ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਨ ਰੇਡੀਓ 24 ਘੰਟੇ
ਸਵੇਰ ਦੀ ਫਿਜ਼ਾ ਚ ਸਰਗਸ਼ਤੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ जी दोस्तो हरमन रेडियो सुन वाले सारे दोस्तों नू अमरदीप वालों बहुत ही प्यार भरी सत श्री अकाल गुड मॉर्निंग आदाब नमस्कार ते वाहिगुरु जी का खालसा वाहिगुरु जी की फतेह जी। दिन हमेशा वांग मंगलवार मंगलवार आपां जुड़दे ने हुंदे आ मेलबर्न तो मेरे नाल यानी अमरदीप कौर दे नाल ते अज दा भी प्रोग्राम आपां लैके आए आ जी तुहाडी खिदमत दे विच प्रोग्राम लहरा हरमन रेडियो दे इस मंच ते ते ए प्रोग्राम आपां मानना जी घटो घट 2 घंटे ते 2 घंटे तो भी वध दा समां कई बार आपां लै जांदे हुंदे आ हना क्योंकि थोड़ियां कॉल्स लेट आउंदियां हुंदियां पर कोई गल नहीं जी जे 2.5 घंटे भी हो गए तो आप माणांगे ए प्रोग्राम इकट्ठे ते दिन जिवें दस्या मंगलवार ते अज तरीक हो गई है दसंबर महीने की 5 यानी साल 2017 जड़ा ओ अपने अंतले दिनां वल हौली हौली वध रहा है ते जल्दी ही साल 2018 जड़ा ओ चढ़न वाला है। सो दसंबर महीने की अज 5 तरीक हो चुकी है नानकशाही संवत 549 दे मगर महीने की 20 तरीक हुई है ते घड़ियां वल दोस्तो नजर मारीए तां घड़ियां कहंदियां जी कि मेलबर्न कैनबरा ते सिडनी दे विच इस वेले 8:02 दोस्तो हो चुके ने ते जे चुके ते ऑस्ट्रेलिया तो बाहर चलीए तो दोस्तों न्यूजीलैंड न्यूजीलैंड दे शहर ऑकलैंड दे विच इस वेले 10:03 भी चल रहे अमेरिका दे विच भी चल रहे इसे तरह कैनेडा दे वैनकूवर शहर दे विच भी अजे सोमवार चल रहा 4 दिसंबर 1:03 दोपहर दे हो चुके ने जी उथे ते लॉस एंजल्स दे विच भी 1:03 होए ने दोपहर दे 4 दिसंबर दिन सोमवार ते इस तो इलावा कुछ होर मुल्क जिथे चढ़ चुके जी मंगलवार केड़े केड़े ने जरूर सांझ पाने हांगकांग दे विच मंगलवार चढ़ चुके 5:03 उथे हो चुके ने सवेर दे ते इसे तरह दुबई दे विच भी 1:03 दा समा जी सोम मंगलवार जड़ा आ उह चढ़ चुके यानी के बहुत वड्डा तड़का है जी 1 घंटा ही होया उथे मंगलवार चढ़े नूं ते जे असी पंजाब दी गल करिए तां अमृतसर साहब विखे इस वेले समा जड़ा जी उह हैगा 2:34 दा उथे भी मंगलवार चढ़ चुके 5 दिसंबर जिहड़ी है जी ओह तरीक हो चुकी है। सो दोस्तो देश दुनिया दे जिस भी कोने तो जिस भी धरती तो जिस भी मुल्क तो तुसी आवाज दे इस सफर दे विच शामिल हुंदे और इस सफर नूं होर भी रोचक रोमांचक ते खुशियां भरपूर बनांदे हो तुहाडा बहुत बहुत स्वागत करते हैं एक बार फिर तो प्रोग्राम दे विच कुछ दोस्त जिहड़े शुरुआत तो ही साडे नाल जुड़ चुके ने आपां सारयां नूं जी आया कहने आ जीमेल दे जरिए साडे नाल सांझ पा रहे ने जी सुखविंदर सौंध हुरी जरनैल सिंह हुरी सत श्री अकाल बुला रहे ने साडे वल बहुत ही प्यार भरी सत श्री अकाल थानू दोवां वीरां नू बिट्टू बोपराय मिलडूरा वाले ਹਮੇਸ਼ਾ ਵਾਂਗ ਆਪਣੇ ਸੁਭਾਅ ਮੁਤਾਬਕ ਆਪਣੀ ਆਦਤ ਮੁਤਾਬਕ ਸਾਨੂੰ ਭੇਜ ਰਹੇ ਨੇ ਉਥੋਂ ਦੇ ਮੌਸਮ ਦੀ ਜਾਣਕਾਰੀ ਸੋ ਜ਼ਰੂਰ ਸਾਂਝਾ ਕਰਦੇ ਆ। ਮੌਸਮ ਉੱਥੇ ਅੱਜ ਹੈਗਾ ਜੀ 25 ਡਿਗਰੀ ਸੈਲਸੀਅਸ ਤਾਪਮਾਨ ਜਾਣਾ ਤੇ ਅੱਜ ਰਾਤ ਦਾ ਤਾਪਮਾਨ ਜਿਹੜਾ ਜੀ 12 ਡਿਗਰੀ ਸੈਲਸੀਅਸ ਦੱਸਿਆ ਗਿਆ। ਧੁੱਪ ਸੋਹਣੀ ਖਿੜਨੀ ਆ ਸੋ ਤੁਹਾਡੇ ਲਈ ਅੱਜ ਬਹੁਤ ਸੋਹਣਾ ਮੌਸਮ ਹੈ ਮਿਲਟੂਰੇ ਵਾਲਿਓ ਔਰ ਇੰਜੋਏ ਕਰੋ ਆਪਣਾ ਮੌਸਮ। ਔਰ ਇਸ ਮੌਸਮ ਦੇ ਵਿੱਚ ਮੈਨੂੰ ਲੱਗਦਾ ਕਿ ਜਦੋਂ ਮੌਸਮ ਸੁਹਾਵਣਾ ਹੋਵੇ ਤੇ ਕੰਮ ਕਰਨ ਦਾ ਮਜ਼ਾ ਵੀ ਆਉਂਦਾ ਹਨਾ, ਕਿਉਂਕਿ ਜ਼ਿਆਦਾ ਗਰਮੀ ਹੋਵੇ ਤਾਂ ਜ਼ਿਆਦਾ ਗਰਮੀ ਦੇ ਵਿੱਚ ਕੰਮ ਕਰਨਾ ਬਾਹਰ ਕਾਫੀ ਮੁਸ਼ਕਲ ਹੋ ਜਾਂਦਾ ਹਨਾ। ਸੋ ਬਿੱਟੂ ਜੀ ਇੰਜੋਏ ਕਰੋ ਜੀ ਮੌਸਮ ਵੀ ਤੇ ਪ੍ਰੋਗਰਾਮ ਵੀ ਹਨਾ। ਤੇ ਇਹਦੇ ਨਾਲ ਹੀ ਸਾਡੇ ਨਾਲ ਅਗਲੀ ਸਾਂਝ ਪਾਈ ਹੈ ਵਰਿੰਦਰ ਚੀਮਾ ਹੋਰਾਂ ਨੇ ਜੀ ਮਿਲਡੂਰਾ ਤੋਂ ਹੀ। ਤੇ ਇਹਨਾਂ ਨੇ ਬਹੁਤ ਹੀ ਕਿਊਟ ਜਿਹੀ ਇੱਕ ਫੋਟੋ ਭੇਜੀ ਹੈ ਛੋਟੇ ਜਿਹੇ ਬੱਚੇ ਦੀ, ਹੱਸ ਰਿਹਾ ਤੇ ਕਹਿੰਦੇ ਜੀ ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਗੁੱਡ ਮਾਰਨਿੰਗ ਜੀ। ਵੈਰੀ ਗੁੱਡ ਮਾਰਨਿੰਗ ਤੁਹਾਨੂੰ ਸਭ ਨੂੰ ਔਰ ਤੁਹਾਡਾ ਅੱਜ ਦਾ ਦਿਨ ਸੋਹਣਾ ਰਹੇ ਖੂਬਸੂਰਤ ਰਹੇ ਦੀ ਅਰਦਾਸ ਵੀ ਆਪਾਂ ਕਰਦੇ ਹਾਂ। ਔਰ ਸਾਰੇ ਹੀ ਸਰੋਤਿਆਂ ਦੇ ਲਈ ਸਾਰੇ ਹੀ ਦੋਸਤਾਂ ਦੇ ਲਈ ਅਸੀਂ ਇਹ ਦੁਆ ਕਰਦੇ ਹਾਂ ਕਿ ਤੁਹਾਡੀ ਜ਼ਿੰਦਗੀ ਦੀ ਹਰ ਘੜੀ ਹਰ ਪਲ ਜਿਹੜਾ ਜੇ ਖੁਸ਼ਗਵਾਰ ਹੋਵੇ। ਸੋ ਦੋਸਤੋ ਤੁਹਾਡੇ ਮੈਸੇਜਸ ਜਿਹੜੇ ਉਹ ਆਪਾਂ ਜ਼ਰੂਰ ਲੈਂਦੇ ਜਾਵਾਂਗੇ, ਪਰ ਪ੍ਰੋਗਰਾਮ ਸੰਬੰਧੀ ਜਿਹੜੀ ਅੱਜ ਦੀ ਰੂਪ ਰੇਖਾ ਉਹ ਵੀ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦੀ ਹੈ। ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗ ਅਸੀਂ ਅੱਜ ਦੀਆਂ ਕੁਝ ਖਾਸ ਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ ਔਰ ਖਬਰਾਂ ਦੇ ਉਸ ਸਿਲਸਿਲੇ ਦੇ ਵਿੱਚ ਮੇਰਾ ਸਾਥ ਦੇਣਗੇ ਮਿੰਟੂ ਬਰਾੜ ਹੁਰੀ। ਤੇ ਖਬਰਾਂ ਤੋਂ ਇਲਾਵਾ ਅੱਜ ਕੁਝ ਖਾਸ ਜਾਣਕਾਰੀਆਂ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਔਰ ਪ੍ਰੋਗਰਾਮ ਅਖੀਰ ਤੱਕ ਜ਼ਰੂਰ ਸੁਣਿਓ। ਬਹੁਤ ਜ਼ਰੂਰੀ ਨੇ ਜੀ ਕੁਝ ਗੱਲਾਂ ਜਿਹੜੀਆਂ ਅੱਜ ਅਸੀਂ ਪ੍ਰੋਗਰਾਮ ਦੌਰਾਨ ਕਰਾਂਗੇ ਔਰ ਕੁਝ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿੱਚ ਅੱਜ ਇੱਕ ਖਾਸ ਵਿਸ਼ੇ ਦੇ ਉੱਤੇ ਅਸੀਂ ਗੱਲ ਕਰਨੀ ਚਾਹਾਂਗੇ ਔਰ ਇਹ ਵਿਸ਼ਾ ਜਿਹੜਾ ਜੀ ਮੈਨੂੰ ਲੱਗਦਾ ਕਿ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਇੱਕ ਕਈ ਵਾਰ ਸਮੱਸਿਆ ਸਮਝ ਲਿਆ ਜਾਂਦਾ। ਵਿਸ਼ਾ ਜਿਹੜਾ ਜੀ ਕਿ ਜਦੋਂ ਪਰਿਵਾਰ ਦੇ ਵਿੱਚ ਕੁਝ ਬੱਚੇ ਜਿਹੜੇ ਉਹ ਲੇਟ ਬੋਲਣਾ ਸ਼ੁਰੂ ਕਰਦੇ ਆ ਤੇ ਉਸ ਨੂੰ ਇੱਕ ਚਿੰਤਾ ਦਾ ਵਿਸ਼ਾ ਸਮਝ ਲਿਆ ਜਾਂਦਾ ਹਨਾ, ਪਰ ਅਸਲ ਦੇ ਵਿੱਚ ਕੁਝ ਬੱਚੇ ਜਿਹੜੇ ਆ ਉਹ ਆਮ ਤੌਰ ਤੇ ਦੂਜੇ ਬੱਚਿਆਂ ਨਾਲੋਂ ਵੱਖਰੇ ਹੁੰਦੇ ਆ ਤੇ ਇਸ ਕਰਕੇ ਇਹ ਜਿਹੜੀ ਸਮੱਸਿਆ ਆ ਇਹ ਆਉਂਦੀ ਆ, ਇਹਨੂੰ ਅਸੀਂ ਸਮੱਸਿਆ ਨਾ ਮੰਨੀਏ ਔਰ ਇਹ ਜਿਹੜਾ ਟੌਪਿਕ ਹੈ ਇਹਦੇ ਉੱਤੇ ਇਸੇ ਕਰਕੇ ਅਸੀਂ ਗੱਲ ਕਰਨੀ ਆ ਕਿ ਹਾਓ ਵੀ ਕੈਨ ਹੈਲਪ ਇਫ ਅਵਰ ਚਾਈਲਡ ਇਜ਼ ਲੇਟ ਟਾਕਰ ਹਨਾ। ਅਸੀਂ ਖੁਦ ਆਪਣੇ ਆਪ ਨੂੰ ਕਿੱਦਾਂ ਪ੍ਰਿਪੇਅਰ ਕਰਨਾ, ਅਸੀਂ ਇਹ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਕਿਉਂਕਿ ਰਿਸ਼ਤੇਦਾਰਾਂ ਦਾ ਘਰ ਦੇ ਪਰਿਵਾਰ ਦੇ ਮੈਂਬਰਾਂ ਦਾ ਦਬਾਅ ਜਿਹੜਾ ਉਹ ਇਸ ਕਦਰ ਵੱਧ ਜਾਂਦਾ ਵੀ ਅਸੀਂ ਇਹ ਸੋਚਣਾ ਸ਼ੁਰੂ ਕਰ ਦਿੰਦੇ ਕਿ ਵਾਕਈ ਸ਼ਾਇਦ ਬੱਚੇ ਦੇ ਵਿੱਚ ਕੋਈ ਨਾ ਕੋਈ ਏਦਾਂ ਦੀ ਕਮੀ ਆ ਹਨਾ। ਜਦ ਕਿ ਜਿਹੜੇ ਐਕਸਪਰਟ ਆ ਉਹ ਇਹ ਮੰਨਦੇ ਆ ਕਿ 5 ਸਾਲ ਤੱਕ ਵੀ ਕਈ ਵਾਰ ਜਿਹੜੇ ਕੁਝ ਬੱਚੇ ਆ ਉਹ ਉਸ ਢੰਗ ਦੇ ਨਾਲ ਬੋਲਣਾ ਸ਼ੁਰੂ ਨਹੀਂ ਕਰਦੇ ਜਿੰਨੇ ਤੇਜ਼ੀ ਦੇ ਨਾਲ ਦੂਸਰੇ ਬੱਚੇ ਕਈ ਵਾਰ ਬੋਲਣਾ ਸ਼ੁਰੂ ਕਰ ਦਿੰਦੇ ਆ। ਸੋ ਅੱਜ ਇਸ ਟੌਪਿਕ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਸੋ ਲੈਂਗੁਏਜ ਡਿਵੈਲਪਮੈਂਟ ਸਕਿੱਲਸ ਜਾਂ ਫਿਰ ਲੈਂਗੁਏਜ ਡਿਵੈਲਪਮੈਂਟ ਸਟੇਜਿਸ ਜਿਹੜੀਆਂ ਆ ਬੱਚੇ ਦੀਆਂ ਉਹ ਕੀ ਹੁੰਦੀਆਂ ਨੇ ਤੇ ਇਹਦੇ ਬਾਬਤ ਤੁਸੀਂ ਵੀ ਆਪਣੇ ਜਿਹੜੇ ਵਿਚਾਰ ਆ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਔਰ ਗੱਲਬਾਤ ਕਰਾਂਗੇ ਇਸ ਵਿਸ਼ੇ ਤੇ ਔਰ ਉਸ ਘੰਟੇ ਦੇ ਵਿੱਚ ਮੇਰਾ ਸਾਥ ਦੇਣਗੇ ਜੀ ਸਾਡੇ ਨਾਲ ਹਮੇਸ਼ਾ ਵਾਂਗ ਜਿਵੇਂ ਸਿਮਰਦੀਪ ਜੁੜਦੇ ਹੁੰਦੇ ਆ ਉਸ ਘੰਟੇ ਦੇ ਵਿੱਚ ਵੀ ਅਸੀਂ ਉਹਨਾਂ ਦੇ ਨਾਲ ਇਹ ਜਿਹੜਾ ਸਿਲਸਿਲਾ ਲੈ ਕੇ ਆਵਾਂਗੇ। ਇਸ ਤੋਂ ਇਲਾਵਾ ਗੀਤ ਸੰਗੀਤ ਦਾ ਸਿਲਸਿਲਾ ਤਾਂ ਆਪਾਂ ਚੱਲਦਾ ਰੱਖਣਾ ਹੀ ਹੈ ਤੇ ਖਾਸ ਕੀ ਹੋਣਾ ਜੀ, ਖਾਸ ਹੋਣੇ ਨੇ ਤੁਹਾਡੇ ਸੁਨੇਹੇ। ਸੋ ਤੁਸੀਂ ਆਪਣੇ ਸੁਨੇਹੇ ਸਾਨੂੰ ਹਮੇਸ਼ਾ ਵਾਂਗ ਭੇਜਦੇ ਹੋ ਔਰ ਭੇਜਦੇ ਰਹਿਣਾ ਔਰ ਤੁਸੀਂ ਜਿਹੜੇ ਦੋਸਤ ਨਵੇਂ ਜੁੜੇ ਨੇ ਉਹਨਾਂ ਦੇ ਲਈ ਦੱਸਦੀ ਹੈ ਜੀ ਕਿ ਸਾਡੇ ਤੱਕ ਸੁਨੇਹੇ ਭੇਜਣ ਦੇ ਲਈ ਜਿਹੜਾ ਸਾਡਾ ਪਤਾ ਆ ਉਹ ਉਹੀ ਆ। ਜੇਕਰ ਤੁਸੀਂ ਸਾਨੂੰ ਈਮੇਲ ਕਰਨੀ ਆ ਤਾਂ ਤੁਸੀਂ request@harmanradio.com ਤੇ ਜਾ ਕੇ ਸਾਨੂੰ ਈਮੇਲ ਕਰ ਸਕਦੇ ਹੋ ਦੋਸਤੋ। ਤੇ ਜੇਕਰ ਤੁਸੀਂ ਸਾਨੂੰ ਟੈਲੀਗ੍ਰਾਮ ਕਰਨਾ ਤਾਂ ਟੈਲੀਗ੍ਰਾਮ ਐਪ ਜਿਹੜੀ ਆ ਤੁਸੀਂ ਡਾਊਨਲੋਡ ਕਰੋ ਆਪਣੇ ਫੋਨ ਦੇ ਵਿੱਚ ਔਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਨੂੰ ਤੁਸੀਂ ਸਰਚ ਕਰੋਗੇ ਤਾਂ ਤੁਹਾਨੂੰ ਤੁਹਾਡਾ ਜਿਹੜਾ ਸੁਨੇਹਾ ਆ ਉਹ ਸਾਡੇ ਤੱਕ ਪਹੁੰਚ ਜਾਊਗਾ ਔਰ ਜ਼ਰੂਰ ਆਪਣੇ ਜਿਹੜੇ ਸੁਨੇਹਾ ਸਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰੋ। ਕੀ ਤੁਸੀਂ ਪ੍ਰੋਗਰਾਮ ਦੇ ਬਾਰੇ ਸੋਚਦੇ ਹੋ, ਕੀ ਪ੍ਰੋਗਰਾਮ ਦੇ ਵਿੱਚ ਚੇਂਜਸ ਹੋਣੀਆਂ ਚਾਹੀਦੀਆਂ ਨੇ ਔਰ ਇਹ ਚੀਜ਼ਾਂ ਜਿਹੜੀਆਂ ਇਹ ਤੁਹਾਡੇ ਸਹਿਯੋਗ ਦੇ ਨਾਲ ਸੰਭਵ ਹੁੰਦੀਆਂ ਨੇ। ਇਸ ਤੋਂ ਇਲਾਵਾ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਦੋਸਤੋ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿੱਚ ਜਦੋਂ ਅਸੀਂ ਵਿਚਾਰ ਚਰਚਾ ਸ਼ੁਰੂ ਕਰਾਂਗੇ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ ਜੀ 0285992811 0285992811 2811 यानी 02-85-99-28-11। सो इस नंबर दे उत्ते तुसी कॉल कर सकते हो। सानू सुनना किवें आ, सुनन दे लई भी बहुत ही सौखा रस्ता, एक तो तुसी साडी जिहड़ी ऐप है उहनू डाउनलोड करो, बड़ी एडवांस ऐप है जी, और इस ऐप नू जदों तुसी डाउनलोड करोगे तां तुहानू बहुत कुछ इस ऐप दे जरिए सुनेहा भेजण दे लई सारे लिंक जिहड़े आ उह वी उहदे नाल ही उस ऐप दे जरिए तुसी प्राप्त कर सकोगे। ते इहदे नाल ही जिहड़े सानू डायल करके लिसन करन दे नंबर ने जी तुसी ओ भी तुसी ले सकोगे, और तुसी सिद्धा जिहड़ा प्रोग्राम है वह डायल करके भी नंबर सुन सकोगे। असी प्रोग्राम दौरान भी वह जिहड़े नंबर है तुहाडे नाल जरूर सांझे करदे हुंदे आ दोस्तों। ते इस तों इलावा तुसी ट्यून इन ऐप दे विच जाके भी हरमन रेडियो नूं लभ के प्रोग्राम जिहड़ा आ उह सुन सकदे हो। सो साडे नाल इसे तरह राबता बनाओ। प्रोग्राम की शुरुआत तों कुछ दोस्त जिहड़े साडे नाल जुड़ चुके आ, तुसी भी प्रोग्राम दे विच ਸਾਡੇ ਨਾਲ ਸਾਂਝ ਜਿਹੜੀ ਆ ਜ਼ਰੂਰ ਪਾ ਸਕਦੇ ਹੋ। ਜਿਹੜਾ ਸਾਨੂੰ ਇੰਗਲੈਂਡ ਤੋਂ ਸੁਣਨ ਦਾ ਨੰਬਰ ਹੈ ਜੀ ਉਹ ਹੈਗਾ +44-2035-191-135। ਤੇ ਜੇਕਰ ਤੁਸੀਂ USA ਤੋਂ ਸਾਨੂੰ ਸੁਣਨਾ ਚਾਹੁੰਦੇ ਹੋ ਤਾਂ USA ਤੋਂ ਸਾਡਾ ਨੰਬਰ ਹੈ +12132-66709। ਤੇ ਆਸਟ੍ਰੇਲੀਆ ਦੇ ਵਿਚ ਸੁਣਨ ਦੇ ਲਈ +61285-9928-11। ਤੇ ਜੇਕਰ ਤੁਸੀਂ ਸਕਾਈਪ ਤੇ ਸਾਨੂੰ ਕਾਲ ਕਰਨੀ ਹੈ, ਸਕਾਈਪ ਤੇ ਸਾਡੇ ਨਾਲ ਰਾਬਤਾ ਬਣਾਉਣਾ ਤਾਂ ਤੁਸੀਂ harman.radio ਇਹਦੇ ਰਾਹੀਂ ਵੀ ਤੁਸੀਂ ਸਾਡੇ ਨਾਲ ਸਾਂਝ ਬਣਾ ਸਕਦੇ ਹੋ। ਸੋ ਦੋਸਤੋ ਇਹ ਸੀ ਜੀ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ। ਤੇ ਹੁਣ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਤੇ ਬਹੁਤ ਜਲਦੀ ਵਾਪਸ ਆਉਂਦੇ ਹਾਂ ਤੁਹਾਡੇ ਸੁਨੇਹਿਆਂ ਨਾਲ ਤੇ ਅਗਲੇ ਸਿਲਸਿਲੇ ਦੇ ਨਾਲ।
ਮੇਰਾ ਦਿਆ ਸਾਈਆਂ ਚੜ੍ਹਦੀ ਡਿੱਗੇ ਹਿਮਾਲਿਆ ਤੇ।
जी दोस्तो गीत तो बाद एक बार फिर स्वागत करते हैं जी ते उम्मीद करते हैं कि गीत थानू जरूर पसंद आया होना ते हुण प्रोग्राम दे विच एक बार फिर जिन्ने भी दोस्त साडे जुड़े ने उन्हां नू भी जी आयां नू कहने हैं प्रोग्राम दे विच ते अगले सिलसिले वल वधदे हैं। अगले सिलसिले वल वधण तो पहला थोड़ी जी झात जिहड़ी अज दे मौसम ते जरूर मार लईए है ना। मौसम कहिंदा जी कि अज सिडनी दे विच जिहड़ा तापमान है वह मैक्सीमम 23 डिग्री जाना है ते 18 डिग्री सैलसीयस तक मिनीमम रहना। मेलबर्न दे विच 13 डिग्री घट तो घट ते 21 डिग्री तक वध तो वध जाण दी संभावना। वैसे देखो मेलबर्न दे विच पिछले 4 दिन तो बहुत जोरदार तो नहीं पर फिर भी जिहड़ा मीह आ उह लगातार पैंदा रहा ते जड़ा तापमान है काफी थले चले गया सीगा। और आज सवेरे सानू जड़ी ठंड है पता केड़ी वाली महसूस हुई है जड़ी सियालां वाली हुंदी है। सो आज सियालां वाली ठंड दा असी नजारा लिया सवेरे सवेरे ते उम्मीद करते हैं कि आज दिन वेले थोड़ी बहुत जड़ी धुप है वह चढ़नी है और विच विच बदलवाई जड़ी है वह भी रहनी है अज मेलबर्न दे विच ते पॉसिबल शावर भी दसे गए है जी 1 बजे के करीब जड़िया छिट्टा फिर पैनिया मीह फिर आना है। सो इस करके ए ना सोचो भी जे धुप जड़ी है ए सानू दिखावा दिखा रही है पर ए भी कई बार झूठा दिखावा दिखाउंदी है ना। पलां दे विच ही बदलवाई हो जाती है ते फिर मौसम फिर उदां दा हो जांदा पर मेलबर्न वाले सानू पता ही है कि छतरी ते जैकेट जड़ी है वह सानू हर वेले अपने नाल रखनी पैनी है। सो मेलबर्न जड़ा वह इदां दा ही है ना। ब्रिस्बेन दे विच अज 30 डिग्री वध तो वध जाना जी तापमान ते 19 डिग्री सैलसीयस तक घट्टो घट रहना इत्थे ठंड स्टॉर्म भी दसे गए ने अज। सो ब्रिस्बेन वाले अपने मौसम के हिसाब नाल अपनी तैयारी रखो। पर्थ दे विच अज सोहना है जी मौसम 26 डिग्री वध तो वध जाना इत्थे ते 17 डिग्री घट तो घट है धुप बनी रहनी है। एडीलेड दे विच भी अज सोहना है जी मौसम 22 डिग्री वध तो वध जाना है ते 12 डिग्री घट तो घट है पर इत्थे धुप जिहड़ी आ उह दसी गई है। सो सोहना है मौसम। कैनबरा दे विच 10 डिग्री घट तो घट 20 डिग्री वध तो वध है इत्थे भी संभावी छराटे जड़े आ मीह दे दसे गए ने ते ठंड जड़ी आ इत्थे भी हैगी हैगी आ। सो कैनबरा वैसे भी आस्ट्रेलिया दे विच सब तो ठंडा हुंदा। होबर्ट दे विच 9 डिग्री घट तो घट 19 डिग्री वध तो वध जाण दी संभावना ते डार्विन दे विच 25 डिग्री घट तो घट 35 डिग्री वध तो वध तापमान जाण दी संभावना। धुप सोहणी बनी रहणी आ। सो इक्को जिहा तापमान लगभग डार्विन दे विच रहिंदा। सो इह जी इह सीगा अज आस्ट्रेलिया दे वख वख शहरां दा मौसम ते हुण आपां वधदे अपने अगले सिलसिले वल ते अगला सिलसिला जिहड़ा जी उह हैगा खबरां दा और खबरां दा सिलसिला जिहड़ा उह आपां कल्ले कल्ले नहीं सगों खबरां दा सिलसिला जिहड़ा जी उह असी तुहाडे लई लै के आउणे हुणे आ मिंटू बराड होरां दे नाल। सो मिंटू बराड होरी इस वेले प्रोग्राम दे विच शिरकत कर चुके ने असी उहनां नूं जी आयां नूं कहिंदे आ। सब तों पहलां तां बराड साहिब बहुत बहुत स्वागत तुहाडा प्रोग्राम दे विच। श्रीकाल जी बिलकुल खूबसूरत चढ़िया। वैसे मेलबर्न वालियां दा तां मैं तुहानूं दस्सां कि मेलबर्न दे विच 4 दिन लगातार मीह जिहड़ा उह भावें जोरदार तां नहीं सीगा पर फिर भी लगातार पैण करके जिहड़ा तापमान काफी थले चले गया सी पर अज जिहड़ा आसमान है उह विच विच साफ हो रहा ते धुप जिहड़ी दिखाई दे रही है ते इस करके लगदा कि अज सोहना दिन जिहड़ा उह मेलबर्न दे विच रहेगा।
चलो जी देखो जे दिन सोहना मौसम सोहना तो अद्धे काम आप ही हो जांदे आ। सो ए भी एक चंगे लई आ ते सानू एंजॉय करना चाहीदा जी।
जी जी बिलकुल। ते ब्राट साहब तुसी दसो तुहाडे किवें चल रहा उत्थे?
बिलकुल जी इस टाइम रिवरलैंड च ते काफी धुप निकली हुई है पर हवा ते चल रही है ते पिछले दिनों तो हवा ने काफी जिहड़ा काम दे विच खास करके जिमीदारी काम दे विच काफी खिलार पाया होया। रोता जिहड़ी है इस रुत दे विच स्प्रेहां बहुत कीतियां जांदियां अंगूरां दे उत्ते जां होर फसलां दे उत्ते ते पर जदों तेज हवावां वगदियां ते उहनां दे विच बड़ा विघन पैंदा। सो इस करके थोड़ा जिहा जिहड़ा जिमीदारी दे लई वधिया नहीं। फिर जिमीदार ਹੁਣ ਅੱਜ ਕੱਲ ਰਾਤਾਂ ਨੂੰ ਟਰੈਕਟਰਾਂ ਦੀਆਂ ਗੂੰਜਾਂ ਪੈਂਦੀਆਂ ਜੀ ਰਾਤਾਂ ਨੂੰ ਸਪਰੇਹਾਂ ਕਰਦੇ ਆ ਕਿਉਂਕਿ ਤਕਰੀਬਨ ਅੱਧੀ ਰਾਤ ਤੋਂ ਬਾਅਦ ਜਿਹੜੀ ਹਵਾ ਟਿੱਕੀ ਹੁੰਦੀ ਆ ਤੇ ਦਿਨੇ ਫਿਰ ਆਰਾਮ ਕਰਦੇ ਆ ਜੀ ਇਹ ਜਿਹਾ ਮੌਸਮ ਚੱਲ ਰਿਹਾ ਇੱਥੇ ਅੱਜ ਕੱਲ
ਜੀ ਬਿਲਕੁਲ। ਤੇ ਆਪਾਂ ਹੁਣ ਵੱਧਦੇ ਆ ਫਿਰ ਖਬਰਾਂ ਦੇ ਸਿਲਸਿਲੇ ਵੱਲ ਜਿਹੜੀਆਂ ਅਖਬਾਰੀ ਖਬਰਾਂ ਲੈਣ ਤੋਂ ਵੀ ਪਹਿਲਾਂ ਇੱਕ ਖਾਸ ਖਬਰ ਦੀ ਗੱਲ ਮੈਂ ਜ਼ਰੂਰ ਪ੍ਰੋਗਰਾਮ ਦੀ ਸ਼ੁਰੂਆਤ ਕਰਨਾ ਚਾਹਾਂਗੀ। ਬਰਾੜ ਸਾਹਿਬ ਕੱਲ ਇੱਕ ਤੁਸੀਂ ਪੋਸਟ ਸ਼ੇਅਰ ਕੀਤੀ ਸੀਗੀ ਸੋ ਭਾਰਤ ਤੋਂ ਮੈਨੂੰ ਲੱਗਦਾ ਕਿ ਜੂਨੀਅਰ ਹਾਕੀ ਟੀਮ ਜਿਹੜੀ ਆ ਕੁੜੀਆਂ ਦੀ ਉਹ ਇੱਥੇ ਆਈ ਸੀ ਔਰ ਉਸ ਹਾਕੀ ਟੀਮ ਦਾ ਕਿਸੇ ਨੇ ਵੀ ਕੋਈ ਜਿਹੜਾ ਸਹਿਯੋਗ ਹੈ ਇੱਥੇ ਨਹੀਂ ਕੀਤਾ ਔਰ ਉਹਨਾਂ ਦੇ ਨਾਲ ਇਹ ਜਿਹੜਾ ਧੱਕਾ ਉਹ ਹੋਇਆ ਔਰ ਇਹਦੇ ਬਾਬਤ ਅਸੀਂ ਹੋਰ ਖੋਲ ਕੇ ਤੁਹਾਡੇ ਤੋਂ ਜਿਹੜੀ ਜਾਣਕਾਰੀ ਆ ਉਹ ਲੈਣਾ ਚਾਹਾਂਗੇ।
ਬਿਲਕੁਲ ਜੀ, ਕੱਲ ਮੈਨੂੰ ਵੀ ਸ਼ਾਮ ਜੇ ਨੂੰ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਇਸ ਪਾਸੇ ਧਿਆਨ ਦਵਾਇਆ ਵੀ ਕੋਈ ਏਦਾਂ ਦਾ ਵਰਤਾਰਾ ਹੋਇਆ ਵੀ ਇੱਕ ਦੋ ਦਿਨਾਂ ਦੀ ਜਿਹੜੀ ਇੱਕ ਟੀਮ ਆਈ ਹੋਈ ਆ ਕੁੜੀਆਂ ਦੀ ਹਾਕੀ ਦੀ ਤੇ ਉਹਦਾ ਜਿਹੜਾ ਸਾਂਭ ਸੰਭਾਲ ਨਹੀਂ ਹੋ ਰਹੀ ਤੇ ਉਹਨਾਂ ਦੀ ਉਹ ਪ੍ਰੋਪਰ ਵੇ ਨਾਲ ਉਹਨਾਂ ਨੂੰ ਜਿਹੜਾ ਮੈਨੇਜਮੈਂਟ ਆ ਉਹ ਕਿਤੇ ਨਾ ਕਿਤੇ ਉਹਨਾਂ ਤੋਂ ਉਹਨਾਂ ਨੂੰ ਸੰਭਾਲ ਨਹੀਂ ਰਹੀ। ਪਰ ਅਸੀਂ ਕੋਸ਼ਿਸ਼ ਬਹੁਤ ਕੀਤੀ ਜੀ ਉਹਨਾਂ ਦੇ ਕੋਚ ਪ੍ਰਦੀਪ ਕੁਮਾਰ ਨਾਲ ਗੱਲ ਕਰਨ ਦੀ, ਹੋ ਨਹੀਂ ਸਕੀ। ਜੇ ਗੱਲ ਹੁੰਦੀ ਤਾਂ ਅਸੀਂ ਉਹਨਾਂ ਨੂੰ ਆਪਣੇ ਮੰਨਿਓ ਆਪਣੇ ਪੱਧਰ ਤੇ ਜਿੰਨੀ ਹੈਲਪ ਕਰ ਸਕਦੇ ਸੀ ਕਰਨ ਦੀ ਪੇਸ਼ਕਸ਼ ਕਰਨੀ ਸੀ। ਪਰ ਜਿਹੜਾ ਘਟਨਾਕ੍ਰਮ ਦੀ ਜੇ ਗੱਲ ਕਰੀਏ ਤਾਂ ਟੀਮ ਆ ਜਿਹੜੀ ਇੱਕ ਜੂਨੀਅਰ ਛੋਟੀਆਂ ਬੱਚੀਆਂ ਦੀ ਟੀਮ ਆ ਤਕਰੀਬਨ 12-15 ਸਾਲਾਂ ਦੀਆਂ 12-13 ਸਾਲ ਦੀਆਂ ਬੱਚੀਆਂ ਜੀ, ਉਹ ਇੱਕ ਇਹਨੂੰ ਇੰਡੀਆ ਦੀ ਟੀਮ ਨਹੀਂ ਅਸੀਂ ਕਹਿ ਸਕਦੇ। ਕੁਝ ਲੋਕਾਂ ਨੇ ਇੰਡੀਆ ਦੀ ਟੀਮ ਦੀ ਹਾਕੀ ਦੀ ਟੀਮ ਦੀ ਗੱਲ ਕੀਤੀ ਆ, ਪਰ ਨਹੀਂ, ਇਹ ਇੱਕ ਜੂਨੀਅਰ ਟੀਮ, ਇੱਕ ਵੱਖਰੇ ਲੈਵਲ ਦਾ ਟੂਰਨਾਮੈਂਟ ਚੱਲ ਰਿਹਾ ਬੱਚਿਆਂ ਦਾ, ਉਸ ਦੇ ਵਿੱਚ ਹਿੱਸਾ ਲੈਣ ਆਈ ਹੋਈ ਸੀ ਇੰਡੀਆ ਦੀ ਟੀਮ। ਤੇ ਉਸ ਟੀਮ ਦੀ ਪੋਜੀਸ਼ਨ ਇਹ ਸੀ ਵੀ ਕੁਛ ਤਾਂ ਤੁਹਾਨੂੰ ਪਤਾ ਵੀ ਜਿਹੜੀ ਜੇ ਤਾਂ ਕੋਈ ਪਲਾਨਿੰਗ ਹੋਵੇ, ਕੋਈ ਵੀ ਮੈਨੇਜਮੈਂਟ ਵੱਲੋਂ ਚਾਰਟ ਦਿੱਤਾ ਹੋਵੇ ਤੇ ਉਹਨੂੰ ਫੋਲੋ ਕਰਨਾ ਹੋਵੇ ਫੇਰ ਤਾਂ ਗੱਲ ਹੋਰ ਹੁੰਦੀ ਆ। ਉਹਨਾਂ ਦੀ ਜਿਹੜੀ ਕਮੀ ਇਹੀ ਲੱਗ ਰਹੀ ਆ ਵੀ ਉਹ ਜਿੱਥੇ ਰਹਿ ਰਹੇ ਆ ਤੇ ਉਥੋਂ ਜਿਹੜਾ ਉਹਨਾਂ ਨੂੰ ਗਰਾਊਂਡ ਤੱਕ ਜਾਣ ਲਈ ਤੇ ਉਹਨਾਂ ਨੂੰ ਟਰਾਂਸਪੋਰਟ ਦਾ ਜਿਹੜੀ ਇੱਥੇ ਰੁਟੀਨ ਦੇ ਵਿੱਚ ਜਿੱਥੇ ਉਹਨਾਂ ਨੂੰ ਬੱਸ ਭੇਜੀ ਗਈ ਤੇ ਉਹਨਾਂ ਨੂੰ ਪਤਾ ਨੀ ਲੱਗਿਆ ਕਿੱਥੇ ਆਈ ਬੱਸ ਤੇ ਉਹ ਬੱਚੀਆਂ ਕਿਤੇ ਹੋਰ ਬੈਠੀਆਂ ਰਹਿ ਗਈਆਂ। ਮੈਨੂੰ ਲੱਗਦਾ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਜਾਂ ਲੈਂਗੁਏਜ ਇਹ ਜਿਹੀਆਂ ਚੀਜ਼ਾਂ ਦੀ ਉਹਨਾਂ ਨੂੰ ਬੜੀ ਦਿੱਕਤ ਆਈ ਆ ਉਹਨਾਂ ਦੇ ਨਾਲ ਆਏ ਜੋ ਪ੍ਰਬੰਧਕਾਂ ਨੇ। ਸੋ ਇਹਦੇ ਚ ਨਾ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ, ਬਹੁਤ ਸਾਰੇ ਲੋਕਾਂ ਨੇ ਮੈਨੂੰ ਇਹ ਜੇ ਕਮੈਂਟ ਭੇਜੇ ਵੀ ਐਡਲੇਡ ਵਾਲਿਆਂ ਨੇ ਐਂ ਕਰਤਾ ਉਹ ਕਰਤਾ। ਐਡਲੇਡ ਵਾਲਿਆਂ ਨੇ ਕੁਛ ਨੀ ਕੀਤਾ, ਕਈ ਲੋਕ ਆਸਟ੍ਰੇਲੀਆ ਵਾਲਿਆਂ ਨੂੰ ਕਹੀ ਜਾਂਦੇ ਆਸਟ੍ਰੇਲੀਆ ਵਾਲਿਆਂ ਨੇ ਸਾਡੇ ਜਵਾਕਾਂ ਨੂੰ ਸੰਭਾਲਿਆ ਨੀ। ਇਹ ਸਾਰੇ ਘਟਨਾਕ੍ਰਮ ਦੇ ਵਿੱਚ ਜੇ ਬਰੀਕੀ ਨਾਲ ਦੇਖਿਆ ਜਾਵੇ ਤਾਂ ਇਹ ਕਮੀ ਕਿਤੇ ਨਾ ਕਿਤੇ ਜਿਨ੍ਹਾਂ ਨੇ ਟੀਮ ਭੇਜੀ ਆ, ਜਿਨ੍ਹਾਂ ਨੇ ਇਸ ਟੂਰਨਾਮੈਂਟ ਨੂੰ ਮੈਨੇਜ ਕੀਤਾ, ਅਰੇਂਜ ਕੀਤਾ ਟੂਰਨਾਮੈਂਟ ਲਈ, ਉਹਨਾਂ ਦੀ ਕਮੀ ਆ। ਹੁਣ ਇੱਥੇ ਤਾਂ ਸਾਨੂੰ ਪਤਾ, ਇੱਥੇ ਤਾਂ ਸਿਸਟਮ ਮੰਨਦੇ ਆ, ਇੱਥੇ ਤਾਂ ਟੂਰਨਾਮੈਂਟ ਵਾਲਿਆਂ ਨੇ ਐਂਟਰੀਜ ਮੰਗੀ ਹੋਣੀ ਆ ਤੇ ਐਂਟਰੀਜ ਨਾਲ ਆਪਦਾ ਜਿਹੜਾ ਪੋਰਟਫੋਲੀਓ ਭੇਜਿਆ ਹੋਣਾ ਵੀ ਏਦਾਂ ਏਦਾਂ ਕੰਮ ਹੋਣੇ ਆ। ਪਰ ਗੱਲ ਤਾਂ ਇਹ ਆ ਵੀ ਜਿਹੜੇ ਲੋਕ ਜਿਨ੍ਹਾਂ ਨੇ ਉਥੋਂ ਅਰੇਂਜ ਕੀਤਾ ਉਹਨਾਂ ਦੀ ਫਰਜ਼ ਬਣਦਾ ਸੀ ਵੀ ਉਹਨਾਂ ਦੇ ਬੱਚਿਆਂ ਦੀ ਕਿੱਥੇ ਅਕੋਮੋਡੇਸ਼ਨ ਕਰਨੀ ਆ, ਕੀ ਖਾਣ ਪੀਣ ਨੂੰ ਦੇਣਾ ਤੇ ਕਿਵੇਂ ਕਿਵੇਂ ਉਹਨਾਂ ਨੂੰ ਮੈਚ ਤੋਂ ਪਹਿਲਾਂ ਪ੍ਰੈਕਟਿਸ ਤੋਂ ਪਹਿਲਾਂ ਉੱਥੇ ਪਹੁੰਚਦਾ ਕਰਨਾ। ਉਹ ਨਿੱਕੀਆਂ ਬੱਚੀਆਂ ਅਜੇ ਉਹਨਾਂ ਵਿਚਾਰੀਆਂ ਕੋਲੇ ਉਹ ਟੈਂਪਰ ਨਹੀਂ ਹੈ, ਉਹ ਰੋਂਦੀਆਂ ਸੀ ਕੱਲ ਵੀ ਸਾਡੇ ਮੈਚ ਮਿਸ ਹੋ ਗਏ, ਕਿਉਂਕਿ ਜੋ ਬੱਚਾ ਇੰਨੀ ਦੂਰ ਚੱਲ ਕੇ ਆਇਆ ਉਹ ਖੇਡਣਾ ਵੀ ਚਾਹੁੰਦਾ, ਉਹਨੂੰ ਉਹਦਾ ਜੀ ਆ ਵੀ ਮੈਂ ਖੇਡ ਕੇ ਮੈਚ ਖੇਡਾਂ ਆਪਦੀ ਪਰਫਾਰਮੈਂਸ ਦੇਵਾਂ। ਪਰ ਉਹਨਾਂ ਦੇ ਦੋ ਮੈਚ ਮਿਸ ਹੋ ਗਏ ਸਿਰਫ ਇਸੇ ਕਾਰਨ ਵੀ ਉਹਨਾਂ ਨੂੰ ਕੋਈ ਲਿਆਉਣ ਲਿਜਾਣ ਵਾਲਾ ਨਹੀਂ ਸੀ ਤੇ ਉਹ ਪਹੁੰਚ ਨਹੀਂ ਸਕੀਆਂ, ਵੈਨਿਊ ਦੇ ਉੱਤੇ ਨਹੀਂ ਪਹੁੰਚ ਸਕੀਆਂ। ਸੋ ਟੋਟਲ ਜਿਹੜਾ ਕਸੂਰ ਹੁਣ ਤੱਕ ਦਿਖ ਰਿਹਾ ਉਹ ਮੈਨੇਜਮੈਂਟ ਦਾ ਕਸੂਰ ਦਿਖ ਰਿਹਾ ਜੀ, ਚਾਹੇ ਉਹ ਜਿਹੜੇ ਨਾਲ ਕੋਚ ਆਏ ਪ੍ਰਦੀਪ ਕੁਮਾਰ ਵੀ ਇਹ ਕਹਿ ਰਿਹਾ ਵੀ ਸਾਨੂੰ ਕੋਈ ਸੰਭਾਲ ਨਹੀਂ ਰਿਹਾ ਉਹ ਨਹੀਂ ਰਿਹਾ। ਪਰ ਦੇਖੋ ਬੱਚੀਆਂ ਤਾਂ ਇਹ ਗੱਲ ਕਹਿਣ ਵੱਖਰੀ ਗੱਲ ਆ, ਕਿਉਂਕਿ ਬੱਚੀਆਂ ਨੂੰ, ਪਰ ਜਿਹੜਾ ਜੋ ਕੋਚ ਆਏ ਆ ਨਾਲ ਉਹ ਤਾਂ ਕੋਚ ਦੀ ਜ਼ਿੰਮੇਵਾਰੀ ਆ, ਕੋਚ ਉਹਨਾਂ ਨਾਲ ਕਮਿਊਨੀਕੇਸ਼ਨ ਕਰਦਾ ਤੇ ਉਹਨਾਂ ਨਾਲ ਗੱਲ ਕਰਕੇ ਦੱਸਦਾ ਵੀ ਦੱਸੋ ਜੀ ਅਸੀਂ ਕਿੱਥੇ ਰਹਿਣਾ, ਕਿੱਥੇ ਜਾਣਾ, ਕਿੱਥੇ ਆਉਣਾ। ਪਰ ਪ੍ਰੋਬਲਮ ਇਹ ਆ ਜਾਂਦੀ ਆ ਵੀ ਉਹਨਾਂ ਨੇ ਕੋਈ ਇਹੋ ਜਿਹਾ ਨਹੀਂ ਪੁੱਛਿਆ ਗਿੱਛਿਆ, ਕੋਈ ਇਹੋ ਜਿਹਾ ਨਹੀਂ ਕੀਤਾ ਤੇ ਜਿਹਦੇ ਨਤੀਜੇ ਇਹ ਆ ਰਹੇ ਆ ਵੀ ਉਹ ਬੱਚੀਆਂ ਜਿਹੜੀਆਂ ਸੜਕਾਂ ਤੇ ਰੋਲ ਰਹੀਆਂ। ਤੇ ਮੈਂ ਕੋਸ਼ਿਸ਼ ਕਰ ਰਿਹਾ ਸੀ ਅੱਜ ਵੀ ਬਹੁਤ ਸਾਰਾ ਉਹਨਾਂ ਨੇ ਟਰਾਈ ਕੀਤੀ ਉਹਨਾਂ ਨਾਲ ਕੰਟੈਕਟ ਕਰਨ ਦੀ ਪਰ ਹੋ ਨਹੀਂ ਪਾਇਆ। ਪਰ ਜੇ ਕਿਸੇ ਦਾ ਵੀ ਕੋਈ ਵੀ ਕੰਟੈਕਟ ਹੁੰਦਾ ਤਾਂ ਜ਼ਰੂਰ ਸਾਨੂੰ ਦੱਸਿਓ ਤਾਂ ਕਿ ਅਸੀਂ, ਮੈਂ ਰਿਵਰਲੈਂਡ ਹੋਣ ਕਾਰਨ ਮੇਰੀ ਪ੍ਰੋਬਲਮ ਆ, ਜੇ ਮੈਂ ਐਡਲੇਡ ਹੁੰਦਾ ਤਾਂ ਮੈਂ ਉੱਥੇ ਪਹੁੰਚ ਜਾਣਾ ਸੀ ਤੇ ਜ਼ਰੂਰ ਉਹਨਾਂ ਦੀ ਜਿਹੜੀ ਵੀ ਬਣਦੀ ਆਪਾਂ ਹੈਲਪ ਕਰਦੇ। ਇਹੋ ਜਿਹਾ ਨਾ ਇੱਕ ਘਟਨਾਕ੍ਰਮ, ਸੇਮ ਘਟਨਾਕ੍ਰਮ 3 ਸਾਲ ਪਹਿਲਾਂ ਹੋਇਆ ਸੀ, ਉਹ ਬਹੁਤ ਵੱਡਾ ਉਹਦੇ ਚ ਅਸੀਂ ਵੱਡੀ ਉਨਤਾ ਹੀ ਮੰਨ ਸਕਦੇ ਹਾਂ ਕਿਉਂਕਿ ਉਹ ਇੰਟਰਨੈਸ਼ਨਲ ਪੱਧਰ ਦਾ ਮਸਲਾ ਸੀ। ਸਾਡੇ ਬਹੁਤ ਜ਼ਿਆਦਾ ਲੰਮਾ ਚਿਰ ਕਪਤਾਨ ਰਹੇ ਹਾਕੀ ਦੇ ਦਲੀਪ ਤਿਰਕੀ, ਉਹ ਤਕਰੀਬਨ 3 ਸਾਲ ਪਹਿਲਾਂ ਨਾ ਉਹਨਾਂ ਦੇ ਦੋਨੇ ਜਿਹੜੀਆਂ ਗਿੱਟਿਆਂ ਦੀਆਂ ਜਿਹੜੇ ਲੰਗੇਮੈਂਟ ਸੀ ਉਹ ਡੈਮੇਜ ਹੋ ਗਏ ਸੀ ਖੇਡ ਦੌਰਾਨ, ਤੇ ਉਹ ਹਾਲਾਂਕਿ ਮੌਜੂਦਾ ਰਾਜ ਸਭਾ ਦੇ ਮੈਂਬਰ ਆ ਉਹ, ਤੇ ਉਹ ਜਿਹੜੇ ਐਡਲੇਡ ਦੇ ਵਿੱਚ, ਮੈਂ ਲੋਕਾਂ ਨੂੰ ਇੱਥੇ ਸਾਰੇ ਸਰੋਤਿਆਂ ਨੂੰ ਦੱਸਦੇ ਹਾਂ ਵੀ ਐਡਲੇਡ ਦੇ ਵਿੱਚ ਨਾ ਸਪੋਰਟਸ ਦੀ ਜਿਹੜੀ ਇੰਜਰੀ ਦਾ ਹੋਸਪਿਟਲ ਆ ਵਰਲਡ ਦਾ ਸਭ ਤੋਂ ਪਹਿਲੇ ਨੰਬਰ ਦਾ, ਤੇ ਸਪੋਰਟਸ ਦੇ ਜੇ ਈਵਨ ਸਚਿਨ ਤੇਂਦੁਲਕਰ ਦੇ ਵੀ ਇੱਕ ਵਾਰੀ ਜੋ ਗੋਡੇ ਚ ਪ੍ਰੋਬਲਮ ਆਈ ਸੀ ਤੇ ਉਹ ਐਡਲੇਡ ਤੋਂ ਟ੍ਰੀਟ ਕਰਾ ਕੇ ਗਿਆ ਸੀਗਾ। ਦਲੀਪ ਤਿਰਕੀ ਇੱਥੇ ਆਏ ਹੋਏ ਸਨ ਤੇ ਉਹਨਾਂ ਨੂੰ ਉਹਨਾਂ ਨੇ ਜਿਹੜੀ ਸਰਕਾਰ ਬੰਨੀਓ ਜਾਂ ਗਵਰਨਮੈਂਟ ਨੇ ਜਿਹੜਾ ਦਿੱਤਾ ਸੀ ਸਿਰਫ 3 ਦਿਨ ਸੰਭਾਲਣ ਲਈ ਦਿੱਤਾ ਸੀ 3-4 ਦਿਨ ਲਈ ਪਰ ਡਾਕਟਰ ਨੇ ਉਹਨਾਂ ਨੂੰ 2 ਵੀਕ ਰੁਕਣ ਲਈ ਕਹਿਤਾ ਤਾਂ ਉਹ ਉਹਨਾਂ ਨੂੰ ਕੋਈ ਇੱਥੇ ਅਰੇਂਜ ਨੀ ਸੀ ਉਹਨਾਂ ਕੋਲੇ ਕੋਈ ਸਾਧਨ ਨੀ ਸੀ ਰਹਿਣ ਦਾ ਹੋਰ ਦਾ ਤੇ ਅਚਾਨਕ ਇੱਕ ਟੈਕਸੀ ਵਾਲੇ ਮੁੰਡੇ ਨੇ ਉਹਨਾਂ ਨੂੰ ਲੈ ਕੇ ਗਿਆ ਤੇ ਉਹਨਾਂ ਨੇ ਮੈਨੂੰ ਸੰਪਰਕ ਕੀਤਾ ਵੀ ਯਾਰ ਵੀ ਇੱਕ ਐਡਾ ਸਟਾਰ ਪਲੇਅਰ ਆ ਤੇ ਉਹ ਇੱਥੇ ਇੱਦਾਂ ਕਰਕੇ ਰਹਿਣ ਲਈ ਤੇ ਆਪਦੇ ਅਰੇਂਜਮੈਂਟ ਲਈ ਲੱਭਦੇ ਫਿਰਦੇ ਵੀ ਕੀ ਕਰਾਂ ਮੈਂ ਤਾਂ ਮੈਨੂੰ ਜਦੋਂ ਵੀ ਸੰਪਰਕ ਮਿਲਿਆ ਜੀ ਅਸੀਂ ਉਹਦੀ ਨਾਲ ਦੀ ਨਾਲ ਉਹਨਾਂ ਕੋਲੇ ਪਹੁੰਚੇ ਪਹੁੰਚ ਕੇ ਉਹਨਾਂ ਦਾ ਅਗਲੇ ਆਉਣ ਵਾਲੇ ਜਿਹੜੇ 2 ਵੀਕ ਦਾ ਅਰੇਂਜਮੈਂਟ ਕੀਤਾ ਤੇ ਉਹਦੇ ਨਾਲ ਉਹ ਉਹਨਾਂ ਨੇ ਵੀ ਬਹੁਤ ਸ਼ੁਕਰ ਮਨਾਇਆ ਤੇ ਨਾਲ ਨਾਲ ਮੈਨੂੰ ਵੀ ਬੜੀ ਹੈਰਾਨੀ ਹੋਈ ਵੀ ਜੇ ਇੱਕ ਰਾਜ ਸਭਾ ਦਾ ਮੈਂਬਰ ਮਿਸਯੂਜ਼ ਨਹੀਂ ਕਰ ਰਿਹਾ ਉਹ ਕਹਿੰਦੇ ਵੀ ਮੈਂ ਚਾਹਵਾਂ ਤਾਂ ਮੈਂ ਮਿਸਯੂਜ਼ ਕਰ ਸਕਦਾ ਸੀ ਵੀ ਮੈਂ ਭਾਈ ਐ ਆ ਮੈਨੂੰ ਕੁਛ ਵੀ ਪ੍ਰੈਸ਼ਰ ਪਾਉਂਦਾ ਕੁਛ ਵੀ ਕਰਦਾ ਪਰ ਮੈਂ ਕਿਹਾ ਵੀ ਨਹੀਂ ਮੈਂ ਇੱਕ ਆਮ ਇਨਸਾਨ ਆ ਮੇਰਾ ਜਿੰਨਾ ਕੁ ਜਿਹੜੇ ਢੰਗ ਨਾਲ ਮੈਨੂੰ ਸਾਂਭਿਆ ਜਾਣਾ ਚਾਹੀਦਾ ਉਨਾ ਕੁ ਤਾਂ ਸਾਂਭਿਆ ਜਾਂਦਾ ਤਾਂ ਪਰ ਉਹ ਵੀ ਨੀ ਉਹਨਾਂ ਨੂੰ ਸਾਂਭਿਆ ਗਿਆ ਤਾਂ ਅਸੀਂ ਚਲੋ ਜੀ ਉਦੋਂ ਰਲ ਮਿਲ ਕੇ ਸਾਰਿਆਂ ਨੇ ਮਦਦ ਕੀਤੀ ਤੇ ਉਹਨਾਂ ਨੂੰ 2 ਵੀਕ ਉਹਨਾਂ ਨੇ ਉਹ ਇੱਥੇ ਰਹੇ ਪਰ ਉਹ ਐਡੇ ਕੁ ਚੰਗੇ ਇਨਸਾਨ ਹੋ ਨਿਬੜੇ ਤੇ ਇੰਨੀ ਕੁ ਵਧੀਆ ਰਹੀ ਵੀ ਅੱਜ ਵੀ ਉਹ ਚਾਹੇ ਉਹ 15 ਦਿਨ ਮਹੀਨਾ 2 ਮਹੀਨਿਆਂ ਬਾਅਦ ਮੈਂ ਕਰਾਂ ਨਾ ਕਰਾਂ ਤੇ ਉਹ ਇੱਕ ਮੈਸੇਜ ਜ਼ਰੂਰ ਕਰਦੇ ਆ ਸੁੱਖ ਸਾਂਦ ਪੁੱਛਣ ਦਾ ਸੋ ਜੇ ਤੁਸੀਂ ਕਿਸੇ ਦੀ ਵੀ ਹੈਲਪ ਕਰਦੇ ਹੋ ਕਿਵੇਂ ਵੀ ਹੈਲਪ ਕਰਦੇ ਹੋ ਤਾਂ ਤੁਸੀਂ ਜ਼ਰੂਰ ਅਗਲਾ ਤੁਹਾਨੂੰ ਵੀ ਚੇਤੇ ਕਰਦਾ ਸੋ ਮੈਂ ਦੋਸਤਾਂ ਮਿੱਤਰਾਂ ਨੂੰ ਬੇਨਤੀ ਕਰਦਾ ਜੀ ਐਡਲੇਟ ਦੇ ਵਿੱਚ ਕਿਸੇ ਨੂੰ ਵੀ ਕੋਈ ਵੀ ਸੰਪਰਕ ਪਤਾ ਮੈਨੂੰ ਦੱਸਿਓ ਜੋ ਬਣਦਾ ਆਪਾਂ ਕਰ ਸਕਦੇ ਜ਼ਰੂਰ ਕਰਾਂਗੇ ਉਹਨਾਂ ਲਈ
ਜੀ ਸੋ ਬ੍ਰਾਟ ਸਾਹਿਬ ਕਾਫੀ ਹੱਦ ਤੱਕ ਇੱਥੇ ਮੈਨੂੰ ਲੱਗਦਾ ਕਿ ਜਿਹੜੇ ਪ੍ਰਬੰਧਕ ਨੇ ਜਿਹੜੇ ਆਰਗੇਨਾਈਜ਼ ਕਰਦੇ ਨੇ ਇਹੋ ਜਿਹੀਆਂ ਚੀਜ਼ਾਂ ਚਾਹੇ ਉਹ ਖੇਡਾਂ ਨੇ ਚਾਹੇ ਕੋਈ ਸੱਭਿਆਚਾਰਕ ਸ਼ੋਅ ਹੈ ਹਨਾ ਕਲਚਰਲ ਸ਼ੋਅ ਹੈ ਕੁਛ ਵੀ ਹੈ ਉਧਰੋਂ ਆਉਣ ਵਾਲੇ ਜਿਹੜੇ ਲੋਕ ਹੈ ਉਹਨਾਂ ਨੂੰ ਪ੍ਰੋਪਰ ਜਿਹੜੀ ਥਾਂ ਦੇਣੀ ਉਹਨਾਂ ਨੂੰ ਪ੍ਰੋਪਰ ਮੈਨੇਜ ਕਰਨਾ ਉਹਨਾਂ ਦੇ ਲਈ ਹਰ ਚੀਜ਼ ਜਿਹੜੀ ਹੈ ਉਹ ਉਹਨਾਂ ਦੀ ਇੱਕ ਜ਼ਰੂਰੀ ਜ਼ਿੰਮੇਵਾਰੀ ਜਿਹੜੀ ਬਣ ਜਾਂਦੀ ਹੈ ਸੋ ਅਗਲੀ ਖਬਰ ਵੱਲ ਵਧਦੇ ਹਾਂ ਔਰ ਖਬਰਾਂ ਦੇ ਵਿੱਚ ਅੱਜ ਜਿਹੜੀਆਂ ਕੁਝ ਖਬਰਾਂ ਜੀ ਉਹ ਉਦਾਸ ਕਰਨ ਵਾਲੀਆਂ ਵੀ ਨੇ ਔਰ ਅਸੀਂ ਰਾਜਨੀਤੀ ਵੱਲ ਜਾਣ ਤੋਂ ਪਹਿਲਾਂ ਇੱਕ ਜਿਹੜੀ ਉਦਾਸ ਖਬਰ ਜ਼ਰੂਰ ਅੱਜ ਲੈਣਾ ਚਾਹਾਂਗੇ ਕਿਉਂਕਿ ਅੱਜ ਬੜੀ ਇਸ ਖਬਰ ਨੂੰ ਮੈਂ ਖੁਦ ਕਿਉਂਕਿ ਮੇਰੇ ਬਹੁਤ ਹੀ ਫੇਵਰੇਟ ਸਨ ਸ਼ਸ਼ੀ ਕਪੂਰ ਸੋ ਸ਼ਸ਼ੀ ਕਪੂਰ ਹੋਰੀ ਜਿਹੜੇ ਆ ਉਹ ਆਪਣੀ ਜ਼ਿੰਦਗੀ ਦਾ ਸਫ਼ਰ ਪੂਰਾ ਕਰਕੇ ਕੱਲ ਅਲਵਿਦਾ ਕਹਿ ਗਏ ਆ ਜੀ ਇਸ ਜਹਾਨ ਨੂੰ ਸੋ ਆਪਣੇ ਖਾਸ ਅੰਦਾਜ਼ ਦੇ ਨਾਲ ਹਿੰਦੀ ਸਿਨੇਮਾ ਜਗਤ ਦੇ ਵਿੱਚ ਦਹਾਕਿਆਂ ਤੱਕ ਰਾਜ ਕਰਨ ਵਾਲੇ ਬਾਲੀਵੁੱਡ ਦੇ ਦਿੱਗਜ ਅਦਾਕਾਰ ਜਿਹੜੇ ਆ ਕੱਲ ਸੋਮਵਾਰ ਨੂੰ ਉਹ ਛੱਡ ਗਏ ਆ ਇਸ ਦੁਨੀਆਂ ਨੂੰ ਔਰ 79 ਸਾਲ ਦੀ ਉਹਨਾਂ ਦੀ ਇਸ ਵੇਲੇ ਉਮਰ ਸੀ 18 ਮਾਰਚ 1938 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਔਰ ਸਭ ਤੋਂ ਵੱਡੀ ਗੱਲ ਇਹ ਸੀਗੀ ਕਿ ਜਿਹੜਾ ਕਪੂਰ ਖਾਨਦਾਨ ਜਿਹੜਾ ਆ ਜਿਹੜੇ ਸਭ ਤੋਂ ਪਹਿਲੇ ਜਿਹੜੇ ਇਹਨਾਂ ਦੇ ਦਿੱਗਜ ਇਹਨਾਂ ਦੇ ਪਿਤਾਮਾ ਕਹੇ ਜਾਣ ਵਾਲੇ ਜਿਹੜੇ ਪ੍ਰਿਥਵੀ ਰਾਜ ਕਪੂਰ ਉਹਨਾਂ ਦੇ ਘਰ 18 ਮਾਰਚ 1938 ਨੂੰ ਸ਼ਸ਼ੀ ਕਪੂਰ ਹੋਰਾਂ ਦਾ ਜਨਮ ਹੋਇਆ ਸੀ ਤੇ ਆਪਣੇ ਉਹਨਾਂ ਦੀਆਂ ਚਾਰਾਂ ਸੰਤਾਨਾਂ ਦੇ ਵਿੱਚੋਂ ਇਹ ਸਭ ਤੋਂ ਛੋਟੇ ਸਨ ਤੇ ਅਦਾਕਾਰੀ ਜਿਹੜੀ ਸੀ ਉਹ ਉਹਨਾਂ ਨੂੰ ਵਿਰਾਸਤ ਦੇ ਵਿੱਚ ਮਿਲੀ ਸੀ ਸਿਨੇਮਾ ਦੇ ਵਿੱਚ ਤਾਂ ਜਿਹੜੀ ਉਹਨਾਂ ਦੀ ਜਗ੍ਹਾ ਸੀ ਪਰ ਥੀਏਟਰ ਦੇ ਵਿੱਚ ਵੀ ਸ਼ਸ਼ੀ ਕਪੂਰ ਹੋਰਾਂ ਦਾ ਜਿਹੜਾ ਯੋਗਦਾਨ ਆ ਕਾਫੀ ਵੱਡਾ ਰਿਹਾ ਆ ਔਰ ਬੱਚਿਆਂ ਦੇ ਲਈ ਥੀਏਟਰ ਦੇ ਵਿੱਚ ਇਹਨਾਂ ਦੀ ਇੱਕ ਖਾਸ ਰੁਚੀ ਸੀ ਕਿਉਂਕਿ ਛੋਟੀ ਉਮਰ ਤੋਂ ਹੀ ਇਹਨਾਂ ਨੂੰ ਉਹ ਜਿਹੜਾ ਮਾਹੌਲ ਸੀ ਥੀਏਟਰ ਵਾਲਾ ਮਿਲਿਆ ਸੋ ਅਸੀਂ ਆਪਣੇ ਪੂਰੇ ਹਰਮਨ ਰੇਡੀਓ ਪਰਿਵਾਰ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਜਿਹੜੇ ਅਰਪਿਤ ਕਰਦੇ ਹਾਂ ਸੋ ਬ੍ਰਾਟ ਸਾਹਿਬ ਕੀ ਕਹੋਗੇ ਅੱਜ ਇਸ ਮੌਕੇ ਤੇ
ਦੇਖੋ ਕੁਝ ਘੱਟ ਹੁੰਦੇ ਆ ਉਹ ਉਹਨਾਂ ਨਾਲ ਜਿਹੜਾ ਨਿੱਜੀ ਲਗਾਵ ਹੋ ਜਾਂਦਾ ਕਿਉਂਕਿ ਉਹ ਤੁਹਾਡੇ ਸਮਕਾਲੀ ਹੁੰਦੇ ਆ ਜਾਂ ਜਦੋਂ ਤੁਹਾਨੂੰ ਕੁਝ ਇੱਕ ਚੀਜ਼ਾਂ ਚੰਗੀਆਂ ਲੱਗਣ ਲੱਗਦੀਆਂ ਉਦੋਂ ਉਹ ਇਸ ਚੀਜ਼ਾਂ ਚ ਆਏ ਹੁੰਦੇ ਆ ਸੋ ਸ਼ਸ਼ੀ ਕਪੂਰ ਵੀ ਇੱਕ ਉਹ ਆਰਟਿਸਟ ਆ ਜੀ 70 ਤੋਂ 80 ਦੇ ਦਹਾਕੇ ਦੇ ਵਿੱਚ ਬੰਦੇ ਦੀ ਤੂਤੀ ਬੋਲਦੀ ਸੀ ਤੇ ਉਹਨਾਂ ਨੇ ਜਿੰਨੀਆਂ ਵੀ ਫਿਲਮਾਂ ਚ ਕੰਮ ਕੀਤਾ ਇੱਕ ਰੋਮਾਂਟਿਕ ਹੀਰੋ ਦੇ ਤੌਰ ਤੇ ਉਹਨਾਂ ਦਾ ਬਹੁਤ ਵੱਡਾ ਨਾਂ ਰਿਹਾ ਤੇ ਉਹਨਾਂ ਨੂੰ ਜਿਹੜੀ ਇੱਕ ਵੱਧ ਜਿਹੜੀ ਕਵਰੇਜ ਮਿਲਣ ਦਾ ਕਾਰਨ ਅਮਿਤਾਭ ਬੱਚਨ ਦੀ ਸੁਪਰ ਡੁਪਰ ਹਿੱਟ ਹੋਣਾ ਵੀ ਮਿਲਿਆ ਕਿਉਂਕਿ ਅਮਿਤਾਭ ਦਾ ਜਿਹੜਾ ਸਮਰਾਜ ਉਸ ਟਾਈਮ ਚ ਬਹੁਤ ਵੱਡੇ ਪੱਧਰ ਤੇ ਫੈਲਿਆ ਹੋਇਆ ਸੀ ਤੇ ਸ਼ਸ਼ੀ ਕਪੂਰ ਇੱਕੋ ਇੱਕ ਆਰਟਿਸਟ ਸੀ ਜਿਹਨੇ ਸਭ ਤੋਂ ਵੱਧ ਫਿਲਮਾਂ ਅਮਿਤਾਭ ਬੱਚਨ ਨਾਲ ਮੈਨੂੰ ਤਾਂ 12 ਦੇ ਕਰੀਬ ਜਿਹੜੀਆਂ ਹਿੱਟ ਫਿਲਮਾਂ ਅਮਿਤਾਭ ਬੱਚਨ ਦੇ ਨਾਲ ਉਹਨਾਂ ਨੇ ਦਿੱਤੀਆਂ ਸੋ ਦੋਨਾਂ ਦੀ ਕੈਮਿਸਟਰੀ ਚੰਗੀ ਬਣਦੀ ਸੀ ਸੋ ਇਸ ਕਰਕੇ ਇਹ ਵੀ ਉਹਨਾਂ ਨੂੰ ਜਿਹੜਾ ਬੈਨੀਫਿਟ ਗਿਆ। ਕਈ ਚੀਜ਼ਾਂ ਉਹਨਾਂ ਦੇ ਹੱਕ ਚ ਗਈਆਂ ਜੀ, ਪ੍ਰਿਥਵੀ ਰਾਜ ਕਪੂਰ ਦਾ ਪੁੱਤਰ ਹੋਣਾ, ਰਾਜ ਕਪੂਰ ਦਾ ਭਰਾ ਹੋਣਾ, ਸ਼ੰਮੀ ਕਪੂਰ ਤੇ ਫਿਰ ਉਦੋਂ ਬਾਅਦ ਜਿਹੜੇ ਅਮਿਤਾਬ ਬੱਚਨ ਵਰਗੇ ਸਾਥੀ ਮਿਲਣੇ, ਇਹ ਚੀਜ਼ਾਂ ਉਹਨਾਂ ਦੇ ਹੱਕ ਚ ਗਈਆਂ। ਤੇ ਅੱਜ ਵੀ ਜਦੋਂ ਸ਼ਸ਼ੀ ਕਪੂਰ ਦਾ ਨਾਂ ਆਉਂਦਾ ਤੇ ਸਭ ਤੋਂ ਪਹਿਲਾਂ ਉਹ ਡਾਇਲੋਗ ਚੇਤੇ ਆਉਂਦਾ ਵੀ ਮੇਰੇ ਪਾਸ ਮਾਂ ਹੈ। ਉਹ ਬਹੁਤ ਹੀ ਜਿਹੜਾ ਫੇਮਸ ਹੋਇਆ ਸੀ ਜੀ ਦਵਾਰ ਫਿਲਮ ਦਾ ਜਿਹੜਾ ਡਾਇਲੋਗ। ਸੋ ਸ਼ਸ਼ੀ ਕਪੂਰ ਹੋਰਾਂ ਨੇ ਚਾਹੇ ਜੇ ਕਹੀਏ ਵੀ ਇੱਕ ਸਟਰਗਲਰ ਦੇ ਤੌਰ ਤੇ ਜ਼ਿੰਦਗੀ ਸ਼ੁਰੂ ਕੀਤੀ ਜਾਂ ਸਟਰਗਲ ਕੀਤਾ, ਉਹ ਤਾਂ ਨਹੀਂ ਹੈ। ਉਹਨਾਂ ਨੂੰ ਜਿਹੜੀ ਵਿਰਾਸਤੀ ਇਹ ਚੀਜ਼ਾਂ ਮਿਲੀਆਂ, ਉਹਨਾਂ ਦੇ ਘਰੇ ਥੀਏਟਰ ਦਾ ਮਾਹੌਲ ਸੀ, 4 ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਨੇ ਥੀਏਟਰ ਸਟਾਰਟ ਕਰਤਾ, 8-10 ਸਾਲ ਦੀ ਉਮਰ ਚ, 12 ਸਾਲ ਦੀ ਉਮਰ ਚ ਉਹਨਾਂ ਨੇ ਫਿਲਮ ਚ ਜਿਹੜਾ ਐਜ ਏ ਚਾਈਲਡ ਆਰਟਿਸਟ ਦੇ ਤੌਰ ਦੇ ਉੱਤੇ ਕੰਮ ਕੀਤਾ। ਸੋ ਕਈ ਗੱਲਾਂ ਇਹਨਾਂ ਦੇ ਹੱਕ ਚ ਗਈਆਂ, ਪਰ ਮੈਂ ਇਹਨਾਂ ਦੀ ਖਾਨਦਾਨੀ ਬਾਰੇ ਦੱਸਾਂ ਤਾਂ ਖਾਨਦਾਨੀ ਦੇ ਵਿੱਚ ਇਹਨਾਂ ਦੇ ਚ ਜਿਹੜਾ ਫਿਲਮੀ ਜਾਂ ਜਿਹੜਾ ਸਫ਼ਰ ਰਿਹਾ, ਇਹਦੇ ਨਾਲ ਨਾਲ ਇਹਨਾਂ ਦੇ ਜਿਹੜੇ ਨਾਵਾਂ ਦੇ ਵਿੱਚ ਨਾ ਜਿਹੜੀ ਅਗਲੀ ਜਨਰੇਸ਼ਨ ਦੇ ਨਾਂ, ਉਹਨਾਂ ਚ ਨਾ ਇਹ ਆਰ ਰੱਖਦੇ ਆ, ਹਰ ਚੀਜ਼ ਦੇ ਵਿੱਚ ਆਰ ਤੋਂ ਸ਼ੁਰੂ ਕਰਦੇ ਆ। ਪਹਿਲਾਂ ਜ਼ਰੂਰ ਇਹਨਾਂ ਦੇ ਨਾਂ ਪਹਿਲੇ ਜਿਹੜੇ ਤਿੰਨ ਚਾਰੇ ਭਰਾਵਾਂ ਚੋਂ ਪ੍ਰਿਥਵੀ ਰਾਜ ਕਪੂਰ ਦੇ ਬੱਚਿਆਂ ਦੇ ਨਾਂ ਜਿਵੇਂ ਰਾਜ ਕਪੂਰ ਤੋਂ ਬਾਅਦ ਸ਼ੰਮੀ ਕਪੂਰ, ਸ਼ਸ਼ੀ ਕਪੂਰ ਸਨ, ਪਰ ਉਹ ਰਾਜ ਕਪੂਰ ਤੋਂ ਬਾਅਦ ਜਿਹੜੀ ਇਹ ਜਿਹੜੀ ਨੀਤੀ ਚੱਲੀ ਆ, ਤਾਂ ਤੁਸੀਂ ਹੁਣ ਦੇਖੋਗੇ ਇਹਨਾਂ ਦੇ ਬੱਚਿਆਂ ਦੇ ਨਾਂ ਦੇ ਵਿੱਚ ਜਿਹੜਾ ਆਰ, ਖਾਸ ਕਰਕੇ ਮੁੰਡਿਆਂ ਦੇ ਨਾਵਾਂ ਦੇ ਵਿੱਚ ਆਰ ਸ਼ਬਦ ਨੂੰ ਤਰਜੀਹ ਦਿੱਤੀ ਜਾਂਦੀ ਹੈ ਤੇ ਕੁੜੀਆਂ ਦੇ ਨਾਂ ਚ ਕੇ ਸ਼ਬਦ ਨੂੰ ਤਰਜੀਹ ਦਿੱਤੀ ਜਾਂਦੀ ਆ। ਇਹ ਇਹਨਾਂ ਦੀ ਖਾਸੀਅਤ ਆ, ਪਤਾ ਨੀ ਕਿਉਂ ਆ, ਰੱਬ ਜਾਣੇ, ਕਿਉਂਕਿ ਆਰ ਕੇ ਸਟੂਡੀਓ ਇਸ ਟਾਈਮ ਬਹੁਤ ਜਿਹੜਾ ਫੇਮਸ ਸਟੂਡੀਓ ਆ, ਬਹੁਤ ਪੁਰਾਣਾ ਤੇ ਵੱਡਾ ਸਟੂਡੀਓ ਰਿਹਾ ਮੁੰਬਈ ਦਾ, ਤੇ ਜੋ ਕਿ ਰਾਜ ਕਪੂਰ ਹੋਰਾਂ ਨੇ ਸਥਾਪਿਤ ਕੀਤਾ ਸੀ। ਸੋ ਇਹ ਕਾਰਨ ਹੋ ਸਕਦਾ ਉਸ ਆਰ ਕੇ ਨੂੰ ਜਿੰਦਾ ਰੱਖਣ ਲਈ, ਆਰ ਕੇ ਦੇ ਨਾਲ ਅਟੈਚ ਰਹਿਣ ਲਈ ਇਹ ਕੀਤਾ ਜਾਂਦਾ ਹੋਵੇ। ਪਰ ਕੁੱਲ ਮਿਲਾ ਕੇ ਜੇ ਅੱਜ ਸ਼ਸ਼ੀ ਕਪੂਰ ਦੀ ਗੱਲ ਕਰੀਏ ਤਾਂ ਸ਼ਸ਼ੀ ਕਪੂਰ ਨੇ ਜਿਹੜਾ ਵਿਆਹ ਵੀ ਹੈ ਜੀ, ਜਾਂ ਸ਼ਸ਼ੀ ਕਪੂਰ ਦੀ ਇੱਕ ਸਭ ਤੋਂ ਵੱਡੀ ਹੋਰ ਪ੍ਰਾਪਤੀ ਵੀ ਹੈ ਜਿਹੜੀ ਮੈਨੂੰ ਪਤਾ ਲੱਗੀ, ਉਹ ਪ੍ਰਾਪਤੀ ਹੈ ਜੀ ਜਿਹੜੀ ਹਾਲੀਵੁੱਡ ਦੇ ਵਿੱਚ ਅੱਜ ਸਾਡੇ ਬਹੁਤ ਸਾਰੇ ਸਟਾਰ ਜਾ ਰਹੇ ਆ, ਪਰ ਹਾਲੀਵੁੱਡ ਦੇ ਵਿੱਚ ਲਈ ਪਹਿਲਾ ਰਾਹ ਜਿਹੜਾ ਪੱਧਰਾ ਸ਼ਸ਼ੀ ਕਪੂਰ ਨੇ ਕੀਤਾ ਸੀ। ਕਿਉਂਕਿ ਸ਼ਸ਼ੀ ਕਪੂਰ ਦੇ ਪੱਧਰਾ ਰਾਹ ਕਰਨ ਦਾ ਕਾਰਨ ਸੀ ਵੀ ਉਹਨਾਂ ਨੇ ਇੱਕ ਥੀਏਟਰ ਕੀਤਾ ਸੀ, ਥੀਏਟਰ ਦੇ ਵਿੱਚ ਉਹਨਾਂ ਦਾ ਇੱਕ ਜੈਨੀਫਰ ਨਾਂ ਦੀ ਕੁੜੀ ਨਾਲ ਵਾਹ ਵਾਸਤਾ ਪਿਆ ਤੇ ਉਹ ਬਾਅਦ ਚ ਉਹਨਾਂ ਦੀ ਉਹ ਪਤਨੀ ਬਣੀ, ਤੇ ਉਹਨੇ ਉਹਦਾ ਉਹਦੇ ਜਿਹੜਾ ਸਹੁਰਾ ਸਾਹਿਬ ਸੀ ਉਹ ਵੀ ਥੀਏਟਰ ਦੇ ਬਹੁਤ ਮੰਨੇ ਹੋਏ ਆਰਟਿਸਟ ਸਨ ਤੇ ਥੀਏਟਰ ਕਰਦੇ ਸਨ, ਉਹਨਾਂ ਦੀ ਆਪਣੀ ਕੰਪਨੀ ਸੀ ਥੀਏਟਰ ਦੀ। ਤਾਂ ਉਹਨਾਂ ਦੇ ਜ਼ਰੀਏ ਉਹ ਤਕਰੀਬਨ 1960-65 ਦੇ ਦੌਰ ਤੋਂ 70 ਦੇ ਦੌਰ ਦੇ ਵਿੱਚ ਹੀ ਹਾਲੀਵੁੱਡ ਦੀ ਫਿਲਮ ਦੇ ਵਿੱਚ ਆ ਗਏ ਸਨ। ਤੋ ਇਹ ਵੀ ਵੱਡੀ ਗੱਲ ਆ, ਤੇ ਕੁਝ ਕੁ ਉਹਨਾਂ ਦੀ ਲੁੱਕ ਵੀ ਥੋੜੀ ਜੀ ਸੀਗੀ ਜਿਹੜੀ ਵੈਸਟਰਨ ਲੁੱਕ ਕਹਿ ਸਕਦੇ ਆ, ਉਹ ਸੀਗੀ ਸ਼ਸ਼ੀ ਕਪੂਰ ਦੀ। ਸੋ ਇਹ ਕੁਝ ਕਾਰਨ ਸਨ ਜੀ ਜਿਨ੍ਹਾਂ ਕਰਕੇ ਸ਼ਸ਼ੀ ਕਪੂਰ ਨੇ ਆਪਦਾ ਜਿਹੜਾ ਟੀਮ ਵਧੀਆ ਕੱਢਿਆ। ਪਰ ਪਿਛਲਾ ਜਿਹੜਾ ਟਾਈਮ ਸੀ, ਜਿਹੜਾ ਤਕਰੀਬਨ ਪਿਛਲੇ 5-7 ਸਾਲ, ਉਹ ਟਾਈਮ ਕੋਈ ਜ਼ਿਆਦਾ ਵਧੀਆ ਨਹੀਂ ਰਿਹਾ ਸ਼ਸ਼ੀ ਕਪੂਰ ਦੇ, ਤੇ ਉਹਨਾਂ ਦੇ ਗੁਰਦੇ ਫੇਲ ਹੋਣ ਕਰਕੇ ਤੇ ਉਹ ਲੰਮਾ ਚਿਰ ਜਿਹੜਾ ਡਾਇਲਸਿਸ ਤੇ ਰਹੇ ਆ, ਤੇ ਇਹੀ ਇੱਕ ਕਾਰਨ ਰਿਹਾ ਵੀ ਉਹਨਾਂ ਦੀ ਜਿਹੜੀ ਜੋ ਹੁਣ ਖਾਸ ਕਰਕੇ ਲਾਈਮ ਲਾਈਟ ਦੇ ਵਿੱਚ ਨਹੀਂ ਸੀ, ਤੇ ਪਿੱਛੇ ਜੋ ਦਾਦਾ ਸਾਹਿਬ ਫਾਲਕੇ ਅਵਾਰਡ ਵੀ ਉਹਨਾਂ ਨੂੰ ਮਿਲਿਆ ਸੀ, ਤਾਂ ਉਦੋਂ ਵੀ ਉਹ ਵੀਲ ਚੇਅਰ ਦੇ ਉੱਤੇ ਉਹਨਾਂ ਨੂੰ ਲੈ ਕੇ ਆਂਦਾ ਗਿਆ ਸੀ। ਸੋ ਮੈਨੂੰ ਲੱਗਦਾ ਸਾਰੇ ਭਰਾਵਾਂ ਚੋਂ ਇਹੀ ਸਨ ਰਹਿ ਗਏ ਸਨ, ਤੇ ਜਿਹੜੇ ਉਹ ਵੀ ਚਲੇ ਗਏ ਆ ਹੁਣ। ਪਰ ਇੱਕ ਜਦੋਂ ਵੀ ਮੁੰਬਈਆ ਫਿਲਮ ਇੰਡਸਟਰੀ ਦੀ ਗੱਲ ਹੋਊਗੀ ਜਾਂ ਫਿਲਮੀ ਇਤਿਹਾਸ ਦੀ ਗੱਲ ਹੋਊਗੀ, ਤਾਂ ਕਪੂਰ ਖਾਨਦਾਨ ਬੋਲਦਾ ਰਹੂਗਾ ਜੀ ਵਿੱਚ।
ਜੀ ਬਿਲਕੁਲ, ਔਰ ਉਹਨਾਂ ਦੇ ਜਾਣ ਦੇ ਨਾਲ ਕਹਿ ਲਓ ਕਿ ਜਿਹੜੀ ਭਾਰਤੀ ਫਿਲਮ ਇੰਡਸਟਰੀ ਆ ਉਹਦੇ ਵਿੱਚ ਇੱਕ ਬਹੁਤ ਵੱਡਾ ਘਾਟਾ ਵੀ ਪਿਆ, ਔਰ ਕਪੂਰ ਖਾਨਦਾਨ ਦੇ ਸਾਰੇ ਹੀ, ਮੈਨੂੰ ਲੱਗਦਾ ਕਿ ਪਰਿਵਾਰ ਦੇ ਵਿੱਚ ਸਾਰਿਆਂ ਦਾ ਹੀ ਯੋਗਦਾਨ, ਜਿਹੜਾ ਭਾਵੇਂ ਕਿ ਸ਼ੁਰੂਆਤ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਔਰਤਾਂ ਸੀਗੀਆਂ ਉਹਨਾਂ ਨੂੰ ਫਿਲਮਾਂ ਦੇ ਵਿੱਚ ਕੰਮ ਕਰਨ ਦਾ ਮੌਕਾ ਜਿਹੜਾ ਸੀ ਉਹ ਨਹੀਂ ਸੀ ਮਿਲਿਆ, ਕਿਉਂਕਿ ਇਹਨਾਂ ਦੇ ਪਰਿਵਾਰ ਵੱਲੋਂ ਇੱਕ ਰੀਤ ਸੀਗੀ ਕਿ ਜਿਹੜੀਆਂ ਸਾਡੀਆਂ ਔਰਤਾਂ ਫਿਲਮਾਂ 'ਚ ਕੰਮ ਨਹੀਂ ਕਰਨਗੀਆਂ। ਬਾਅਦ ਵਿੱਚ ਨੂੰਹਾਂ ਬਣ ਕੇ ਵੀ ਕਈ ਐਕਟ੍ਰੈਸਿਸ ਜਿਹੜੀਆਂ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਆਈਆਂ, ਔਰ ਉਦੋਂ ਤੱਕ ਵੀ ਇਹ ਰੀਤ ਜਿਹੜੀ ਸੀ ਕਾਇਮ ਰਹੀ, ਪਰ ਬਬੀਤਾ ਕਪੂਰ ਦੀਆਂ ਜਿਹੜੀਆਂ ਦੋਨੋਂ ਬੇਟੀਆਂ ਜਦੋਂ ਫਿਲਮਾਂ ਦੇ ਵਿੱਚ ਗਈਆਂ ਤੇ ਉਸ ਤੋਂ ਬਾਅਦ ਇਹ ਰੀਤ ਜਿਹੜੀ ਉਹ ਵੀ ਟੁੱਟ ਗਈ, ਔਰ ਕਪੂਰ ਖਾਨਦਾਨ ਦੇ ਇਸ ਸਿਨੇਮਾ ਦੇ ਵਿੱਚ ਇਸ ਯੋਗਦਾਨ ਨੂੰ ਕਦੇ ਵੀ ਨਕਾਰਿਆ ਨਹੀਂ ਜਾ ਸਕਦਾ। ਸੋ ਅੱਜ ਸ਼ਸ਼ੀ ਕਪੂਰ ਹੋਰੀ ਜਿਹੜੇ ਆ ਉਹ ਵੀ ਇਸ ਜਹਾਨ ਤੋਂ ਰੁਖਸਤ ਹੋ ਚੁੱਕੇ ਆ, ਔਰ ਇਸ ਦੇ ਨਾਲ ਜਿਹੜਾ ਭਾਰਤੀ ਸਿਨੇਮਾ ਇੱਕ ਉਹਨੂੰ ਬਹੁਤ ਵੱਡਾ ਜਿਹੜਾ ਘਾਟਾ ਉਹ ਵੀ ਪਿਆ। ਸੋ ਅਗਲੀ ਖਬਰ ਵੱਲ ਬਰਾੜ ਸਾਹਿਬ ਵਧੀਏ, ਤਾਂ ਅਗਲੀ ਖਬਰ ਜਿਹੜੀ ਆ ਜੀ ਰਾਜਨੀਤੀ ਦੇ ਵਿੱਚੋਂ, ਔਰ ਅਸੀਂ ਪਿਛਲੇ ਕੁਛ ਦਿਨਾਂ ਤੋਂ ਕਾਫੀ ਤਰ੍ਹਾਂ ਦੇ ਜਿਹੜੇ ਅੰਦਾਜ਼ੇ ਸੀਗੇ ਉਹ ਲਗਾ ਰਹੇ ਸੀਗੇ, ਪਰ ਹੁਣ ਅੰਦਾਜ਼ੇ ਜਿਹੜੇ ਆ ਉਹ ਲਾਉਣ ਦੀ ਲੋੜ ਨਹੀਂ ਪੈਣੀ, ਕਿਉਂਕਿ ਦੱਸਿਆ ਜਾ ਰਿਹਾ ਕਿ ਰਾਹੁਲ ਗਾਂਧੀ ਦੀ ਨਾਮਜ਼ਦਗੀ ਭਰਨ ਦੇ ਨਾਲ ਬਿਨਾਂ ਮੁਕਾਬਲਾ ਕਾਂਗਰਸ ਦਾ ਪ੍ਰਧਾਨ ਬਣਨ ਦਾ ਜਿਹੜਾ ਰਸਤਾ ਜੀ ਉਹ ਸਾਫ਼ ਹੋ ਗਿਆ ਤੇ ਹੁਣ ਰਾਹੁਲ ਦੇ ਸਿਰ ਤੇ ਤਾਜ ਜਿਹੜਾ ਆ ਉਹ ਸਜਣਾ ਤੇ ਬਿਨਾਂ ਮੁਕਾਬਲਾ ਪ੍ਰਧਾਨ ਚੁਣਿਆ ਜਾਣਾ ਤੈਅ ਆ, ਕਿਉਂਕਿ ਮੁਕਾਬਲੇ ਦੇ ਵਿੱਚ ਕੋਈ ਨਹੀਂ ਆ। ਤੇ ਇਹਦੇ ਨਾਲ ਹੀ ਕਿਹਾ ਜਾ ਰਿਹਾ ਜੀ ਕਿ ਰਾਹੁਲ ਗਾਂਧੀ ਦੀ ਜਿਹੜੀ ਤਾਜਪੋਸ਼ੀ ਹੋਣੀ ਆ ਉਹਦੇ ਲਈ ਜਿਹੜੇ ਕਾਂਗਰਸ ਦੇ ਬਹੁਤ ਸਾਰੇ ਜਿਹੜੇ ਪਤਵੰਤੇ ਆ, ਕਾਂਗਰਸ ਦੇ ਜਿਹੜੇ ਬਹੁਤ ਸਾਰੇ ਲੀਡਰ ਜਿਹੜੇ ਆ ਉਹ ਦਿੱਲੀ ਪਹੁੰਚ ਰਹੇ ਆ ਤੇ ਇੱਕ ਦੂਜੇ ਤੋਂ ਅੱਗੇ ਹੋ ਕੇ ਰਾਹੁਲ ਗਾਂਧੀ ਦੇ ਵਿਸ਼ਵਾਸ ਪੱਤਰ ਬਣਨ ਦੇ ਲਈ ਦੌੜਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ, ਚਾਹੇ ਉਹ ਪੰਜਾਬ ਦੇ ਲੀਡਰਾਂ ਦੀਆਂ ਆ ਚਾਹੇ ਉਹ ਦੂਸਰੇ ਰਾਜਾਂ ਦੇ ਲੀਡਰਾਂ ਦੀਆਂ।
ਬਿਲਕੁਲ ਜੀ, ਦੇਖੋ ਰਾਹੁਲ ਗਾਂਧੀ ਦੀ ਜਿਹੜੀ ਤਾਜਪੋਸ਼ੀ ਆ ਮੇਰੇ ਹਿਸਾਬ ਨਾਲ ਤਕਰੀਬਨ 12 ਸਾਲ ਲੇਟ ਕੀਤੀ ਗਈ ਆ, ਕਿਉਂਕਿ 12-13 ਸਾਲ ਪਹਿਲਾਂ ਜਿਹੜੀ ਜਦੋਂ ਸੋਨੀਆ ਗਾਂਧੀ ਨੇ ਮਨਮੋਹਨ ਸਿੰਘ ਨੂੰ ਕੁਰਸੀ ਦਿੱਤੀ ਆ ਉਸ ਟਾਈਮ ਤੇ ਹੀ ਲੋਕ ਸੋਚਦੇ ਸੀ ਇਹ ਵੀ ਹੋ ਸਕਦਾ ਵੀ ਸੋਨੀਆ ਗਾਂਧੀ ਜਿਹੜੀ ਰਾਹੁਲ ਨੂੰ PM ਦੇ ਅਹੁਦੇ ਤੇ ਬਾਹ ਦੇ ਤੇ ਹੋਰ ਕਰਦੇ, ਪਰ ਉਹ ਟਾਈਮ ਜਿਹੜਾ ਸਟੈਪ ਸੀ ਜਿਹੜੇ ਉਸ ਟਾਈਮ ਦੇ ਵਿੱਚ ਕਾਂਗਰਸ ਦੇ ਵਿੱਚ ਨਾ ਕਈ ਦਿੱਗਜ ਨੇਤਾ ਮੌਜੂਦ ਸਨ ਜਿਨ੍ਹਾਂ ਚੋਂ ਜੇ ਬੀਬੀ ਨਰਸਿੰਘ ਰਾਓ ਜਾ ਸਕੇ ਸਨ ਤਾਂ ਦੂਜਿਆਂ ਦੀ ਜੇ ਉਦੋਂ ਬਹੁਤ ਵੱਡੇ ਪ੍ਰਣਬ ਮੁਖਰਜੀ ਵਰਗੇ ਦੇ ਜੇ ਹੋਰ ਵੱਡੇ ਨਾਂ ਕਾਂਗਰਸ ਦੇ ਵਿੱਚ ਸੀਗੇ, ਪਰ ਉਸ ਤੋਂ ਬਾਅਦ ਹੌਲੀ ਹੌਲੀ ਕੀ ਹੋਇਆ ਵੀ ਕਾਂਗਰਸ ਦੇ ਵਿੱਚੋਂ ਜਿਹੜੇ ਵੱਡੇ ਨਾਂ ਰੁਖਸਤ ਹੁੰਦੇ ਗਏ, ਕੁਛ ਇਸ ਜਹਾਨ ਨੂੰ ਛੱਡ ਗਏ, ਕੁਛ ਸਾਈਡ ਤੇ ਹੋ ਗਏ, ਤਾਂ ਉਦੋਂ ਬਾਅਦ ਜਿਹੜਾ ਰਾਹ ਪੱਧਰਾ ਹੋਣਾ ਸ਼ੁਰੂ ਹੋ ਗਿਆ। ਤੇ ਉਸ ਟਾਈਮ ਸੋਨੀਆ ਗਾਂਧੀ ਨੇ ਜਿਹੜੇ ਦੋ ਫੈਸਲੇ ਲਏ ਸੀਗੇ ਉਹਨਾਂ ਨੂੰ ਯਾਦ ਕੀਤਾ ਜਾਊਗਾ, ਇੱਕ ਤਾਂ ਜਿਹੜਾ ਉਹਨਾਂ ਨੇ ਪ੍ਰਧਾਨ ਮੰਤਰੀ ਕੁਰਸੀ ਖੁਦ ਨਾ ਲੈਣੀ, ਦੂਜਾ ਰਾਹੁਲ ਨੂੰ ਵੀ ਨਾ ਦੇਣੀ ਤੇ ਮਨਮੋਹਨ ਸਿੰਘ ਨੂੰ ਮੂਰੇ ਲਿਆਉਣਾ। ਉਹ ਇਹੀ ਸੀਗਾ ਵੀ 10 ਸਾਲ ਦਾ ਜਿਹੜਾ ਪਹਿਲਾਂ 5 ਸਾਲ ਦਾ ਉਹਨਾਂ ਦਾ ਪਲਾਨ ਸੀ ਵੀ 5 ਸਾਲਾਂ ਦੇ ਵਿੱਚ ਜਿਹੜਾ ਰਾਹੁਲ ਨੂੰ ਪ੍ਰਪੱਕ ਕਰ ਲੈਣਗੇ, ਪਰ ਉਹ ਦੂਜੀ ਵਾਰ ਵੀ ਉਹਨਾਂ ਨੂੰ ਮਨਮੋਹਨ ਸਿੰਘ ਨੂੰ ਲਿਆਉਣਾ ਪਿਆ ਤਾਂ 10 ਸਾਲ ਉਹ ਨੰਗੇ, ਹੁਣ ਵੀ 2 ਸਾਲ ਹੋ ਗਏ ਮੋਦੀ ਗਵਰਨਮੈਂਟ ਬਣੀ ਨੂੰ, ਤਾਂ 12 ਸਾਲਾਂ ਦੀ ਜਿਹੜੀ ਉਹਨਾਂ ਨੂੰ ਇੱਕ ਟ੍ਰੇਨਿੰਗ ਦਿੱਤੀ ਗਈ ਹੈ ਤੇ ਟ੍ਰੇਨਿੰਗ ਦੇ ਕੇ ਕੋਸ਼ਿਸ਼ ਕੀਤਾ ਗਿਆ ਵੀ ਉਹਨੂੰ PM ਲੈਵਲ ਦਾ ਬੰਦਾ PM ਲੈਵਲ ਦਾ ਉਹਨਾਂ ਦਾ ਕੱਦ ਕਾਠ ਕੀਤਾ ਜਾਵੇ। ਪਰ ਓਵਰਆਲ ਜੇ ਦੇਖਿਆ ਜਾਵੇ ਜਾਂ ਓਵਰਆਲ ਜੇ ਗੱਲ ਕੀਤੀ ਜਾਵੇ ਤਾਂ ਓਵਰਆਲ ਹਾਲੇ ਤੱਕ ਕੋਈ ਐਕਸਟਰਾ ਜਿਹੜੇ ਤਾਂ ਲੋਕ ਬਿਲਕੁਲ ਹੀ ਰਾਹੁਲ ਗਾਂਧੀ ਨੂੰ ਪੱਪੂ ਕਹਿੰਦੇ ਆ ਜਾਂ ਇਹਦੇ ਸ਼ਬਦਾਵਲੀ ਵਰਤਦੇ ਆ, ਮੈਂ ਉਹਨਾਂ ਨਾਲ ਵੀ ਸਹਿਮਤ ਨਹੀਂ ਹਾਂ, ਪਰ ਮੈਂ ਸਹਿਮਤ ਇਸ ਗੱਲ ਨਾਲ ਵੀ ਨਹੀਂ ਵੀ ਰਾਹੁਲ ਗਾਂਧੀ ਨੇ ਹਜੇ ਤੱਕ ਕੋਈ ਇਹੋ ਜਿਹਾ ਆਪਣਾ ਲੈਵਲ ਸ਼ੋ ਕੀਤਾ ਹੋਵੇ ਜਿਹੜਾ ਝਲਕਦਾ ਹੋਵੇ ਵੀ ਹਾਂ ਭਾਈ ਇਹ ਦੇਸ਼ ਦੇ PM ਦੇ ਲੈਵਲ ਦੀ ਗੱਲ ਕਰ ਰਿਹਾ ਜਾਂ ਉਸ ਦੇ ਲੈਵਲ ਦਾ ਜਿਹੜਾ ਵਰਤਾਰਾ ਕਰ ਰਿਹਾ, ਉਹ ਜਿਹਾ ਵਰਤਾਰਾ ਹਜੇ ਤੱਕ ਰਾਹੁਲ ਦੀਆਂ ਜਿਹੜੀਆਂ ਗੱਲਾਂ ਚੋਂ ਨਹੀਂ ਝਲਕ ਕੇ ਆ ਰਿਹਾ। ਜੇ ਅੱਜ ਮੋਦੀ ਸੱਚੀ ਮੁੱਚੀ ਉਸ ਲਾਈਫ ਚੋਂ ਆਇਆ, ਝੁੱਗੀ ਝੋਪੜੀਆਂ ਤੋਂ ਲਾ ਕੇ ਹਰ ਉਸ ਜ਼ਿੰਦਗੀ ਦੇ ਵਿੱਚੋਂ ਆਇਆ, ਉਹਦਾ ਪਲੱਸ ਪੁਆਇੰਟ ਆ, ਤੇ ਦੂਜੇ ਪਾਸੇ ਰਾਹੁਲ ਆ ਉਹ ਇਹ ਤਜਰਬੇ ਲੈਣ ਲਈ ਝੁੱਗੀਆਂ ਝੋਪੜੀਆਂ ਚ ਜਾ ਰਿਹਾ ਤੇ ਰੋਟੀ ਖਾਣ ਦੀ ਕੋਸ਼ਿਸ਼ ਕਰ ਰਿਹਾ। ਹੁਣ ਇੱਕ ਦਿਨ ਜਾ ਕੇ ਰੋਟੀ ਖਾਣੀ ਤੇ ਇੱਕ ਉਸ ਉੱਥੇ ਰਹਿਣਾ ਤੇ ਉੱਥੇ ਉੱਥੋਂ ਗਰੋ ਅਪ ਹੋਣਾ, ਉਹਦੇ ਚ ਬਹੁਤ ਫਰਕ ਆ। ਸੋ ਇਹ ਤਾਂ ਗੱਲ ਮੰਨਣੀ ਪੈਣੀ ਆ, ਜਿਹੜੀ ਜ਼ਿੰਦਗੀ ਦੇ ਵਿੱਚ ਦੀ ਹੋ ਕੇ ਨਰਿੰਦਰ ਮੋਦੀ ਪਹੁੰਚੇ ਇੱਥੇ ਉਹ ਜ਼ਿੰਦਗੀ ਦੇ ਵਿੱਚ ਦੀ ਰਾਹੁਲ ਗਾਂਧੀ ਨਹੀਂ ਆਏ, ਤੇ ਇਸੇ ਲਈ ਰਾਹੁਲ ਗਾਂਧੀ ਦੇ ਹਜੇ ਤੱਕ ਕੋਈ ਵੀ ਇਹੋ ਜਿਹੀ ਝਲਕਾਰਾ ਨਹੀਂ ਜਿਹੜਾ ਕਿ PM ਵਾਲਾ ਹੋਵੇ। ਪਰ ਦੂਜੇ ਪਾਸੇ ਹੋ ਜਾਂਦਾ ਵੀ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਰਹੀ ਆ ਕਾਂਗਰਸ, ਇਹ ਤਾਂ ਚਲੋ ਜਦੋਂ ਤੋਂ ਜਨਤਾ ਪਾਰਟੀ ਫਿਰ ਭਾਰਤੀ ਜਨਤਾ ਪਾਰਟੀ ਨੇ ਆ ਕੇ ਥੋੜਾ ਜਿਹਾ ਇਹਨਾਂ ਦਾ ਸਾਮਰਾਜ ਖਤਮ ਕੀਤਾ, ਨਹੀਂ ਤਾਂ 30-40 ਸਾਲ ਇਹਨਾਂ ਨੂੰ ਕੋਈ ਚੈਲੰਜ ਕਰਨੀਆਂ ਹੀ ਨਹੀਂ ਸੀਗਾ ਕੋਈ ਕਾਂਗਰਸ ਪਾਰਟੀ ਨੂੰ, ਇਹ ਏਦਾਂ ਦੀ ਪਾਰਟੀ ਰਹੀ ਆ। ਤੇ ਉਸ ਪਾਰਟੀ ਦੇ ਜੇ ਕੇ ਪ੍ਰਧਾਨ ਦੀ ਕਮਾਂਡ ਮਿਲਦੀ ਆ ਤਾਂ ਉਹ ਬਕਾਰੀ ਵੀ ਹੈ ਤੇ ਉਹ ਚਰਚਾ ਚ ਵੀ ਹੋਣੀ ਚਾਹੀਦੀ ਹੈ। ਸੋ ਉਹੀ ਚਰਚਾ ਤੇ ਬਕਾਰ ਬਣਿਆ ਹੋਇਆ। ਦੂਜਾ ਇਹ ਹੈ ਵੀ ਵਿਰੋਧ ਤਾਂ ਕਰਨ ਦੀ ਇਸ ਟਾਈਮ ਚ ਕੋਈ ਏਡੇ ਕੱਦ ਕਾਠ ਦਾ ਲੀਡਰ ਹੀ ਹੈ ਨਹੀਂ ਜਿਹੜਾ ਉਹਨਾਂ ਦੇ ਖਿਲਾਫ਼ ਪੇਪਰ ਭਰ ਸਕਦਾ। ਇਹ ਸ਼ੁਰੂ ਤੋਂ ਹੀ ਜਿਹੜਾ ਗਾਂਧੀ ਪਰਿਵਾਰ ਦਾ ਮਾਹੌਲ ਰਿਹਾ ਵੀ ਉਹ ਮਾਹੌਲ ਹੀ ਇਹੋ ਜਿਹਾ ਕ੍ਰੀਏਟ ਕਰਕੇ ਰੱਖਦੇ ਆ ਵੀ ਕੋਈ ਵੱਡਾ ਨਾਂ ਜਿਹੜਾ ਉਹ ਖੜਨ ਹੀ ਨਹੀਂ ਦਿੰਦੇ। ਤੋ ਕਹਿਣ ਵਾਲੇ ਦੱਸਦੇ ਆ ਵੀ ਜਦੋਂ ਜਵਾਹਰ ਲਾਲ ਨਹਿਰੂ ਨੂੰ ਕਿਸੇ ਨੇ ਕਿਹਾ ਸੀ ਵੀ ਬੋਸ ਆ ਜਿਹੜੇ ਸੁਭਾਸ਼ ਚੰਦਰ ਬੋਸ ਆ ਉਹ ਮੁੱਖ ਪ੍ਰਧਾਨ ਮੰਤਰੀ ਬਣ ਜਾਣਗੇ ਅਗਲੇ, ਤਾਂ ਉਦੋਂ ਬਾਅਦ ਸਾਰੇ ਘਟਨਾਕ੍ਰਮ ਹੀ ਮੁਲਕ ਦੇ ਚੇਂਜ ਹੋ ਗਏ ਸੀ ਉਹਨਾਂ ਦੀ ਇੱਕ ਕਿਸੇ ਬੰਦੇ ਦੇ ਇੱਕ ਡਾਇਲੋਗ ਦੇ ਇਸ ਗੱਲ ਤੋਂ ਬਾਅਦ। ਸੋ ਇਹ ਜਿਹੀਆਂ ਚੀਜ਼ਾਂ ਤਾਂ ਇਹਨਾਂ ਦਾ ਖਾਨਦਾਨੀ ਰਿਹਾ ਤੇ ਇਹਨਾਂ ਦੇ ਖਾਨਦਾਨ ਚ ਹੁਣ 5ਵੇਂ 6ਵੇਂ ਮੈਂਬਰ ਆ ਜਿਹੜੇ ਸੌਦੇ ਤੇ ਪਹੁੰਚੇ ਆ। ਤਾਂ ਤੇ ਹੁਣ ਗੱਲ ਇਹ ਆ ਜਾਂਦੀ ਹੈ ਵੀ ਪ੍ਰਧਾਨ ਤਾਂ ਚਲੋ ਅੰਦਰੂਨੀ ਮਸਲਾ ਇਹਨਾਂ ਦਾ ਚੋਣ ਦਾ, ਤੇ ਅੰਦਰੂਨੀ ਮਸਲਾ ਇਹਨਾਂ ਨੇ ਸਾਰਿਆਂ ਨੇ ਨਾਮਜ਼ਦ ਕਰਤੇ ਤੇ ਉਹ ਬਣ ਜਾਣੇ ਆ, ਅਫੀਸ਼ੀਅਲ ਤਾਜਪੋਸ਼ੀ ਹੋ ਜਾਣੀ ਆ। ਸੋਨੀਆ ਗਾਂਧੀ ਨੇ ਆਪਦਾ ਜਿਹੜਾ ਹੁਣ ਐਜ਼ ਏ ਐਡਵਾਈਜ਼ਰ ਜਾਂ ਬੈਕ ਐਂਡ ਤੇ ਜਾ ਕੇ ਸਪੋਰਟ ਸ਼ੁਰੂ ਕਰ ਦੇਣੀ ਆ। ਪਰ ਗੱਲ ਤਾਂ ਇਹ ਆ ਵੀ ਜਦੋਂ ਅਸਲੀ ਚੋਣਾਂ ਦੀ ਗੱਲ ਆਈ ਜਾਂ ਲੋਕਾਂ ਦੀ ਕਚਹਿਰੀ ਚ ਜਾਣ ਦੀ ਗੱਲ ਆਈ, ਉਦੋਂ ਦੇਖਦੇ ਆ ਰਾਹੁਲ ਗਾਂਧੀ ਕਿੰਨੇ ਕੁ ਕਾਮਯਾਬ ਹੁੰਦੇ ਆ। ਅੱਜ ਦੀ ਜਿਹੜੀ ਪੋਜੀਸ਼ਨ ਆ, ਚਾਹੇ ਅਜੇ ਸਰਕਾਰ ਜਿਹੜੀ ਅਗਲੇ ਚੋਣ 2019 ਦੇ ਵਿੱਚ ਹੋਣੇ ਆ, ਅਜੇ 2.5 ਸਾਲ ਪਏ ਆ, ਪਰ ਅੱਜ ਦੀ ਜਿਹੜੀ ਪੋਜੀਸ਼ਨ ਆ ਉਸ ਚ ਰਾਹੁਲ ਗਾਂਧੀ ਤੇ ਜੇ ਨਰਿੰਦਰ ਮੋਦੀ ਦਾ ਆਪਸ ਵਿਚ ਦੀ ਮੁਕਾਬਲਾ ਕਰੀਏ ਤਾਂ ਮੈਂ ਇਸ ਟਾਈਮ ਘੱਟੋ ਘੱਟ 70-30 ਦਾ ਜਿਹੜਾ ਫਰਕ ਦੇਖ ਰਿਹਾ ਵੀ 70-30 ਦੇ ਫਰਕ ਨਾਲ ਜਿਹੜੀ ਇਹ ਇਸ ਟਾਈਮ ਹੈ। ਪਰ ਇੱਕ ਠੰਡਾ ਭਾਂਡਾ ਕਾਂਗਰਸ ਹੋ ਸਕਦਾ ਬੈਕਅਪ, ਜਿਹੜੀ ਮੋਦੀ ਗਲਤੀਆਂ ਕਰਨ ਉਹਦਾ ਬੈਨੀਫਿਟ ਇਹਨਾਂ ਨੂੰ ਮਿਲ ਜੇ ਤੇ ਕਾਂਗਰਸ ਆਪਣੀ ਜਿਹੜੀ ਬਾਊਂਸ ਬੈਕ ਕਰੇ, ਇਹ ਵੀ ਹੋ ਸਕਦਾ।
ਜੀ ਬ੍ਰਾਟ ਸਾਹਿਬ, ਅਸੀਂ ਖਬਰਾਂ ਨਾਲ ਨਾਲ ਲੈਂਦੇ ਜਾਵਾਂਗੇ ਪਰ ਸਾਡੇ ਨਾਲ ਕੁਝ ਦੋਸਤ ਜੁੜ ਰਹੇ ਨੇ, ਅਸੀਂ ਉਹਨਾਂ ਨੂੰ ਵੀ ਸ਼ਾਮਿਲ ਕਰੀਏ।
ਜੀ ਜ਼ਰੂਰ
ਜੀ, ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ ਜੀ ਅਮਰਜੀਤ ਕੌਰ। ਅਮਰਜੀਤ ਕੌਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਅਮਰਜੀਤ ਤੁਹਾਡਾ ਬਹੁਤ ਬਹੁਤ ਸਵਾਗਤ, ਤੁਸੀਂ ਜ਼ਰੂਰ ਦੱਸੋ ਤੁਸੀਂ ਕਿੱਥੋਂ ਸਾਨੂੰ ਮੇਲ ਕਰ ਰਹੇ ਹੋ, ਔਰ ਜੇ ਤੁਸੀਂ ਮੇਰੇ ਆਪਣੇ ਦੋਸਤਾਂ ਦੇ ਵਿੱਚੋਂ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਹੈ ਜੀ ਕਿ ਤੁਸੀਂ ਸਾਡੇ ਨਾਲ ਜੁੜਨਾ ਕੀਤਾ ਹੈ ਕੈਨੇਡਾ ਤੋਂ, ਔਰ ਬਹੁਤ ਬਹੁਤ ਸਵਾਗਤ ਇਸੇ ਤਰ੍ਹਾਂ ਪ੍ਰੋਗਰਾਮ ਚ ਬਣੇ ਰਹੋ। ਹਰਮੀਤ ਸਿੰਘ ਚਾਨਾ ਸਾਡੇ ਨਾਲ ਸ਼ਾਮਲ ਹੋਏ ਨੇ ਪ੍ਰੋਗਰਾਮ ਚ, ਸਤਿ ਸ੍ਰੀ ਅਕਾਲ ਬੁਲਾਈਏ ਤੇ ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ, ਆਲ ਸਟਾਫ ਆਫ ਹਰਮਨ ਰੇਡੀਓ ਐਂਡ ਆਲ ਲਿਸਨਰਸ ਆਫ ਹਰਮਨ ਰੇਡੀਓ ਵਰਲਡ ਜੀ, ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਹਰਮੀਤ ਜੀ ਤੁਹਾਨੂੰ ਵੀ। ਆਈ ਐਮ ਵੈਲ ਹੇਅਰ ਐਂਡ ਹੋਪਡ ਦੈਟ ਯੂ ਆਰ ਆਲਸੋ ਵੈਲ ਹੇਅਰ ਐਂਡ ਦੇਅਰ, ਵੀ ਆਲ ਆਰ ਐਟ ਹੋਮ ਸਿੰਸ ਥਰਸਡੇ ਡਿਊ ਟੂ ਰੇਨ। ਹਾਂਜੀ ਹਾਂਜੀ ਬਿਲਕੁਲ, ਮੀਂਹ ਪੈ ਰਿਹਾ ਜੀ ਐਂਡ ਫਾਰਮਸ ਆਰ ਸਟਿਲ ਵੈਟ। ਬਿਲਕੁਲ ਜੀ, ਉਮੀਦ ਕੀਤੀ ਜਾ ਰਹੀ ਹੈ ਕਿ ਇੱਕ ਦੋ ਦਿਨਾਂ ਦੇ ਵਿੱਚ ਹੁਣ ਮੌਸਮ ਜਿਹੜਾ ਉਹ ਸਾਫ਼ ਹੋਏਗਾ, ਇਹ ਫੇਰ ਜਿਹੜਾ ਕੰਮ ਆ ਉਹ ਆਪਣੀ ਉਸ ਰਫਤਾਰ ਦੇ ਨਾਲ ਸ਼ੁਰੂ ਹੋ ਜਾਣਾ। ਗੀਤ ਇਹਨਾਂ ਨੇ ਸੁਣਾਉਣ ਦੀ ਫਰਮਾਇਸ਼ ਕੀਤੀ ਆ, ਮੇਰੀ ਸਾਸ ਸਹੇਲੀਆਂ ਵਰਗੀ, ਮੇਰੀ ਸੱਸ ਸਹੇਲੀਆਂ ਵਰਗੀ, ਸੋ ਗੁਰੇਕਮ ਦਾ ਗਾਇਆ ਹੋਇਆ। ਜ਼ਰੂਰ ਜੀ, ਕੋਸ਼ਿਸ਼ ਕਰਦੇ ਹਾਂ ਪ੍ਰੋਗਰਾਮ ਦੌਰਾਨ ਤੁਹਾਡੀ ਇਹ ਫਰਮਾਇਸ਼ ਪੂਰੀ ਕਰੀਏ। ਬਾਕੀ ਕਹਿੰਦੇ ਓਕੇ ਬਾਏ, ਰੱਬ ਰੱਖਾ, ਟਿਲ ਨੈਕਸਟ, ਟਿਲ ਦੈਨ ਬੀ ਹਰਮਨ ਲਿਸਨ ਹਰਮਨ। ਕਿਆ ਬਾਤ ਹੈ, ਬਹੁਤ ਬਹੁਤ ਧੰਨਵਾਦ। ਇਹਨਾਂ ਨੇ ਬਹੁਤ ਸੋਹਣੇ ਜਿਹੇ ਵਿਚਾਰ ਵੀ ਭੇਜੇ, ਆਪਾਂ ਵਿਚਾਰ ਸਾਂਝੇ ਕਰਦੇ ਹਾਂ। ਨਾਰਾਜ਼ ਨਾ ਹੋਣਾ ਕਦੇ ਇਹ ਸੋਚ ਕੇ ਕਿ ਕੰਮ ਮੇਰਾ ਤੇ ਨਾਮ ਕਿਸੇ ਹੋਰ ਦਾ ਹੋ ਰਿਹਾ। ਇੱਥੇ ਸਦੀਆਂ ਤੋਂ ਜਲਦਾ ਤਾਂ ਤੇਲ ਤੇ ਰੂਹ ਹੈ, ਪਰ ਲੋਕ ਕਹਿੰਦੇ ਨੇ ਕਿ ਦੀਵਾ ਜਲ ਰਿਹਾ ਹੈ। ਕਿਆ ਬਾਤ ਹੈ ਜੀ, ਬਹੁਤ ਖੂਬ ਔਰ ਬਹੁਤ ਸੋਹਣਾ ਵਿਚਾਰ ਭੇਜ ਕੇ ਨਾਲ ਹੀ ਨਾਲ ਗੁੱਡ ਮਾਰਨਿੰਗ ਵਾਲੀ ਅਟੈਚਮੈਂਟ ਭੇਜੀ ਹੈ ਫੁੱਲਾਂ ਦੇ ਨਾਲ ਇਹਨਾਂ ਨੇ। ਬਹੁਤ ਬਹੁਤ ਧੰਨਵਾਦ, ਵੈਰੀ ਗੁੱਡ ਮਾਰਨਿੰਗ ਤੁਹਾਨੂੰ। ਕੁਲਦੀਪ ਕੌਰ ਅੱਗੇ ਸਾਡੇ ਨਾਲ ਜੁੜੇ ਹੋਏ ਨੇ। ਸਤਿ ਸ੍ਰੀ ਅਕਾਲ ਸਾਰੇ ਹਰਮਨ ਪਰਿਵਾਰ ਨੂੰ, ਕੀ ਹਾਲ ਚਾਲ ਜੀ? ਸਭ ਦੇ ਹਾਲ ਚਾਲ ਸਭ ਦੇ ਬਹੁਤ ਵਧੀਆ ਨੇ, ਔਰ ਉਮੀਦ ਕਰਦੇ ਹਾਂ ਤੁਹਾਡਾ ਵੀ ਹਾਲ ਚਾਲ ਵਧੀਆ ਹੋਏਗਾ। ਪ੍ਰੋਗਰਾਮ ਦੀ ਸ਼ੁਰੂਆਤ ਵਧੀਆ ਰਹੀ ਜੀ, ਹਰ ਵਾਰ ਦੀ ਤਰ੍ਹਾਂ ਤੇ ਵਧੀਆ ਚੱਲ ਰਿਹਾ, ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ ਇਹੀ ਅਰਦਾਸ ਹੈ ਜੀ। ਬਹੁਤ ਬਹੁਤ ਧੰਨਵਾਦ। ਬਾਕੀ ਇਹਨਾਂ ਨੇ ਬਹੁਤ ਸੋਹਣੀਆਂ ਸਤਰਾਂ ਲਿਖੀਆਂ ਨੇ। ਤੇਰੀਆਂ ਜੋ ਬਾਹਾਂ ਵਾਲਾ ਨਿੱਗ ਦਰਗਾਹਾਂ ਵਾਲਾ, ਕੈਸੀ ਹੈ ਫਕੀਰਾਂ ਵਾਲੀ ਲੋਰ, ਸੌ ਤੇਰੇ ਵਾਲਾਂ ਦੇ ਛੱਲਿਆਂ ਦੀ ਮਾਏ, ਮੈਨੂੰ ਤੇਥੋਂ ਵੱਡਾ ਇਸ਼ਕ ਨਾ ਹੋ। ਕਿਆ ਬਾਤ, ਬਹੁਤ ਖੂਬ। ਜਗਤਾਰ ਗਿੱਲ ਟੁੱਟ ਕੇ ਹਾਂਗਕਾਂਗ ਵਾਲੇ ਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਨੇ ਪ੍ਰੋਗਰਾਮ ਚ, ਔਰ ਇਹਨਾਂ ਨੇ ਵੀ ਸੋਹਣਾ ਜਿਹਾ ਵਿਚਾਰ ਭੇਜਿਆ। ਮਾਲੀ ਪਾਣੀ ਬੂਟੇ ਨੂੰ ਰੋਜ਼ਾਨਾ ਪਾਉਂਦਾ, ਪਰ ਬੂਟਾ ਫਲ ਸਮੇਂ ਨਾਲ ਦਿੰਦਾ, ਸੋ ਮਿਹਨਤ ਕਰਦੇ ਜਾਓ, ਫਲ ਸਮੇਂ ਨਾਲ ਆਪਣੇ ਆਪ ਮਿਲ ਜਾਵੇਗਾ। ਸ਼ੁਭ ਸਵੇਰ ਦੋਸਤੀ। ਕਿਆ ਬਾਤ ਹੈ, ਬਹੁਤ ਖੂਬ ਜੀ, ਤੁਹਾਡੇ ਵਿਚਾਰ ਹਮੇਸ਼ਾ ਬਹੁਤ ਖੂਬਸੂਰਤ ਹੁੰਦੇ ਨੇ, ਔਰ ਕੋਈ ਨਾ ਕੋਈ ਸਿੱਖਿਆ ਜਿਹੜੀ ਉਹ ਜ਼ਰੂਰ ਦਿੰਦੇ ਨੇ। ਬਹੁਤ ਬਹੁਤ ਧੰਨਵਾਦ ਜਗਤਾਰ ਜੀ, ਇਸੇ ਤਰ੍ਹਾਂ ਪ੍ਰੋਗਰਾਮ ਚ ਬਣੇ ਰਹੋ ਸਾਡੇ ਨਾਲ। ਤੇ ਅੱਗੇ ਗੌਰਵ ਸ਼ਰਮਾ ਹੋਰੀ ਸਾਡੇ ਨਾਲ ਸ਼ਾਮਲ ਹੋਏ ਨੇ, ਤੇ ਇਹਨਾਂ ਨੇ ਮੈਨੂੰ ਲੱਗਦਾ ਕਿ ਕਿਸੇ ਖਾਸ ਮੁੱਦੇ ਵੱਲ ਵੀ ਧਿਆਨ ਦਵਾਇਆ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ। ਬ੍ਰਾਟ ਸਾਹਿਬ ਕਹਿੰਦੇ, ਦਿੱਲੀ ਟੈਸਟ ਮੈਚ ਵਿੱਚ ਸ੍ਰੀਲੰਕਾ ਦੇ ਖਿਡਾਰੀ ਕੁਝ ਸਮੇਂ ਲਈ ਮਾਸਕ ਪਾ ਕੇ ਖੇਡੇ, ਕੀ ਇਹ ਖੇਡ ਵਿੱਚ ਆਪਣੀ ਟੀਮ ਦੇ ਖਰਾਬ ਪ੍ਰਦਰਸ਼ਨ ਦੀ ਨਿਰਾਸ਼ਾ ਸੀ ਜਾਂ ਫਿਰ ਉਸ ਵੇਲੇ ਵਿਰਾਟ ਕੋਹਲੀ ਦੀ ਕੰਸੈਂਟਰੇਸ਼ਨ ਖਰਾਬ ਕਰਨ ਦੀ ਕੋਸ਼ਿਸ਼ ਸੀ? ਤੁਸੀਂ ਕਹਿੰਦੇ ਇਸ ਬਾਰੇ ਕੀ ਕਹੋਗੇ? ਬਿਲਕੁਲ ਜੀ, ਖੇਡ ਖਬਰਾਂ ਵੱਲ ਅਸੀਂ ਜਾਣਾ ਹੀ ਸੀ, ਔਰ ਬ੍ਰਾਟ ਸਾਹਿਬ ਇਹਨਾਂ ਨੇ ਪਹਿਲਾਂ ਹੀ ਧਿਆਨ ਦਵਾ ਦਿੱਤਾ।
ਦੇਖੋ, ਬਹੁਤ ਸਾਰੀਆਂ ਜਿਹੜੀਆਂ ਗੱਲਾਂ ਹੁੰਦੀਆਂ ਜਿਹੜੀਆਂ ਕਿ ਪਹਿਲੀ ਵਾਰ ਵਾਪਰਦੀਆਂ ਤੇ ਉਹ ਆਪਣਾ ਧਿਆਨ ਅਟਰੈਕਟ ਕਰਦੀਆਂ। ਸੋ ਟੈਸਟ ਕ੍ਰਿਕਟ ਦੀ ਜਿਹੜਾ ਲੰਮਾ ਇਤਿਹਾਸ ਰਿਹਾ, ਉਸ 100 ਕੁਛ ਸਾਲਾਂ ਦਾ, ਉਸ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਵੀ ਕੋਈ ਟੀਮ ਮਾਸਕ ਪਾ ਕੇ ਖੇਡੀ ਆ। ਤੇ ਉਦੋਂ ਬਾਅਦ ਜਿਹੜੀ ਰਿਟਰਨ ਦੇ ਵਿੱਚ ਵੀ ਇਹ ਕੰਪਲੇਂਟ BCCI ਨੂੰ ਸਵਾਲ ਕੀਤਾ ਗਿਆ ਸ੍ਰੀਲੰਕਾ ਬੋਰਡ ਬੰਨਿਓ, ਵੀ ਜਦੋਂ ਤੁਹਾਨੂੰ ਪਤਾ ਸੀ ਵੀ ਦਿੱਲੀ ਦਾ ਜਿਹੜਾ ਪ੍ਰਦੂਸ਼ਣ ਲੈਵਲ ਆ ਉਹ ਉਸ ਪੱਧਰ ਦਾ ਨਹੀਂ ਵੀ ਜਿੱਥੇ ਖਿਡਾਰੀ ਖੇਡ ਸਕਣ ਤਾਂ ਤੁਸੀਂ ਉੱਥੇ ਟੈਸਟ ਮੈਚ ਕਿਉਂ ਅਰੇਂਜ ਕੀਤਾ। ਦੇਖੋ ਬਹੁਤ ਸਾਰੇ ਲੋਕ ਇਸ ਗੱਲ ਨਾਲ ਜੋੜ ਕੇ ਦੇਖ ਰਹੇ ਆ ਵੀ ਵਿਰਾਟ ਕੋਹਲੀ ਉਸ ਟਾਈਮ ਬਹੁਤ ਜ਼ਿਆਦਾ ਅੱਗ ਛੱਡ ਰਿਹਾ ਸੀ ਤੇ ਉਹ ਉਸਨੇ ਉਸ ਅੱਗ ਤੋਂ ਜਿਹੜੀ ਘਬਰਾ ਗਈ ਇਹ ਟੀਮ। ਬਹੁਤ ਸਾਰੇ ਜਿਹੜੀਆਂ ਅੱਡੋ ਅੱਡ ਕਿਆਸਾਂ ਲਗਾਈਆਂ ਜਾ ਰਹੀਆਂ। ਬਸ ਮੇਰਾ ਮੰਨਣਾ ਤਾਂ ਇਹੀ ਹੈ ਜੀ ਵੀ ਜੇ ਕੋਈ ਮਾੜੀ ਮੋਟੀ ਤਾਂ ਗੱਲ ਹੁੰਦੀ ਹੈ, ਏਦਾਂ ਨਹੀਂ ਏਡਾ ਵੱਡੇ ਗੱਲਾਂ ਹੁੰਦੀਆਂ ਏਡੇ ਵੱਡੇ ਲੈਵਲ ਦੇ ਉੱਤੇ। ਇਹ ਨਹੀਂ ਹੁੰਦਾ ਵੀ ਜੇ ਕੋਈ ਇੱਕ ਪਲੇਅਰ ਬਹੁਤ ਜ਼ਿਆਦਾ ਚੌਕੇ ਛਿੱਕੇ ਮਾਰ ਰਿਹਾ ਤੇ ਉਦੋਂ ਇਹ ਜਿਹਾ ਕੋਈ ਸ਼ੋਸ਼ਾ ਛੱਡਿਆ ਜਾਵੇ। ਇੱਦਾਂ ਸ਼ੋਸ਼ੇ ਛੱਡਣ ਲੱਗ ਗਏ ਤਾਂ ਰੋਜ਼ ਹੀ ਨਵੇਂ ਸ਼ੋਸ਼ਿਆਂ ਦੀ ਲੋੜ ਪੈਣੀ ਹੈ ਕਿਉਂਕਿ ਇਹ ਤਾਂ ਰੋਜ਼ ਹੀ ਕੋਈ ਨਾ ਕੋਈ ਤਾਂ ਪਲੇਅਰ ਦਾ ਦਿਨ ਹੁੰਦਾ। ਸੋ ਇਹ ਵਾਕਈ ਉੱਥੇ ਦਿੱਲੀ ਦੇ ਵਿੱਚ ਜਦੋਂ ਇੱਕ ਤੁਸੀਂ ਖੇਡ ਰਹੇ ਹੋ ਨਾ ਤੇ ਖੇਡਣ ਵੇਲੇ ਤੁਹਾਡਾ ਦਮ ਖਮ ਤੁਹਾਨੂੰ ਆਕਸੀਜਨ ਦੀ ਜ਼ਿਆਦਾ ਐਕਸਟਰਾ ਲੋੜ ਹੁੰਦੀ ਆ। ਇੱਕ ਫਾਸਟ ਬਾਲਰ ਜਦੋਂ 6 ਗੇਂਦਾਂ ਸਿੱਟਦਾ ਨਾ ਤੇ ਉਦੋਂ ਪਤਾ ਲੱਗਦਾ ਕਿ ਕੰਪੀਟੀਸ਼ਨ ਦੇ ਵਿੱਚ ਇੰਟਰਨੈਸ਼ਨਲ ਕੰਪੀਟੀਸ਼ਨ ਦੇ ਵਿੱਚ ਕਿੱਡੇ ਲੈਵਲ ਤੇ ਤੁਹਾਨੂੰ ਬਾਡੀ ਫਿਟਨੈਸ ਚਾਹੀਦੀ ਆ ਤੇ ਕਿੰਨੀ ਤੁਹਾਨੂੰ ਮੌਕੇ ਤੇ ਐਨਰਜੀ ਚਾਹੀਦੀ ਆ। ਤੇ ਜੇ ਹੁਣ ਵਾਤਾਵਰਨ ਖਰਾਬ ਆ, ਸਾਹ ਤੁਹਾਨੂੰ ਆਰਾਮ ਨਾਲ ਆ ਨਹੀਂ ਰਿਹਾ ਤਾਂ ਫਿਰ ਤੁਸੀਂ ਕਿਵੇਂ ਉੱਥੇ ਬੋਲਿੰਗ ਕਰ ਸਕਦੇ ਹੋ। ਸੋ ਉਹ ਦੂਜਾ ਇਹ ਹੁੰਦਾ ਵੀ ਇੱਕ ਯੂਜ ਟੂ ਦੀ ਵੀ ਗੱਲ ਹੁੰਦੀ ਹੈ। ਵੈਸੇ ਤਾਂ ਸ੍ਰੀਲੰਕਾ ਦੇ ਵਿੱਚ ਤੇ ਭਾਰਤ ਦੇ ਕਲਚਰ ਦਾ ਜਾਂ ਮਾਹੌਲ ਦਾ ਕੋਈ ਬਾਹਲਾ ਫਰਕ ਨਹੀਂ ਹੈ, ਪਰ ਫਿਰ ਵੀ ਜੇ ਸ੍ਰੀਲੰਕਾ ਦੀ ਗੱਲ ਕਰੀਏ ਤਾਂ ਪ੍ਰਦੂਸ਼ਣ ਹਜੇ ਸ੍ਰੀਲੰਕਾ ਦੇ ਵਿੱਚ ਓਨਾ ਨਹੀਂ ਹੈ ਜਿੰਨਾ ਭਾਰਤ ਦੇ ਵਿੱਚ ਹੈ। ਸੋ ਇਹਦਾ ਵੀ ਇੱਕ ਕਾਰਨ ਸੀ ਤੇ ਉਹਨਾਂ ਨੂੰ ਜਿਹੜਾ ਉਸ ਟਾਈਮ ਚ ਸ੍ਰੀਲੰਕਾ ਦੇ ਪਲੇਅਰ ਤਾਂ ਚੱਲ ਮਾਸਕ ਪਾ ਕੇ ਸ਼ੋ ਆਫ ਕਰਤਾ, ਪਰ ਜਿਹੜੇ ਮੀਟਰ ਸੀਗੇ ਉਸ ਟਾਈਮ ਦੇ ਉੱਤੇ ਸਕਰੀਨ ਦੇ ਉੱਤੇ ਮੀਟਰ ਵੀ ਚੱਲ ਰਿਹਾ ਸੀ ਜਿਹੜਾ ਦੱਸ ਰਿਹਾ ਸੀ ਵੀ ਹਵਾ ਦੇ ਵਿੱਚ ਕਿੰਨਾ ਪ੍ਰਦੂਸ਼ਣ ਆ, ਤਾਂ ਉਹ ਝੂਠ ਨਹੀਂ ਬੋਲਦੇ ਸੀ। ਇੱਕ ਲੈਵਲ ਹੁੰਦਾ, ਇੱਕ ਪੱਧਰ ਹੁੰਦਾ ਵੀ ਜਿੱਥੋਂ ਤੱਕ ਸਾਹ ਲੈਣਾ ਸੌਖਾ ਹੁੰਦਾ, ਉਹ ਉਸ ਪੱਧਰ ਤੋਂ ਬਹੁਤ ਕਿਤੇ ਅੱਗੇ ਤੁਰਿਆ ਫਿਰਦਾ ਸੀ। ਸੋ ਇਸ ਕਰਕੇ ਇਹਦਾ ਕਾਰਨ ਸੀ। ਆਪਾਂ ਜਿਹੜੀ ਰਹੀ ਗੱਲ ਪਲੇਅ ਗੇਮ ਦੀ, ਗੇਮ ਚ ਜਿੱਤ ਹਾਰਾ ਦਾ ਲੈਵਲ ਆ ਨਾ ਜਿਹੜਾ ਉਹ ਖੁੱਲੇ ਦਿਲ ਨਾਲ ਸਵੀਕਾਰ ਕਰਦੇ ਆ ਤੇ ਕਰਨਾ ਹੀ ਪੈਂਦਾ।
ਜੀ ਬਿਲਕੁਲ। ਸੋ ਬਰਾੜ ਸਾਹਿਬ, ਅਗਲੀਆਂ ਖਬਰਾਂ ਵੱਲ ਜੇ ਵਧੀਏ ਤਾਂ ਕੱਲ ਇੱਕ ਬੜੀ ਹੈਰਾਨੀਕੁਨ ਜਿਹੜੀ ਖਬਰ ਆ ਉਹ ਵੀ ਸਾਹਮਣੇ ਆਈ ਆ ਕਿ ਕੱਲ ਪੰਜਾਬੀ ਦੇ ਵਿੱਚ ਇੱਕ ਜਾਪਾਨੀ ਪ੍ਰੋਫੈਸਰ ਨੇ ਭਾਸ਼ਣ ਦਿੱਤਾ ਔਰ ਉਹ ਵੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਦਿੱਤਾ ਗਿਆ ਔਰ ਬਹੁਤ ਸਾਰੇ ਜਿਹੜੇ ਸ਼ਬਦ ਆ ਠੇਠ ਸ਼ਬਦ ਪੰਜਾਬੀ ਦੇ ਵਿੱਚ ਬੋਲੇ ਗਏ, ਜਦਕਿ ਉਸ ਸਮੇਂ ਯੂਨੀਵਰਸਿਟੀ ਵੱਲੋਂ ਅੰਗਰੇਜ਼ੀ ਵਿਭਾਗ ਦਾ ਜਿਹੜਾ ਸਾਰੇ ਦਾ ਸਾਰਾ ਸਟੂਡੈਂਟਸ ਦਾ ਜਿਹੜਾ ਗਰੁੱਪ ਸੀ ਉਹ ਉੱਥੇ ਲੈਕਚਰ ਸੁਣਨ ਦੇ ਲਈ ਬਿਠਾਇਆ ਗਿਆ ਸੀਗਾ ਔਰ ਉਹ ਸਾਰੇ ਜਿਹੜੇ ਬੱਚੇ ਆ ਔਰ ਵਿਦਿਆਰਥੀ ਆ ਔਰ ਜਿਹੜੇ ਬਾਕੀ ਵਿਭਾਗ ਦੇ ਮੈਂਬਰ ਆ ਉਹ ਕਾਫੀ ਹੈਰਾਨ ਹੋਏ ਕਿ ਇੱਕ ਜਾਪਾਨੀ ਜਿਹੜਾ ਪ੍ਰੋਫੈਸਰ ਆ ਉਹਨੇ ਪੰਜਾਬੀ ਦੇ ਵਿੱਚ 109 ਮਿੰਟ ਤੱਕ ਲਗਾਤਾਰ ਪੰਜਾਬੀ ਸੱਭਿਆਚਾਰ, ਭਾਰਤ ਦੀ ਆਜ਼ਾਦੀ ਤੇ ਭਾਰਤ ਦੇ ਜਾਪਾਨ ਦੇ ਸੰਬੰਧਾਂ ਤੇ ਬੁੱਧ ਧਰਮ ਦੇ ਉੱਤੇ ਉਹਨੇ ਲੈਕਚਰ ਜਿਹੜਾ ਆ ਉਹ ਦਿੱਤਾ। ਸੋ ਜਾਪਾਨ ਨੂੰ ਕੜੀ ਭਾਰਤ ਦਾ ਤੋਹਫਾ ਹੈ, ਕੜੀ ਜਿਹੜੀ ਹੈ ਜੀ। ਕ੍ਰਾਂਤੀਕਾਰੀ ਰਾਮ ਬਿਹਾਰੀ ਬੋਸ ਜਿਸ ਘਰ ਚ ਕਹਿੰਦੇ ਲੁਕੇ ਰਹੇ ਉਹਨਾਂ ਨੂੰ ਕੜੀ ਖਵਾਉਣੀ ਕਹਿੰਦੇ ਸਿਖਾ ਦਿੱਤੀ ਤਾਂ ਉਹਨਾਂ ਦੀ ਹੀ ਕੁੜੀ ਨਾਲ ਵਿਆਹ ਕਰ ਲਿਆ। ਇਹ ਕੱਲ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਚ ਜਾਪਾਨ ਦੇ ਪ੍ਰੋਫੈਸਰ ਤੋਮੀਓ ਮਿਜੋਕਾਮੀ ਉਹਨਾਂ ਨੇ ਕੱਲ 109 ਮਿੰਟ ਦਾ ਜਿਹੜਾ ਇਹ ਭਾਸ਼ਣ ਦਿੱਤਾ ਹੈ ਉਹਦੇ ਵਿੱਚ ਇਹ ਗੱਲਾਂ ਜਿਹੜੀਆਂ ਕਹੀਆਂ ਤੇ ਕਹਿੰਦੇ ਅੰਗਰੇਜ਼ੀ ਵਿਭਾਗ ਦਾ ਜਿਹੜਾ ਵਿਦਿਆਰਥੀਆਂ ਦੇ ਨਾਲ ਭਰਿਆ ਹੋਇਆ ਹਾਲ ਸੀਗਾ ਉਹ ਕਾਫੀ ਬਾਅਦ ਵਿੱਚ ਹੈਰਾਨ ਹੋਇਆ ਔਰ ਉਹਨਾਂ ਨੇ ਨਾਲ ਨਾਲ ਇਹ ਕਿਹਾ ਜੀ ਕਿ ਤੁਸੀਂ ਅੰਗਰੇਜ਼ੀ ਸਿਖਾਓ ਪਰ ਅੰਗਰੇਜ਼ੀਅਤ ਨਹੀਂ ਔਰ ਆਪਣੀ ਜਿਹੜੀ ਭਾਸ਼ਾ ਆ ਉਹਦੇ ਵਿੱਚ ਬੋਲਣਾ ਔਰ ਆਪਣੀ ਭਾਸ਼ਾ ਦੇ ਵਿੱਚ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨਾ ਜਿਹੜਾ ਆ ਉਹ ਸਾਡੇ ਲਈ ਮਾਣ ਵਾਲੀ ਗੱਲ ਹੋਣੀ ਚਾਹੀਦੀ ਆ ਤੇ ਨਾਲ ਹੀ ਨਾਲ ਠੇਠ ਪੰਜਾਬੀ ਸ਼ਬਦਾਂ ਦੀ ਉਹਨਾਂ ਨੇ ਵਰਤੋਂ ਕਰਕੇ ਵੀ ਉਥੋਂ ਦੇ ਸੁਣਨ ਵਾਲਿਆਂ ਨੂੰ ਹੈਰਾਨ ਕੀਤਾ। ਜੀ
ਹੈਲੋ ਜੀ ਜੀ ਅਮਰਦੀਪ, ਥੋੜੀ ਜਿਹੀ ਆਵਾਜ਼ ਦੇ ਵਿੱਚ ਪ੍ਰੋਬਲਮ ਆਈ ਸੀ ਤੇ ਪਰ ਹੁਣ ਠੀਕ ਆ। ਦੇਖੋ ਜੀ ਇਹ ਕਾਫੀ ਪ੍ਰਚਾਰ ਰਹਿ ਗਿਆ ਸੀ ਇਹਨਾਂ ਦਾ ਲੈਕਚਰ ਪਿਛਲੇ ਮਹੀਨੇ ਦੋ ਮਹੀਨਿਆਂ ਤੋਂ ਜਦੋਂ ਤੋਂ ਇਹ ਗੱਲ ਤੈਅ ਹੋਈ ਸੀ ਵੀ ਮੈਜਿਕ ਮੀ ਆ ਜਿਹੜੇ ਉਹ ਲੈਕਚਰ ਦੇ ਰਹੇ ਆ ਪੰਜਾਬੀ ਭਾਸ਼ਾ ਨੂੰ ਜਾਣਨ ਵਾਲੇ ਜਾਂ ਜੋ ਲਿਟਰੇਰੀ ਲੋਕ ਆ ਉਹ ਉਹਨਾਂ ਨੂੰ ਪਹਿਲਾਂ ਤੋਂ ਵੀ ਬਹੁਤ ਪਹਿਲਾਂ ਤੋਂ ਜਾਣਦੇ ਆ ਕਿਉਂਕਿ ਇਸ ਲਾਈਨ ਦੇ ਵਿੱਚ 28-30 ਸਾਲਾਂ ਤੋਂ ਵੀ ਜ਼ਿਆਦਾ ਟਾਈਮ ਹੋ ਗਿਆ ਵੀ ਉਹ ਜਿਹੜੇ ਪੰਜਾਬੀਅਤ ਨੂੰ ਸਮਰਪਿਤ ਆ ਇਹ ਤੇ ਉਹਦੇ ਤੇ ਕਾਫੀ ਖੋਜਾਂ ਇਹਨਾਂ ਨੇ ਹੁਣ ਤੱਕ ਕੀਤੀਆਂ ਤੇ ਇਸ ਦੇ ਵਿੱਚ ਉਹਨਾਂ ਨੇ ਹੁਣ ਵੀ ਜਿਹੜਾ ਪੰਜਾਬੀ ਯੂਨੀਵਰਸਿਟੀ ਵਿੱਚ ਲੈਕਚਰ ਦਿੱਤਾ ਤੇ ਉਹ ਚਰਚਾ ਚ ਆਏ ਆ। ਇਹ ਹੁੰਦਾ ਹੀ ਆ ਜੀ ਜਦੋਂ ਵੀ ਕੋਈ ਵੀ ਇੱਕ ਬੰਦਾ ਦੂਜੀ ਭਾਸ਼ਾ ਦੇ ਵਿੱਚ ਜਾਂ ਦੂਜੇ ਪਾਸੇ ਕੋਈ ਗੱਲਬਾਤ ਕਰਦਾ ਤਾਂ ਉਹ ਲੋਕ ਉਹਨੂੰ ਜਿਹੜਾ ਮੰਨਦੇ ਆ ਲੋਕ ਉਹਨੂੰ ਥੋੜੀ ਜਿਹੀ ਐਕਸਟਰਾ ਜਿਹੜੀ ਉਹਨੂੰ ਕਵਰੇਜ ਵੀ ਮਿਲਦੀ ਆ। ਸੋ ਉਹੀ ਚੀਜ਼ ਮਿਲੀ ਹੈ ਜੀ, ਇੱਕ ਸਾਡੇ ਤੋਂ ਆਪਣੀ ਲੈਂਗੁਏਜ ਚ ਵੀ ਪਰਫੈਕਟ ਨਹੀਂ ਹੋਇਆ ਜਾਂਦਾ ਤੇ ਤੁਸੀਂ ਜੋ ਦੂਜੇ ਦੀ ਲੈਂਗੁਏਜ ਦੇ ਵਿੱਚ ਜਾ ਕੇ ਤੇ ਇੰਨਾ ਕੰਮ ਕਰਦੇ ਹੋ, ਉਹ ਕੋਈ ਨਾ ਕੋਈ ਖਾਸ ਖਿੱਚ ਹੁੰਦੀ ਆ ਜਾਂ ਤੁਹਾਡੀ ਕੋਈ ਡਿਊਟੀ ਲੱਗੀ ਹੁੰਦੀ ਆ ਖਾਸ ਕਿਸਮ ਦੀ? ਸੋ ਮੈਨੂੰ ਲੱਗਦਾ ਮੇਜੋ ਕੌਮੀ ਹੋਰਾਂ ਦੀ ਵੀ ਜਿਹੜੀ ਡਿਊਟੀ ਲੱਗੀ ਹੋਈ ਆ ਜੀ ਪੰਜਾਬੀ ਪੰਜਾਬੀਅਤ ਨਾਲ ਕੁਛ ਕਰਨ ਦੀ। ਸੋ ਸਾਨੂੰ ਸਿੱਖਣਾ ਚਾਹੀਦਾ ਵੀ ਇੱਕ ਜਪਾਨੀ ਬੰਦਾ ਜਾਂ ਜਪਾਨ ਦਾ ਇੱਕ ਰਿਸਰਚਰ ਇੰਨਾ ਕੁਛ ਕਰ ਸਕਦਾ, ਤੇ ਅਸੀਂ ਆਪਣੀ ਮਾਂ ਬੋਲੀ ਲਈ ਵੀ ਕੁਛ ਨਾ ਕੁਛ ਜ਼ਰੂਰ ਕਰੀਏ।
ਜੀ ਬਿਲਕੁਲ। ਸੋ ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿੱਚ ਖਬਰ ਆ ਰਹੀ ਹੈ ਜੀ ਕਿ ਕੱਲ ਮੈਲਬਰਨ ਦੇ ਵਿੱਚ ਸਿਟੀ ਦੇ ਵਿੱਚ ਚਾਈਨਾ ਟਾਊਨ ਨਾਮ ਦੀ ਜਿਹੜੀ ਇੱਕ ਸਟਰੀਟ ਹੈ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚਾਈਨੀਜ਼ ਦੇ ਦੁਕਾਨਾਂ ਨੇ ਔਰ ਚਾਈਨੀਜ਼ ਰੈਸਟੋਰੈਂਟ ਨੇ, ਔਰ ਇੱਕ ਰੈਸਟੋਰੈਂਟ ਦੇ ਵਿੱਚ ਅੱਗ ਲੱਗਣ ਦੀ ਜਿਹੜੀ ਇੱਕ ਘਟਨਾ ਦੇ ਕਾਰਨ ਜਿਹੜਾ ਧੂੰਆਂ ਆ ਉਹ ਸੀਬੀਡੀ ਦੇ ਵਿੱਚ ਫੈਲਿਆ ਔਰ ਇੱਕ ਘੰਟੇ ਦੇ ਵਿੱਚ ਤਕਰੀਬਨ ਅੱਗ ਤੇ ਕਾਬੂ ਪਾ ਲਿਆ ਗਿਆ, ਪਰ ਬਹੁਤ ਸਾਰੇ ਜਿਹੜੇ ਨਾਲ ਲੱਗਦੇ ਜਿਹੜੇ ਰੈਸਟੋਰੈਂਟਸ ਵੀ ਸੀ ਜਾਂ ਫਿਰ ਹੋਰ ਅਪਾਰਟਮੈਂਟਸ ਜਿਹੜੇ ਸੀਗੇ ਉਹ ਖਾਲੀ ਕਰਵਾਉਣੇ ਪਏ, ਔਰ ਇਕਦਮ ਇਹੋ ਜਿਹੀ ਘਟਨਾ ਦਾ ਜਿਹੜਾ ਸੀਬੀਡੀ ਦੇ ਵਿੱਚ ਵਾਪਰਨਾ ਜਿਹੜਾ ਸੀਗਾ ਉਹ ਕਾਫੀ ਹੈਰਾਨੀਕੁੰਨ ਸੀ।
ਬਿਲਕੁਲ ਜੀ, ਦੇਖੋ ਚੰਗੀ ਚੰਗੀ ਮੈਨੇਜਮੈਂਟ ਆ ਸਭ ਕੁਛ ਆ, ਫੇਰ ਵੀ ਇਹ ਜਿਹਾ ਕੁਛ ਵਾਪਰ ਜਾਂਦਾ। ਸੋ ਤੁਸੀਂ ਕਿਸੇ ਵੀ ਚੀਜ਼ ਨੂੰ ਮਿਨੀਮਾਈਜ਼ ਕਰ ਸਕਦੇ ਹੋ, ਉਹਨੂੰ ਬਿਲਕੁਲ ਨਕਾਰ ਨਹੀਂ ਸਕਦੇ। ਭਾਵੇਂ ਇੱਥੇ ਦੇਖੋ ਹਰ ਚੀਜ਼ ਦੀ ਇੱਕ ਪੈਮਾਨਾ, ਉਸ ਪੈਮਾਨੇ ਤੋਂ ਥੱਲੇ ਤੁਸੀਂ ਕੋਈ ਬਿਜਲੀ ਫਿਟਿੰਗ ਤੋਂ ਲਾ ਕੇ ਕਿਸੇ ਵੀ ਚੀਜ਼ ਸਟੈਂਡਰਡ ਤੋਂ ਘੱਟ ਨਹੀਂ ਕਰ ਸਕਦੇ, ਪਰ ਫੇਰ ਵੀ ਜਿਹੜਾ ਵੀ ਮਰਜ਼ੀ ਤੁਸੀਂ ਸਟੈਂਡਰਡ ਬਣਾਓ ਜਾਂ ਜੋ ਵੀ ਕੁਛ ਕਰੋ, ਤੇ ਜਿਹੜੀਆਂ ਮਿਸ ਹੈਪਨਿੰਗਸ ਹੁੰਦੀਆਂ ਉਹ ਹੋ ਹੀ ਜਾਂਦੀਆਂ। ਸੋ ਬਚਤ ਰਹੀ ਹੈ ਸਾਰੇ ਕੁਛ ਦੀ, ਜਾਨੀ ਨੁਕਸਾਨ ਦੀ ਬਚਤ ਰਹੀ ਹੈ, ਚਲੋ ਮਾਲੀ ਨੁਕਸਾਨ ਤਾਂ ਹੋਣਾ ਹੀ ਹੋਣਾ। ਸੋ ਇਹੀ ਇਸ ਤਰ੍ਹਾਂ ਅਰਦਾਸ ਦੁਆ ਕਰਦੇ ਹਾਂ ਵੀ ਸ਼ੁਕਰੀਆ ਅਦਾ ਕਰਦੇ ਹਾਂ।
ਬਿਲਕੁਲ। ਸੋ ਅੰਤਰਰਾਸ਼ਟਰੀ ਖਬਰਾਂ ਦੇ ਵਿੱਚ ਚੱਲੀਏ ਤਾਂ ਫੇਸਬੁੱਕ ਜਿਹੜੀ ਹੈ ਜੀ ਉਹ ਲੰਡਨ ਦੇ ਵਿੱਚ ਆਪਣਾ ਇੱਕ ਨਵਾਂ ਦਫ਼ਤਰ ਖੋਲ ਰਹੀ ਹੈ ਤੇ ਇਹਦੇ ਨਾਲ ਕਿਹਾ ਜਾ ਰਿਹਾ ਕਿ 800 ਜਿਹੜੀਆਂ ਹੋਰ ਨੌਕਰੀਆਂ ਹੋਰ ਕ੍ਰੀਏਟ ਹੋਣਗੀਆਂ। ਸੋ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਲੰਡਨ ਦੇ ਵਿੱਚ ਕਹਿੰਦੇ ਅੱਜ ਦਫ਼ਤਰ ਖੋਲਣ ਜਾ ਰਹੀ ਹੈ ਤੇ ਇਹ ਉਸਦਾ ਅਮਰੀਕਾ ਤੋਂ ਬਾਹਰ ਸਭ ਤੋਂ ਵੱਡਾ ਇੰਜੀਨੀਅਰਿੰਗ ਸੈਂਟਰ ਹੋਣਾ ਜੀ, ਤੇ ਕੰਪਨੀ ਦਾ ਇਹ ਦਫ਼ਤਰ ਸ਼ਹਿਰ ਦੇ ਵੈਸਟ ਐਂਡ ਇਲਾਕੇ ਆਕਸਫੋਰਡ ਸਟਰੀਟ ਦੇ ਕੋਲ ਹੈ ਤੇ ਇੱਥੇ ਦਫ਼ਤਰ ਖੁੱਲਣ ਦੇ ਨਾਲ ਲਗਭਗ ਕਹਿੰਦੇ 800 ਨੌਕਰੀਆਂ ਜਿਹੜੀਆਂ ਪੈਦਾ ਹੋਣਗੀਆਂ, ਜਿਹਦੇ ਵਿੱਚੋਂ ਅੱਧੀਆਂ ਕਰੀਬ ਇੰਜੀਨੀਅਰਿੰਗ ਦੇ ਨਾਲ ਹੀ ਜੁੜੀਆਂ ਹੋਣੀਆਂ ਨੇ। ਇੱਥੇ ਕਹਿੰਦੇ 10 ਸਾਲ ਪਹਿਲਾਂ ਵੀ ਉਹਨਾਂ ਨੇ ਇੱਕ ਦਫ਼ਤਰ ਖੋਲਿਆ ਸੀਗਾ। ਕੰਪਨੀ ਦਾ ਕਹਿਣਾ ਕਿ ਨਵੇਂ ਦਫ਼ਤਰ ਨਾਲ ਸਥਾਨਕ ਪੱਧਰ ਤੇ ਉਸ ਦੇ ਮੁਲਾਜ਼ਮਾਂ ਦੀ ਗਿਣਤੀ ਜਿਹੜੀ ਹੈ ਜੀ ਅਗਲੇ ਸਾਲ ਦੇ ਅੰਤ ਤੱਕ 2300 ਪਹੁੰਚ ਜਾਏਗੀ। ਜੀ ਬਰਾੜ
ਸਾਹਿਬ ਬਿਲਕੁਲ ਜੀ, ਦੇਖੋ ਸੋਸ਼ਲ ਮੀਡੀਆ ਦੇ ਵਿੱਚ ਪਹਿਲਾਂ ਜਦੋਂ ਸ਼ੁਰੂਆਤ ਤੌਰ ਦੇ ਵਿੱਚ ਫੇਸਬੁੱਕ ਦਾ ਦਬਦਬਾ ਕਾਫੀ ਵੱਡਾ ਸੀ ਤੇ ਉਹਨਾਂ ਨੂੰ ਲੱਗਦਾ ਸੀ ਵੀ ਅਸੀਂ ਬਿਨਾਂ ਕੰਪੀਟੀਸ਼ਨ ਦੇ ਵਿੱਚ ਸਾਡਾ ਕੋਈ ਮੁਕਾਬਲਾ ਹੈ ਹੀ ਨਹੀਂ, ਕੋਈ ਕੰਪੀਟੀਸ਼ਨ ਹੈ ਹੀ ਨਹੀਂ ਸਾਡੇ। ਪਰ ਪੋਜੀਸ਼ਨ ਇਹ ਆ ਗਈ ਹੈ ਜੀ ਹੁਣ ਸੋਸ਼ਲ ਮੀਡੀਆ ਦੇ ਵਿੱਚ ਜਿਹੜੀ ਉਹਨਾਂ ਨੂੰ ਟਵਿੱਟਰ ਵਰਗੀਆਂ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਇਹ ਜੀਆਂ ਆ ਚੁੱਕੀਆਂ, ਉਹਨਾਂ ਨੇ ਬਹੁਤ ਜ਼ਿਆਦਾ ਵੱਡਾ ਚੈਲੰਜ ਦਿੱਤਾ, ਬਹੁਤ ਵੱਡਾ ਕੰਪੀਟੀਸ਼ਨ ਦਿੱਤਾ ਤੇ ਹੁਣ ਉਹਨਾਂ ਨੂੰ ਲੋੜ ਆ ਜੀ ਪਸਾਰ ਦੀ। ਸੋ ਉਸੇ ਪਸਾਰ ਤਹਿਤ ਇਹ ਕੁਛ ਹੋ ਰਿਹਾ ਤੇ ਉਮੀਦ ਆ ਵੀ ਉਸ ਨਾਲ ਜਿਹੜੀ ਆਮ ਜਨਤਾ ਨੂੰ ਸੋਸ਼ਲ ਮੀਡੀਆ ਦੇ ਤੋਂ ਜਿੱਥੇ ਫਾਇਦੇ ਮਿਲਦੇ ਉੱਥੇ ਨੁਕਸਾਨ ਵੀ ਬਹੁਤ ਮਿਲ ਰਹੇ ਆ, ਪਰ ਇਸ ਨਾਲ ਜੇ ਜੋਬ ਕ੍ਰੀਏਟ ਹੁੰਦੀਆਂ ਤਾਂ ਕੁਛ ਤਾਂ ਕਿਸੇ ਨੂੰ ਫਾਇਦਾ ਮਿਲੂਗਾ ਜੀ ਸੋਸ਼ਲ ਮੀਡੀਆ ਦਾ।
ਜੀ ਬਿਲਕੁਲ। ਅੰਤਰਰਾਸ਼ਟਰੀ ਖਬਰਾਂ ਦੇ ਵਿੱਚ ਅਗਲੀ ਖਬਰ ਵੱਲ ਵਧੀਏ ਤਾਂ ਬਰਾੜ ਸਾਹਿਬ ਅਗਲੀ ਖਬਰ ਜਿਹੜੀ ਹੈ ਜੀ ਯੂਕੇ ਦੇ ਵਿੱਚ ਮਾਲਿਆ ਦੇ ਹਵਾਲਗੀ ਮਾਮਲੇ ਦੀ ਜਿਹੜੀ ਸੁਣਵਾਈ ਆ ਉਹ ਸ਼ੁਰੂ ਹੋ ਰਹੀ ਹੈ। ਸੋ ਕਈ ਬੈਂਕਾਂ ਦਾ ਕਰਜ਼ਾ ਨਾ ਮੋੜਨ ਤੇ ਮਨੀ ਲਾਂਡਰਿੰਗ ਦੇ ਕੇਸ 'ਚ ਭਾਰਤ 'ਚ ਲੋੜੀਂਦੇ ਕਾਰੋਬਾਰੀ ਵਿਜੇ ਮਾਲਿਆ ਦੀ ਹਵਾਲਗੀ ਮਾਮਲੇ 'ਚ ਸੁਣਵਾਈ ਜਿਹੜੀ ਸੋਮਵਾਰ ਨੂੰ ਯਾਨੀ ਕਿ ਬੀਤੇ ਕੱਲ ਬਰਤਾਨੀਆ ਦੇ ਵਿੱਚ ਸ਼ੁਰੂ ਹੋਈ ਹੈ। ਸੋ ਲੰਡਨ ਦੇ ਵੈਸਟ ਮਿਨਿਸਟਰ ਮੈਜਿਸਟਰੇਟ ਕੋਰਟ 'ਚ ਇਹ ਸੁਣਵਾਈ ਜਿਹੜੀ ਆ 14 ਦਸੰਬਰ ਤੱਕ ਕਹਿੰਦੇ ਇਹ ਚੱਲਣੀ ਆ ਤੇ ਅਦਾਲਤ ਦੇ ਵਿੱਚ ਪੇਸ਼ੀ ਲਈ ਜਾਂਦੇ ਸਮੇਂ ਕਹਿੰਦੇ ਮਾਲਿਆ ਨੇ ਆਪਣੇ ਖਿਲਾਫ ਦੋਸ਼ਾਂ ਨੂੰ ਫੇਰ ਇੱਕ ਵਾਰ ਫਰਜ਼ੀ ਝੂਠੇ ਤੇ ਬੇਬੁਨਿਆਦ ਦੱਸਿਆ।
ਦੇਖੋ ਹੁਣ ਇਹੀ ਗੱਲਾਂ ਹੀ ਕਹਿ ਸਕਦੇ ਆ, ਹੋਰ ਤਾਂ ਕਹਿ ਨਹੀਂ ਸਕਦੇ। ਜੇ ਇਹੀ ਕਹਿੰਦੇ ਆ ਵੀ ਮੈਂ ਦੋਸ਼ੀ ਆ ਤਾਂ ਫੇਰ ਤਾਂ ਲੋੜ ਹੀ ਨੀ ਹੈਗੀ ਨਾ ਕੋਈ ਅਦਾਲਤਾਂ ਦੀ ਲੋੜ ਆ। ਸੋ ਇਹ ਤਾਂ ਮਾਲਿਆ ਦੀ ਜਿਹੜੀ ਡਿਊਟੀ ਫਰਜ਼ ਸੀਗਾ ਜੀ ਜਿਹੜੀ ਉਹਨਾਂ ਨੇ ਆਪਦੀ ਸੈਲਫ ਡਿਫੈਂਸ ਕਰਨੀ ਆ। ਬਾਕੀ ਦੂਜੀ ਇੱਕ ਖਬਰ ਇਹ ਵੀ ਆ ਰਹੀ ਹੈ ਵੀ ਜਿਹੜੇ ਪਿੰਡ ਚੋਂ ਰਹਿ ਰਹੇ ਆ ਇਸ ਟਾਈਮ ਤਕਰੀਬਨ ਲੰਡਨ ਤੋਂ 40 ਕਿਲੋਮੀਟਰ ਦੀ ਦੂਰੀ ਦੇ ਉੱਤੇ ਛੋਟਾ ਜਿਹਾ ਕਸਬਾ ਦੱਸਦੇ ਆ, ਉਹ ਚ 2000 ਦੀ ਆਬਾਦੀ ਆ ਤੇ ਉੱਥੇ ਉਹਨਾਂ ਦਾ ਜਿਹੜਾ ਉਹਨਾਂ ਨੇ ਆਪਣਾ ਜਿਹੜਾ ਬੰਗਲਾ ਲਿਆ ਹੋਇਆ ਤੇ ਉੱਥੇ ਰਹਿ ਰਹੇ ਆ ਤੇ ਉਸ ਪਿੰਡ ਨਿਵਾਸੀਆਂ ਨਾਲ ਜੋ ਗੱਲ ਕੀਤੀ ਤਾਂ ਉਹ ਦੁਆ ਮੰਗ ਰਹੇ ਆ ਜੀ ਵੀ ਮਾਲੀਆ ਨੂੰ ਕੁਛ ਨਾ ਹੋਵੇ ਤੇ ਉਹ ਇਵੇਂ ਰਵੇ ਤੇ ਉਹਨੂੰ ਬਹੁਤ ਚੰਗਾ ਇਨਸਾਨ ਤੇ ਬਹੁਤ ਵਧੀਆ ਆਪਦੇ ਪਿੰਡ ਦੀ ਸ਼ਾਨ ਸਮਝ ਰਹੇ ਆ। ਕਹਿੰਦੇ ਵੀ ਸਾਡੇ ਲਈ ਤਾਂ ਬਹੁਤ ਵਧੀਆ ਤੇ ਇਹ ਜਾ ਕੰਮ ਵੱਡੇ ਬਿਜ਼ਨਸਮੈਨਾਂ ਤੇ ਕਈ ਵਾਰੀ ਬਲੇਮ ਲੱਗਦੇ ਰਹਿੰਦੇ ਆ ਤੇ ਉਹ ਛੇਤੀ ਚੋ ਬਾਹਰ ਆ ਜਾਣਗੇ। ਉਹ ਪਿੰਡ ਦੇ ਲੋਕ ਇਹ ਦੁਆ ਕਰ ਰਹੇ ਆ, ਪਰ ਜਿਹੜੀ ਫਾਸਟ ਟਰੈਕ ਅਦਾਲਤ ਬੈਠੀ ਆ ਤੇ ਸਿਰਫ 14 ਦਸੰਬਰ ਤੱਕ ਹੀ ਉਹਨਾਂ ਨੇ ਇਸ ਨੂੰ ਨਤੀਜੇ ਤੇ ਲੈ ਜਾਣਾ। ਤੇ ਹੁਣ ਦੇਖਦੇ ਆ ਜੀ ਕੀ ਨਤੀਜਾ ਆਉਂਦਾ। ਇੱਕ ਪਾਸੇ ਅਸੀਂ ਦੇਖਿਆ ਵੀ ਬ੍ਰਿਟੇਨ ਗਵਰਨਮੈਂਟ ਅਕਸਰ ਹੀ ਸਾਡੇ ਜਿਹੜੇ ਇਹ ਜੇ ਲੋਕਾਂ ਨੂੰ ਸ਼ੈਲਟਰ ਦਿੰਦੀ ਆ, ਹੁਣ ਉਹ ਕੀ ਸ਼ੈਲਟਰ ਦਿੰਦੀ ਆ ਜਾਂ ਕੀ ਲੈ ਕੇ ਆਉਂਦੀ ਆ, ਵਕਤ ਦੱਸੋ
ਜੀ। ਬਿਲਕੁਲ। ਔਰ ਆਖਰੀ ਖਬਰ ਲੈਣੇ ਜੀ ਅੰਤਰਰਾਸ਼ਟਰੀ ਖਬਰਾਂ ਦੇ ਵਿੱਚੋਂ। ਇੰਡੋਨੇਸ਼ੀਆ ਦੇ ਬਾਲੀ ਦੀਪ ਦੇ ਵਿੱਚ ਹਵਾਈ ਸੇਵਾਵਾਂ ਜਿਹੜੀਆਂ ਦੁਬਾਰਾ ਬਹਾਲ ਹੋਈਆਂ ਨੇ, ਕਿਉਂਕਿ ਜਵਾਲਾਮੁਖੀ ਸਰਗਰਮ ਹੋਣ ਕਾਰਨ ਇੰਡੋਨੇਸ਼ੀਆ ਦੇ ਬਾਲੀ ਦੀਪ ਚ ਕਈ ਦਿਨਾਂ ਤੋਂ ਬੰਦ ਹਵਾਈ ਸੇਵਾਵਾਂ ਜਿਹੜੀਆਂ ਜੀ ਉਹ ਜਿਹਦੇ ਵਿੱਚ ਜੈਸਟਰ ਤੇ ਵਰਜਨ ਆਸਟ੍ਰੇਲੀਆ ਏਅਰਲਾਈਨਸ ਨੇ ਫਿਰ ਉਨ੍ਹਾਂ ਨੂੰ ਬਹਾਲ ਕਰ ਦਿੱਤਾ। ਤੇ ਇੰਡੋਨੇਸ਼ੀਆ ਦੀ ਆਫ਼ਤ ਖਾਤਮਾ ਏਜੰਸੀ ਨੇ ਸੋਮਵਾਰ ਨੂੰ ਕਿਹਾ ਕਿ ਮਾਊਂਟ ਅਗੁੰਗ ਜਵਾਲਾਮੁਖੀ ਨੂੰ ਲੈ ਕੇ ਹਾਲੇ ਵੀ ਉੱਚ ਪੱਧਰੀ ਜਿਹੜੀ ਚੌਕਸੀ ਆ ਵਰਤੀ ਜਾ ਰਹੀ ਹੈ।
ਬਿਲਕੁਲ ਜੀ, ਸਾਡੇ ਬਹੁਤ ਸਾਰੇ ਸੱਜਣ ਮਿੱਤਰ ਕ੍ਰਿਸਮਸ ਦੀਆਂ ਛੁੱਟੀਆਂ ਤੇ ਵਾਲੀ ਜਾਣਾ ਚਾਹੁੰਦੇ ਸੀ, ਜਾਣਾ ਚਾਹੁੰਦੇ ਹੁੰਦੇ ਅਕਸਰ, ਉਹਨਾਂ ਲਈ ਇਹ ਚੰਗੀ ਖਬਰ ਆ ਜੀ। ਕਿਉਂਕਿ ਆਸਟ੍ਰੇਲੀਆ ਤੋਂ ਜੇ ਤੁਸੀਂ ਕਦੇ ਵੀ ਬਾਲੀ ਦੇ ਟੂਰ ਤੇ ਜਾਣਾ ਤਾਂ ਤੁਹਾਨੂੰ ਕਈ ਵਾਰ ਤਾਂ ਇੰਨਾ ਕੁ ਸਸਤਾ ਮਿਲ ਜਾਂਦਾ ਵੀ ਇਨਰ ਆਸਟ੍ਰੇਲੀਆ ਨਾਲੋਂ ਵੀ ਸਸਤਾ ਪੈ ਜਾਂਦਾ ਉਹ ਟੂਰ। ਤੇ ਤੁਸੀਂ ਜੇ ਚਾਹੋ ਵੀ ਆਸਟ੍ਰੇਲੀਆ ਚ ਮੈਲਬਨ ਸਿਡਨੀ ਜਾਣਾ, ਸ਼ਾਇਦ ਉਦੋਂ ਮਹਿੰਗਾ ਪਵੇ, ਤੇ ਬਾਲੀ ਦੇ ਵਿੱਚ ਉਦੋਂ ਸਸਤਾ ਪੈ ਜਾਂਦਾ। ਤੇ ਇੱਕ ਉਂਜ ਵੀ ਕੁਦਰਤੀ ਨਜ਼ਾਰੇ ਬਹੁਤ ਜ਼ਿਆਦਾ ਆ ਉੱਥੇ, ਕੁਦਰਤੀ ਜਿਹੜਾ ਜਿਹੜੀ ਬਿਊਟੀ ਕਾਫੀ ਆ ਬਾਲੀ ਦੇ ਵਿੱਚ। ਸੋ ਪਰ ਨਾਲ ਨਾਲ ਜਿਹੜੀਆਂ ਫਿਰ ਕੁਦਰਤੀ ਆਫਤਾਂ ਵੀ ਚੱਲਦੀਆਂ ਇਹੋ ਜਿਹੀਆਂ ਚੀਜ਼ਾਂ ਦੀਆਂ, ਜਿਵੇਂ ਤੁਸੀਂ ਹੁਣ ਦੇਖਿਆ ਹੀ ਆ ਵੀ ਕੁਦਰਤੀ ਆਫਤ ਦੇ ਵਿੱਚ ਜਿਹੜੀ ਇਹ ਆਪਣੀ ਜਵਾਲਾਮੁਖੀ ਆ, ਜਵਾਲਾਮੁਖੀ ਭਾਵੇਂ ਜ਼ਮੀਨ ਤੇ ਹੁੰਦੀ ਆ ਪਰ ਏਅਰਲਾਈਨਸ ਨੂੰ ਬਹੁਤ ਅਫੈਕਟ ਕਰਦੀ ਆ, ਕਿਉਂਕਿ ਉਹਨਾਂ ਚੋਂ ਨਿਕਲਣ ਵਾਲਾ ਜਿਹੜਾ ਧੂੰਆਂ ਤੇ ਇੱਕ ਜਿਹੜੀ ਹੀਟ ਆ ਉਹ ਕਿਤੇ ਨਾ ਕਿਤੇ ਜਹਾਜ਼ਾਂ ਨੂੰ ਬਹੁਤ ਜ਼ਿਆਦਾ ਡਿਸਟਰਬ ਕਰਦੀ ਆ। ਇਸੇ ਲਈ ਜਿਹੜੀਆਂ ਸੇਫਟੀ ਲਈ ਉਡਾਨਾਂ ਬੰਦ ਕਰ ਦਿੱਤੀਆਂ ਜਾਂਦੀਆਂ। ਪਰ ਕੁੱਲ ਮਿਲਾ ਕੇ ਚਲੋ ਜੀ ਚੰਗੀ ਖਬਰ ਆ ਜੇ ਉਡਾਨਾਂ ਖੁੱਲ ਗਈਆਂ ਤਾਂ।
ਜੀ ਜੀ ਬਿਲਕੁਲ। ਔਰ ਬਹੁਤ ਸਾਰੇ ਦੋਸਤਾਂ ਨੇ ਅਸਲ ਦੇ ਵਿੱਚ ਜਿਹੜਾ ਸਾਡਾ ਟੈਸਟ ਮੈਚ ਹੈ ਸ਼੍ਰੀਲੰਕਾ ਤੇ ਭਾਰਤ ਦਰਮਿਆਨ ਉਸ ਦੇ ਚੌਥੇ ਦਿਨ ਦੀ ਖੇਡ ਨੂੰ ਲੈ ਕੇ ਕੁਛ ਜਿਹੜੇ ਮੈਸੇਜਸ ਦੇ ਉਹ ਸਾਨੂੰ ਭੇਜੇ ਹੋਏ ਆ। ਔਰ ਦਬਦਬਾ ਜਿਹੜਾ ਆ ਜੀ ਉਹ ਭਾਰਤ ਦਾ ਬਣਿਆ ਰਿਹਾ ਆ ਸ਼੍ਰੀਲੰਕਾ ਦੇ ਉੱਤੇ ਇਸ ਸੀਰੀਜ਼ ਦੌਰਾਨ। ਔਰ ਆਖਰੀ ਟੈਸਟ ਦੇ ਤੀਜੇ ਦਿਨ ਸੋਮਵਾਰ ਨੂੰ ਵੀ ਫਾਲੋ ਆਨ ਬਚਾਉਣ ਦੇ ਵਿੱਚ ਭਾਵੇਂ ਸ਼੍ਰੀਲੰਕਾ ਦੀ ਟੀਮ ਜਿਹੜੀ ਆ ਸਫਲ ਰਹੀ ਹੈ। ਚਾਂਦੀਮਲ ਨੇ 341 ਗੇਂਦਾਂ ਤੇ 18 ਛੱਕਿਆਂ ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ 147 ਦੌੜਾਂ ਜਿਹੜੀਆਂ ਉਹ ਬਣਾਈਆਂ, ਜਦਕਿ ਮੈਥਿਊਜ਼ ਨੇ 268 ਗੇਂਦਾਂ ਤੇ 14 ਚੌਕਿਆਂ ਤੇ 2 ਛੱਕਿਆਂ ਦੇ ਸਾਰ 111 ਦੌੜਾਂ ਜਿਹੜੀਆਂ ਬਣਾ ਕੇ ਆਊਟ ਹੋਏ ਆ। ਔਰ ਖਰਾਬ ਰੋਸ਼ਨੀ ਦੇ ਕਰਕੇ ਜਿਹੜੀ ਖੇਡ ਆ ਉਹ ਰੋਕਣੀ ਵੀ ਪਈ ਆ। ਔਰ ਜਿਵੇਂ ਬਹੁਤ ਸਾਰੇ ਦੋਸਤਾਂ ਦੇ ਜਿਹੜੇ ਮੈਸੇਜਸ ਆ ਉਹ ਵੀ ਆ ਰਹੇ ਆ, ਕੁਛ ਕੁ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਆ ਉਹ ਵੀ ਵਾਪਰੀਆਂ। ਔਰ ਸਾਡੇ ਬਹੁਤ ਸਾਰੇ ਦੋਸਤ ਨਾ ਇਸ ਖੇਡ ਨੂੰ ਲੈ ਕੇ ਮੈਸੇਜਸ ਕਰ ਰਹੇ, ਅਸੀਂ ਉਹਨਾਂ ਦੇ ਮੈਸੇਜ ਸ਼ਾਮਿਲ ਕਰਦੇ ਹਾਂ। ਸਾਡੇ ਨਾਲ ਸੁਖਦੀਪ ਸਿੰਘ ਰਿਆੜ ਜੁੜੇ ਨੇ ਔਰ ਇਹਨਾਂ ਨੇ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾਈ ਆ ਬਰਾੜ ਸਾਹਿਬ ਤੁਹਾਨੂੰ। ਔਰ ਕਹਿੰਦੇ ਜਦੋਂ ਵਾਰ ਵਾਰ ਖੇਡ ਰੁਕੀ ਤਾਂ ਕੋਹਲੀ ਨੇ ਗੁੱਸੇ ਵਿੱਚ ਖਿੱਜ ਕੇ ਪਾਰੀ ਘੋਸ਼ਿਤ ਕਰ ਦਿੱਤੀ ਤੇ ਸ਼੍ਰੀਲੰਕਾ ਦੇ ਖਿਡਾਰੀ ਹੱਸਣ ਲੱਗ ਪਏ। ਇਹ ਗੱਲ ਵੀ ਕਹਿੰਦੇ ਮੈਨੂੰ ਅਟਪਟੀ ਲੱਗੀ, ਤੁਹਾਡੇ ਕੀ ਵਿਚਾਰ ਨੇ?
ਦੇਖੋ ਕੋਹਲੀ ਇੱਕ ਨਾ ਅਗਰੈਸਿਵ ਪਲੇਅਰ ਆ ਤੇ ਉਹ ਉਹਦੇ ਜਦੋਂ ਉਹਦਾ ਟਾਈਮ ਜਦੋਂ ਹੁਣ ਅੱਜ ਕੱਲ ਉਹਦਾ ਟਾਈਮ ਆ ਉਹਦੇ ਦਿਨ ਆ ਤੇ ਉਦੋਂ ਕੇ ਜੋ ਵੀ ਮਰਜ਼ੀ ਜਿਹੜਾ ਕਰੇ ਨਾ ਜੋ ਵੀ ਉਹਨੂੰ ਚੱਲ ਉਹ ਸਿੱਧਾ ਹੀ ਪੈਂਦਾ ਹੁੰਦਾ ਤੇ ਸਿੱਧਾ ਹੀ ਉਹਨੂੰ ਦੇਖਣਾ ਚਾਹੀਦਾ ਤੇ ਨਾ ਹੀ ਉਹਦੀ ਕ੍ਰਿਟੀਸਿਜ਼ਮ ਕਰਕੇ ਸਾਨੂੰ ਹੁਣ ਐਵੇਂ ਫਾਲਤੂ ਦੀ ਗੱਲ ਕਰਨੀ ਚਾਹੀਦੀ ਆ। ਵੈਸੇ ਕੋਹਲੀ ਹਜੇ ਚਾਹੁੰਦਾ ਤਾਂ ਉਹ ਟ੍ਰਿਪਲ ਸੈਂਚਰੀ ਦੀ ਤਿਆਰੀ ਕਰ ਸਕਦਾ ਸੀ। ਜਿਹੜੀ ਉਹਦੀ ਜਿਹੜੀ ਝਿਜਣਾ ਹਟ ਸੀ ਜਾਂ ਉਹਦੀ ਖਿਜਣਪਣ ਸੀ ਉਹ ਮੈਨੂੰ ਲੱਗਦਾ ਵੀ ਉਹਦਾ ਇਸ ਲਈ ਸੀਗਾ ਵੀ ਉਹ ਟ੍ਰਿਪਲ ਸੈਂਚਰੀ ਵੱਲ ਦੇਖ ਰਿਹਾ ਸੀ ਤੇ ਪਰ ਉਸ ਟਾਈਮ ਦੇ ਵਿੱਚ ਉਹਨਾਂ ਨੇ ਜਦੋਂ ਵਾਰ ਵਾਰ ਰੁਕਣ ਕਰਕੇ ਉਹਨੇ ਦੇਖਿਆ ਵੀ ਇਦੂ ਤਾਂ ਅਸੀਂ ਡਿਕਲੇਅਰ ਕਰ ਦਈਏ। ਸੋ ਉਹ ਕਿਤੇ ਕਿਤੇ ਉਹਨੀ ਜਿਹੜੀ ਫਰਸਟ੍ਰੇਸ਼ਨ ਸੀ ਜਾਂ ਥੋੜੀ ਜਿਹੀ ਦਿਖਾਈ ਦਿੱਤੀ ਆ। ਪਰ ਕੋਹਲੀ ਸਦਾ ਹੀ ਅਗਰੈਸਿਵ ਰਿਹਾ ਜੀ, ਉਹ ਹਰ ਗੱਲ ਦੇ ਉੱਤੇ ਅਗਰੈਸ਼ਨ ਰੱਖਦਾ ਤੇ ਉਹਨੇ ਉਦੋਂ ਉੱਥੇ ਵੀ ਆਪਣਾ ਉਹ ਚੀਜ਼ ਦਿਖਾਈ ਆ। ਪਰ ਦੇਖੋ ਅੱਜ ਕੱਲ ਗੱਲ ਇਹ ਹੁੰਦੀ ਆ ਵੀ ਜਿਹੜੀ ਜਿਹੜਾ ਚੀਜ਼ਾਂ ਤੁਸੀਂ ਜੇ ਕਿਸੇ ਦੀਆਂ ਗੁਣੀਆਂ ਸਿੱਧਾ ਪੈ ਰਿਹਾ ਤਾਂ ਉਹਦੀਆਂ ਸਾਰੀਆਂ ਸੁਣਨੀਆਂ ਪੈਂਦੀਆਂ ਤੇ ਸਾਰੀਆਂ ਦੇਖਣੀਆਂ ਪੈਂਦੀਆਂ। ਸੋ ਕੋਹਲੀ ਦਾ ਅੱਜ ਕੱਲ ਗੁਣੀਆਂ ਸਿੱਧਾ ਪੈ ਰਿਹਾ ਜੀ।
ਸਾਡੇ ਨਾਲ ਕੁਛ ਦੋਸਤ ਜਿਹੜੇ ਆ ਉਹ ਕੁਝ ਹੋਰ ਖਬਰਾਂ ਦੀ ਸਾਂਝ ਵੀ ਪਾ ਰਹੇ ਨੇ। ਚਾਲ ਸਾਹਿਬ ਤੁਸੀਂ ਆਪਣਾ ਪੂਰਾ ਨਾਮ ਨੀ ਲਿਖਿਆ ਜੀ, ਨਾਮ ਜ਼ਰੂਰ ਦੱਸਿਆ ਕਰੋ ਔਰ ਕਿੱਥੋਂ ਤੁਸੀਂ ਮੈਸੇਜ ਕਰ ਰਹੇ ਹੋ ਜ਼ਰੂਰ ਦੱਸਿਆ ਕਰੋ। ਇਹਨਾਂ ਨੇ ਨਾ ਇੱਕ ਖਬਰ ਵੱਲ ਧਿਆਨ ਦਵਾਇਆ ਜੀ, ਸਿਡਨੀ ਮੈਨ ਹੈਡ ਹਿਜ਼ ਹਾਊਸ ਬਰਨਡ ਡਾਊਨ ਫਾਰ ਇੰਸ਼ੋਰੈਂਸ ਪੇ ਆਊਟ ਕੋਰਟ ਫਾਈਨਸ। SBS ਵੱਲੋਂ ਜਿਹੜੀ ਇਹ ਖਬਰ ਹੈ ਉਹ ਸਾਂਝੀ ਕੀਤੀ ਗਈ ਆ, ਇਹਦੇ ਪਿੱਛੇ ਪੂਰੀ ਸੱਚਾਈ ਜਿਹੜੀ ਆ ਉਹ ਪਤਾ ਹੋਣੀ ਵੀ ਬਹੁਤ ਜ਼ਰੂਰੀ ਆ। ਔਰ ਇਹਨਾਂ ਨੇ ਪੂਰੀ ਖਬਰ ਦਾ ਜਿਹੜਾ ਲਿੰਕ ਆ ਉਹ ਸਾਨੂੰ ਭੇਜਿਆ। ਬਹੁਤ ਬਹੁਤ ਧੰਨਵਾਦ ਚਾਲ ਸਾਹਿਬ ਤੁਹਾਡਾ, ਔਰ ਅਸੀਂ ਜ਼ਰੂਰ ਇਸ ਖਬਰ ਦੀ ਤਹਿ ਤੱਕ ਜਾ ਕੇ ਇਹਦੇ ਨਾਲ ਸਾਂਝ ਪਾਉਂਦੇ ਹਾਂ ਬਰਾੜ ਸਾਹਿਬ। ਔਰ ਅਸੀਂ ਅਗਲਾ ਮੈਸੇਜ ਜ਼ਰੂਰ ਲਈਏ ਇਹਦੇ ਨਾਲ ਹੀ। ਅਗਲਾ ਮੈਸੇਜ ਸਾਨੂੰ ਭੇਜਿਆ ਜੀ ਰੁਪਿੰਦਰ ਸਿੰਘ ਗਿੱਲ ਹੋਰਾਂ ਨੇ, ਕਹਿੰਦੇ ਵੀ ਇੰਜੋਏ ਯੂਅਰ ਪ੍ਰੋਗਰਾਮ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਬੁਲਾ ਰਹੇ ਨੇ ਸ਼ੁਭ ਸਵੇਰ ਅਮਰਦੀਪ ਜੀ ਤੇ ਬਰਾੜਵੀਰ ਜੀ ਨੂੰ ਵੀ, ਤੇ ਵੀ ਇੰਜੋਏ ਯੂਅਰ ਪ੍ਰੋਗਰਾਮ। ਬਹੁਤ ਬਹੁਤ ਧੰਨਵਾਦ ਸਾਡੇ ਵੱਲੋਂ ਵੀ ਗੁਰਫਤਿਹ ਤੁਹਾਨੂੰ, ਔਰ ਪ੍ਰੋਗਰਾਮ ਤੁਸੀਂ ਪਸੰਦ ਕਰ ਰਹੇ ਹੋ ਉਹਦੇ ਲਈ ਬਹੁਤ ਬਹੁਤ ਧੰਨਵਾਦ। ਰਣਜੀਤ ਸੇਖੋਂ ਮੁਦਕੀ ਵਾਲੇ ਇਹ ਵੀ ਸਾਡੇ ਨਾਲ ਸ਼ਾਮਲ ਹੋਏ ਨੇ ਪ੍ਰੋਗਰਾਮ ਚ, ਸਤਿ ਸ੍ਰੀ ਅਕਾਲ ਇਹਨਾਂ ਨੇ ਬੁਲਾਈ ਹੈ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਬਹੁਤ ਪਹਿਲਾਂ ਜੋਗਿੰਦਰ ਸਿੰਘ ਸੋਹੀ ਜੀ, ਜੀ ਸਾਡੇ ਨਾਲ ਬਹੁਤ ਦੇਰ ਤੋਂ ਜੁੜੇ ਹੋਏ ਨੇ, ਉਹਨਾਂ ਦਾ ਮੈਸੇਜ ਕਿਤੇ ਪਿੱਛੇ ਰਹਿ ਗਿਆ ਸੀ, ਮੇਰੇ ਤੋਂ ਮਾਫੀ ਚਾਹਾਂਗੀ ਜੋਗਿੰਦਰ ਜੀ। ਅਮਰਦੀਪ ਜੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੂ ਯੂ ਐਂਡ ਆਲ ਹਰਮਨ ਫੈਮਿਲੀ, ਸਾਡੇ ਵੱਲੋਂ ਗੁਰਫਤਿਹ ਤੁਹਾਨੂੰ ਜੋਗਿੰਦਰ ਸਿੰਘ ਜੀ। ਔਰ ਇਹਨਾਂ ਨੇ ਬਹੁਤ ਸੋਹਣਾ ਜਿਹਾ ਇੱਕ ਵਿਚਾਰ ਵੀ ਭੇਜਿਆ ਹੋਇਆ, ਕਹਿੰਦੇ ਜ਼ੁਬਾਨ ਦਾ ਕਿਹਾ ਦੁਨੀਆਂ ਸੁਣਦੀ ਹੈ ਤੇ ਦਿਲ ਦਾ ਕਿਹਾ ਵਾਹਿਗੁਰੂ ਸੁਣਦਾ ਹੈ, ਕਿਆ ਬਾਤ ਹੈ। ਗੁੱਡ ਮਾਰਨਿੰਗ ਜੀ, ਵੈਰੀ ਗੁੱਡ ਮਾਰਨਿੰਗ ਤੁਹਾਨੂੰ। ਔਰ ਪ੍ਰੋਗਰਾਮ ਦੇ ਵਿੱਚ ਥੋੜਾ ਜਿਹਾ ਲੇਟ ਹੋ ਗਿਆ ਮੈਸੇਜ, ਉਹਦੇ ਲਈ ਮਾਫੀ, ਪਰ ਤੁਹਾਡਾ ਪ੍ਰੋਗਰਾਮ ਚ ਆਉਣਾ ਬਹੁਤ ਚੰਗਾ ਲੱਗਿਆ, ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਸੋ ਬਰਾੜ ਸਾਹਿਬ, ਚਾਲ ਸਾਹਿਬ ਵੱਲੋਂ ਜਿਹੜੀ ਇਹ ਖਬਰ ਸਾਡੇ ਨਾਲ ਸਾਂਝੀ ਕੀਤੀ ਗਈ ਆ, ਜਿਹਦੇ ਵਿੱਚ ਸਿਡਨੀ ਦੇ ਇੱਕ ਬੰਦੇ ਦੀ ਗੱਲ ਹੈ ਜਿਸ ਦਾ ਜਿਹੜਾ ਘਰ ਹੈ ਉਹ ਅੱਗ ਦੇ ਵਿੱਚ ਸੜਿਆ, ਔਰ ਕੋਰਟ ਜਿਹੜੀ ਆ ਉਹਦਾ ਕਹਿਣਾ ਔਰ ਜਾਂ ਫਿਰ ਜਿਹੜੇ ਤੱਥਾਂ ਤੇ ਜੋ ਵੀ ਉਹਨਾਂ ਨੇ ਖੋਜ ਕੀਤੀ ਆ ਉਹਦੇ ਤੋਂ ਪਤਾ ਲੱਗ ਰਿਹਾ ਕਿ ਇੰਸ਼ੋਰੈਂਸ ਜਿਹੜਾ ਕਲੇਮ ਲੈਣ ਦੇ ਲਈ ਵੀ ਇਹੋ ਜਿਹੀ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਕੀ ਕਹੋਗੇ ਇਹਦੇ ਤੇ?
ਦੇਖੋ, ਇਹ ਪਹਿਲੀ ਵਾਰ ਨੀ ਹੋਇਆ ਇੰਸ਼ੋਰੈਂਸ ਦੇ ਲਈ ਕੋਈ ਕਾਰਾਂ ਭੰਨਦਾ, ਕੋਈ ਘਰਾਂ ਨੂੰ ਅੱਗਾਂ ਲਾਉਂਦਾ। ਇਹ ਪਹਿਲਾਂ ਵੀ ਬਹੁਤ ਵਾਰੀ ਇਹੋ ਜਿਹੀਆਂ ਚੀਜ਼ਾਂ ਹੋ ਚੁੱਕੀਆਂ ਤੇ ਬਹੁਤ ਸਾਰੇ ਥਾਵਾਂ ਤੋਂ ਇਹ ਗੱਲਾਂ ਸਾਹਮਣੇ ਵੀ ਆਉਂਦੀਆਂ, ਫਿਰ ਕਈ ਥਾਂ ਤੇ ਅੰਦਰ ਖਾਤੇ ਗੱਲਾਂ ਵੀ ਚੱਲਦੀਆਂ ਵੀ ਫਲਾਨੇ ਦਾ ਘਰ ਮਚਿਆ ਨੀ, ਉਹਨੇ ਮਚਾਇਆ। ਤੇ ਇਹ ਆਪਣੇ ਖਾਸ ਕਰਕੇ ਇਹ ਮਾਫੀ ਚਾਹੁਣਾ ਵੀ ਸਾਡੇ ਭਾਈਚਾਰੇ ਦੇ ਉੱਤੇ ਜਾਂ ਭਾਰਤੀ ਭਾਈਚਾਰੇ ਦੇ ਉੱਤੇ ਖਾਸ ਤੌਰ ਤੇ ਦੋਸ਼ ਲੱਗਦਾ। ਪਿੱਛੇ ਜੇ ਵੀ ਮੈਨੂੰ ਪਤਾ ਲੱਗਿਆ ਸੀ ਇੱਕ ਬੰਦਾ $2,000 ਲੈਂਦਾ ਤੇ ਕਾਰ ਰਾਈਟ ਆਫ ਕਰ ਜਾਂਦਾ ਤੁਹਾਡੀ, ਤੇ ਤੁਹਾਨੂੰ ਕਾਰ ਨਵੀਂ ਮਿਲ ਜਾਂਦੀ ਉਹ ਐਕਸੀਡੈਂਟ ਕਰਕੇ ਏਦਾਂ। ਤੇ ਸੋ ਇਹ ਜੇ ਵੀ ਬਿਜ਼ਨਸ ਹੀ ਬਣਾ ਰੱਖਿਆ ਲੋਕਾਂ ਨੇ ਤੇ, ਪਰ ਹੁਣ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਅੱਗੇ ਨਾ ਬਹੁਤ ਜ਼ਿਆਦਾ ਚੌਕਸ ਹੋ ਗਈਆਂ, ਅੱਗੇ ਵਾਲੇ ਕੰਮ ਨਹੀਂ ਰਹੇ। ਮੈਂ ਮੇਰੇ ਖੁਦ ਜੇ ਦੇਖੀਏ ਤਾਂ ਅਸੀਂ 10 ਸਾਲਾਂ ਚ ਇੰਨਾ ਫਰਕ ਆਇਆ ਵੀ 10 ਸਾਲ ਪਹਿਲਾਂ ਜੇ ਤੁਸੀਂ ਇੰਸ਼ੋਰੈਂਸ ਕੰਪਨੀ ਨੂੰ ਕਾਲ ਕਰਦੇ ਸੀ ਤਾਂ ਕੁਛ ਵੀ ਨੀ ਪੁੱਛਦੇ ਸੀ ਤੁਹਾਡੇ ਤੋਂ ਤੇ ਮਿੰਟੋ ਮਿੰਟੀ ਤੁਹਾਡੀ ਸਾਰੀ ਕੰਮ ਕਰ ਦਿੰਦੇ ਸੀ। ਪਰ ਹੁਣ ਜੇ ਤੁਸੀਂ ਨਿੱਕਾ ਜਿਹਾ ਵੀ ਕੋਈ ਕਲੇਮ ਕਰਨਾ ਜਿਹੜਾ ਕਿ ਬਿਲਕੁਲ ਹੀ ਨੀ ਪ੍ਰਭਾਵਿਤ ਕਰਨ ਵਾਲਾ, ਫੇਰ ਵੀ ਤੁਹਾਨੂੰ ਘੱਟੋ ਘੱਟ 200 ਕੁਐਸਚਨਾਂ ਦੇ ਵਿੱਚ ਦੀ ਲੰਘ ਕੇ ਜਾਣਾ ਪੈਂਦਾ। ਸੋ ਇਹ ਜੋ ਵੀ ਇਹੋ ਜਿਹੇ ਵਰਤਾਰੇ ਲੋਕ ਕਰਦੇ ਆ ਨਾ, ਤੇ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਮੂਰਖ ਬਣਾ ਲਿਆ ਕਿਸੇ ਨੂੰ ਜਾਂ ਮੂਰਖ ਬਣ ਗਿਆ। ਉਹ ਮੂਰਖ ਕੋਈ ਨੀ ਬਣਦਾ ਹੁੰਦਾ, ਕੋਈ ਮੂਰਖ ਤੁਸੀਂ ਕਰ ਨੀ ਸਕਦੇ, ਮੂਰਖ ਤੁਸੀਂ ਆਪ ਹੀ ਬਣਦੇ ਹੁੰਦੇ ਹੋ ਤੇ ਆਪਦੇ ਆਪ ਨੂੰ ਹੀ ਮੂਰਖ ਬਣਾ ਲੈਂਦੇ ਹੁੰਦੇ ਹੋ, ਬਸ ਇੰਨਾ ਕੀ ਆ
ਜੀ ਜੀ। ਸੋ ਬਰਾੜ ਸਾਹਿਬ, ਖਬਰਾਂ ਦਾ ਇਹ ਸਿਲਸਿਲਾ ਹੁਣ ਆਪਾਂ ਇੱਥੇ ਹੀ ਖਤਮ ਕਰਦੇ ਹਾਂ। ਜਾਣ ਤੋਂ ਪਹਿਲਾਂ ਕੋਈ ਸਾਂਝ ਤੁਸੀਂ ਪਾਉਣੀ ਚਾਹੋ ਜ਼ਰੂਰ ਪਾਓ। ਅੱਜ ਅਸੀਂ ਇੱਕ ਖਾਸ ਵਿਸ਼ੇ ਤੇ ਗੱਲਬਾਤ ਕਰਨੀ ਚਾਹਾਂਗੇ। ਅੱਜ ਦਾ ਜਿਹੜਾ ਵਿਸ਼ਾ ਬਰਾੜ ਸਾਹਿਬ, ਆਮ ਤੌਰ ਤੇ ਸਾਡੇ ਪੰਜਾਬੀ ਪਰਿਵਾਰਾਂ ਦੇ ਵਿੱਚ ਜਾਂ ਫਿਰ ਦੂਸਰੀਆਂ ਕਮਿਊਨਿਟੀਜ਼ ਦੇ ਵਿੱਚ ਵੀ ਹੋ ਸਕਦਾ ਇੱਦਾਂ ਹੋਵੇ ਕਿ ਜਦੋਂ ਜਿਹੜੇ ਛੋਟੇ ਬੱਚੇ ਬੋਲਣਾ ਸ਼ੁਰੂ ਕਰਦੇ ਆ ਤੇ ਅਸੀਂ ਉਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਪੋਜ਼ੈਸਿਵ ਹੋ ਜਾਂਦੇ ਹਾਂ ਕਿ ਜੇਕਰ ਬੱਚਾ ਜਿਹੜਾ ਥੋੜਾ ਲੇਟ ਬੋਲਣਾ ਸ਼ੁਰੂ ਕਰ ਰਿਹਾ ਤਾਂ ਜਿਹੜੇ ਫੈਮਿਲੀ ਮੈਂਬਰਾਂ ਦਾ ਜਿਹੜਾ ਪ੍ਰੈਸ਼ਰ ਆ ਉਹ ਪੈਣਾ ਸ਼ੁਰੂ ਹੋ ਜਾਂਦਾ ਕਿ ਬੱਚੇ ਦੇ ਵਿੱਚ ਸ਼ਾਇਦ ਕੋਈ ਕਮੀ ਆ, ਬੱਚਾ ਹਲੇ ਬੋਲਣਾ ਨਹੀਂ ਸ਼ੁਰੂ ਕਰ ਰਿਹਾ ਹਨਾ। ਔਰ ਇਹਦੇ ਕਾਰਨ ਕਈ ਵਾਰ ਅਸੀਂ ਮਿਸਗਾਈਡ ਵੀ ਆਪਣੇ ਆਪ ਦੇ ਵਿੱਚ ਹੁੰਦੇ ਹਾਂ। ਔਰ ਇਹ ਚੀਜ਼ਾਂ ਜਿਹੜੀਆਂ ਸਮਝਣੀਆਂ ਬਹੁਤ ਜ਼ਰੂਰੀ ਹੈ ਕਿ ਜਿਹੜਾ ਬੱਚਾ ਆ ਜਾਂ ਫਿਰ ਜਿਹੜੇ ਐਕਸਪਰਟ ਆ ਉਹ ਇੱਥੋਂ ਦੇ, ਉਹ ਇਹ ਕਹਿੰਦੇ ਆ ਕਿ 5 ਸਾਲ ਤੱਕ ਵੀ ਕਈ ਵਾਰ ਜਿਹੜਾ ਬੱਚਾ ਆ ਉਹ ਹੌਲੀ ਹੌਲੀ ਲੈਂਗੁਏਜ ਸਕਿੱਲਸ ਜਿਹੜੇ ਡਿਵੈਲਪ ਕਰਦਾ ਆ ਤੇ ਆਪਸ ਦੇ ਵਿੱਚ ਜਦੋਂ ਅਸੀਂ ਬੱਚਿਆਂ ਦੀ ਤੁਲਨਾ ਕਰਨ ਲੱਗ ਜਾਂਦੇ ਹਾਂ ਤੇ ਹਰ ਬੱਚਾ ਜਿਹੜਾ ਆ ਉਹ ਵੱਖਰੀਆਂ ਕੁਆਲਿਟੀਜ਼ ਦੇ ਨਾਲ ਅੱਗੇ ਆਉਂਦਾ। ਕੋਈ ਬੋਲਣ ਦੇ ਵਿੱਚ ਤੇਜ਼ ਹੁੰਦਾ ਆ ਜਾਂ ਫਿਰ ਕੁਛ ਬੱਚੇ ਜਿਹੜੇ ਦਿਮਾਗੀ ਤੌਰ ਦੇ ਉੱਤੇ ਤੇਜ਼ ਹੁੰਦੇ ਨੇ। ਸੋ ਅੱਜ ਇਸ ਵਿਸ਼ੇ ਦੇ ਉੱਤੇ ਅਸੀਂ ਗੱਲ ਕਰਾਂਗੇ ਔਰ ਤੁਸੀਂ ਵੀ ਜਾਂਦੇ ਜਾਂਦੇ ਕੋਈ ਇਸ ਵਿਸ਼ੇ ਦੇ ਉੱਤੇ ਸਾਨੂੰ ਆਪਣਾ ਜਿਹੜਾ ਵਿਚਾਰ ਆ ਉਹ ਦੇਣਾ ਚਾਹੋ ਤਾਂ ਜ਼ਰੂਰ ਦਿਓ।
ਦੇਖੋ ਜੀ ਬਹੁਤ ਵਧੀਆ ਵਿਸ਼ਾ ਤੇ ਅਸੀਂ ਕਈ ਵਾਰ ਕੀ ਹੁੰਦਾ ਵੀ ਆਪਦੀ ਇਲਾਜ ਕਰਨ ਲੱਗ ਜਾਂਦੇ ਆ, ਆਪਦੀ ਡਾਕਟਰੀ ਝਾੜਨ ਲੱਗ ਜਾਂਦੇ ਆ, ਪਰ ਅਸੀਂ ਹੁਣ ਉਸ ਯੁੱਗ ਚ ਆ ਗਏ ਆ ਜਦੋਂ ਕਿ ਕੋਈ ਵੀ ਚੀਜ਼ ਪ੍ਰੀ ਐਗਜ਼ਾਮ ਤੁਸੀਂ ਚੈੱਕ ਕਰਾ ਸਕਦੇ ਹੋ, ਤੁਸੀਂ ਉਹਨੂੰ ਦੇਖ ਸਕਦੇ ਹੋ ਵੀ ਪਹਿਲਾਂ ਕੀ ਹੋ ਸਕਦਾ। ਅੱਜ ਕੱਲ ਤਾਂ ਜਨਮ ਤੋਂ ਪਹਿਲਾਂ ਦੱਸ ਦਿੰਦੇ ਆ ਵੀ ਬੱਚੇ ਦਾ ਕੀ ਪੋਜੀਸ਼ਨ ਹੋਊਗੀ, ਬੱਚਾ ਕਿਹੋ ਜੀ ਜਿਹੜੀ ਡਿਵੈਲਪਮੈਂਟ ਉਹਦੀ ਹੋਣੀ ਆ। ਸੋ ਸਾਨੂੰ ਅੱਜ ਦੇ ਆਧੁਨਿਕਤਾ ਦਾ ਫਾਇਦਾ ਉਠਾ ਕੇ ਉਹਦੇ ਟੈਸਟ ਕਰਾ ਕੇ ਹੀ ਜਿਹੜੀ ਗੱਲਾਂ ਬਾਤਾਂ ਵੱਲ ਧਿਆਨ ਦੇਣਾ ਚਾਹੀਦਾ। ਕਈ ਵਾਰੀ ਅਸੀਂ ਆਪਦੀ ਮਰਜ਼ੀ ਨਾਲ ਹੀ ਲੱਗ ਜਾਂਦੇ ਆ ਵੀ ਜੇ ਤੁਰਨ ਨੀ ਲੱਗਿਆ, ਬੈਠਣ ਨੀ ਲੱਗਿਆ, ਏਦਾਂ ਨੀ ਹੁੰਦਾ, ਧੋਣ ਨੀ ਟਿਕਾਉਂਦਾ, ਜਿਹੜੀਆਂ ਚੀਜ਼ਾਂ ਉਹ ਸਾਰੀਆਂ ਵਕਤ ਨਾਲ ਆਉਂਦੀਆਂ। ਪਰ ਜੇ ਤੁਸੀਂ ਟੈਸਟ ਕਰਾ ਕੇ ਤੁਹਾਨੂੰ ਲੱਗਦਾ ਕਿਤੇ ਕੋਈ ਕਮੀ ਹੈ ਤਾਂ ਤੁਸੀਂ ਉਹਨੂੰ ਟ੍ਰੀਟ ਕਰਾ ਸਕਦੇ ਹੋ ਤੇ, ਪਰ ਐਕਸਟਰਾ ਬੋਝ ਬੱਚੇ ਤੇ ਨਾ ਪਾਓ, ਕਿਸੇ ਢੰਗ ਦਾ ਐਕਸਟਰਾ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਨਾ ਕਰੋ। ਇਹ ਕੁਦਰਤ ਨੇ ਹਰ ਚੀਜ਼ ਡਿਫਰੈਂਟ ਬਣਾਈ ਆ, ਹਰ ਚੀਜ਼ ਦਾ ਵੱਖਰਾ ਹੁੰਦਾ, ਕਿਸੇ ਨੂੰ ਕਿਸੇ ਨਾਲ ਤੁਸੀਂ ਕੰਪੇਅਰ ਕਰਕੇ ਨਹੀਂ ਦੇਖ ਸਕਦੇ। ਸੋ ਜ਼ਰੂਰ ਜੀ ਪ੍ਰੋਗਰਾਮ ਜਾਰੀ ਰੱਖੋ, ਅਸੀਂ ਵੀ ਸੁਣਦੇ ਹਾਂ ਤੁਸੀਂ ਇਸ ਵਿਸ਼ੇ ਤੇ ਸਾਡੇ ਸੱਜਣ ਮਿੱਤਰ ਕੀ ਕਹਿੰਦੇ ਆ।
ਜੀ ਬਹੁਤ ਬਹੁਤ ਧੰਨਵਾਦ ਪ੍ਰਾਟ
ਸਾਹਿਬ, ਮਿਹਰਬਾਨੀ ਜੀ।
ਜੀ ਦੋਸਤੋ, ਇਸ ਤਰ੍ਹਾਂ ਮਿੰਟੂ ਬਰਾਡ ਖਬਰ ਤੇ ਸਿਲਸਿਲੇ ਦੇ ਵਿੱਚ ਆਪਾਂ ਸਾਂਝ ਪਾ ਰਹੇ ਸਾਂ ਕੁਝ ਖਾਸ ਖਬਰਾਂ ਦੇ ਉੱਤੇ, ਔਰ ਹੁਣ ਇਹ ਸਿਲਸਿਲਾ ਇੱਥੇ ਹੀ ਖਤਮ ਕਰਦੇ ਆ ਤੇ ਹੁਣ ਇੱਕ ਬ੍ਰੇਕ ਦਾ ਸਮਾਂ ਵੀ ਹੋ ਗਿਆ, ਇੱਕ ਆਪਾਂ ਬ੍ਰੇਕ ਵੀ ਲਵਾਂਗੇ ਤੇ ਕੁਛ ਗੀਤਾਂ ਦੀ ਫਰਮਾਇਸ਼ ਆਈ ਹੋਈ ਹੈ ਜੀ, ਸਾਨੂੰ ਫਰਮਾਇਸ਼ ਭੇਜੀ ਸੀਗੀ ਚਾਨਾ ਸਾਹਿਬ ਨੇ ਵੀ ਇੱਕ ਗੀਤ ਦੀ, ਕੋਸ਼ਿਸ਼ ਕਰਾਂਗੇ ਉਹ ਗੀਤ ਵੀ ਤੁਹਾਡੀ ਨਜ਼ਰ ਕਰੀਏ, ਪਰ ਫਿਲਹਾਲ ਇੱਕ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਅਸੀਂ ਤੁਹਾਨੂੰ ਦੱਸਦੇ ਜਾਈਏ ਕਿ ਆਪਾਂ ਅਗਲੇ ਵਿਸ਼ੇ ਦੇ ਉੱਤੇ ਗੱਲਬਾਤ ਵੀ ਕਰਨੀ ਆ, ਔਰ ਅੱਜ ਇੱਕ ਖਾਸ ਹਸਤੀ ਦਾ ਜਨਮ ਆ, ਜਨਮ ਦਿਨ ਆ, ਜਨਮ ਦਿਹਾੜਾ, ਔਰ ਉਹਨਾਂ ਦੇ ਉੱਪਰ ਵੀ ਅੱਜ ਅਸੀਂ ਗੱਲਬਾਤ ਥੋੜੀ ਜਿਹੀ ਤੁਹਾਡੇ ਨਾਲ ਕਰਾਂਗੇ, ਔਰ ਇਹ ਹਸਤੀ ਹੈ ਜੀ ਸਾਹਿਤ ਦੇ ਖੇਤਰ ਦੇ ਵਿੱਚੋਂ। ਤੁਸੀਂ ਸਾਨੂੰ ਜ਼ਰੂਰ ਦੱਸੋ ਕਿ ਸਾਹਿਤ ਦੇ ਖੇਤਰ ਦੇ ਵਿੱਚ, ਖਾਸ ਤੌਰ ਤੇ ਕਵਿਤਾ ਦੇ ਖੇਤਰ ਦੇ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੀ ਉਹ ਹਸਤੀ, ਕਵਿਤਾ ਦੇ ਖੇਤਰ ਦੇ ਵਿੱਚ, ਨਾਵਲ ਦੇ ਖੇਤਰ ਦੇ ਵਿੱਚ, ਕਹਾਣੀ ਦੇ ਖੇਤਰ ਦੇ ਵਿੱਚ, ਹਰ ਖੇਤਰ ਦੇ ਵਿੱਚ ਸਾਹਿਤ ਦੀਆਂ ਵਿਧਾਵਾਂ ਦੇ ਉੱਤੇ ਇੱਕ ਖਾਸ ਅਮੀਰੀ ਜਿਹੜੀ ਆ ਸਥਾਪਿਤ ਕਰਨ ਵਾਲੀ ਜਿਹੜੀ ਹਸਤੀ ਆ, ਉਹਨਾਂ ਦਾ ਅਸੀਂ ਅੱਜ ਜਨਮ ਦਿਹਾੜਾ ਮਨਾਉਣਾ, ਔਰ ਤੁਸੀਂ ਸਾਡੇ ਨਾਲ ਸਾਂਝ ਪਾਓ ਕਿ ਉਹ ਹਸਤੀ ਕੌਣ ਹੈ, ਉਹ ਸ਼ਖਸੀਅਤ ਕੌਣ ਹੈ। ਅਸੀਂ ਉਡੀਕ ਕਰਦੇ ਹਾਂ ਤੁਹਾਡੇ ਜਵਾਬ ਦੀ ਵੀ, ਤੇ ਅਗਲੇ ਸਿਲਸਿਲੇ ਦੇ ਵਿੱਚ ਅਸੀਂ ਗੱਲਬਾਤ ਜਿਹੜੀ ਕਰਨ ਜਾ ਰਹੇ ਹਾਂ ਬੱਚਿਆਂ ਦੇ ਲੇਟ, ਬੱਚਿਆਂ ਦਾ ਜਿਹੜਾ ਲੇਟ ਬੋਲਣਾ ਆ ਉਹ ਕੋਈ ਵੱਡੀ ਸਮੱਸਿਆ ਨਹੀਂ ਆ, ਜੇਕਰ ਉਸ ਨੂੰ ਕੁਛ ਜਿਹੜੀਆਂ ਚੀਜ਼ਾਂ ਜਿਹੜੀਆਂ ਕਿ ਜਿਹੜੀਆਂ ਲੈਂਗੁਏਜ ਡਿਵੈਲਪਮੈਂਟ ਸਕਿੱਲਸ ਦੇ ਨਾਂ ਦੇ ਉੱਤੇ ਆਜ਼ਾਦ ਹੋਈਆਂ ਨੇ, ਜੇ ਅਸੀਂ ਉਹਦੇ ਤੇ ਆਧਾਰਿਤ ਅਸੀਂ ਉਹਨਾਂ ਦੇ ਨਾਲ ਸਾਂਝ ਪਾਈਏ। ਸੋ ਤੁਸੀਂ ਆਪਣੇ ਵਿਚਾਰ ਸਾਨੂੰ ਜ਼ਰੂਰ ਭੇਜੋ, ਵਿਚਾਰ ਭੇਜਣ ਦੇ ਲਈ ਸਾਡਾ ਈਮੇਲ ਪਤਾ ਉਹੀ ਹੈ request@harmonradio.com, ਸਾਡਾ ਟੈਲੀਗ੍ਰਾਮ ਜਿਹੜਾ ਮੈਸੇਜ ਹੈ ਉਹ ਵੀ ਸਾਡੇ ਤੱਕ ਪਹੁੰਚਦਾ ਕਰੋ, ਔਰ ਜੇ ਤੁਸੀਂ ਸਾਡੇ ਨਾਲ ਕਾਲ ਦੇ ਜ਼ਰੀਏ ਜੁੜਨਾ ਚਾਹੁੰਦੇ ਹੋ 02-85-99-28-11 ਸਾਡਾ ਕਾਲ ਦੇ ਲਈ ਨੰਬਰ ਹੈ, ਤੁਸੀਂ ਜ਼ਰੂਰ ਸਾਡੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਇਓ, ਲੇਟ ਨਾ ਹੋਇਆ ਕਰੋ ਕਾਲ ਕਰਨ ਦੇ ਲਈ, ਕਿਉਂਕਿ ਕਾਲ ਜਿਹੜੀ ਹੈ ਬਹੁਤ ਲੇਟ ਸ਼ੁਰੂ ਹੁੰਦੀ ਹੈ ਔਰ ਫਿਰ ਸਾਨੂੰ ਪ੍ਰੋਗਰਾਮ ਜਿਹੜਾ ਉਹ ਹੋਰ ਜ਼ਿਆਦਾ ਲੰਬਾ ਕਰਨਾ ਪੈ ਜਾਂਦਾ। ਸੋ ਦੋਸਤੋ ਫਿਲਹਾਲ ਲੈਂਦੇ ਹਾਂ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਹਾਜ਼ਰ ਹੁੰਦੇ ਹਾਂ ਸਿਮਰਦੀਪ ਕੌਰ ਹੋਰਾਂ ਦੇ ਨਾਲ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ।
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ।
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ, ਕਿਉਂਕਿ ਬਾਬਾ ਸਵੀਟਸ ਸੌਂਗ ਸਟੋਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਕਰਨਗੇ। ਸਵੇਰੇ 9 ਵਜੇ ਤੋਂ 9 ਵਜੇ ਤੱਕ, ਜੀ ਹਾਂ, ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ, ਇਹੀ ਨਹੀਂ ਪਾਕਿਸਤਾਨ ਦੀਆਂ ਭਾਰਤੀ ਅਤੇ ਪੰਜਾਬੀ ਮਠਿਆਈਆਂ, ਛੋਲੇ ਭਟੂਰੇ, ਚਾਟ ਪਾਪੜੀ, ਟਿੱਕੀ ਚਾਟ, ਸਮੋਸੇ, ਪਕੌੜੇ, ਜਲੇਬੀਆਂ, ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ। ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ। ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ। ਬਾਬਾ ਸਵੀਟ 191 ਹਾਈ ਸਟ੍ਰੀਟ ਥੌਮਸਟਨ।
ਤੇ ਚਲੋ ਫੇਰ ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟਸ।
ਮੋਰਿੰਡਾ ਮੋਟਰਸ ਕਾਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਦੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਗੰਜੇਪਨ ਤੋਂ ਪਰੇਸ਼ਾਨ ਹੋ ਤੇ ਛੁਟਕਾਰਾ ਪਾਉਣਾ ਚਾਹੁੰਦੇ ਹੋ, ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਗਰਗ ਹੇਅਰ ਟ੍ਰਾਂਸਪਲਾਂਟ ਸਰਜਰੀ ਕਲੀਨਿਕ ਤੁਹਾਨੂੰ ਦੇਵੇਗਾ ਮੋਸਟ ਐਡਵਾਂਸ ਹੇਅਰ ਟ੍ਰਾਂਸਪਲਾਂਟ ਸਰਵਿਸ ਬਿਨਾਂ ਕਿਸੇ ਦਰਦ ਤੋਂ ਤੇ ਸਿਰਫ ਇੱਕ ਦਿਨ ਵਿੱਚ ਪਾਓ ਲਾਈਫ ਟਾਈਮ ਸੋਲੂਸ਼ਨ। ਕਾਲ ਕਰੋ ਡਾਕਟਰ ਦਿਵਾਕਰ ਗਰਗ ਨੂੰ, ਫੋਨ ਨੰਬਰ 98148-2590 ਤੇ, ਜਾਂ ਫਿਰ ਵੈਬਸਾਈਟ ਵਿਜ਼ਿਟ ਕਰੋ www.gargclinic.com। ਨਾਮਦੇਵ ਰੋਡ ਆਪੋਜ਼ਿਟ ਸਿੰਗਲਾ ਨਿਊਰੋ ਹਸਪੀਟਲ ਬਠਿੰਡਾ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ। 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
ਸਹਾਰਾ ਟ੍ਰੈਵਲ ਇੰਟਰਨੈਸ਼ਨਲ ਟ੍ਰੈਵਲ ਵਾਸਤੇ ਸਭ ਤੋਂ ਵਧੀਆ ਨਾਮ। ਫਲਾਈਟਸ, ਹੋਟਲ ਬੁਕਿੰਗ, ਟ੍ਰੈਵਲ ਇੰਸ਼ੋਰੈਂਸ ਕਰਵਾਉਣ ਲਈ ਜਾਂ ਕਿਸੇ ਵੀ ਤਰ੍ਹਾਂ ਦੇ ਸਫ਼ਰ ਸੰਬੰਧੀ ਜਾਣਕਾਰੀ ਲੈਣ ਲਈ ਹੁਣੇ ਸੰਪਰਕ ਕਰੋ 03-9408-8466 ਜਾਂ ਫਿਰ ਮੋਬਾਈਲ ਤੇ ਫੋਨ ਕਰੋ 04-30-300-771। ਵੈਬਸਾਈਟ ਵਿਜ਼ਿਟ ਕਰ ਸਕਦੇ ਹੋ saharatravels.com.au। ਸਹਾਰਾ ਟ੍ਰੈਵਲ।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬੱਗ ਬਸਟਰ ਵਾਲੇ ਨਾ ਪੱਡਾ। ਜੀ ਹਾਂ, ਨਾ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 04-66-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬੱਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲਓ 3/61 Robinson Street, Dandenong, Melbourne. Phone number 03-87-59-0629.
Nanak Bakery, Dandenong, Melbourne wale Harman Radio nu sponsor karde han. ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 04-25-888-856।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 04045275185 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
If you are thinking about it, then first meet builders negotiators. Nu. Helping you get a sharp deal. ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਨ ਰੇਡੀਓ। 24 ਘੰਟੇ 7 ਦਿਨ
ਹਰਨ ਰੇਡੀਓ।
जी दोस्तों स्वागत करदे हां जी एक बार फिर तो ते ब्रेक दे विच तुसी सुना सी कुछ इश्तिहार साडे सहयोगियां दे और साडे स्पॉन्सर्स दा सी एक बार फिर तो धन्नवाद करना चाहवांगे जेड़े स्पॉन्सर्स दे कारण साडे प्रोग्राम तुहाडे तक पहुंचदे ने। एक बार फिर साडे सारे सहयोगियां दा सारे स्पॉन्सर्स दा बहुत बहुत धन्नवाद। ते हुण प्रोग्राम दे विच आउने आ जी वापस। ते मैं पुछिया सीगा कि अज किस शख्सियत दा जन्म दिहाड़ा है। ते साहित दे खेतर दे विच बड़ी ही मन्नी परमन्नी शख्सियत ने ते सानू जड़ा जवाब है जी ओह भेज दिता है जी अमरजीत कौर होरां ने, है ना। और बिलकुल सही जवाब भेजिया, आपां जवाब भी सांझा करदे आं। और अमरजीत होरां ने सानू इह वी दस्सिया जी कि मैं पहला जड़ा मैसेज कीता सीगा मैं ही कीता सी, साडे बहुत ही सत्कारित आंटी जी ने जड़े हमेशा साडे प्रोग्राम दे विच शामिल हुंदे ने अपने सुनेहिया दे जरिए, और जदों भी कोई विचार चर्चा छिड़दी है ते ओ अपना योगदान भी जरूर पाउंदे ने, है ना। ते अज भी ओ अपना योगदान पा रहे ने। ते अज जिद्दां आपां सवाल उन्हां तों पुछिया सीगा ते उन्हां ने सवाल दा जवाब भी दित्ता। और आंटी जी बहुत चंगा लग्गिया तुसीं अज ईमेल दे जरिए साडे नाल सांझ पाई है और तुसीं जवाब भी जिहड़ा बिलकुल सही दित्ता। और अमरजीत जी ने जवाब भेजिया जी कि भाई वीर सिंह, बिलकुल जी भाई वीर सिंह होरां दा अज जन्म दिहाड़ा है। और भाई वीर सिंह जिन्हां नूं रहस्यवादी खेतर दे विच एक उच्च दर्जे दा साहित्यकार मन्निया जांदा है हमेशा, और भाई वीर सिंह होरां दा जिहड़ा योगदान है ओह बहुत वड्डा है। जे उन्हां दी शख्सियत दी गल करिए तां एक रहस्यवादी साहित्य रचन दे विच उन्हां ने चाहे कविता दा खेतर है चाहे ओह नावल दा खेतर है अध्यात्मक पक्ष जिहड़े आ ओह सामने लिया के उन्हां ने ए सारी साहित रचना जिहड़ी है कीती है। सो भाई वीर सिंह होरां दा जन्म जिहड़ा सी जी 5 दिसंबर 1872 नूं होया सीगा अमृतसर दे विच। ते एक स्कॉलर ओह पंजाबी साहित दे कहे जा सकदे आ, है ना। कुदरत दा कवि जिहड़ा होण दा माण वी उन्हां नूं प्राप्त आ। और सब तों वड्डी गल है कि भाई वीर सिंह जिहड़े एक इहो जिहे खानदान दे विचों सन जिस खानदान दा बहुत वड्डा योगदान जिहड़ा आ ओह सिख धर्म नूं रिहा, चाहे डॉक्टर चरण सिंह होरां दी गल कीती जावे चाहे उन्हां दे दादा दीवान कौड़ा मल दी गल कीती जावे, ओह सारे ही अपने खेतर दे विच विद्वान किस्म दे लोक सन और उन्हां दा सिख धर्म दे विच जिहड़ा योगदान आ ओह अमुल्ला सीगा। और जे असीं भाई वीर सिंह होरां दीआं रचनावां दी गल करिए तां असीं सारे जाणदे हां कि निक्कियां कवितावां दा वड्डा कवि जिहड़ा आ भाई वीर सिंह नूं मन्निया जांदा है। और कुदरत दे छोटे छोटे जिहड़े संकेत आ दे के उहदे विच्चों वड्डे मीनिंग जिहड़े आ वड्डे अर्थ जिहड़े आ उह कढणे ਉਹ ਭਾਈ ਵੀਰ ਸਿੰਘ ਦੇ ਹਿੱਸੇ ਆਏ ਨੇ। ਸੋ ਜਦੋਂ ਉਹ ਚਸ਼ਮੇ ਨੂੰ ਦੇਖ ਕੇ ਕਵਿਤਾ ਲਿਖ ਦਿੰਦੇ ਨੇ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨੇਹੋਂ ਵਾਲੇ ਨੈਣਾ ਕੀ ਨਿੰਦਰ ਉਹ ਦਿਨੇ ਰਾਤ ਪਏ ਵਹਿੰਦੇ, ਇੱਕੋ ਲਗਨ ਲੱਗੀ ਲਈ ਜਾਂਦੀ ਹੈ ਟੋਰ ਅਨੰਤ ਉਹਨਾਂ ਦੀ, ਵਸਲੋਂ ਉਰੇ ਮੁਕਾਮਨਾ ਕੋਈ ਸੋ ਚਾਲ ਪਏ ਨਿਤ ਰਹਿੰਦੇ। ਸੋ ਕਵਿਤਾਵਾਂ ਦੇ ਵਿੱਚ ਜਿਹੜਾ ਉਹਨਾਂ ਦਾ ਯੋਗਦਾਨ ਹੈ ਹੀ ਹੈ, ਨਾਲ ਹੀ ਨਾਲ ਉਹਨਾਂ ਨੇ ਬਹੁਤ ਸਾਰੇ ਜਿਹੜੇ ਨਾਵਲ ਆ ਉਹ ਵੀ ਲਿਖੇ ਨੇ। ਉਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ 1955 ਦੇ ਵਿੱਚ ਮਿਲਿਆ ਸੀ ਔਰ ਪਦਮ ਭੂਸ਼ਣ ਅਵਾਰਡ ਜਿਹੜਾ ਉਹਨਾਂ ਨੂੰ ਮਿਲਿਆ ਜੀ 1956 ਦੇ ਵਿੱਚ। ਔਰ ਆਪਣੀਆਂ ਬਹੁਤ ਸਾਰੀਆਂ ਕਿਰਤਾਂ ਦੇ ਕਰਕੇ ਉਹ ਹਰਮਨ ਪਿਆਰੇ ਜਿਹੜੇ ਕਵੀ ਆ ਪੰਜਾਬੀ ਸਾਹਿਤ ਦੇ ਹੋਏ ਨੇ। ਸੋ ਅੱਜ ਅਸੀਂ ਹਰਮਨ ਰੇਡੀਓ ਪਰਿਵਾਰ ਵੱਲੋਂ ਉਸ ਉਹਨਾਂ ਦੇ ਜਨਮ ਦਿਹਾੜੇ ਦੇ ਉੱਤੇ ਸਾਰੇ ਸਾਹਿਤ ਪ੍ਰੇਮੀਆਂ ਨੂੰ ਮੁਬਾਰਕਬਾਦ ਦਿੰਦੇ ਹਾਂ, ਬਹੁਤ ਬਹੁਤ ਵਧਾਈ ਪੇਸ਼ ਕਰਦੇ ਹਾਂ। ਸੋ ਹੁਣ ਅੱਗੇ ਵਧਦੇ ਹਾਂ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਵੱਲ। ਅਗਲੇ ਸਿਲਸਿਲੇ 'ਚ ਅੱਜ ਅਸੀਂ ਗੱਲਬਾਤ ਕਰਨੀ ਆ ਜੀ ਬੱਚਿਆਂ ਦੇ ਲੇਟ ਬੋਲਣ ਦੀ ਜਿਹੜੀ ਸਮੱਸਿਆ। ਸੋ ਇਸ ਨੂੰ ਅਸੀਂ ਸਮੱਸਿਆ ਬਣਾ ਕੇ ਕਈ ਵਾਰ ਪੇਸ਼ ਕਰਦੇ ਹਾਂ ਪਰ ਅਸਲ ਦੇ ਵਿੱਚ ਜਿਹੜੇ ਬੱਚੇ ਲੇਟ ਬੋਲਦੇ ਨੇ ਉਹਨਾਂ ਨੂੰ ਬੋਲਣ ਦੇ ਲਈ ਅਸੀਂ ਕਿਸ ਤਰ੍ਹਾਂ ਪ੍ਰੇਰਿਤ ਕਰ ਸਕਦੇ ਹਾਂ ਅੱਜ ਅਸੀਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ। ਹਾਊ ਵੀ ਕੈਨ ਹੈਲਪ ਇਫ ਅਵਰ ਚਾਈਲਡ ਇਜ਼ ਲੇਟ ਟਾਕਰ। ਸੋ ਲੈਂਗੁਏਜ ਡਿਵੈਲਪਮੈਂਟ ਸਕਿੱਲਸ ਜਿਹੜੀਆਂ ਉਹਨਾਂ ਦੇ ਵਿੱਚ ਪੈਦਾ ਕਰਨੀਆਂ ਤੇ ਉਹਨਾਂ ਨੂੰ ਪ੍ਰੇਰਿਤ ਕਰਨਾ ਗੱਲਾਂ ਬਾਤਾਂ ਕਰਨ ਦੇ ਲਈ ਕਿਸ ਤਰ੍ਹਾਂ ਅਸੀਂ ਕਰ ਸਕਦੇ ਹਾਂ ਇਹ ਸਾਰਾ ਕੁਛ ਇਹਦੇ ਬਾਬਤ ਅਸੀਂ ਅੱਜ ਗੱਲਬਾਤ ਕਰਾਂਗੇ। ਇਸ ਸਿਲਸਿਲੇ ਦੇ ਵਿੱਚ ਮੇਰਾ ਸਾਥ ਦੇਣ ਦੇ ਲਈ ਸਿਮਰਦੀਪ ਕੌਰ ਹਮੇਸ਼ਾ ਵਾਂਗ ਸਾਡੇ ਨਾਲ ਹਾਜ਼ਰ ਹੋ ਚੁੱਕੇ ਨੇ ਪ੍ਰੋਗਰਾਮ ਚ। ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਜੀ ਸਿਮਰਦੀਪ ਬਹੁਤ ਬਹੁਤ ਸਵਾਗਤ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਤੇ ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਸਿਮਰ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਅੱਜ ਦਾ ਜਿਹੜਾ ਵਿਸ਼ਾ ਹੈ ਅਮਰਦੀਪ ਜੀ ਕੇ ਬੱਚਿਆਂ ਦਾ ਲੇਟ ਜਿਹੜਾ ਬੋਲਣ ਦਾ ਵਿਸ਼ਾ ਅਸੀਂ ਕੀਤਾ ਆ, ਉਹਦੇ ਵਿੱਚ ਮੈਂ ਆਪਾਂ ਸ਼ੁਰੂ ਤੋਂ ਹੀ ਜਿੱਦਾਂ ਗੱਲ ਕਾਫੀ ਵਾਰੀ ਆਪਾਂ ਕੀਤੀ ਹੈ ਕਿ ਜਿੱਦਾਂ ਆਪਾਂ ਬੱਚਿਆਂ ਨੂੰ ਜਿੱਦਾਂ ਪਿਛਲੇ ਵੀ ਆਪਾਂ ਥੋੜੇ ਜਿਹੇ ਵਿਸ਼ੇ ਆਪਾਂ ਡਿਸਕਸ ਕੀਤੇ ਆ ਤੇ ਉਹਦੇ ਵਿੱਚ ਸਾਰਾ ਕੰਕਲੂਜਨ ਜਿਹੜਾ ਉਹ ਨਿਕਲ ਕੇ ਕਿਸੇ ਵੇਲੇ ਏਦਾਂ ਹੀ ਸਾਹਮਣੇ ਆਉਂਦਾ ਹੈ ਕਿ ਜਿਹੜੀ ਬਹੁਤ ਜ਼ਿਆਦਾ ਜਿਹੜੀ ਲੋੜ ਹੈ ਸਿਰਫ ਟਾਈਮ ਦੇਣ ਦੀ ਹੈ ਆਪਣੇ ਬੱਚਿਆਂ ਨੂੰ। ਸੋ ਮੈਨੂੰ ਲੱਗਦਾ ਕਿ ਹੋ ਸਕਦਾ ਕਿ ਇਸ ਵਿਸ਼ੇ ਤੇ ਬਾਕੀ ਅਸੀਂ ਆਪਣੇ ਲਿਸਨਰਸ ਦੇ ਵੀ ਵਿਚਾਰ ਜ਼ਰੂਰ ਜਾਣਨਾ ਚਾਹਾਂਗੇ, ਪਰ ਮੈਨੂੰ ਲੱਗਦਾ ਕਿ ਇਸ ਵਿਸ਼ੇ ਦਾ ਵੀ ਜਿਹੜਾ ਸਟੋਰੀ ਕਹਿੰਦੇ ਆ ਮੋਰਲ ਆਫ ਦਾ ਸਟੋਰੀ ਇਹੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਸ ਪ੍ਰਕਾਰ ਨਾਲ ਟ੍ਰੀਟ ਕਰ ਰਹੇ ਹਾਂ, ਕਿਸ ਪ੍ਰਕਾਰ ਨਾਲ ਟਾਈਮ ਦੇ ਰਹੇ ਹਾਂ, ਕਿਸ ਪ੍ਰਕਾਰ ਨਾਲ ਅਸੀਂ ਉਹਨਾਂ ਨਾਲ ਗੱਲਾਂ ਬਾਤਾਂ ਕਰ ਰਹੇ ਹਾਂ, ਉਹਨਾਂ ਦੇ ਖੇਡ ਦੇ ਵਿੱਚ ਆਪਾਂ ਕਿੰਨੇ ਕੁ ਇੰਟਰਸਟਿਡ ਆ। ਜਾਂ ਸਭ ਤੋਂ ਵੱਡੀ ਗੱਲ ਟਾਈਮ ਦੇਣ ਦੀ ਕਿ ਅਸੀਂ ਆਪਣੇ ਰੋਜ਼ਾਨਾ ਦੀ ਜਿਹੜੀ ਭੱਜ ਦੌੜ ਦੀ ਜਿਹੜੀ ਜ਼ਿੰਦਗੀ ਆ ਉਹਦੇ ਵਿੱਚ ਆਪਾਂ ਕਿੰਨਾ ਕੁ ਟਾਈਮ ਅਸੀਂ ਆਪਣੇ ਬੱਚਿਆਂ ਨਾਲ ਸ਼ੇਅਰ ਕਰ ਰਹੇ ਹਾਂ। ਸੋ ਇਹ ਸਾਰਾ ਕੁਛ ਦੇਖ ਕੇ ਹੀ ਸਾਨੂੰ, ਕਿਉਂਕਿ ਅੱਜ ਕੱਲ ਇਹ ਜਿਹੜੀ ਪ੍ਰੋਬਲਮ ਹੈਗੀ ਹੈ ਲੇਟ ਬੋਲਣ ਵਾਲੀ, ਸੋਰੀ ਮੇਰਾ ਨਾ ਅੱਜ ਥੋੜਾ ਵੈਦਰ ਕਰਕੇ ਗਲਾ ਗੁਲਾ ਬਹੁਤ ਜ਼ਿਆਦਾ ਖਰਾਬ ਹੋ ਸਕਦਾ, ਮੈਂ ਕਿਤੇ ਨਾ ਕਿਤੇ ਸਟਕ ਵੀ ਹੋ ਜਾ, ਤੇ ਇਸ ਕਰਕੇ ਮੈਂ ਪਹਿਲਾਂ ਹੀ ਮਾਫ਼ੀ ਚਾਹੁੰਦੀ। ਤੇ ਸੋ ਜਿਹੜਾ ਲੇਟ ਬੋਲਣ ਵਾਲੀ ਜਿਹੜੀ ਗੱਲ ਹੈਗੀ ਆ ਉਹ ਕਾਫੀ ਅੱਜ ਕੱਲ ਜਿੱਦਾਂ ਪਰਿਵਾਰਾਂ ਦੇ ਵਿੱਚ ਆਪਾਂ ਦੇਖਦੇ ਆ ਆਪਣੇ ਆਲੇ ਦੁਆਲੇ ਤੇ ਬਹੁਤ ਸਾਰੇ ਬੱਚਿਆਂ ਦੀ ਇਹ ਨੋਰਮਲ ਜੀ ਪ੍ਰੋਬਲਮ ਹੋ ਗਈ ਹੈ, ਪਰ ਬਹੁਤ ਸਾਰੇ ਐਕਸਪਰਟਸ ਨਾਲ ਜਿੱਦਾਂ ਗੱਲ ਕਰਕੇ ਤੁਹਾਨੂੰ ਪਤਾ ਲੱਗਦਾ ਹੈ ਕਿ ਉਹ ਇਹ ਮੰਨਦੇ ਆ ਕਿ ਜੇ 4-5 ਸਾਲ ਤੱਕ ਵੀ ਬੱਚਾ ਨਹੀਂ ਬੋਲਦਾ ਹਨਾ ਪ੍ਰੋਪਰਲੀ ਸੈਂਟੈਂਸ ਵਗੈਰਾ ਨਹੀਂ ਬੋਲਦਾ ਜਾਂ ਇਹ ਸ਼ੁਰੂ ਕਰਤਾ ਤੇ ਉਹ ਇਸ ਚੀਜ਼ ਨੂੰ ਨੋਰਮਲੀ ਸਮਝਦੇ ਆ। ਪਰ ਸਾਡੇ ਪਰਿਵਾਰਾਂ ਦੇ ਵਿੱਚ ਜਿੱਦਾਂ ਕਹਿ ਲਓ ਅਸੀਂ ਜਿੱਦਾਂ ਭਲੇ ਵੱਡੇ ਆ ਹੋਏ ਆ ਉਹਨਾਂ ਪਰਿਵਾਰਾਂ ਦੇ ਵਿੱਚ ਮੈਨੂੰ ਲੱਗਦਾ ਕਿ 1-1.5 ਸਾਲ ਦੇ ਵਿੱਚ ਬੱਚੇ ਜਿਹੜੇ ਆ ਉਹ ਗੱਲਾਂ ਛੋਟੀਆਂ ਕਰਨੀਆਂ ਸ਼ੁਰੂ ਕਰ ਦਿੰਦੇ। ਸੋ ਜੇ ਬੱਚੇ ਥੋੜੀ ਜਿੱਦਾਂ 2 ਸਾਲ ਦਾ ਬੱਚਾ ਹੋ ਗਿਆ ਤੇ ਗੱਲਾਂ ਨਹੀਂ ਕਰ ਰਿਹਾ ਤੇ ਸਾਨੂੰ ਇਸ ਬਾਰੇ ਬਹੁਤ ਜ਼ਿਆਦਾ ਕਿਸੇ ਵੇਲੇ ਚਿੰਤਾ ਹੋ ਜਾਂਦੀ ਹੈ ਕਿ ਬੱਚਾ ਬੋਲ ਨਹੀਂ ਰਿਹਾ ਜਾਂ ਇਹਨੂੰ ਕੋਈ ਪ੍ਰੋਬਲਮ ਨਹੀਂ ਆ ਜਾਂ ਕਿੱਦਾਂ ਵੀ ਹੈ। ਸੋ ਜਿੱਦਾਂ ਮਿੰਟ ਭਾਜ ਨੇ ਕਿਹਾ ਵੀ ਅੱਜ ਕੱਲ ਜਿਹੜੀ ਟੈਕਨੋਲੋਜੀ ਆ ਉਹ ਕਾਫੀ ਜ਼ਿਆਦਾ ਜਿਹੜੀ ਆ ਵਾਸਟ ਹੋ ਗਈ ਹੈ ਤੇ ਸਾਨੂੰ ਕਾਫੀ ਚੀਜ਼ਾਂ ਦਾ ਪਹਿਲਾਂ ਤੋਂ ਪਤਾ ਲੱਗ ਜਾਂਦਾ ਕਿ ਬੱਚਿਆਂ ਚ ਕੋਈ ਪ੍ਰੋਬਲਮ ਤੇ ਨਹੀਂ ਕੁਛ ਨਹੀਂ ਹੈ। ਸੋ ਡਾਕਟਰ ਨੂੰ ਕੰਸਲਟ ਕਰਨਾ ਵੀ ਇੱਕ ਚੰਗੀ ਗੱਲ ਆ, ਪਰ ਅਸੀਂ ਆਪਣੇ ਘਰ ਦਾ ਮਾਹੌਲ ਜਿਹੜਾ ਵਾ ਉਹ ਉਸ ਹਿਸਾਬ ਨਾਲ ਹੋਣਾ ਚਾਹੀਦਾ ਹੈ ਕਿ ਸਾਰੇ ਜਿਹੜੇ ਬੱਚੇ ਵੀ ਆ ਜਿੱਦਾਂ ਸਾਨੂੰ ਦੇਖਦੇ ਹੁੰਦੇ ਆ ਜਾਂ ਸਾਡੇ ਨਾਲ ਗੱਲਬਾਤ ਕਰਦੇ ਆ। ਸੋ ਹਰ ਇੱਕ ਪਰਿਵਾਰ ਦੇ ਬਹੁਤ ਸਾਰੇ ਜਿੱਦਾਂ ਕਹਿ ਲਓ ਵੀ ਵੱਖਰੇ ਵੱਖਰੇ ਰੀਜ਼ਨ ਨੇ ਬੱਚਿਆਂ ਨੂੰ ਲੇਟ ਬੋਲਣ ਕਰਕੇ, ਕਿਉਂਕਿ ਜੇ ਮੈਂ ਆਪਣੇ ਪਰਿਵਾਰ ਚ ਦੇਖਾਂ ਤੇ ਸਾਡੇ ਵੀ ਜਿੱਦਾਂ ਮੇਰਾ ਭਤੀਜਾ ਹੁਣ ਇੰਡੀਆ ਤੋਂ ਆਇਆ ਸੀ 2-3 ਵੀਕ ਵਾਸਤੇ ਤੇ ਉਹ ਬਹੁਤ ਘੱਟ ਬੋਲਦਾ ਹੁੰਦਾ ਸੀਗਾ ਕਿਉਂਕਿ ਪਰਿਵਾਰ ਦੇ ਵਿੱਚ ਉਹ ਕੱਲਾ ਹੀ ਬੱਚਾ ਹੈ ਤੇ ਬਾਕੀ ਸਾਰੇ ਬੱਚੇ ਜਿਹੜੇ ਨੇ ਉਹ ਵੱਡੇ ਨੇ ਹਨਾ ਤੇ
ਜੀ ਸਾਡੇ ਨਾਲ ਇੱਕ ਲਿਸਟ
ਜੀ ਜੀ ਜੀ
ਸਤਿਪਾਲ ਜੀ ਬਹੁਤ ਬਹੁਤ ਸਵਾਗਤ।
ਹੈਲੋ ਭੈਣ ਜੀ ਸਤਿ ਸ੍ਰੀ ਅਕਾਲ, ਦੋਵੇਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਧੀਆ ਵਿਸ਼ਾ ਜਿਹੜਾ ਤੁਸੀਂ ਅੱਜ ਚੁਣਿਆ ਬੱਚਿਆਂ ਦੇ ਗੱਲ ਕਰ ਰਹੇ, ਮੈਂ ਵੀ ਛੋਟੀ ਜਿਹੀ ਗੱਲ ਕਰਨੀ ਸੀ ਜਿੱਦਾਂ ਐਜ ਏ ਪ੍ਰੈਕਟੀਕਲ ਜਿਹੜਾ ਇੱਥੇ ਹੋਇਆ, ਮਤਲਬ ਛੋਟੇ ਕੁੜੀਆਂ ਦੀ ਗੱਲ ਕਰਨੀ ਹੁਣ ਆਵਾਜ਼ਾਂ ਮਾਰ ਰਹੀ ਆ। ਉਹ ਜਿੱਦਾਂ ਤੁਸੀਂ ਗੱਲ ਕਰ ਰਹੇ ਸਹੀ ਆ, ਜਿੱਦਾਂ ਆਪਾਂ ਆਪਣੇ ਮੇਰੇ ਖਿਆਲ ਜਦੋਂ ਆਪਣੇ ਪੇਰੈਂਟਸ ਵੀ ਇੱਥੇ ਹੁੰਦੇ ਨਾ ਮੈਨੂੰ ਇਹ ਲੱਗਦਾ ਕਿ ਜਿੱਦਾਂ ਆਪਣੇ ਨਾਲ ਆਪਣੇ ਪੇਰੈਂਟਸ ਨੂੰ ਮਤਲਬ ਬੱਚਿਆਂ ਦੇ ਦਾਦੇ ਦਾਦੀ ਨੂੰ ਜਾਂ ਨਾਨੇ ਨਾਨੀ ਨੂੰ ਜ਼ਿਆਦਾ ਫਿਕਰ ਹੁੰਦਾ ਲੈ ਜਵਾਕ ਬੋਲਦਾ ਹੀ ਨਹੀਂ। ਤੇ ਉਹ ਜਿੱਦਾਂ ਮੇਰੇ ਬ੍ਰਦਰ ਇਨ ਲਾਅ ਵੀ ਇੱਥੇ ਆ, ਮਤਲਬ ਮੇਰਾ ਸਾਲਾ ਉਹਦੀ ਗੁੜੀਆ ਤੇ ਮੇਰੀ ਗੁੜੀਆ ਦੋਨੋਂ ਹਾਣ ਪ੍ਰਵਾਨ ਨੇ, ਜਿੱਦਾਂ ਹੁਣ 3 ਸਾਲ ਦੀਆਂ ਹੋਈਆਂ ਨੇ। ਤੇ ਉਹ ਮੇਰੇ ਮੰਮੀ ਪਾਪਾ ਇੱਥੇ ਸੀਗੇ ਤੇ ਉਹ ਜਿੱਦਾਂ ਮੰਮੀ ਫਿਰ ਬੱਚਿਆਂ ਨਾਲ ਲੱਗੇ ਰਹਿੰਦੇ ਹਨਾ, ਦਾਦੀ ਮਾਂ ਨੂੰ ਉਹਨਾਂ ਨੇ ਬੁਲਾਉਂਦੇ ਰਹਿਣਾ ਇਹਨੂੰ ਤੇ ਇਹ ਕਾਫੀ ਪਹਿਲਾਂ ਬੋਲਣ ਲੱਗ ਪਈ ਤੇ ਉਹ ਜਿੱਦਾਂ ਗੁੜੀਆ ਹੁਣ ਬੋਲਣਾ ਉਹਨੇ ਸ਼ੁਰੂ ਕੀਤਾ ਤੇ ਉਹ ਜਿੱਦਾਂ ਫਿਰ ਦੂਸਰੇ ਨੂੰ ਵਹਿਮ ਜਿਹਾ ਹੋ ਜਾਂਦਾ ਹਨਾ ਜਵਾਕ ਤੇ ਬੋਲਦਾ ਨੀ। ਫਿਰ ਜਦੋਂ ਮੇਰੇ ਸਾਸੂ ਮਾਂ ਸਹੁਰਾ ਸਾਹਿਬ ਆਏ ਤੇ ਉਹਨਾਂ ਨੇ ਆਉਂਦੇ ਪਹਿਲਾਂ ਨਹੀਂ ਤੁਸੀਂ ਜਵਾਕ ਨੂੰ ਚੈੱਕ ਕਰਾਓ, ਜਪਨੀਤ ਤੇ ਬੋਲਦੀ ਆ ਦਿਵਜੋਤ ਬੋਲਦੀ ਨੀ ਆ, ਤੇ ਫਿਰ ਅਸੀਂ ਵੀ ਡਾਕਟਰ ਕੋਲ ਗਏ ਤੇ ਉਹਨਾਂ ਨੇ ਕਿਹਾ ਵੀ ਕੋਈ ਨੀ 5 ਸਾਲ ਤੱਕ ਤੁਹਾਨੂੰ ਵਰੀ ਕਰਨ ਦੀ ਲੋੜ ਨੀ ਆ, ਤੁਸੀਂ ਬੱਚੇ ਨਾਲ ਟਾਈਮ ਸਪੈਂਡ ਕਰੋ, ਜੋ ਵੀ ਤੁਸੀਂ ਆਪਦੀ ਲੈਂਗੁਏਜ ਬੋਲਦੇ ਹੋ ਬੋਲੋ। ਤੇ ਉਹ ਜਿੱਦਾਂ ਡਾਕਟਰ ਨੇ ਕਿਹਾ ਵੀ ਜਿੱਦਾਂ ਬੱਚੇ ਇੱਥੇ ਇੰਗਲਿਸ਼ ਚ ਦੇਖਦੇ ਨੇ ਛੋਟੇ ਬੱਚਿਆਂ ਵਾਲੇ ਪ੍ਰੋਗਰਾਮ ਤੇ ਘਰੇ ਤੁਸੀਂ ਆਪਣੀ ਪੰਜਾਬੀ ਲੈਂਗੁਏਜ ਬੋਲਦੇ ਹੋ, ਕਈ ਵਾਰੀ ਬੱਚਾ ਕਨਫਿਊਜ਼ ਵੀ ਹੋ ਜਾਂਦਾ ਦੋਵਾਂ ਲੈਂਗੁਏਜ ਦੇ ਵਿੱਚ ਵੀ ਮੈਂ ਆਹ ਵਰਡ ਪਿੱਕ ਕਰਾਂ ਜਾਂ ਉਹ ਵਰਡ ਪਿੱਕ ਕਰਾਂ। ਸੋ ਜਿਦਾਂ ਜਿਆਦਾ ਬਰੀ ਕਰਨ ਵਾਲਾ ਨੀ ਹੁੰਦਾ ਹੁੰਦਾ ਮਤਲਬ ਇਹ ਜਿਦਾਂ ਇੱਥੇ ਜਿਵੇਂ ਕਹਿੰਦੇ ਕਿ 5 ਸਾਲ ਤੱਕ ਸਾਨੂੰ ਮਤਲਬ ਵੇਟ ਕਰਨਾ ਚਾਹੀਦਾ ਓਦਾਂ ਠੀਕ ਹੈ ਕਿ ਆਪਣਾ ਚੈੱਕਅਪ ਵਗੈਰਾ ਕਰਾ ਲੈਣਾ ਚਾਹੀਦਾ ਤੇ ਪਰ ਜਿਹੜੇ ਬੱਚੇ ਨਾਲ ਆਪਾਂ ਮੈਂ ਇਹ ਵੇਖਿਆ ਕਿ ਜਿਹੜੇ ਬੱਚੇ ਨਾਲ ਤੁਸੀਂ ਜਿਆਦਾ ਟਾਈਮ ਸਪੈਂਡ ਕਰੋ ਤਾਂ ਉਹ ਬੱਚਾ ਓਬਵੀਅਸਲੀ ਜਲਦੀ ਬੋਲੇਗਾ ਔਰ ਜਿਹਦੇ ਨਾਲ ਪੇਰੈਂਟਸ ਜਾਂ ਮਤਲਬ ਆਪਣੇ ਗ੍ਰੈਂਡ ਪੇਰੈਂਟਸ ਘੱਟ ਟਾਈਮ ਸਪੈਂਡ ਕਰਨ ਜਿਹੜੇ ਬੱਚਿਆਂ ਨੂੰ ਨਹੀਂ ਇੱਥੇ ਮੌਕਾ ਮਿਲਿਆ ਆਪਣੇ ਗ੍ਰੈਂਡ ਪੇਰੈਂਟਸ ਨਾਲ ਰਹਿਣ ਦਾ ਉਹ ਮਤਲਬ ਥੋੜਾ ਲੇਟ ਬੋਲਣਾ ਸ਼ੁਰੂ ਕਰਦੇ ਨੇ
ਜੀ ਜੀ ਬਿਲਕੁਲ ਔਰ ਤੁਸੀਂ ਆਪਣੇ ਤਜਰਬੇ ਦੇ ਵਿੱਚੋਂ ਪ੍ਰੈਕਟੀਕਲੀ ਜੋ ਤੁਸੀਂ ਆਪ ਫੀਲ ਕੀਤਾ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਈ ਅਜੇਪਾਲ ਜੀ ਬਹੁਤ ਚੰਗਾ ਲੱਗਿਆ ਔਰ ਅਸੀਂ ਅੱਜ ਚਾਹੁੰਦੇ ਹਾਂ ਕਿ ਸਾਡੇ ਨਾਲ ਹੋਰ ਵੀ ਜਿਹੜੇ ਦੋਸਤ ਆ ਉਹ ਸਾਂਝ ਜ਼ਰੂਰ ਪਾਉਣ ਜੇਕਰ ਉਹਨਾਂ ਦੇ ਆਪਣੇ ਪਰਿਵਾਰ ਵਿੱਚ ਜਾਂ ਫਿਰ ਉਹਨਾਂ ਦੇ ਦੋਸਤਾਂ ਜਾਂ ਰਿਸ਼ਤੇਦਾਰਾਂ ਦੇ ਵਿੱਚ ਵੀ ਕੋਈ ਇਹੋ ਜਿਹਾ ਜਿਹੜਾ ਇਸ਼ੂ ਆ ਉਹ ਕਈ ਵਾਰ ਭਖਿਆ ਹੁੰਦਾ ਔਰ ਅਸੀਂ ਉਹਦੇ ਤੇ ਗੱਲ ਕਰਨੀ
ਚਾਹਵਾਂਗੇ ਛੋਟੀ ਜਿਹੀ ਗੱਲ ਹੋਰ ਮੈਂ ਹਾਂਜੀ ਵੱਡੀ ਗੁੜੀਆ ਮੇਰੀ ਹੁਣ 5 ਸਾਲ ਦੀ ਹੋਈ ਹੈ ਔਰ ਉਹ ਵੀ ਜਦੋਂ ਉਹਨੇ ਕਿੰਡੀ ਜਾਣਾ ਸ਼ੁਰੂ ਕੀਤਾ ਨਾ ਉਹ ਘਰੇ ਵਧੀਆ ਬੋਲਦੀ ਸੀ ਪੰਜਾਬੀਆਂ ਠੇਠ ਪੰਜਾਬੀ ਬੋਲਦੀ ਸੀ ਦਾਦੀ ਮਾਂ ਜੋ ਕਵੇਲਾ ਹੋ ਗਿਆ ਇੱਥੇ ਜਾਣਾ ਉੱਥੇ ਜਾਣਾ ਪਰ ਜਦੋਂ ਕਿੰਡੀ ਗਈ ਤਾਂ ਉੱਥੇ ਫਿਰ ਉਹਦਾ ਇੰਗਲਿਸ਼ ਨਾਲ ਵਾਹ ਪਿਆ ਉਹ ਫਿਰ ਜਿੱਦਾਂ ਥੋੜੀ ਜਿਹੀ ਕਨਫਿਊਜ਼ ਹੋਈ ਤੇ ਉਹਨੇ ਜਿਹੜੀ ਆਪਣੀ ਪੰਜਾਬੀ ਸੀ ਨਾ ਉਹ ਚਿੱਠ ਕੇ ਬੋਲਣੀ ਸ਼ੁਰੂ ਕਰਤੀ ਜਿੱਦਾਂ ਹੋਰ ਹੀ ਤਰ੍ਹਾਂ ਉਹਨੇ ਬੋਲਣਾ ਤੇ ਉਹ ਉਹਦੇ ਚ ਮੈਂ ਥੋੜਾ ਜਿਹਾ ਵਰੀ ਹੋਏ ਫਿਰ ਅਸੀਂ ਟੁੱਕ ਠੁੱਕ ਹੋ ਗਏ ਮੈਂ ਕਿਹਾ ਵੀ ਪਹਿਲਾਂ ਠੀਕ ਸੀ ਪਰ ਜਦੋਂ ਦੀ ਜਿੱਦਾਂ ਕਿੰਡੀ ਜਾਣ ਲੱਗੀ ਹੋਰ ਹੀ ਕੁਛ ਬੋਲਣ ਲੱਗ ਪਈ ਫਿਰ ਉਹਨੇ ਡਾਕਟਰ ਨੇ ਬੜਾ ਐਕਸਪਲੇਨ ਕੀਤਾ ਉਹਨੇ ਸਪੈਸ਼ਲਿਸਟ ਕੋ ਭੇਜਿਆ ਹੀ ਨਾ ਤੇ ਸਪੈਸ਼ਲਿਸਟ ਨੇ ਸਾਰਾ ਐਕਸਪਲੇਨ ਕੀਤਾ ਕਹਿੰਦਾ ਇਹ ਵਰੀ ਨਹੀਂ ਹੈ ਉਹ ਬੱਚਾ ਘਰੇ ਦੂਜੀ ਲੈਂਗੁਏਜ ਬੋਲਦਾ ਸੀ ਹੁਣ ਉੱਥੇ ਗਿਆ ਚ ਬਹੁਤ ਚੇਂਜਿਸ ਹੋਣੇ ਆ ਹਜੇ ਉਹ ਕਹਿੰਦਾ 2 ਸਾਲ ਹੋਰ ਸੋ ਕੋਈ ਵਰੀ ਨਹੀਂ ਹੈ ਵੀ ਸਭ ਠੀਕ ਹੈ ਸੋ ਆਪਾਂ ਜਿੱਦਾਂ ਚਿੰਤਾ ਜ਼ਿਆਦਾ ਕਰ ਲੈਂਦੇ ਹਾਂ ਆਪਾਂ ਉੱਦਾਂ ਦੇ ਮਾਹੌਲ ਚ ਪਲੇ ਵੜੇ ਆ ਨਾ ਇੰਡੀਆ ਜਿੱਦਾਂ ਇੱਥੇ ਥੋੜੀਆਂ ਗੱਲਾਂ ਬਾਤਾਂ ਹੋਰ ਨੇ ਸੋ ਹਾਂਜੀ
ਬਿਲਕੁਲ ਔਰ ਅਸੀਂ ਦੇਖੀਏ ਅਜੇਪਾਲ ਜੀ ਤਾਂ ਇੰਡੀਆ ਦੇ ਵਿੱਚ ਤਾਂ ਅਸੀਂ ਕਹਿੰਦੇ ਵੀ ਜਦੋਂ ਵਿਚਾਰਾ ਬੱਚਾ ਜਿਹੜਾ ਮਾਂ ਮਾਂ ਹੀ ਕਹਿਣਾ ਸਿੱਖਦਾ ਤੇ ਅਸੀਂ ਇਹ ਵੀ ਜ਼ੋਰ ਲਾਉਣਾ ਸ਼ੁਰੂ ਕਰ ਦਿੰਨੇ ਆ ਵੀ ਉਹਨੂੰ ABC ਵੀ ਆ ਜਾਵੇ ਹਨਾ ਤੇ ਉਹਨੂੰ ਹੋਰ ਚੀਜ਼ਾਂ ਜਿਹੜੀਆਂ ਹੈਡ ਕਿੱਥੇ ਆ ਨੋਜ਼ ਕਿੱਥੇ ਆ ਹਨਾ ਔਰ ਅਸੀਂ ਬੱਚਿਆਂ ਨੂੰ ਪਹਿਲਾਂ ਤੋਂ ਹੀ ਇੰਨਾ ਕੁ ਜ਼ਿਆਦਾ ਘੋਟਾ ਲਵਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਆ ਉਹੀ ਆਦਤ ਜਿਹੜੀ ਉਹ ਸਾਨੂੰ ਫਿਰ ਪਈ ਰਹਿੰਦੀ ਆ ਔਰ ਅਸੀਂ ਹਮੇਸ਼ਾ ਬੱਚਿਆਂ ਨੂੰ ਇੱਦਾਂ ਹੀ ਦੇਖਣਾ ਚਾਹੁੰਦੇ ਹਾਂ ਜੀ
ਹਾਂਜੀ ਮੇਰੇ ਮੋਮ ਡੈਡ ਦੋਨੋਂ ਟੀਚਰ ਸੀਗੇ ਇੰਡੀਆ ਰਿਟਾਇਰਡ ਨੇ ਜਿੱਦਾਂ ਹੁਣ ਤਾਂ ਇੱਥੇ ਰਹਿੰਦੇ ਆ ਸਾਡੇ ਨਾਲ ਹੀ 4 ਸਾਲਾਂ ਤੋਂ ਇਕੱਠੇ ਰਹਿੰਦੇ ਉਹ ਹੁਣ ਜਿੱਦਾਂ ਮੰਮੀ ਹੁਣ ਤੁਹਾਡੇ ਵਾਲੀ ਗੱਲ ਮੰਮੀ ਉਹਨਾਂ ਨੂੰ ਆਦਤ ਬਈ ਛੋਟੇ ਬੱਚੇ ਨੂੰ ਸਾਰਾ ਕੁਛ ਰਟਾਉਣਾ ਤੇ ਮੰਮੀ ਮੈਨੂੰ ਕਹਿਣਗੇ ਇਹਨੂੰ ਕਿੱਥੇ ਆਉਂਦਾ ਨੀ ਅਨਮੋਲ ਨੂੰ ਕੁਛ ਆਉਂਦਾ ਵੱਡੀ ਗੁੜੀਆ ਦਾ ਨਾਂ ਅਨਮੋਲ ਹੈ ਅਨਮੋਲ ਨੂੰ ਕੁਛ ਆਉਂਦਾ ਨੀ ਹੈ ਇਹਨੂੰ ਪੜਾਇਆ ਕਰੋ ਜੇ ਉਹ ਕਿੰਡੀ ਚ ਕੁਛ ਸਿਖਾਉਂਦੇ ਨੇ ਉਹ ਮੈਂ ਕਿਹਾ ਮੰਮੀ ਟੈਨਸ਼ਨ ਨਾ ਕਰੋ ਇਹ ਜੇ ਮੈਂ ਕਿਹਾ ਇੰਨਾ ਹੀ ਕੁੜੀਆਂ ਦਾ ਦੇਸ਼ ਇੱਦਾਂ ਹੁੰਦਾ ਵੀ ਆਪਾਂ ਇੱਥੇ ਆਉਂਦੇ ਕਿਉਂ ਮੈਂ ਕਿਹਾ ਸਾਨੂੰ ਲੋੜ ਹੀ ਨਾ ਪੈਂਦੀ ਇੱਥੇ ਆਉਣ ਦੀ ਮੈਂ ਕਿਹਾ ਇਹਨਾਂ ਦੇ ਵਧੀਆ ਸਿਸਟਮ ਹੈ ਕੋਈ ਬੱਚੇ ਤੇ ਬੋਝ ਨਹੀਂ ਆ ਫ੍ਰੀ ਮਾਈਂਡ ਜਾਂਦਾ ਬੱਚਾ ਖੇਡ ਕੇ ਸੌਂ ਕੇ ਉੱਥੇ ਆਉਂਦਾ ਤੇ ਮੈਂ ਭੈਣ ਜੀ ਇੱਕ ਦਿਨ ਤੁਹਾਨੂੰ ਦੱਸਾਂ ਮੈਂ ਜਿੱਦਾਂ ਚਲਾ ਗਿਆ ਗੁੜੀਆਂ ਨੂੰ ਲੈਣ ਵਾਸਤੇ ਥੋੜਾ ਜਲਦੀ ਤੇ ਉਹ ਮਤਲਬ ਇਹ ਮਤਲਬ 4 ਸਾਲ ਦੀ ਸੀ ਉਦੋਂ ਗੁੜੀਆ ਦੇ ਟੀਚਰ ਅੰਦਰ ਨੂੰ ਉਹਨਾਂ ਨੂੰ ਪੜ੍ਹਾ ਰਹੀ ਸੀ ਕਿ ਆਹ ਮਤਲਬ ਬਿਜਲੀ ਕਿੱਦਾਂ ਬਣਦੀ ਹੈ ਲਾਈਟ ਤੇ ਅੱਜ ਕੱਲ ਜਿਹੜੀ ਆਪਣੀ ਸੋਲਰ ਲਾਈਟ ਹੈ ਇਹ ਕਿੱਦਾਂ ਬਣਦੀ ਹੈ ਤੇ ਉਹਨੇ ਬਲੈਕ ਬੋਰਡ ਦੇ ਉੱਪਰ ਨਾ 2 ਜਿਹਦਾ ਹੋਲਡਰ ਸੀਗਾ ਤੇ ਉਹ ਵੱਡੀਆਂ ਵੱਡੀਆਂ ਬੁੱਕਾਂ ਖੋਲੀਆਂ ਹੋਈਆਂ ਤੇ ਮੈਂ ਹੈਰਾਨ ਪਰੇਸ਼ਾਨ ਮੈਂ ਅਸੀਂ ਘਰੇ ਬੈਠੇ ਐਵੇਂ ਕਹੀ ਜਾਂਦੇ ਇੱਥੇ ਬੱਚਿਆਂ ਨੂੰ ਪੜ੍ਹਾਉਂਦੇ ਨੀ ਤੇ ਮੈਂ ਕਰਿਆ ਕਿ ਮੰਮੀ ਨੂੰ ਦੱਸਿਆ ਮੈਂ ਮੰਮੀ ਤੁਸੀਂ ਉਹੀ ਫਿਕਰ ਕਰੀ ਜਾਂਦੇ ਹੋ ਉੱਥੇ ਜਿਹੜੀ ਲਾਈਟ ਸਾਨੂੰ ਅੱਜ ਤੱਕ ਕਿਸੇ ਨੇ ਪੜ੍ਹਾਉਣੀ ਨੀ ਦੱਸੋ ਤਾਂ ਹੁਣੇ ਦੱਸ ਰਹੇ ਨੇ ਤੇ ਨਾਲੇ ਟੀਚਰ ਸਾਰਾ ਕੁਝ ਉਹਨਾਂ ਨੂੰ ਪ੍ਰੈਕਟੀਕਲ ਕਰਾ ਰਹੀ ਹਾਂਜੀ ਤੇ ਉਹ ਇਹ ਗੱਲ ਕਿ ਅਸੀਂ ਵਰੀ ਜ਼ਿਆਦਾ ਹੋ ਜਾਂਦੇ ਆ ਸਾਨੂੰ ਥੋੜਾ ਜਿਹਾ ਹਾਂਜੀ
ਜੀ ਜੀ ਬਿਲਕੁਲ ਅਜੇਪਾਲ ਜੀ ਦਰੁਸਤ ਆ ਤੁਹਾਡਾ ਕਹਿਣਾ ਔਰ ਆਪਾਂ ਬਿਲਕੁਲ ਰੱਟੇਬਾਜ਼ੀ ਵਿੱਚ ਯਕੀਨ ਰੱਖਣ ਵਾਲੇ ਲੋਕ ਆ ਇਸੇ ਕਰਕੇ ਅਸੀਂ ਤੋਤੇ ਵਾਂਗੂ ਆਪਣੇ ਬੱਚਿਆਂ ਨੂੰ ਰਟਾਉਣਾ ਜਿਹੜਾ ਉਹ ਜ਼ਿਆਦਾ ਜ਼ਰੂਰੀ ਸਮਝਦੇ ਆ ਕਈ ਵਾਰ ਔਰ ਇਸੇ ਕਰਕੇ ਕਈ ਵਾਰ ਅਸੀਂ ਇਹੋ ਜਿਹੀ ਚਿੰਤਾ ਦਾ ਸ਼ਿਕਾਰ ਹੁੰਦੇ ਆ ਜੀ
ਹਾਂਜੀ ਹਾਂਜੀ ਓਕੇ ਥੈਂਕ ਯੂ ਭੈਣ ਜੀ
ਬਹੁਤ ਬਹੁਤ ਧੰਨਵਾਦ ਜੀ ਜੀ ਦੋਸਤੋ ਇਹ ਸਨ ਅਜੇਪਾਲ ਥਿੰਦਹੁਰੀ ਜਿਹੜੇ ਸਾਡੇ ਨਾਲ ਜੁੜੇ ਹੋਏ ਸਨ ਜੀ ਬ੍ਰਿਸਬੇਨ ਤੋਂ ਬਹੁਤ ਚੰਗਾ ਲੱਗਿਆ ਉਹਨਾਂ ਨੇ ਅੱਜ ਸਾਡੇ ਇਸ ਵਿਚਾਰ ਚਰਚਾ ਦੇ ਵਿਚ ਆਪਣੇ ਵਿਚਾਰ ਜਿਹੜੇ ਉਹ ਸ਼ਾਮਲ ਕੀਤੇ ਔਰ ਆਪਣੇ ਨਿੱਜੀ ਤਜਰਬੇ ਜਿਹੜੇ ਉਹ ਸਾਡੇ ਨਾਲ ਸਾਂਝੇ ਕੀਤੇ ਅਸੀਂ ਚਾਹਵਾਂਗੇ ਤੁਸੀਂ ਵੀ ਆਪਣੇ ਜਿਹੜੇ ਨਿੱਜੀ ਤਜਰਬੇ ਆ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਔਰ ਸਿਮਰ ਜਿਵੇਂ ਇਹਨਾਂ ਨੇ ਵੀ ਗੱਲ ਦੱਸੀ ਆ ਕਿ ਜਿਹੜੇ ਸਾਡੇ ਪੇਰੈਂਟਸ ਹੁੰਦੇ ਆ ਜਾਂ ਸਾਡੇ ਬੱਚਿਆਂ ਦੇ ਗ੍ਰੈਂਡ ਪੇਰੈਂਟਸ ਉਹ ਜ਼ਿਆਦਾ ਚਿੰਤਿਤ ਹੁੰਦੇ ਅਸਲ ਦੇ ਵਿੱਚ ਹਨਾ ਲੈਂਗੁਏਜ ਸਕਿਲਸ ਨੂੰ ਲੈ ਕੇ ਜਾਂ ਲੈਂਗੁਏਜ ਡਿਵੈਲਪਮੈਂਟ ਨੂੰ ਲੈ ਕੇ ਹਨਾ ਅਸਲ ਦੇ ਵਿੱਚ ਇਹ ਕੋਈ ਬਹੁਤੀ ਵੱਡੀ ਸਮੱਸਿਆ ਨਹੀਂ ਆ ਪਰ ਅਸੀਂ ਕਈ ਵਾਰ ਇਸ ਚੀਜ਼ ਨੂੰ ਸਮੱਸਿਆ ਬਣਾ ਲੈਂਦੇ ਆ ਇਹ ਬਹੁਤ ਕੁਦਰਤਨ ਆ ਕਿ ਜਿਹੜੇ ਕੁਛ ਬੱਚੇ ਹੁੰਦੇ ਆ ਉਹ ਸੋਸ਼ਲ ਹੁੰਦੇ ਆ ਜ਼ਿਆਦਾ ਹਨਾ ਇਹ ਅਸੀਂ ਜਦੋਂ ਪਰਸਨੈਲਿਟੀ ਡਿਵੈਲਪਮੈਂਟ ਦੀ ਵੀ ਗੱਲ ਕਰਦੇ ਹਾਂ ਉਹਦੇ ਵਿੱਚ ਵੀ ਦੇਖਣ ਨੂੰ ਆਉਂਦਾ ਹੈ ਕਿ ਕੁਛ ਬੱਚੇ ਜਿਹੜੇ ਉਹ ਜ਼ਿਆਦਾ ਬੋਲਣਾ ਪਸੰਦ ਕਰਦੇ ਆ, ਕੁਛ ਬੱਚੇ ਜਿਹੜੇ ਉਹ ਘੱਟ ਬੋਲਦੇ ਆ, ਹਨਾ। ਤੇ ਇਹ ਚੀਜ਼ਾਂ ਜਿਹੜੀਆਂ ਆ ਇਹ ਪਰਸਨ ਟੂ ਪਰਸਨ ਵੀ ਮੈਨੂੰ ਲੱਗਦਾ ਕਿ ਵੈਰੀ ਕਰਦੀਆਂ। ਤੇ ਕਈ ਵਾਰ ਕੀ ਹੁੰਦਾ ਸਿਮਰ ਕਿ ਇਹ ਘੱਟ ਬੋਲਣ ਦੀ ਚਿੰਤਾ ਨੂੰ ਲੈ ਕੇ ਨਾ ਸਾਡੇ ਜਿਹੜੇ ਪੇਰੈਂਟਸ ਆ ਉਹ ਇਹ ਵੀ ਸੋਚਣ ਲੱਗ ਜਾਂਦੇ ਆ, ਖਾਸ ਤੌਰ ਤੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਪੇਰੈਂਟਸ ਆ ਉਹ ਇਹ ਸੋਚਣ ਲੱਗ ਜਾਂਦੇ ਆ ਵੀ ਸ਼ਾਇਦ ਜਿਹੜੇ ਉਹਨਾਂ ਦੇ ਬੱਚੇ ਆ ਉਹ ਔਟਿਜ਼ਮ ਦਾ ਸ਼ਿਕਾਰ ਨੇ, ਹਨਾ। ਵੀ ਜ਼ਰੂਰ ਉਹਨਾਂ ਨੂੰ ਕੋਈ ਨਾ ਕੋਈ ਇਹੋ ਜਿਹੀ ਸਮੱਸਿਆ, ਯਾਨੀ ਕਿ ਉਹ ਫਿਜ਼ੀਕਲੀ ਉਹਦੇ ਵਿੱਚ ਕੋਈ ਨਾ ਕੋਈ ਕਮੀ ਜਿਹੜੀ ਉਹ ਦੇਖਣੀ ਸ਼ੁਰੂ ਕਰ ਦਿੰਦੇ ਆ। ਪਰ ਮੈਂ ਦੋ ਤਿੰਨ ਆਰਟੀਕਲ ਜਿਹੜੇ ਸੀ ਉਹ ਪੜ੍ਹ ਰਹੀ ਸੀਗੀ, ਇੱਕ ਆਰਟੀਕਲ ਦੇ ਵਿੱਚ ਆਪਣੇ ਪ੍ਰੋਫੈਸਰ ਨੇ, ਪ੍ਰੋਫੈਸਰ ਆਫ ਹੀਅਰਿੰਗ ਐਂਡ ਸਪੀਚ ਸਾਇੰਸ ਸਟੀਫਨ ਕੈਮਰਾਟਾ, ਉਹਨਾਂ ਨੇ ਕਿਹਾ ਜੀ ਕਿ ਆਲਮੋਸਟ ਕਹਿੰਦੇ ਆਲ ਕਿਡਸ ਵਿਥ ਆਟਿਜ਼ਮ ਆਰ ਟਾਕਰਸ ਨਾ, ਬਟ ਨਾਟ ਆਲ ਲੇ ਟਾਕਰਸ ਹੈਵ ਆਟਿਜ਼ਮ। ਮਤਲਬ
ਜੀ
ਸਾਡੇ ਨਾਲ ਅੱਗੇ ਇੱਕ ਕਾਲਰ ਜੁੜ ਰਹੇ ਨੇ, ਆਪਾਂ ਉਹਨਾਂ ਨੂੰ ਵੀ ਆਨ ਏਅਰ ਕਰਦੇ ਹਾਂ। ਸੰਦੀਪ ਰਾਏ ਸਾਡੇ ਨਾਲ ਇਸ ਵੇਲੇ ਸ਼ਾਮਲ ਹੋਏ ਨੇ ਇਸ ਵਿਚਾਰ ਚਰਚਾ ਚ, ਆਪਾਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਜੀ ਸੰਦੀਪ ਜੀ, ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ।
ਜੀ ਕੀ ਕਹਿਣਾ ਚਾਹੋਗੇ ਅੱਜ
ਤੁਹਾਡੇ ਟੌਪ? ਮੇਰਾ ਬੱਚਾ ਜਦੋਂ 2010 ਚ ਪੈਦਾ ਹੋਇਆ ਨਾ, ਡਾਕਟਰ ਨੇ ਸਾਨੂੰ ਪਹਿਲਾਂ ਦੱਸਤਾ ਕਿ ਇਹਦੇ ਦਿਲ ਚ ਖਰਾਕ ਆ ਛੋਟਾ ਜਿਹਾ, ਤੇ ਇਹਨੂੰ ਲਿਸਨਿੰਗ ਦੀ ਵੀ ਪ੍ਰੋਬਲਮ ਆ ਥੋੜੀ, ਮਤਲਬ ਸਾਨੂੰ ਲੱਗਦੀ ਆ ਉਹਨਾਂ ਨੂੰ। ਤੇ ਮੈਨੂੰ ਉਦੋਂ ਹੀ ਲੱਗ ਗਿਆ ਸੀਗਾ ਕਿਉਂਕਿ ਜੇ ਸੁਣਦਾ ਨੀ ਤਾਂ ਬੋਲਣ ਵੀ ਲੇਟ ਹੀ ਲੱਗੂਗਾ, ਠੀਕ ਹੈ। ਲੇਕਿਨ ਸਾਨੂੰ ਪਰਸਨਲੀ ਤੌਰ ਤੇ ਇਦਾਂ ਦਾ ਕੁਛ ਨੀ ਲੱਗਾ ਕਿ ਇਹਨੂੰ ਸੁਣਾਈ ਨੀ ਦਿੰਦਾ, ਕਿਉਂਕਿ ਪਤਾ ਚੱਲ ਜਾਂਦਾ ਜਦੋਂ ਤੁਸੀਂ ਕੋਈ ਆਵਾਜ਼ ਕਰੋ, ਖਿਲਾਉਣੇ ਦੀ ਆਵਾਜ਼ ਕਰੋ, ਕੁਛ ਕਰੋ, ਬੱਚੇ ਨੂੰ ਸੁਣਦਾ ਨੀ ਸੁਣਦਾ। ਲੇਕਿਨ ਫਿਰ ਵੀ ਉਹਨੇ ਹੇਅਰਿੰਗ ਟੈਸਟ ਰੱਖਤੇ, ਜਿੱਦਾਂ ਇੱਥੇ ਸਾਡੇ ਸਿਡਨੀ ਦੇ ਹੋਸਪਿਟਲ ਦੇ ਵਿੱਚ ਜਾ ਕੇ ਤੁਸੀਂ ਅਪੁਆਇੰਟਮੈਂਟ ਬੁੱਕ ਕਰਾਇਆ, ਉੱਥੇ ਜਾਓ ਅਸੀਂ ਗਏ, ਫਿਰ 3.5 ਸਾਲ ਤੱਕ ਉਹਦਾ ਟੈਸਟ ਹੁੰਦੇ ਰਹੇ
ਜੀ।
ਤੇ ਫਿਰ ਉਹਨੇ ਕਲੀਅਰ ਕਰਤਾ ਕਿ ਠੀਕ ਆ, ਹੁਣ ਇਹਦਾ ਕੰਨ ਵੀ ਠੀਕ ਆ ਤੇ ਜਿਹੜਾ ਫਰਾਕ ਸੀ ਉਹ ਵੀ ਠੀਕ ਆ, ਹੁਣ ਲੋੜ ਨੀ।
ਜੀ ਜੀ ਜੀ।
ਤੇ ਇਸ ਵਿੱਚ ਤਾਂ ਉਹ ਬੋਲਣ ਹੀ ਲੱਗਾ, ਮਤਲਬ 3 ਸਾਲ ਤੱਕ ਨੀ ਬੋਲਿਆ, ਉਦੋਂ ਤੱਕ ਤਾਂ ਸਾਨੂੰ ਕੁਛ ਨੀ ਹੋਇਆ ਕਿ ਹਾਂ ਚਲੋ ਠੀਕ ਆ ਨੋਰਮਲ ਆ ਹੈ। ਲੇਕਿਨ ਜਦੋਂ ਉਹ 4.5 ਦੇ ਲਾਗੇ ਛਾਗੇ ਪਹੁੰਚ ਗਿਆ ਫਿਰ ਸਾਨੂੰ ਥੋੜੀ ਹੋ ਗਈ, ਫਿਰ ਉੱਥੇ ਖਹਿਰਾ ਡਾਕਟਰ ਆ ਉਹਨਾਂ ਕੋਲ ਗਏ ਸੀ ਅਸੀਂ
ਜੀ।
ਤੇ ਉਹਨੇ ਕਿਹਾ ਇੰਨੀ ਕੋਈ ਘਬਰਾਉਣ ਵਾਲੀ ਗੱਲ ਨੀ ਆ, ਮਤਲਬ ਹੋ ਜਾਂਦਾ ਕਈ ਕਈ ਬੱਚੇ ਲੇਟ ਬੋਲਦੇ ਆ, ਲੇਕਿਨ ਹਾਂ ਕਈ ਚੀਜ਼ਾਂ ਸਾਨੂੰ ਕਈ ਚੀਜ਼ਾਂ ਦੇਖਣੀਆਂ ਚਾਹੀਦੀਆਂ, ਕੱਲਾ ਬੋਲਣਾ ਨੀ। ਕਿਉਂਕਿ ਹੁਣ ਜਿਹੜਾ ਮੇਰਾ ਬੱਚਾ ਦੇਖੋ ਉਹ 8-10 ਮਹੀਨਿਆਂ ਦੇ ਰੁੜਨ ਲੱਗ ਪਿਆ ਸੀਗਾ
ਜੀ ਜੀ,
ਠੀਕ ਆ। ਉਹਦੀ ਹਾਈਟ ਨਾਰਮਲ ਬੱਚਿਆਂ ਨਾਲੋਂ ਜ਼ਿਆਦਾ ਸੀ
ਜੀ,
ਠੀਕ ਆ। ਉਹਦੇ ਉਹਦੇ ਉਹਨੇ ਦੰਦ ਵੀ ਛਿੱਟੀ ਕੱਢੇ, ਮਤਲਬ ਕਈ ਬੱਚੇ ਕੁਛ ਪਾਸੇ ਜ਼ਿਆਦਾ ਹੋ ਜਾਂਦੇ ਆ ਦੂਜੇ ਪਾਸੇ ਲੇਟ ਹੁੰਦੇ ਆ,
ਬਿਲਕੁਲ
ਠੀਕ ਆ। ਤੇ ਲੇਕਿਨ ਉਹਨਾਂ ਪ੍ਰੋਬਲਮ ਹੁੰਦੀ ਆ, ਮਤਲਬ ਉਦਾਂ ਨੀ ਪ੍ਰੋਬਲਮ ਹੁੰਦੀ, ਲੇਕਿਨ ਜਿੱਦਾਂ ਹੁਣ ਉਹ 3.5 ਸਾਲ ਦਾ ਬੋਲਣ ਲੱਗਾ ਨਾ ਤਾਂ ਉਹ ਉਦੋਂ ਬੋਲਣ ਲੱਗਾ ਜਦੋਂ ਉਹਦੇ ਉਹਦਾ ਪ੍ਰੀ ਸਕੂਲ ਚ ਜਾਣ ਦਾ ਟਾਈਮ ਹੋ ਗਿਆ
ਜੀ ਜੀ।
ਫਿਰ ਅਸੀਂ ਉਹਨੂੰ ਬੜੀ ਬੜੀ ਕੋਸ਼ਿਸ਼ ਕੀਤੀ ਕਿ ਪੰਜਾਬੀ ਵੱਲ ਪਾਈਏ, ਤੇ ਉਹ ਲੇਟ ਬੋਲਣ ਕਰਕੇ ਸਾਨੂੰ ਟਾਈਮ ਹੀ ਨੀ ਮਿਲਿਆ ਕਿ ਉਹਨੂੰ ਪੰਜਾਬੀ ਵੱਲ ਜ਼ਿਆਦਾ ਪਾ ਸਕੀਏ ਅਸੀਂ, ਹਾਲਾਂਕਿ ਉਹ ਬੋਲਦਾ ਸੀ
ਜੀ ਜੀ,
ਠੀਕ ਆ। ਤੇ ਉਹ ਜਦੋਂ ਪ੍ਰੀ ਸਕੂਲ ਚ ਗਿਆ, ਉਹ ਪ੍ਰੀ ਸਕੂਲ ਚ ਜਾ ਕੇ ਬੋਲਿਆ ਉਹ, ਕਿਉਂਕਿ ਉੱਥੇ ਬੱਚੇ ਬਹੁਤ ਜ਼ਿਆਦਾ ਸੀਗੇ
ਜੀ।
ਤੇ ਹੁਣ 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 ਪੋਜੀਸ਼ਨ ਆ ਹੈ ਕਿ ਉਹ 7 ਸਾਲ ਦਾ ਹੋ ਗਿਆ, ਲੇਕਿਨ ਉਹ ਪੰਜਾਬੀ ਸਮਝ ਲੈਂਦਾ ਹੈ, ਲੇਕਿਨ ਉਹਨੇ ਜਵਾਬ ਇੰਗਲਿਸ਼ ਚ ਦੇਣਾ ਆ
ਕਿਉਂਕਿ ਉਹ ਉਸ
ਮਾਹੌਲ ਦੇ ਵਿੱਚ ਡੇਢ ਸਾਲ ਦਾ 2.5 ਸਾਲ ਦਾ ਬੋਲਣ ਲੱਗਦਾ ਨਾ, ਸਾਡੇ ਕੋਲ ਟਾਈਮ ਜ਼ਿਆਦਾ ਹੋਣਾ ਸੀਗਾ, ਅਸੀਂ ਉਹਨੂੰ ਪੰਜਾਬੀ ਵੱਲ ਮੋੜ ਸਕਦੇ ਸੀਗੇ
ਜੀ ਜੀ, ਬਿਲਕੁਲ
ਠੀਕ ਆ। ਘਰ ਦਾ ਮਾਹੌਲ ਸਾਡਾ ਪੰਜਾਬੀ ਵਾਲਾ ਆ, ਅਸੀਂ ਪੰਜਾਬੀ ਚ ਗੱਲ ਕਰੀ ਦੀ ਆ ਉਹਦੇ ਨਾਲ, ਭਾਵੇਂ ਉਹ ਇੰਗਲਿਸ਼ ਚ ਬੋਲੇ ਕੁਛ ਵੀ ਬੋਲੇ, ਲੇਕਿਨ ਫਿਰ ਵੀ ਕਿਉਂਕਿ ਹੁਣ ਮੋਸਟਲੀ ਸਕੂਲ ਚ ਜਾਂਦਾ ਹੈ, ਸੈਕੰਡ ਲੈਵਲ ਚ ਹੋ ਜਾਣਾ ਹੁਣ ਉਹਨੇ, ਲੇਕਿਨ ਉਹ ਜਿਹੜੇ 2 ਸਾਲ ਦਾ ਵਖਵਾ ਪੈ ਗਿਆ ਨਾ, ਉਹਦਾ ਨੁਕਸਾਨ ਜ਼ਰੂਰ ਹੁੰਦਾ। ਅਸੀਂ ਕਹਿੰਦੇ ਨੀ ਨਾ ਨੁਕਸਾਨ ਨੀ, ਡਰਨਾ ਨੀ ਚਾਹੀਦਾ, ਲੇਕਿਨ ਜੇ ਭਾਸ਼ਾ ਦੇ ਤੌਰ ਤੇ ਦੇਖਿਆ ਜਾਵੇ ਤਾਂ ਉਹਦਾ ਨੁਕਸਾਨ ਹੁੰਦਾ ਆ
ਜੀ।
ਦੂਜੀ ਤਰ੍ਹਾਂ ਨੀ ਹੁੰਦਾ ਕਿ ਹਾਂ ਮਤਲਬ ਪਰਸਨਲੀ ਤੌਰ ਤੇ, ਲੇਕਿਨ ਜੇ ਤੁਸੀਂ ਆਪਣਾ ਭਾਸ਼ਾ ਦਾ ਪ੍ਰਸਾਰ ਕਰਨਾ ਜਾਂ ਕੁਛ ਕਰਨਾ, ਕਿਉਂਕਿ ਮੂਹਰੇ ਤੁਹਾਡੇ ਕੋਲ ਟਾਈਮ ਨੀ ਬਚਦਾ ਕਿ ਤੁਸੀਂ ਦੇ ਸਕੋ, ਫੇਰ ਸਾਨੂੰ ਉਹਦੇ ਲਈ ਐਕਸਟਰਾ ਕਲਾਸਾਂ ਲਾਉਣੀਆਂ ਪੈਣੀਆਂ, ਭਾਵੇਂ ਫਿਰ ਗੁਰਦੁਆਰੇ ਚ ਲਾਓ ਜਾਂ ਕਿਤੇ ਲਾਓ
ਜੀ।
ਤੇ ਆਹੀ ਗੱਲ ਕਹਿਣਾ ਚਾਹੂੰਗਾ, ਮੇਰਾ ਤਾਂ ਆਹੀ ਆਪਣਾ ਪਰਸਨਲ ਐਕਸਪੀਰੀਅੰਸ ਹੈ, ਹੋਰ ਤਾਂ ਕੁਛ ਨੀ। ਬਥੇਰੇ ਲੋਕਾਂ ਨੇ ਸਾਨੂੰ ਕਿਹਾ ਲੇਟ ਬੋਲਦਾ, ਲੇਕਿਨ ਡਾਕਟਰ ਨੇ ਜਦ ਕਹਿ ਦਿੱਤਾ ਸੀ ਚਲੋ ਹੋਊਗਾ ਨਾਰਮਲ, ਲੇਕਿਨ ਉਦੋਂ ਸਾਨੂੰ ਨੀ ਮਹਿਸੂਸ ਹੋਇਆ, ਲੇਕਿਨ ਅੱਜ ਸਾਨੂੰ ਮਹਿਸੂਸ ਹੁੰਦਾ ਹੈ ਕਿ ਸਾਡਾ ਮੁੰਡਾ ਨਾ ਮਤਲਬ ਪੰਜਾਬੀ ਵੱਲ ਨਹੀਂ ਜਾ ਰਿਹਾ, ਅਸੀਂ ਬਥੇਰੀ ਕੋਸ਼ਿਸ਼ ਕਰੀ ਦੀ ਆ ਲੇਕਿਨ ਨਹੀਂ ਹੋ ਪਾ ਰਿਹਾ
ਜੀ। ਸੰਦੀਪ ਜੀ, ਤੁਹਾਡੀ ਚਿੰਤਾ ਇਹ ਹੈ ਕਿ ਉਹ ਪੰਜਾਬੀ ਨੀ ਬੋਲ ਰਿਹਾ, ਪਰ ਦੂਜੇ ਪਾਸੇ ਤੁਸੀਂ ਇਸ ਗੱਲ ਦੇ ਲਈ ਸੰਤੁਸ਼ਟ ਹੋ ਕਿ ਉਹ ਹੁਣ ਬੋਲਦਾ ਔਰ ਬੇਝਿਜਕ ਬੋਲਦਾ। ਕਈ ਵਾਰ ਇਹ ਵੀ ਹੁੰਦਾ, ਕਈ ਵਾਰ ਲੇਟ ਜਿਹੜੇ ਬੱਚੇ ਬੋਲਣਾ ਸ਼ੁਰੂ ਕਰਦੇ ਆ ਉਹਨਾਂ ਨੂੰ ਚੁੱਪ ਕਰਾਉਣਾ ਮੁਸ਼ਕਿਲ ਹੋ ਜਾਂਦਾ ਜੀ।
ਬਹੁਤ ਬੋਲਦਾ ਹੈ ਉਹ, ਲੇਕਿਨ ਹੁਣ ਅੱਜ ਤੋਂ ਤਕਰੀਬਨ 8-10 ਮਹੀਨੇ ਪਹਿਲਾਂ ਦੀ ਗੱਲ ਹੈ, ਸਕੂਲ ਤੋਂ ਮੈਨੂੰ ਮੈਸੇਜ ਆਇਆ ਸੀਗਾ ਕਿ ਤੁਹਾਡਾ, ਕਿਉਂਕਿ ਇੱਥੇ ਪੇਰੈਂਟਸ ਦੀ ਵੀ ਕਲਾਸ ਲੱਗਦੀ ਆ, ਟੀਚਰ ਨੇ ਬੁਲਾਇਆ ਮੈਨੂੰ
ਜੀ,
ਤੇ ਕੱਲਾ ਮੈਂ ਨੀ ਸੀਗਾ, 8-10 ਟੀਚਰ ਸੀਗੇ, ਉਹ ਸਾਰਿਆਂ ਦੀ ਨਿਆਣਿਆਂ ਦੀ ਪ੍ਰੋਬਲਮ ਸੀਗੀ। ਟੀਚਰ ਮੈਨੂੰ ਕਹਿੰਦੀ ਕਿ ਆਹ ਨਾ ਕੁਛ ਸ਼ਬਦ ਜਿੱਦਾਂ ਪ੍ਰੋਨਾਂਸ ਨੀ ਸਹੀ ਕਰਦਾ, ਭਾਵੇਂ ਇੰਗਲਿਸ਼ ਦੇ ਸ਼ਬਦ ਆ ਨਾ, ਠੀਕ ਹੈ
ਜੀ।
ਤੇ ਮੈਂ ਫਿਰ ਉਹਨੂੰ ਸਮਝਾਇਆ ਕਿ ਲੱਗਾ 4 ਸਾਲ ਦਾ ਬੋਲਣ, ਹਾਂ ਕਹਿੰਦੀ ਤਾਂ ਹੋ ਸਕਦਾ ਹੈ ਕਿ ਥੋੜਾ ਲੇਟ ਹੋ ਕਰੇ
ਜੀ ਜੀ।
ਤੇ ਤਾਂ ਵੀ ਮੈਂ ਫੇਰ ਹੀ ਕਲਾਸ ਰੱਖੀ ਸੀ ਸਪੀਚ ਦੀ, ਤੇ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੂੰ ਮੈਂ ਸਮਝਾਇਆ ਗਿਆ ਲੇਟ ਬੋਲਣ ਲੱਗਾ, ਕਹਿੰਦੇ ਫਿਰ ਘਬਰਾਉਣ ਦੀ ਲੋੜ ਨੀ, ਥੋੜਾ ਬਾਕੀ ਨਿਆਣਾ ਨਾਲੋਂ 1-2 ਸਾਲ ਪਿੱਛੇ ਰਹੂਗਾ
ਜੀ ਜੀ।
ਚਲੋ
ਉਹੀ ਗੱਲ ਜਿਵੇਂ ਤੁਸੀਂ ਦੱਸਿਆ ਕਿ ਜੀ ਜੀ, ਸ਼ੁਕਰੀਆ ਸੰਦੀਪ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਸਿਮਰਦੀਪ, ਜਿਵੇਂ ਸੰਦੀਪ ਹੋਰਾਂ ਨੇ ਦੱਸਿਆ ਕਿ ਇਹਨਾਂ ਦਾ ਬੱਚਾ ਜਿਹੜਾ ਸੀ ਬਾਕੀ ਚੀਜ਼ਾਂ ਦੇ ਵਿੱਚ ਜਿਹੜਾ ਉਹਦਾ ਵਿਕਾਸ ਸੀਗਾ ਉਹ ਜ਼ਿਆਦਾ ਤੇਜ਼ੀ ਦੇ ਨਾਲ ਹੋਇਆ, ਹਨਾ, ਜਿਵੇਂ ਇਹਨਾਂ ਨੇ ਕਿਹਾ ਵੀ ਹਾਈਟ ਵੀ ਉਹਨੇ ਬਹੁਤ ਛੇਤੀ ਗੇਨ ਕੀਤੀ। ਔਰ ਇਹ ਕਈ ਵਾਰ ਹੁੰਦਾ ਕਿ ਸਰੀਰ ਦੇ ਦੀਆਂ ਜਿਹੜੀਆਂ ਕਿਰਿਆਵਾਂ ਆ ਉਹਦੇ ਵਿੱਚ ਕੋਈ ਚੀਜ਼ ਜਿਹੜੀ ਆ ਉਹ ਜ਼ਿਆਦਾ ਤੇਜ਼ੀ ਦੇ ਨਾਲ ਵਿਕਸਿਤ ਹੁੰਦੀ ਆ, ਕੋਈ ਚੀਜ਼ ਜਿਹੜੀ ਉਹ ਥੋੜੀ ਸਲੋ ਹੁੰਦੀ ਆ, ਔਰ ਇਹ ਜਿਹੜੀ ਚੀਜ਼ ਆ ਬਹੁਤ ਨਾਰਮਲ ਆ। ਪਰ ਬਹੁਤੀ ਵਾਰ ਅਸੀਂ ਇਹ ਸੋਚ ਲੈਂਦੇ ਆ ਵੀ ਜੇਕਰ ਬੱਚਾ ਜਿਹੜਾ ਆ ਉਹ ਸ਼ੁਰੂ ਨਹੀਂ ਹੋਇਆ ਬੋਲਣਾ, ਜਾਂ ਫਿਰ ਜੇ ਸਾਡੇ ਜਿਹੜੇ ਮਾਪੇ ਆ ਜਾਂ ਸਾਡੇ ਜਿਹੜੇ ਉਹਨਾਂ ਦੇ ਦਾਦਾ ਦਾਦੀ ਆ ਉਹ ਚਿੰਤਤ ਹੁੰਦੇ ਆ, ਤਾਂ ਕਈ ਵਾਰ ਬਹੁਤ ਸੀਰੀਅਸ ਹੋ ਜਾਂਦੇ ਆ ਅਸੀਂ ਇਸ ਚੀਜ਼ ਨੂੰ ਲੈ ਕੇ, ਤੇ ਆਪਾਂ ਸੋਚਦੇ ਆ ਵੀ ਸ਼ਾਇਦ ਜਿਵੇਂ ਔਟਿਜ਼ਮ ਵਗੈਰਾ ਜਾਂ ਕੁਛ ਏਦਾਂ ਦੀ ਸਮੱਸਿਆ ਜਿਹੜੀ ਆ ਉਹ ਨਾ ਆਉਣ ਵਾਲੀ ਹੋਵੇ। ਸੋ ਆਲਮੋਸਟ ਸਟੀਫਨ ਹੋਰਾਂ ਨੇ ਜਿਹੜੇ ਕਿ ਹੀਅਰਿੰਗ ਤੇ ਸਪੀਚ ਸਾਇੰਸ ਦੇ ਪ੍ਰੋਫੈਸਰ ਨੇ, ਉਹਨਾਂ ਨੇ ਕਿਹਾ ਜੀ ਕਿ ਆਲ ਕਿਡਸ ਵਿਥ ਔਟਿਜ਼ਮ ਆਰ ਲੇਟ ਟਾਕਰਸ ਬਟ ਨਾਟ ਆਲ ਲੇਟ ਟਾਕਰਸ ਹੈਵ ਔਟਿਜ਼ਮ। ਸੋ ਇਹ ਨਹੀਂ ਸੋਚਣਾ ਚਾਹੀਦਾ ਵੀ ਸ਼ਾਇਦ ਜੇ ਸਾਡਾ ਬੱਚਾ ਲੇਟ ਬੋਲਣਾ ਸ਼ੁਰੂ ਕਰ ਰਿਹਾ ਤੇ ਸ਼ਾਇਦ ਉਹ ਔਟਿਜ਼ਮ ਦਾ ਸ਼ਿਕਾਰ ਆ, ਏਦਾਂ ਨਹੀਂ ਹੁੰਦਾ। ਪਰ ਇਹ ਜ਼ਰੂਰ ਐਕਸਪਰਟਸ ਜਿਹੜੇ ਉਹਨਾਂ ਦਾ ਇਹ ਕਹਿਣਾ ਆ ਕਿ 5 ਸਾਲ ਤੱਕ ਵੀ ਕਈ ਵਾਰ ਜਿਹੜਾ ਬੱਚਾ ਆ ਉਹ ਆਪਣੀ ਜਿਹੜੀ ਲੈਂਗੁਏਜ ਸਕਿੱਲ ਆ ਉਹ ਡਿਵੈਲਪ ਨਹੀਂ ਕਰ ਪਾਉਂਦਾ, ਔਰ 5ਵੇਂ ਸਾਲ ਚ ਜਾ ਕੇ ਉਹਦੀਆਂ ਜਿਹੜੀਆਂ ਲੈਂਗੁਏਜ ਸਕਿੱਲਸ ਆ ਉਹ ਡਿਵੈਲਪ ਹੁੰਦੀਆਂ ਆ, ਹਨਾ। ਜ਼ਿਆਦਾਤਰ ਐਕਸਪਰਟਸ ਦਾ ਇਹ ਮੰਨਣਾ ਆ ਕਿ ਜਿਹੜਾ ਬੱਚਾ 18-20 ਮਹੀਨਿਆਂ ਤੱਕ, ਜੇ ਬੱਚਾ ਜਿਹੜਾ 10 ਵਰਡਸ ਤੋਂ ਯਾਨੀ 10 ਸ਼ਬਦਾਂ ਤੋਂ ਘੱਟ ਸ਼ਬਦ ਬੋਲਦਾ ਆ ਤਾਂ ਉਹਨੂੰ ਵੀ ਅਸੀਂ ਕਈ ਵਾਰ ਲੇਟ ਟਾਕਿੰਗ ਵਾਲਾ ਚਿਲਡਰਨ ਦਾ ਲੇਬਲ ਲਗਾ ਦਿੰਦੇ ਆ, ਪਰ ਅਸਲ ਦੇ ਵਿੱਚ ਏਦਾਂ ਨਹੀਂ ਹੋਣਾ ਚਾਹੀਦਾ। 10 ਸ਼ਬਦਾਂ ਤੋਂ ਜੇਕਰ ਘੱਟ ਬੋਲਦਾ ਹੈ 18-20 ਮਹੀਨਿਆਂ ਦਾ ਆ ਬੱਚਾ, ਤਾਂ ਵੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੁੰਦੀ, ਕਿਉਂਕਿ ਕੁਛ ਬੱਚੇ ਜਿਹੜੇ ਉਹ ਬੋਲਣ ਦੇ ਵਿੱਚ ਸਲੋ ਹੁੰਦੇ ਆ। ਸੋ ਐਕਸਪਰਟਸ ਦਾ ਇਹ ਵੀ ਕਹਿਣਾ ਕਿ ਕਈ ਵਾਰ 1 ਸਾਲ ਦਾ ਜਿਹੜਾ ਬੱਚਾ ਹੈ ਨਾ ਉਹ ਸਿਰਫ 1 ਸ਼ਬਦ ਮੰਮਾ ਜਾਂ ਪਾਪਾ ਉਹੀ ਕਹਿਣ ਦੇ ਯੋਗ ਹੁੰਦਾ ਆ। ਇਹ ਵੀ ਚੀਜ਼ ਜਿਹੜੀ ਆ ਇਹ ਬਹੁਤ ਨਾਰਮਲ ਆ, ਤੇ ਕਹਿੰਦੇ ਹੋ ਸਕਦਾ ਆ ਕੋਈ 2 ਸ਼ਬਦਾਂ ਦਾ ਸੈਂਟੈਂਸ ਜਿਹੜਾ ਆ ਉਹ ਬਣਾਉਣਾ ਜਾਣਦਾ ਹੋਵੇ, ਜਿੱਦਾਂ ਦੇ ਦੇ ਹਨਾ, ਖਾਣਾ, ਮਤਲਬ ਕੁਛ ਬੱਚੇ ਜਿਹੜੇ ਉਹ ਏਦਾਂ ਹੀ ਸ਼ੁਰੂ ਕਰਦੇ ਆ, ਔਰ ਕਈ ਵਾਰ ਸਾਲ ਤੋਂ ਬਾਅਦ ਤੱਕ ਵੀ ਉਹ ਏਦਾਂ ਦੀਆਂ ਚੀਜ਼ਾਂ ਨਹੀਂ ਬੋਲ ਪਾਉਂਦੇ ਕਿਉਂਕਿ ਉਹ ਸਲੋ ਹੁੰਦੇ ਆ। ਜਿਵੇਂ ਤੁਸੀਂ ਕਾਰਨਾਂ ਦੀ ਗੱਲ ਜਦੋਂ ਕੀਤੀ ਵੀ ਜਿਹੜਾ ਮਾਹੌਲ ਆ ਕੁਛ ਇਹੋ ਜਿਹਾ ਬਣ ਰਿਹਾ, ਜੇਕਰ ਮੈਂ ਆਪਣੇ ਨਿੱਜੀ ਤਜਰਬਿਆਂ ਦੇ ਵਿੱਚੋਂ ਜਾਂ ਜਿਹੜੇ ਮੇਰੇ ਜਾਣੂ ਨੇ ਚਾਹੇ ਉਹ ਪਰਿਵਾਰ ਦੇ ਵਿੱਚੋਂ ਜਾਂ ਰਿਸ਼ਤੇਦਾਰਾਂ ਦੇ ਵਿੱਚੋਂ ਜਾਂ ਦੋਸਤਾਂ ਦੇ ਵਿੱਚੋਂ 1-2 ਫੈਮਿਲੀਜ਼ ਜਿਹੜੀਆਂ ਜਿਨ੍ਹਾਂ ਦੇ ਬੱਚਿਆਂ ਨੇ ਲੇਟ ਬੋਲਣਾ ਸ਼ੁਰੂ ਕੀਤਾ, ਇਵਨ ਮੇਰੇ ਆਪਣੇ ਹੀ ਪਰਿਵਾਰ ਦੇ ਵਿੱਚ ਮੇਰੇ ਜਿਹੜੇ ਵੱਡੇ ਭਾਈ ਸਾਹਿਬ ਨੇ ਸਾਡੇ ਮੇਰੇ ਜੇਠ ਸਾਹਿਬ ਉਹਨਾਂ ਦਾ ਜਿਹੜਾ ਬੇਟਾ ਸੀਗਾ ਉਹ ਬਹੁਤ ਸਹੀ ਬੋਲਣਾ ਉਹਨੇ ਸ਼ੁਰੂ ਕੀਤਾ ਔਰ ਬੜੇ ਸਹੀ ਟਾਈਮ ਤੇ। ਪਰ ਹਮੇਸ਼ਾ ਜਿਹੜਾ ਸਾਡੇ ਵੀ ਜਿਵੇਂ ਹੁੰਦਾ ਕਿ ਦਾਦੇ ਦਾਦੀਆਂ ਨੂੰ ਜਿਹੜਾ ਫਿਕਰ ਆ ਉਹ ਜ਼ਿਆਦਾ ਹੁੰਦਾ ਔਰ ਉਹਨਾਂ ਨੂੰ ਲੱਗਦਾ ਕਿ ਨਹੀਂ ਇਹ ਬੋਲਣ ਦੇ ਵਿੱਚ ਲੇਟ ਹੈ, ਬੋਲਣ ਦੇ ਵਿੱਚ ਲੇਟ ਹੈ, ਹਨਾ, ਜਦਕਿ ਉਹ ਬੜਾ ਸਹੀ ਟਾਈਮ ਤੇ ਬੋਲਣਾ ਸ਼ੁਰੂ ਕੀਤਾ। ਔਰ ਓਹਦੇ ਨਾਲ ਕੀ ਹੁੰਦਾ ਕਿ ਉਹ ਕਈ ਜਿਹੜੇ ਦੇਸੀ ਨੁਸਖੇ ਆ ਉਹ ਵੀ ਟਰਾਈ ਕਰਦੇ ਆ। ਆਮ ਤੌਰ ਤੇ ਜਿਹੜੇ ਸਾਂਝੇ ਪਰਿਵਾਰ ਆ ਨਾ, ਜੁਆਇੰਟ ਫੈਮਿਲੀਜ਼ ਆ, ਉਹਨਾਂ ਦੇ ਵਿੱਚ ਜਦੋਂ ਬੱਚਾ ਥੋੜਾ ਲੇਟ ਬੋਲਣਾ ਸ਼ੁਰੂ ਕਰ ਦਿੰਦਾ ਨਾ, ਉਹਦੇ ਵਿੱਚ ਫਿਰ ਉਹਨਾਂ ਨੂੰ ਲੱਗਦਾ ਆ ਕਿ ਵੀ ਇੱਥੇ ਤਾਂ ਹੁਣ ਸਾਰੇ ਗੱਲਾਂ ਕਰਨ ਵਾਲੇ ਵੀ ਹੈਗੇ ਆ, ਬਹੁਤ ਜਣੇ ਇਹਦੇ ਨਾਲ ਬੋਲਣ ਵਾਲੇ ਵੀ ਹੈਗੇ ਆ, ਫਿਰ ਕਿਉਂ ਬੱਚਾ ਲੇਟ ਬੋਲ ਰਿਹਾ ਹਨਾ। ਤਾਂ ਕਰਕੇ ਉਹਨਾਂ ਦੀ ਜਿਹੜੀ ਚਿੰਤਾ ਆ ਉੱਥੇ ਵਧਣੀ ਸ਼ੁਰੂ ਹੋ ਜਾਂਦੀ ਆ, ਤੇ ਇਸ ਕਰਕੇ ਫਿਰ ਉਹ ਕਈ ਜਿਵੇਂ ਦੇਸੀ ਉਪਾਅ ਜਿਹੜੇ ਆ ਉਹ ਦੱਸਦੇ ਆ ਕਿ ਇਸ ਬੱਚੇ ਨੂੰ ਗਿਰੀਆਂ ਜਿਹੜੀਆਂ ਆ ਬਦਾਮ ਦੀਆਂ ਹਨਾ ਉਹ ਦਿਓ ਤਾਂ ਕਿ ਬੋਲਣਾ ਸ਼ੁਰੂ ਕਰੇ ਛੇਤੀ। ਪਰ ਜਿਵੇਂ ਮੈਨੂੰ ਜਿੱਥੋਂ ਤੱਕ ਯਾਦ ਆ ਕਿ ਬੱਚਾ ਜਿਹੜਾ ਸੀ ਉਹ 2.5 ਸਾਲ ਬਾਅਦ ਉਹ ਬੱਚਾ ਜਿਹੜਾ ਸੀ ਉਹ ਇੰਨਾ ਜ਼ਿਆਦਾ ਬੋਲਣ ਲੱਗ ਗਿਆ ਕਿ ਫਿਰ ਉਹਨੂੰ ਬ੍ਰੇਕ ਲਾਉਣੀ ਮੁਸ਼ਕਲ ਹੁੰਦੀ ਸੀ, ਹਨਾ 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 ਕਰਕੇ ਉਹ ਆਪਣੀ ਗੱਲ ਜਿਹੜੀ ਸੀ ਐਡੀ ਜ਼ਿਆਦਾ ਲਟਕਾ ਦਿੰਦਾ ਸੀਗਾ ਕਿ ਫਿਰ ਉਹਨੂੰ ਚੁੱਪ ਕਰਾਉਣਾ ਕਈ ਵਾਰ ਮੁਸ਼ਕਲ ਹੁੰਦਾ ਸੀ। ਪਰ ਦੂਜੇ ਪਾਸੇ ਜਿਹੜੀਆਂ ਕੁਛ ਫੈਮਿਲੀਜ਼ ਦੇ ਨਾਲ ਮੈਨੂੰ ਮਿਲਣ ਦਾ ਮੌਕਾ ਮਿਲਿਆ ਜਿਨ੍ਹਾਂ ਦੇ ਬੱਚੇ ਜਿਹੜੇ ਆ ਉਹ ਲੇਟ ਬੋਲਣਾ ਸ਼ੁਰੂ ਹੋਏ ਆ, ਉਹਨਾਂ ਦੇ ਵਿੱਚ ਉਹਨਾਂ ਦਾ ਖੁਦ ਆਪਣਾ ਇਹ ਮੰਨਣਾ ਕਿ ਉਹ ਸ਼ੁਰੂਆਤ ਤੋਂ ਹੀ ਬੱਚੇ ਨੂੰ ਓਨਾ ਸਮਾਂ ਨਹੀਂ ਦੇ ਪਾਏ, ਜਿਹਦੇ ਕਾਰਨ ਬੱਚਾ ਜਿਹੜਾ ਆ ਉਹ ਉਹਨਾਂ ਨੇ ਬਿਜ਼ੀ ਰੱਖਿਆ ਫੋਨਸ ਦੇ ਉੱਤੇ, ਹਨਾ ਫੋਨਸ ਦੇ ਉੱਤੇ ਉਹਦੇ ਲਈ ਜਿਹੜੀਆਂ ਗੇਮਸ ਆ ਜਾਂ ਫਿਰ ਉਹਦੇ ਲਈ ਜਿਹੜੇ ਕਾਰਟੂਨਸ ਆ ਹਨਾ ਉਹਨਾਂ ਨੂੰ ਲਗਾ ਕੇ ਔਰ ਬੱਚੇ ਨੂੰ ਇੱਕ ਜਗ੍ਹਾ ਬਿਠਾ ਕੇ ਰੱਖਣ ਦੇ ਲਈ ਉਹਨਾਂ ਨੇ ਜਿਹੜਾ ਉਹ ਤਰੀਕਾ ਸੀਗਾ ਉਹ ਸ਼ੁਰੂ ਤੋਂ ਅਪਣਾਈ ਰੱਖਿਆ, ਜਿਹਦੇ ਕਾਰਨ ਬੱਚੇ ਦੇ ਨਾਲ ਗੱਲਬਾਤ ਕਰਨ ਦਾ ਜਿਹੜਾ ਮੌਕਾ ਹੈ ਉਹ ਬਹੁਤ ਘੱਟ ਮਿਲਿਆ ਪਰਿਵਾਰ ਨੂੰ, ਔਰ ਬੱਚੇ ਨੂੰ ਵੀ ਗੱਲਬਾਤ ਕਰਨ ਦਾ ਮੌਕਾ ਘੱਟ ਮਿਲਿਆ। ਉਹ ਜਿਹੜੀਆਂ ਵਿਜ਼ੂਅਲ ਏਡ ਸੀਗੀਆਂ ਉਹਦੇ ਚ ਜ਼ਿਆਦਾ ਮਗਨ ਰਿਹਾ, ਔਰ ਉਸ ਮਗਨ ਰਹਿਣ ਦੇ ਕਾਰਨ ਉਹਦੀ ਜਿਹੜੀ ਝਿਜਕ ਆ ਬੋਲਣ ਦੀ ਉਹ ਇਸੇ ਤਰ੍ਹਾਂ ਬਣੀ ਰਹੀ। ਜਦੋਂ ਉਹ ਐਕਸਪਰਟਸ ਦੇ ਕੋਲ ਗਏ ਤਾਂ ਉਦੋਂ ਉਹਨਾਂ ਨੂੰ ਇਹ ਰਿਅਲਾਈਜ਼ ਹੋਇਆ ਕਿ ਵਾਕਈ ਉਸ ਬੱਚੇ ਦੇ ਨਾਲ ਉਹਨਾਂ ਨੇ ਸਮਾਂ ਨਹੀਂ ਸੀ ਬਿਤਾਇਆ, ਉਹਨਾਂ ਨੇ ਗੱਲਬਾਤ ਨਹੀਂ ਸੀ ਕੀਤੀ, ਔਰ ਜ਼ਿਆਦਾਤਰ ਉਹਨੂੰ ਫੋਨ ਜਾਂ ਟੈਬਲੇਟਸ ਦੇ ਉੱਤੇ ਰੱਖਿਆ ਸੀ। ਇਸੇ ਕਾਰਨ ਉਹਦੀਆਂ ਜਿਹੜੀਆਂ ਸਕਿੱਲਸ ਆ ਉਹ 3 ਸਾਲ ਤੱਕ ਡਿਵੈਲਪ ਨਹੀਂ ਹੋ ਸਕੀਆਂ, ਔਰ 4th ਸਾਲ ਦੇ ਵਿੱਚ ਜਦੋਂ ਉਹਨਾਂ ਨੇ ਆਪਣਾ ਸਾਰਾ ਕੁਛ ਛੱਡ ਛੁਡਾ ਕੇ ਆਪਣੇ ਰੁਝੇਵਿਆਂ ਤੋਂ ਬਾਹਰ ਆ ਕੇ ਬੱਚੇ ਦੇ ਨਾਲ ਸਮਾਂ ਜਿਹੜਾ ਆ ਉਹ ਬਿਤਾਉਣਾ ਸ਼ੁਰੂ ਕੀਤਾ, ਉਹਦੇ ਨਾਲ ਵੱਧ ਤੋਂ ਵੱਧ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ, ਤਾਂ ਬੱਚੇ ਦੇ ਜਿਹੜੇ ਸ਼ਬਦ ਉਹ ਹੌਲੀ ਹੌਲੀ ਬਾਹਰ ਆਉਣੇ ਸ਼ੁਰੂ ਹੋਏ, ਔਰ ਉਸ ਤੋਂ ਬਾਅਦ ਉਹ ਬੱਚਾ ਜਿਹੜਾ ਆ ਉਹ ਬੋਲਣਾ ਜਿਹੜਾ ਆ ਉਹ ਸ਼ੁਰੂ ਹੋ ਗਿਆ ਨਾਰਮਲ ਬੱਚਿਆਂ ਦੀ ਤਰ੍ਹਾਂ। ਔਰ ਇਹ ਬਹੁਤ ਸਾਰੇ ਰੀਜ਼ਨ ਹੁੰਦੇ ਆ ਜਿਹੜੇ ਕਈ ਵਾਰ ਅਸੀਂ ਇਗਨੋਰ ਕਰ ਦਿੰਨੇ। ਜੀ ਸਿਮਰ
ਜੀ, ਪਹਿਲਾਂ ਮੈਨੂੰ ਯਾਦ ਹੈ ਕਿ ਜਦੋਂ ਅਸੀਂ ਛੋਟੇ ਸੀਗੇ ਤੇ ਮੇਰਾ ਕਜ਼ਨ ਜਿੱਦਾਂ ਡਾਕਟਰ ਸੀਗੇ, ਤੇ ਮੈਨੂੰ ਯਾਦ ਹੈ ਕਿ ਜਦੋਂ ਅਸੀਂ ਛੋਟੇ ਸੀਗੇ ਤੇ ਉਦੋਂ ਇਹ ਜਿਹੜੀ ਟਾਈਮ ਡਿਊਰੇਸ਼ਨ ਸੀਗੀ ਨਾ 1 ਤੋਂ 5 ਸਾਲ ਦੇ ਵਿੱਚ ਕਿ ਬੱਚਾ ਬੋਲ, ਉਹ ਟਾਈਮ ਡਿਊਰੇਸ਼ਨ ਜਿਹੜੀ ਸੀ ਉਹ 1 ਤੋਂ ਲੈ ਕੇ 3 ਸਾਲ ਤੱਕ ਸੀਗੀ, ਕਿ ਜੇ 3 ਸਾਲ ਤੱਕ ਬੱਚਾ ਨਹੀਂ ਬੋਲਦਾ ਤੇ ਉਹਨੂੰ ਨਾਰਮਲ ਸਮਝਿਆ ਜਾਂਦਾ ਸੀਗਾ। ਤੇ ਮੈਨੂੰ ਯਾਦ ਹੈ ਕਿ ਸਾਡੀ ਫੈਮਿਲੀ ਚ ਏਦਾਂ ਜਾਣਨ ਵਾਲਿਆਂ ਦਾ ਇੱਕ ਜਿੱਦਾਂ ਛੋਟਾ ਬੱਚਾ ਸੀ, ਅਸੀਂ ਵੀ ਉਦੋਂ ਛੋਟੇ ਸੀਗੇ ਤੇ ਉਹਨਾਂ ਉਹ ਬੋਲਦਾ ਬਹੁਤ ਘੱਟ ਸੀਗਾ, ਤੇ ਏਦਾਂ ਹੀ ਮੇਰੇ ਮਦਰ ਨੇ ਪੁੱਛਿਆ ਵੀ ਇਹ ਬੋਲਦਾ ਨੀ ਹਨਾ ਏਦਾਂ, ਤੇ ਉਹ ਅੱਗੋਂ ਕਹਿੰਦੇ ਵੀ ਨਹੀਂ ਅਸੀਂ ਡਾਕਟਰ ਨੂੰ ਦਿਖਾਇਆ ਏਦਾਂ, ਤੇ ਉਹ ਕਹਿੰਦੇ ਵੀ ਜੇ 3 ਸਾਲ ਤੱਕ ਇਹ ਨਹੀਂ ਬੋਲਦਾ ਤੇ ਉਹ ਨਾਰਮਲ ਆ। ਤੇ ਸਾਨੂੰ ਬੜੀ ਹੈਰਾਨੀ ਹੋਈ ਕਿ 3 ਸਾਲ ਤੱਕ ਬੱਚਾ ਨਹੀਂ ਬੋਲਦਾ ਤੇ ਉਹ ਨਾਰਮਲ ਆ, ਕਿ 3 ਸਾਲ ਦਾ ਬੱਚਾ ਤੇ ਕਾਫੀ ਵੱਡਾ ਹੁੰਦਾ, ਪਰ ਉਹ ਜਿਹੜੀ ਟਾਈਮ ਡਿਊਰੇਸ਼ਨ ਆ ਹੁਣ 5 ਸਾਲ ਤੇ ਚਲੀ ਗਈ। ਉਹਦਾ ਰੀਜ਼ਨ ਹੀ ਇਹੀ ਹੈਗਾ ਆ ਕਿ ਜਿੱਦਾਂ ਆਪਾਂ ਪਰਿਵਾਰਾਂ ਦੇ ਵਿੱਚ, ਕਿਉਂਕਿ ਘਰ ਚ ਜਿੰਨੇ ਵੀ ਮੈਂਬਰ ਹੋਣ ਨਾ, ਜਿੱਦਾਂ ਮੈਂ ਆਪਣੇ ਭਤੀਜੇ ਦੀ ਹੁਣੇ ਗੱਲ ਸ਼ੇਅਰ ਕਰਨ ਲੱਗੀ ਸੀ ਕਿ ਵੀ ਉਹ ਹੁਣ ਇੰਡੀਆ ਤੋਂ ਆਇਆ ਨਾ, ਤੇ ਘਰ ਚ ਇਕੱਲਾ ਬੱਚਾ ਹੈ ਉੱਥੇ, ਤੇ ਬਹੁਤ ਘੱਟ ਜਿੱਦਾਂ ਉਹਨੇ 1-2 ਵਰਡ ਜਿੱਦਣ ਆਇਆ ਸੀ ਨਾ ਰਿਹਾ, ਤੇ ਉਹ ਸਿਰਫ 3-4 ਵੀਕ ਹੀ ਇੱਥੇ, ਤੇ ਪਰ ਉਹਨੇ ਉਹ 3-4 ਵੀਕ ਦੇ ਵਿੱਚ ਹੀ ਮੈਂ ਨੋਟਿਸ ਕਰ ਰਹੀ ਸੀਗੀ ਕਿ ਉਹਨੇ ਇੰਨੇ ਨਵੇਂ ਵਰਡ ਸਿੱਖ ਲਏ ਹਨਾ, ਕਿਉਂਕਿ ਹੁਣ ਇੱਥੇ ਉਹ ਬੱਚਿਆਂ ਦੇ ਵਿੱਚ ਰਿਹਾ, ਤੇ ਬੱਚੇ ਜਿਹੜੇ ਬੱਚਿਆਂ ਤੋਂ ਚੀਜ਼ ਸਿੱਖਦੇ ਆ ਨਾ ਬਹੁਤ ਜਲਦੀ ਜਿੱਦਾਂ ਕਹਿ ਲੋ ਕਿ ਕੈਚ ਕਰਦੇ ਆ। ਤੇ ਜਿੱਦਾਂ ਮੇਰੀ ਬੇਟੀ ਆ ਤੇ ਉਹ ਉਹਦੇ ਨਾਲ ਜਦੋਂ ਗੱਲ ਕਰਦੀ ਸੀਗੀ ਤੇ ਸਾਨੂੰ ਏਦਾਂ ਲੱਗਦਾ ਸੀ ਜਿੱਦਾਂ ਬੜੀ ਗੂੜੀ ਕੋਈ ਕਾਨਫਰੰਸ ਹੋ ਰਹੀ ਹੁੰਦੀ ਹੈ ਨਾ, ਵੀ ਦੋਵੇਂ ਜਣੇ ਆਪਸ, ਹਾਲਾਂਕਿ ਉਹਨੂੰ ਸ਼ਬਦ ਉਹ ਕਲੀਅਰਲੀ ਨਹੀਂ ਸੀ ਬੋਲਦਾ, ਸਾਨੂੰ ਨੀ ਸੀ ਸਮਝ ਲੱਗਦੀ, ਪਰ ਜਿੱਦਾਂ ਕਹਿ ਲੋ ਵੀ ਜਿੱਦਾਂ ਬੱਚਿਆਂ ਦੀ ਆਪਸ ਚ ਇੱਕ ਕਹਿ ਲੋ ਵੀ ਕੈਮਿਸਟਰੀ ਏਦਾਂ ਦੀ ਹੁੰਦੀ ਹੈ ਕਿ ਜਿਹੜਾ ਆਪਾਂ ਜਾਂ ਸਾਡੇ ਚ ਪਤਾ ਨੀ ਸ਼ਾਇਦ ਇੰਨੀ ਪੇਸ਼ੈਂਸ ਨੀ ਹੈਗੀ ਕਿ ਆਪਾਂ ਬੱਚੇ ਨੂੰ ਜਿੱਦਾਂ ਵਿਜੁਅਲਾਈਜ਼ ਕਰ ਸਕੀਏ ਵੀ ਕੀ ਕਹਿਣਾ ਚਾਹੁੰਦਾ ਹੈ ਉਹਦੀ ਬੋਡੀ ਲੈਂਗੁਏਜ ਤੋਂ ਜਾਂ ਕਿੱਦਾਂ ਹਨਾ। ਤੇ ਬੱਚਿਆਂ ਚ ਕਹਿ ਲੋ ਵੀ ਜਿਆਦਾ ਥੋੜੀ ਪੇਸ਼ੈਂਸ ਜਿਆਦਾ ਹੁੰਦੀ ਹੈ, ਤੇ ਮੇਰੀ ਬੇਟੀ ਨੇ ਪੂਰਾ ਅੰਡਰਸਟੈਂਡ ਕਰ ਲੈਣਾ ਕਿ ਮੰਮਾ ਇਹਨੂੰ ਇਹ ਕਹਿਣਾ ਚਾਹੁੰਦਾ ਹੈ ਵੀ ਇਹਨੂੰ ਆਹ ਚੀਜ਼ ਚਾਹੀਦੀ ਹੈ ਇਹਨੂੰ ਏਦਾਂ, ਹਨਾ ਉਹਨੇ ਬੋਲਣਾ ਤੇ ਏਦਾਂ ਮਤਲਬ ਕੁਛ ਇਸੇ ਹਿਸਾਬ ਨਾਲ ਹੀ ਬੋਲਦਾ ਸੀ ਉਹ ਜਦੋਂ ਆਇਆ ਸੀਗਾ, ਪਰ ਹੁਣ ਉਹਨੇ ਨਿੱਕੇ ਨਿੱਕੇ ਕਿੰਨੇ ਵਰਡ ਸਿੱਖ ਲੈਣੇ। ਪਰ ਉਹ ਮੇਰੀ ਬੇਟੀ ਨੇ ਉਸੇ ਉਹ ਕਹਿੰਦੇ ਚਾਈਨਾ ਦੀ ਲੈਂਗੁਏਜ ਜਿਹੜੀ ਹੋਵੇ ਨਾ ਚਾਈਨੀਜ਼ ਬੋਲਦੇ ਆ, ਤੇ ਕਹਿੰਦੇ ਉਹਦੇ ਚ ਸਿੱਖ ਲੈ ਸਮਝ ਲੈਣਾ ਵੀ ਇਹ ਕਹਿਣਾ ਚਾਹੁੰਦਾ ਹੈ। ਸੋ ਇੱਕ ਜਿਹੜਾ ਪੇਸ਼ੈਂਸ ਲੈਵਲ ਹੈ ਨਾ ਸਾਡੇ ਚ ਉਹ ਵੀ ਥੋੜਾ ਜਿਹਾ ਅੱਗੇ ਨਾਲ ਬਹੁਤ ਜਿਆਦਾ ਘੱਟ ਗਿਆ ਕਿਉਂਕਿ ਪਹਿਲਾਂ ਜਦੋਂ ਆਪਾਂ ਕਹਿ ਲਈਏ ਵੀ ਜਦੋਂ ਅਸੀਂ ਛੋਟੇ ਸੀਗੇ ਸਾਡੇ ਜਿੱਦਾਂ ਫੈਮਿਲੀਜ਼ ਹੁੰਦੀਆਂ ਸੀਗੀਆਂ ਅਸੀਂ ਜਲਦੀ ਕਿਉਂ ਬੋਲਣਾ ਸ਼ੁਰੂ ਕੀਤੇ ਵੀ ਸਾਡੇ ਪੇਰੈਂਟਸ ਦੇ ਵਿੱਚ ਕਹਿ ਲਓ ਸਾਡੀਆਂ ਮਦਰਸ ਦੇ ਵਿੱਚ ਕਹਿ ਲਓ ਇੱਕ ਪੇਸ਼ੈਂਸ ਲੈਵਲ ਬਹੁਤ ਜਿਆਦਾ ਸੀਗਾ ਕਿ ਜਦੋਂ ਅਸੀਂ ਜਿੱਦਾਂ ਛੋਟੇ ਬੱਚੇ ਜਿੱਦਾਂ ਕੋਈ ਕੁਛ ਗੱਲ ਕਹਿ ਰਹੇ ਹੁੰਦੇ ਤੇ ਅਸੀਂ ਉਹਨੂੰ ਬਿਠਾ ਕੇ ਸਮਝਣ ਦੀ ਕੋਸ਼ਿਸ਼ ਕਰਦੇ ਸੀ ਫਿਰ ਉਹਨੂੰ ਉਸ ਚੀਜ਼ ਉੱਤੇ ਓਦਾਂ ਰਿਐਕਟ ਕਰਦੇ ਸੀ ਫਿਰ ਉਹਨੂੰ ਅਸੀਂ ਨਵਾਂ ਵਰਡ ਬੱਚਾ ਫਿਰ ਸਾਡੇ ਲਿਪਸ ਵੱਲ ਦੇਖਦਾ ਸੀ ਸੁਣਦਾ ਸੀਗਾ ਹੁਣ ਸਾਡੇ ਚੋਂ ਪੇਸ਼ੈਂਸ ਲੈਵਲ ਜਿਹੜਾ ਬਹੁਤ ਜ਼ਿਆਦਾ ਘੱਟ ਗਿਆ ਵੀ ਅਸੀਂ ਆਪਣੇ ਕੰਮਾਂ ਚ ਜਿੱਦਾਂ ਬਿਜ਼ੀ ਆ ਜੇ ਇੱਕ ਬੱਚਾ ਕਹਿ ਵੀ ਰਿਹਾ ਨਹੀਂ ਸਮੇਂ ਲੱਗੀ ਤੇ ਨਹੀਂ ਲੱਗੀ ਹਨਾ ਤੇ ਪਤਾ ਨੀ ਮੈਨੂੰ ਹਨਾ ਅਕਸਰ ਅੱਗੋ ਇਹ ਆਂਸਰ ਹੁੰਦਾ ਪਤਾ ਨੀ ਮੈਨੂੰ ਕੀ ਕਹਿੰਦਾ ਆ ਹਨਾ ਮੈਂ ਨੀ ਸਮਝ ਸਕਦੀ ਹਨਾ ਤੇ ਸੋ ਜੇ ਉਹ ਬੱਚਾ ਕੁਛ ਕਹਿਣ ਦੀ ਕੋਸ਼ਿਸ਼ ਕਰ ਰਿਹਾ ਤੇ ਅਸੀਂ ਉਹਨੂੰ ਇੱਕ ਵਰਡ ਹਨਾ ਦੱਸ ਸਕਦੇ ਹਾਂ ਵੀ ਲੈਣਾ ਦੇਣਾ ਆ ਫੜਾਦਾ ਜਾਂ ਹਨਾ ਤੇ ਉਹ ਹੌਲੀ ਹੌਲੀ ਇਸ ਹਿਸਾਬ ਨਾਲ ਹੀ ਬੱਚਾ ਜਿੱਦਾਂ ਤੁਹਾਡੇ ਲਿਪਸ ਵੱਲ ਵੇਖਦਾ ਹੈ ਤੇ ਹੌਲੀ ਹੌਲੀ ਚੀਜ਼ਾਂ ਜਿਹੜੀਆਂ ਉਹ ਸਿੱਖ ਲੈਂਦਾ ਤੇ ਅਸੀਂ ਇਹ ਨੋਟ ਕੀਤਾ ਵੀ ਉਹ ਜਿੱਦਾਂ ਹੁਣ ਕਿਉਂਕਿ ਘਰ ਚ ਬੱਚੇ ਸੀਗੇ ਨਾ ਤੇ ਜਿੱਥੇ ਉਹ ਇੰਡੀਆ ਰਹਿੰਦਾ ਉੱਥੇ ਉਹ ਇਕੱਲਾ ਹੀ ਬੱਚਾ ਹਨਾ ਭਾਵੇਂ ਕਿ ਘਰ ਚ ਹੋਰ 4-5 ਮੈਂਬਰ ਹੈਗੇ ਨੇ ਜਿੱਦਾਂ ਕਹਿ ਲਓ ਵੀ ਕੰਮਾਂ ਵਾਲੀਆਂ ਵੀ ਹੈਗੀਆਂ ਉਹਦੇ ਦਾਦੂ ਵੀ ਹੈਗੇ ਆ ਮੇਰਾ ਬ੍ਰਦਰ ਆ ਭਾਬੀ ਸਾਰੇ ਜਾਣੇ ਪਰ ਸਟਿਲ ਉਹ ਜਿਹੜਾ ਬੱਚਿਆਂ ਦੀ ਬੱਚਿਆਂ ਨਾਲ ਜਿਹੜੀ ਹੈਗੀ ਨਾ ਇੰਟੀਮੇਸੀ ਉਹ ਜਿਹੜੀ ਆ ਉਹ ਬਹੁਤ ਜ਼ਿਆਦਾ ਡਿਫਰੈਂਟ ਆ ਜੇ ਆਪਾਂ ਵੱਡੇ ਜਿਹੜੇ ਘਰ ਚ ਜੀ ਨੇ ਉਹਨਾਂ ਦੇ ਨਾਲ ਜੇ ਆਪਾਂ ਗੱਲ ਕਰੀਏ ਤੇ ਕਿਉਂਕਿ ਅਸੀਂ ਛੋਟੇ ਜਦੋਂ ਸੀਗੇ ਸਾਡੇ ਜਦੋਂ ਅਸੀਂ ਹੋਏ ਸਾਡੇ ਘਰ ਚ ਕੋਈ ਨਾ ਕੋਈ ਹੋਰ ਬੱਚਾ ਸੀਗਾ ਹਨਾ ਫਿਰ ਇੱਕ ਘਰ ਦੇ ਵਿੱਚ 3-4 ਬੱਚੇ ਜਿਹੜੇ ਆ 2 ਬੱਚੇ 3 ਬੱਚੇ ਨੋਰਮਲ ਹੁੰਦੇ ਸੀਗੇ ਨਾ ਜਾਂ ਆਂਢ ਗੁਆਂਢ ਚ ਆਪਾਂ ਖੇਡਦੇ ਸੀਗੇ ਕਿਸੇ ਦਾ ਕੋਈ ਬੱਚਾ ਹੋਏ ਤੇ ਉਹ ਜਿਹੜੀਆਂ ਬੋਲਣ ਦੀਆਂ ਸਕਿੱਲਸ ਬਹੁਤ ਛੇਤੀ ਬੱਚਿਆਂ ਦੇ ਵਿੱਚ ਕਹਿ ਲਓ ਵੀ ਹੋ ਜਾਂਦੀਆਂ ਸੀਗੀਆਂ ਹਨਾ ਤੇ ਇੱਥੇ ਹੁਣ ਏਦਾਂ ਹੈ ਕਿ ਨਾ ਅਸੀਂ ਬਹੁਤਾ ਆਂਢ ਗੁਆਂਢ ਨਾਲ ਇੰਨਾ ਇੰਟਰਸਟਿਡ ਹੁੰਦੇ ਹਾਂ ਵੀ ਆਪਣੇ ਬੱਚੇ ਨੂੰ ਜਾਂ ਭੇਜ ਦੀਏ ਜਾਂ ਉਹਨਾਂ ਦਾ ਕੋਈ ਬੱਚਾ ਸਾਡੇ ਵੱਲ ਆ ਜਾਏ ਤੇ ਨਾ ਹੀ ਏਦਾਂ ਦੇ ਹੁਣ ਕੋਈ ਖੁੱਲੇ ਵਿਹੜੇ ਹੈਗੇ ਆ ਵੀ ਤੁਸੀਂ ਬੱਚਿਆਂ ਨੂੰ ਛੱਡਤਾ ਤੇ ਕੋਈ ਗੱਲ ਨੀ ਵੀ ਆਪੇ ਇਧਰੋਂ ਹਨਾ ਗੱਲਾਂ ਬਾਤਾਂ ਸਿੱਖ ਸੁੱਖ ਕੇ ਤੋ ਇਹ ਜਿਹੜੀ ਜਿਹੜਾ ਟਾਈਮ ਡਿਊਰੇਸ਼ਨ ਹੈ ਨਾ ਜਿਹੜੀ ਇੱਕ ਤੋਂ ਲੈ ਕੇ ਪਹਿਲਾਂ ਜਿਹੜਾ ਸੀਗਾ ਉਹ 3 ਸਾਲ ਤੱਕ ਹੀ ਸੀਗਾ ਵੀ ਅਸੀਂ ਏਦਾਂ ਸੋਚਦੇ ਹੁੰਦੇ ਸੀਗੇ ਵੀ 3 ਸਾਲ ਤੱਕ ਜਿਹੜੇ ਬੱਚੇ ਨਹੀਂ ਬੋਲਦੇ ਤੇ ਨੋਰਮਲ ਆ ਪਰ ਹੁਣ ਕਿਉਂਕਿ ਐਟਮੋਸਫੇਅਰ ਓਦਾਂ ਦਾ ਵਾ ਅਸੀਂ ਇੱਕ ਤੋਂ ਲੈ ਕੇ 5 ਸਾਲ ਤੱਕ ਕੋਈ ਡਿਊਰੇਸ਼ਨ ਜਿਹੜੀ ਆ 5 ਸਾਲ ਤੱਕ ਹੋ ਗਈ ਇੱਕ ਤੋਂ ਲੈ ਕੇ 5 ਸਾਲ ਤੱਕ ਬੱਚਾ ਜਿਹੜਾ ਕਿਉਂਕਿ ਉਹੀ ਗੱਲ ਹੈ ਕਿ ਮਾਹੌਲ ਜਿਹੜਾ ਬਹੁਤ ਜ਼ਿਆਦਾ ਵੱਖਰਾ ਹੋ ਗਿਆ ਹੁਣ ਕਿ ਸਾਡੀ ਲਾਈਫ ਜਿਹੜੀ ਆ ਉਹ ਬਹੁਤ ਜ਼ਿਆਦਾ ਡਿਫਰੈਂਟ ਹੋ ਗਈ ਸੋ ਇਟ ਡਿਪੈਂਡਸ ਕਿ ਆਪਾਂ ਕਿੱਦਾਂ ਆਪਣੇ ਬੱਚਿਆਂ ਨੂੰ ਟ੍ਰੀਟ ਕਰਦੇ ਕਿੰਨੀ ਪੇਸ਼ੈਂਸ ਨਾਲ ਆਪਾਂ ਅਸੀਂ ਆਪਣੇ ਬੱਚੇ ਨੂੰ ਸੁਣਦੇ ਆ ਤੇ ਉਹਨੂੰ ਅੱਗੋਂ ਸਮਝਾਉਂਦੇ ਆ ਇਹ ਵੀ ਬਹੁਤ ਜ਼ਿਆਦਾ ਚੀਜ਼ ਜਿਹੜੀ ਆ ਮੈਟਰ ਕਰਦੀ ਆ ਜੀ
ਜੀ ਬਿਲਕੁਲ ਬਿਲਕੁਲ ਸਿਮਰ ਇਸੇ ਤਰ੍ਹਾਂ ਸਾਡੇ ਨਾਲ ਨਾ ਕੁਛ ਦੋਸਤ ਜਿਹੜੇ ਆ ਉਹ ਸੁਨੇਹਿਆਂ ਦੇ ਜ਼ਰੀਏ ਵੀ ਜੁੜ ਰਹੇ ਨੇ ਅਸੀਂ ਉਹਨਾਂ ਦੇ ਸੁਨੇਹੇ ਵੀ ਲੈਣੇ ਆ ਸਾਡੇ ਨਾਲ ਈਮੇਲ ਦੇ ਜ਼ਰੀਏ ਇੰਦਰ ਜੁੜੇ ਨੇ ਜੀ ਔਰ ਇੰਦਰ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਤੁਹਾਡਾ ਸਤਿ ਸ੍ਰੀ ਅਕਾਲ ਕਹਿੰਦੇ ਭੈਣ ਜੀ ਤੁਹਾਨੂੰ ਤੇ ਮਹਿਮਾਨ ਭੈਣ ਜੀ ਨੂੰ ਵੀ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਕਹਿੰਦੇ ਪ੍ਰੋਗਰਾਮ ਬਹੁਤ ਸੋਹਣਾ ਜੀ ਪ੍ਰੋਗਰਾਮ ਕਹਿੰਦੇ ਬਹੁਤ ਸੋਹਣਾ ਚੱਲ ਰਿਹਾ ਇੱਕ ਗੱਲ ਸਾਂਝੀ ਕਰਨੀ ਸੀ ਕਹਿੰਦੇ ਉਠਣੀ ਦਾ ਦੁੱਧ ਵੀ ਬਹੁਤ ਜ਼ਿਆਦਾ ਲਾਹੇਵੰਦ ਹੈ ਬੱਚਿਆਂ ਵਾਸਤੇ ਤੇ ਇਸ ਦੁੱਧ ਦੇ ਫਾਇਦੇ ਗੂਗਲ ਤੇ ਸਰਚ ਕਰ ਸਕਦੇ ਆ ਬੱਚਾ ਜੇ ਲੇਟ ਬੋਲਦਾ ਚੈੱਕ ਜ਼ਰੂਰ ਕਰਵਾਉਣਾ ਚਾਹੀਦਾ ਜੀ ਸ਼ੁਕਰੀਆ ਬਿਲਕੁਲ ਬਿਲਕੁਲ ਜੀ ਇਹੋ ਜਿਹੜੇ ਨਾ ਦੇਸੀ ਨੁਸਖੇ ਆ ਇਹ ਵੀ ਆਪਣੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਵੀ ਬਹੁਤ ਵਰਤਦੇ ਰਹੇ ਆ ਆਪਾਂ ਹਨਾ ਉਹੀ ਗੱਲ ਆ ਜਾਂਦੀ ਹੈ ਜਿਵੇਂ ਆਪਾਂ ਪਹਿਲਾਂ ਸੋਚਦੇ ਸੀ ਵੀ 3 ਸਾਲ ਤੱਕ ਜੇਕਰ ਬੱਚਾ ਨਹੀਂ ਬੋਲਦਾ ਤਾਂ ਫਿਰ ਉਸ ਤੋਂ ਬਾਅਦ ਓੜ ਪੋੜ ਜਿਹੜੇ ਆ ਉਹ ਸ਼ੁਰੂ ਹੋ ਜਾਂਦੇ ਸੀਗੇ ਹਨਾ ਤੇ ਇੱਥੇ ਜੇ ਅਸੀਂ ਦੇਖੀਏ ਤਾਂ ਇਹਨਾਂ ਕੰਟਰੀਜ਼ ਦੇ ਵਿੱਚ 5 ਸਾਲ ਤੱਕ ਦੀ ਜਿਹੜੀ ਸੀਮਾ ਉਹ ਦਿੱਤੀ ਗਈ ਆ ਔਰ ਜਿਵੇਂ ਅਸੀਂ ਦੇਖਦੇ ਹਾਂ ਕਿ ਜਿਹੜਾ ਵੇ ਆਫ ਲਿਵਿੰਗ ਆ ਸਾਡਾ ਰਹਿਣ ਸਹਿਣ ਦਾ ਜਿਹੜਾ ਕਾਫੀ ਬਦਲਾ ਗਿਆ ਰਹਿਣ ਸਹਿਣ ਦੇ ਵਰਤਾਰੇ ਦੇ ਵਿੱਚ ਉਹਦੇ ਕਾਰਨ ਵੀ ਜਿਹੜਾ ਇਹ ਬੋਲਚਾਲ ਜਿਹੜੀ ਆ ਜਾਂ ਲੈਂਗੁਏਜ ਸਕਿੱਲਸ ਜਿਹੜੀਆਂ ਆ ਇਹ ਉਸ ਢੰਗ ਦੇ ਨਾਲ ਡਿਵੈਲਪ ਨਹੀਂ ਹੋ ਪਾ ਰਹੀਆਂ ਪਰ ਇੰਦਰ ਜੀ ਨੇ ਜਿਵੇਂ ਦੱਸਿਆ ਜੀ ਕਿ ਉਠਣੀ ਦਾ ਦੁੱਧ ਜਿਹੜਾ ਆ ਉਹ ਬਹੁਤ ਜ਼ਿਆਦਾ ਲਾਹੇਵੰਦ ਆ ਔਰ ਇਹਨੂੰ ਸਰਚ ਕਰਕੇ ਵੀ ਸਾਡੇ ਜਿਹੜੇ ਸਰੋਤੇ ਆ ਉਹ ਲਾਹਾ ਜਿਹੜਾ ਉਹ ਲੈ ਸਕਦੇ ਆ ਜੇਕਰ ਉਹ ਇਹਨਾਂ ਚੀਜ਼ਾਂ ਦੇ ਵਿੱਚ ਦੇਸੀ ਨੁਸਖਿਆਂ ਚ ਯਕੀਨ ਰੱਖਦੇ ਆ ਕੁਲਦੀਪ ਕੌਰ ਸਾਡੇ ਨਾਲ ਜੁੜੇ ਹੋਏ ਆ ਔਰ ਇਹਨਾਂ ਨੇ ਵੀ ਇੱਕ ਵਾਰ ਫੇਰ ਆਉਣਾ ਕੀਤਾ ਜੀ ਪ੍ਰੋਗਰਾਮ ਚ ਤੇ ਇਹਨਾਂ ਨੇ ਵੀ ਇਸ ਟੋਪਿਕ ਦੇ ਉੱਤੇ ਗੱਲਬਾਤ ਕੀਤੀ ਆ ਕਹਿੰਦੇ ਆਪਾਂ ਵੀ ਬਹੁਤ ਦੇਰ ਨਾਲ ਬੋਲੇ ਸੀ ਪਰ ਜੀ ਘਰਦਿਆਂ ਨੇ ਜ਼ਿਆਦਾ ਫਿਕਰ ਨਹੀਂ ਸੀ ਕੀਤਾ ਪਰ ਕਹਿੰਦੇ ਮੈਨੂੰ ਯਾਦ ਹੈ ਕਿ ਬ੍ਰਹਮੀ ਬੂਟੀ ਤੇ ਬਦਾਮ ਦੀਆਂ ਗਿਰੀਆਂ ਰਾਤ ਪਾਣੀ ਚ ਰੱਖ ਕੇ ਸਵੇਰੇ ਨਿਰਣੇ ਕਾਲਜੇ ਦਿੰਦੇ ਹੁੰਦੇ ਸੀ ਜੋ ਕਿ ਬਹੁਤ ਕੌੜੀ ਹੁੰਦੀ ਸੀ ਹੁਣ ਘਰਦੇ ਕਹਿੰਦੇ ਕਿ ਉਹੀ ਸਮਾਂ ਠੀਕ ਸੀ ਜਦੋਂ ਤੂੰ ਬੋਲਦੀ ਨਹੀਂ ਸੀ ਹੁਣ ਤੇ ਚੁੱਪ ਨਹੀਂ ਕਰਦੀ ਬਾਕੀ ਜੀ ਚਿੰਤਾ ਨਹੀਂ ਕਰੀਦੀ ਇਹ ਪਤਾ ਕਿ 4 ਵਰਿਆਂ ਤੱਕ ਤਾਂ चिंता योग नहीं हुंदा पर फिर थोड़ा जा फिकर करना जरूर बनता जी। बिलकुल चार साल बाद साढ़े चार साल बाद भी जेकर बच्चे दी लैंग्वेज स्किल जो डिवेलप नहीं हो रही फिर जरूर तुम एक्सपर्ट दे कोल लैके जाओ बच्चे नूं और बच्चे का जो प्रोपर चेकअप जो होना चाहिए। साढ़े नाल चाल साहब जुड़े हुए आपां उन्हां दा एक चुटकला जरूर सांझा करिए। उन्होंने काफी देर दा भेजा होया सानू कहंदे एक आदमी सब शरीफ पतियों की तरह ही अपनी बीवी से तंग था। अच्छा जी एक आदमी सब शरीफ पतियों की तरह ही अच्छा जी कहंदे अपनी बीवी से तंग था। उसकी बीवी हर काम में सिर्फ नुक्स निकालती थी है? ते कहंदे अगर वो अंडा बॉयल कर देता तो कहती थी फ्राई करना था है? अगर फ्राई करता तो कहती थी बॉयल करना था। कहंदे एक दिन पति ने ना दोनों बना दिए। पहले तो वो दोनों अंडों को गौर से देखती रही फिर कहने लगी ना जाने तुम्हें कब अकल आएगी, जिस अंडे को फ्राई करना था उसको बॉयल कर दिया और जिसको बॉयल करना था उसको फ्राई कर दिया। देख लो जी बेचारा फिर पति का शरीफ ही रह गया ना। चल साहब बहुत बहुत धन्यवाद तुसी प्रोग्राम का जोड़ा रखा वो बदलिया और प्रोग्राम नो होर खुशगवार बना दिता बहुत बहुत शुक्रिया। इसे तरह हाजरी लगाई जाओ फिर है ना चंगा लगता। अगे साडे नाल जगतार गिल छुड्डी के हांगकांग वाले भी सांझ पा रहे ने ते मैनू लगदा के तुसी छुड्डी के साहब जेड़ा मैसेज ब्राड साहब ले भेजा सी वो आपां सांझा नहीं कर पाए अज है ना उहदे लई मैं माफी भी चाहांगी पर हुण जेड़ा विशा चल रहा उहदे उत्ते भी उहनां ने अपने विचार दित्ते ने। कहिंदे सति श्री अकाल कुड़ियो बच्चे दी डिवेलपमेंट लई माहौल दी ज्यादा जरूरत हुंदी है बच्चे नूं बुलाउण उकसाउण लई उसदे लेबल दा चाहीदा समा होया तां कॉल भी करांगे। जरूर जी कॉल जरूर करियो और तुहाडी कॉल जिहड़ी है बहुत साडे लई लाहेवंद हुंदी है साडे स्रोतियां दे लई लाहेवंद हुंदी है तुहाडे तजर्बियां च बहुत कुछ सिखण नूं मिलदा जगतार जी उड़ीक करांगे थोड़ी कॉल दी। और बिल्कुल तुसी जिवें कहा कि बच्चे दे लेवल दा सानू होना पैंदा जेकर असी बच्चे दीआं जिहड़ीआं स्किल्स आ ओह डिवेलप करनीआं चाहुंदे आ। सो बहुत बहुत धन्नवाद तुसी सांझ पाई है और तुसी कॉल दे जरिए भी जरूर साडे नाल सांझ पाओ कि असी इस गल दी उम्मीद करदे आ। सो सिमर जिवें इन्हां ने भी गल कीती है भी सानू बच्चे दे लेवल दा हो के उहदीआं जिहड़ीआं स्किल्स आ ओह डिवेलप करनीआं चाहीदियां और ए भी मन्निया जांदा कि बच्चे दे नाल वध तों वध एक तां समां बिताउणा चाहीदा एक गल्लां करनियां चाहीदियां और जदों भी तुहानूं बहाना मिले चाहे उहनूं तुसीं नवाउण लग्गिआं नवाउण वेले चाहे तुसीं उहदा डायपर चेंज करन लग्गिआं डायपर चेंज करन वेले उहनूं इनवॉल्व करो किसे ना किसे तरह गल्लां दे विच हैना। फिर जदों तुसीं उहनूं खाणा भी खवाउने आ उहदे नाल छोटियां मोटियां गल्लां जिहड़ियां उह आप करो ते उह रिस्पोंस लैण दी जिहड़ी कोशिश आ ਉਹ ਜ਼ਰੂਰ ਕਰਦੇ ਰਹੋ ਹਨਾ। ਫਿਰ ਜੋ ਤੁਸੀਂ ਕਰ ਰਹੇ ਹੋ ਨਾ ਉਹਨੂੰ ਉਹਦੇ ਬਾਰੇ ਵੀ ਖੋਲ ਕੇ ਦੱਸੋ ਵੀ ਮੈਂ ਚਮਚਾ ਮੂੰਹ ਚ ਪਾਉਣ ਲੱਗੀ ਆ ਉਹ ਮਤਲਬ ਉਹਦੀ ਲੈਂਗੁਏਜ ਵਿੱਚ ਜਦੋਂ ਤੁਸੀਂ ਉਹਨੂੰ ਸਿਖਾਓਗੇ ਤਾਂ ਉਹਦੇ ਉੱਤੇ ਉਸ ਚੀਜ਼ ਦਾ ਅਸਰ ਵੀ ਜ਼ਿਆਦਾ ਹੋਊਗਾ ਔਰ ਉਹਦੀ ਇਨਵੋਲਵਮੈਂਟ ਦੇ ਨਾਲ ਉਹਦੇ ਅੰਦਰੋਂ ਜਿਹੜੇ ਸ਼ਬਦ ਆ ਉਹ ਵੀ ਬਾਹਰ ਆਉਣਗੇ ਹਨਾ। ਬਾਕੀ ਇਹ ਵੀ ਕਿਹਾ ਜਾਂਦਾ ਵੀ ਬੱਚੇ ਦੇ ਨਾਲ ਗਾਣੇ ਗਾਓ ਪੋਇਮਸ ਜਿਹੜੀਆਂ ਵੱਧ ਤੋਂ ਵੱਧ ਬੋਲੋ ਹਨਾ। ਪਰ ਜਦੋਂ ਵੀ ਪੋਇਮਸ ਜਾਂ ਗਾਣਿਆਂ ਦਾ ਇਸਤੇਮਾਲ ਕਰਦੇ ਆ ਸੌਖੇ ਸ਼ਬਦ ਜਿਹੜੇ ਆ ਉਹ ਬੋਲਣ ਦੀ ਕੋਸ਼ਿਸ਼ ਕਰੋ ਬਹੁਤੇ ਔਖੇ ਸ਼ਬਦ ਜਿਹੜੇ ਆ ਉਹ ਨਾ ਬੋਲੋ ਹਨਾ। ਬਾਕੀ ਜਿਹੜੇ ਤੋਤਲੇ ਸ਼ਬਦ ਆ ਕਈ ਵਾਰ ਅਸੀਂ ਕੀ ਕਰਦੇ ਅਸੀਂ ਨਾ ਤੋਤਲੇ ਸ਼ਬਦ ਜਿਹੜੇ ਆ ਉਹ ਬੱਚੇ ਨੂੰ ਸ਼ੁਰੂ ਤੋਂ ਜਿਵੇਂ ਬੋਲਣਾ ਬੱਚੇ ਦੇ ਨਾਲ ਸ਼ੁਰੂ ਕਰ ਦਿੰਦੇ ਆ ਫਿਰ ਅਸੀਂ ਕਈ ਵਾਰ ਕਹਿੰਦੇ ਆ ਕਿ ਬੱਚਾ ਜਿਹੜਾ ਆਹ ਚੀਜ਼ ਸਾਫ਼ ਨਹੀਂ ਬੋਲਦਾ ਮਤਲਬ ਉਹ ਬੋਲਣ ਤਾਂ ਲੱਗ ਪਿਆ ਪਰ ਕੁਛ ਸ਼ਬਦ ਜਿਹੜੇ ਆ ਉਹ ਸਾਫ਼ ਨਹੀਂ ਬੋਲਦਾ। ਉਹਦਾ ਕਾਰਨ ਇੱਕ ਇਹ ਵੀ ਰਿਹਾ ਹੁੰਦਾ ਹੈ ਕਿ ਅਸੀਂ ਉਹ ਉਹਨਾਂ ਸ਼ਬਦਾਂ ਨੂੰ ਜਦੋਂ ਅਸੀਂ ਸ਼ੁਰੂ ਕੀਤਾ ਹੁੰਦਾ ਅਸੀਂ ਵੀ ਖੁਦ ਬੱਚੇ ਦੇ ਨਾਲ ਉਸੇ ਤਰ੍ਹਾਂ ਬੋਲਦੇ ਹੁੰਦੇ ਆ ਸੋ ਬੱਚਾ ਜਿਹੜਾ ਆ ਉਹ ਉਸ ਉਹਨਾਂ ਸ਼ਬਦਾਂ ਦੀ ਆਦਤ ਪਾ ਲੈਂਦਾ ਹੈ ਤੇ ਇਸ ਕਰਕੇ ਉਹ ਫਿਰ ਪੂਰੀ ਜ਼ਿੰਦਗੀ ਕਈ ਵਾਰ ਹੁੰਦਾ ਕਿ ਉਹ ਬੱਚੇ ਉਹ ਵਾਲੇ ਸ਼ਬਦ ਸਾਫ਼ ਨਹੀਂ ਬੋਲ ਪਾਉਂਦੇ ਔਰ ਇਸ ਚੀਜ਼ ਦਾ ਧਿਆਨ ਵੀ ਰੱਖਣਾ ਜਿਹੜਾ ਬਹੁਤ ਜ਼ਰੂਰੀ ਆ ਜੀ। ਸਾਡੇ ਨਾਲ ਇੱਕ ਵਾਰ ਫੇਰ ਸੰਦੀਪ ਰਾਏ ਸ਼ਾਮਲ ਹੋਏ ਨੇ ਪ੍ਰੋਗਰਾਮ ਚ ਅਸੀਂ ਉਹਨਾਂ ਨੂੰ ਫਿਰ ਜੀ ਆਇਆਂ ਨੂੰ ਕਹਿੰਦੇ ਆ ਜੀ। ਸੰਦੀਪ ਜੀ ਬਹੁਤ ਬਹੁਤ ਸਵਾਗਤ।
ਸਤਿ ਸ੍ਰੀ ਅਕਾਲ ਜੀ ਮੈਂ ਦੁਬਾਰਾ ਆਇਆ ਸੋਰੀ ਤੇ
ਜੀ ਬਹੁਤ ਬਹੁਤ ਸਵਾਗਤ। ਕੋਈ
ਮੈਂ ਕਹਿਣਾ ਜਦੋਂ ਨਾ ਮਤਲਬ ਸਾਡੇ ਬੇਬੀ ਨਹੀਂ ਸੀਗਾ ਬੱਚਾ ਨਹੀਂ ਸੀ ਅਸੀਂ ਸੋਚਦੇ ਸੀਗੇ ਮਾਵਾਂ ਪਾਗਲ ਨਹੀਂ ਆ ਜਿਹੜੀਆਂ ਐਵੇਂ ਬੱਚੇ ਨਾਲ ਗੱਲਾਂ ਕਰੀ ਜਾਣੀਆਂ ਦੋ ਦੋ ਮਹੀਨੇ ਦੀਆਂ ਦੇ ਬੱਚੇ ਦੇ ਨਾਲ ਉਹ ਕਿਹੜਾ ਜਵਾਬ ਦਿੰਦਾ ਹੈ। ਤੁਸੀਂ ਆਏ ਤਾਂ ਆਮ ਤੌਰ ਤੇ ਦੇਖਿਆ ਹੋਊਗਾ ਕਿ ਮਾਵਾਂ ਲੱਗੀਆਂ ਹੋਣੀਆਂ, ਪ੍ਰੈਮ ਚ ਬੱਚਾ ਪਿਆ ਹੁੰਦਾ, ਬੇਟਾ ਏਦਾਂ ਏਦਾਂ, ਉਹ ਆਪਣੀਆਂ ਗੱਲਾਂ ਕਰਦੀਆਂ, ਲੇਕਿਨ ਅਸੀਂ ਸਾਨੂੰ ਜਿਹਦੇ ਬੱਚਾ ਨਹੀਂ ਆ ਉਹ ਸਮਝਦਾ ਹੈ ਕਿ ਇਹਦਾ ਪਾਗਲ ਹੈ, ਐਵੇਂ ਕੀ ਗੱਲਾਂ ਉਹਨਾਂ ਕਰੀ ਜਾਂਦੀ, ਲੇਕਿਨ ਆਹ ਗੱਲ ਤੁਹਾਨੂੰ ਉਦੋਂ ਪਤਾ ਚੱਲਦੀ ਜਦੋਂ ਤੁਹਾਡਾ ਆਪਣੇ ਬੱਚਾ ਪੈਦਾ ਹੁੰਦਾ ਹੈ।
ਬਿਲਕੁਲ ਬਿਲਕੁਲ
ਠੀਕ ਹੈ, ਏਦਾਂ ਦਾ ਮਾਹੌਲ ਵੀ ਹੋ ਜਾਂਦਾ ਹੈ ਕਿ ਬੱਚਾ ਸੁੱਤਾ ਪਿਆ ਤਾਂ ਵੀ ਤੁਸੀਂ ਗੱਲਾਂ ਕਰ ਰਹੇ ਹੋ।
ਜੀ
ਤੇ ਇਹਨੂੰ ਤਾਂ ਹੀ ਮਦਰ ਭਾਸ਼ਾ ਨੂੰ ਤਾਂ ਹੀ ਮਦਰ ਟੰਗ ਕਿਹਾ ਜਾਂਦਾ ਹੈ ਕਿਉਂਕਿ ਮਾਂ ਤੋਂ ਹੀ ਬੱਚਾ ਸਿੱਖਦਾ ਹੈ ਨਾ ਜ਼ਿਆਦਾਤਰ। ਪਹਿਲਾਂ ਪਹਿਲਾਂ ਸ਼ੁਰੂ ਚ ਮੈਂ ਨਾ ਜ਼ਿਆਦਾ ਇਨਵੋਲਵ ਨਹੀਂ ਹੁੰਦਾ ਸੀਗਾ ਬੱਚੇ ਦੇ ਨਾਲ, ਜਿੱਦਾਂ ਕੀ ਮਤਲਬ ਕਰਨਾ ਆ ਕਿੱਦਾਂ। ਫੇਰ ਥੋੜਾ ਨਾ ਜਿੱਦਾਂ ਜੇ ਉਹ ਖੇਲ ਰਿਹਾ ਆ ਕਿਸੇ ਚੀਜ਼ ਦੇ ਨਾਲ, ਮੰਨ ਲਓ ਉਹ ਕਿਸੇ ਟ੍ਰੇਨ ਨਾਲ ਖੇਲ ਰਿਹਾ, ਮੈਂ ਫੇਰ ਉਹਨੂੰ ਇਹਦਾ ਨਾਮ ਕੀ ਹੈ ਟ੍ਰੇਨ ਦਾ, ਇੱਦਾਂ ਇੱਦਾਂ ਗੱਲਾਂ ਥੋੜਾ ਅੱਗੇ ਕਰਾਂ। ਹੁਣ ਉਹ ਪੁੱਛਦਾ ਹੁੰਦਾ ਡੈਡੀ ਤੁਹਾਡੀ ਫੇਵਰੇਟ ਟ੍ਰੇਨ ਕਿਹੜੀ ਆ, ਠੀਕ ਆ। ਤੇ ਹੁਣ ਹੁਣ ਉਹਨੂੰ ਇੰਨੇ ਖਿਲੋਣਿਆਂ ਦੇ ਨਾਮ ਨੀ ਪਤਾ, ਮੈਨੂੰ ਵੀ ਯਾਦ ਹੋ ਗਿਆ, ਹਾਲਾਂਕਿ ਮੈਂ ਆਪਣੇ ਬਚਪਨ ਚ ਬਹੁਤ ਘੱਟ ਖਿਲੋਣੇ ਲਏ, ਠੀਕ ਆ। ਲੇਕਿਨ ਉਹਦੇ ਉਹਨਾਂ ਦੇ ਉਹਦੇ ਖਿਲੋਣੇ ਦੇਖ ਦੇਖ ਕੇ ਮੈਨੂੰ ਪਤਾ ਚੱਲ ਗਿਆ ਕਿਹੜਾ ਡਾਇਨਾਸੌਰ ਆ ਕੀ ਆ, ਹੈ। ਤੇ ਜਦੋਂ ਤੁਸੀਂ ਇਨਵੋਲਵ ਹੋਵੋਗੇ ਨਾ ਫਿਰ ਬੱਚਾ ਤੁਹਾਡੇ ਨਾਲ ਗੱਲ ਕਰੂਗਾ। ਜੇ ਤੁਸੀਂ ਕਹੋਗੇ ਬੱਚਾ ਖੇਲ ਰਿਹਾ ਉਹ, ਮੈਂ ਇੱਧਰ ਆਪਣਾ ਹੋਰ ਸੀਰੀਅਲ ਦੇਖ ਰਿਹਾ ਹੈ ਜਾਂ ਫਿਰ ਆਪਣੀ ਨਿਊਜ਼ ਪੜ੍ਹ ਸੁਣ ਰਿਹਾ ਹੈ, ਉਹ ਵੀ ਟਾਈਮ ਹੁੰਦਾ ਆ, ਲੇਕਿਨ ਲੇਕਿਨ ਆ ਵੀ ਜ਼ਰੂਰੀ ਆ।
ਜੀ ਜੀ ਸੰਦੀਪ ਜੀ ਬਹੁਤ ਚੰਗਾ ਲੱਗਿਆ, ਔਰ ਤੁਸੀਂ ਆਪਣੇ ਦਿਲੋਂ ਮਤਲਬ ਆਪਣੇ ਦਿਲ ਚ ਆਈ ਗੱਲ ਜਿਹੜੀ ਉਹ ਸਾਡੇ ਨਾਲ ਸਾਂਝੀ ਕੀਤੀ। ਅਕਸਰ ਏਦਾਂ ਵੀ ਹੁੰਦਾ ਹੈ ਕਿ ਕਿਉਂਕਿ ਸਾਡਾ ਜਿਹੜਾ
ਮੈਨੂੰ ਕਈ ਵਾਰੀ ਪੁੱਛਦਾ ਹੁੰਦਾ ਡੈਡੀ ਤੁਹਾਡਾ ਫੇਵਰੇਟ ਡਾਇਨਾਸੌਰ ਕਿਹੜਾ ਹੈ। ਹੁਣ ਦੇਖੋ ਮੈਂ ਬੱਚਾ ਤਾਂ ਹੈ ਨੀ, ਜੇ ਮੈਂ ਵੱਡਾ ਹੋ ਕੇ ਸੋਚਾਂ, ਠੀਕ ਆ, ਜੇ ਮੈਂ ਉਹਨੂੰ ਆਪਣੀ ਗੱਲਬਾਤ ਚ ਇਨਵੋਲਵ ਕਰਨਾ ਫਿਰ ਮੈਨੂੰ ਨਾਮ ਲੈਣਾ ਪੈਣਾ ਆ, ਹੈ। ਜਿੱਦਾਂ ਉਹ ਲੈ ਦਿੰਦਾ ਹੁੰਦਾ ਆ ਟੀ-ਰੈਕਸ ਲੈ ਦਿੰਦਾ, ਟਿੱਕਾ ਟੋਕਾ ਸਿੱਧਾ ਕਈ ਨਾਮ ਲੈਂਦਾ ਆ, ਠੀਕ ਆ। ਤੇ ਉਹ ਨਾਮ ਹੁਣ ਮੈਨੂੰ ਵੀ ਰੱਟ ਗਏ ਆ। ਹਾਲਾਂਕਿ ਇਸ ਤਰ੍ਹਾਂ ਤੁਸੀਂ ਆਪਣਾ ਬਚਪਨ ਜੀ ਸਕਦੇ ਜੇ ਚਾਹੋ ਤਾਂ, ਨਹੀਂ ਤਾਂ ਫਿਰ ਤੁਹਾਡੀ ਮਰਜ਼ੀ ਆ।
ਬਿਲਕੁਲ ਬਿਲਕੁਲ, ਔਰ ਮੈਂ ਜੋ ਵੀ ਆਪ ਮਹਿਸੂਸ ਕਰਦੀ ਆ ਕਿ ਬੱਚਿਆਂ ਨੂੰ ਜਿਸ ਲੈਵਲ ਤੇ ਜਿਵੇਂ ਗਿੱਲ ਸਾਹਿਬ ਨੇ ਕਿਹਾ ਵੀ ਅਸੀਂ ਉਸ ਲੈਵਲ ਤੇ ਜਾ ਕੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਨਾ, ਤਾਂ ਉਹਨਾਂ ਦੀਆਂ ਸਾਰੀਆਂ ਸਕਿੱਲਸ ਮੈਨੂੰ ਲੱਗਦਾ ਕਿ ਡਿਵੈਲਪ ਹੋ ਸਕਦੀਆਂ। ਬਟ ਕੋਨਫੀਡੈਂਸ ਵੀ ਜੇ ਬੱਚੇ ਦਾ ਅਸੀਂ ਡਿਵੈਲਪ ਕਰਨਾ ਆ ਤਾਂ ਅਸੀਂ ਉਹਨਾਂ ਨੂੰ ਉਹਨਾਂ ਦੇ ਲੈਵਲ ਦੇ ਉੱਤੇ ਜਾ ਕੇ ਸਮਝਾਂਗੇ ਤਾਂ ਉਹਨਾਂ ਦਾ ਜਿਹੜਾ ਕੋਨਫੀਡੈਂਸ ਆ ਉਹ ਡਿਵੈਲਪ ਹੋਊਗਾ, ਹਨਾ। ਇਸੇ ਤਰ੍ਹਾਂ ਲੈਂਗੁਏਜ ਸਕਿੱਲਸ ਦੀ ਗੱਲ ਆ ਜਾਂਦੀ ਹੈ, ਸਾਨੂੰ ਬੱਚੇ ਬਣਨਾ ਹੀ ਪੈਣਾ ਜੇ ਅਸੀਂ ਬੱਚਿਆਂ ਦੀਆਂ ਲੈਂਗੁਏਜ ਸਕਿੱਲਸ ਜਿਹੜੀਆਂ ਆ ਉਹ ਡਿਵੈਲਪ ਕਰਨੀਆਂ ਨੇ, ਹਨਾ। ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੁੰਦੀ ਹੈ। ਮੈਂ ਅੱਜ ਵੀ ਜੀ 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 ਸੰਦੀਪ
ਜੀ, ਮੇਰੇ ਪੇਰੈਂਟਸ ਆਏ ਸੀ, ਉਹਨਾਂ ਦਾ ਜ਼ੋਰ ਲੱਗਾ ਸੀ ਕਿ ਪੜ੍ਹਦਾ ਨੀ ਖੇਲਦਾ ਆ। ਮੈਂ ਕਿਹਾ ਦੇਖੋ ਤੁਸੀਂ ਇੰਡੀਆ ਦੇ ਨਾਲ ਕੰਪੇਅਰ ਨਹੀਂ ਕਰ ਸਕਦੇ ਜਿਹੜਾ ਆਸਟ੍ਰੇਲੀਆ ਆ ਜਾਂ ਹੋਰ ਵਿਦੇਸ਼ਾਂ ਵਾਲਾ, ਕਿਉਂਕਿ ਇੱਥੇ ਬੱਚਾ ਖੇਲਦਾ ਵੀ ਆ, ਪੜ੍ਹਦਾ, ਪੜ੍ਹ ਪੜ੍ਹਾਈ ਤੇ ਇੰਨਾ ਜ਼ੋਰ ਨਹੀਂ ਦਿੱਤਾ ਜਾਂਦਾ। ਮੈਂ ਕਿਹਾ ਜ਼ਰੂਰੀ ਨਹੀਂ ਹੈ ਕਿ ਬੱਚੇ ਨੂੰ ਤੁਸੀਂ, ਹੁਣ ਮੈਂ ਦੇਖਦਾ ਕਈ ਬੱਚੇ ਹਜੇ ਕਿੰਡਰਗਾਰਟਨ ਤੋਂ ਪਹਿਲੀ ਵਿੱਚ ਗਏ ਹੁੰਦੇ, ਉਹਨਾਂ ਨੇ ਟਿਊਸ਼ਨਾਂ ਰਖਾ ਦਿੰਦੇ ਆ, ਬੱਚੇ ਉਹੀ ਮਤਲਬ ਇੰਡੀਆ ਵਾਲਾ ਹਿਸਾਬ ਕਰ ਦਿੰਦੇ ਆ ਆਪਾਂ ਇੱਥੇ ਵੀ। ਉਹਦੇ ਨਾਲ ਉਹਦੇ ਨਾਲ ਕੀ ਹੁੰਦਾ, ਬੱਚੇ ਦੇ ਅੰਦਰੋਂ ਜੋ ਬੱਚਾ ਚਾਹੁੰਦਾ ਆ ਉਹ ਨੀ ਉਹ ਕਰ ਪਾਉਂਦਾ, ਉਹ ਕਰਦਾ ਆ ਜੋ ਤੁਸੀਂ ਚਾਹੁੰਦੇ ਆ।
ਜੀ ਜੀ,
ਕੀ ਪਤਾ ਤੁਹਾਡਾ ਬੱਚਾ ਕਿਸੇ ਸਪੋਰਟਸ ਵਿੱਚ ਜਾਣਾ ਚਾਹੁੰਦਾ ਹੋਵੇ, ਕੀ ਪਤਾ ਕੁਛ ਹੋਰ ਪਾਸੇ ਜਾਣਾ ਚਾਹੁੰਦਾ ਹੋਵੇ, ਤੁਸੀਂ ਉਹਦੀਆਂ ਟਿਊਸ਼ਨਾਂ ਰਖਾ ਦੋ ਉਹਨੂੰ ਹੋਰ ਪਾਸੇ, ਮਤਲਬ ਫਿਰ ਮੈਂ ਦੇਖਿਆ ਬੱਚੇ ਜਿਹੜੇ ਜਿਹਨਾਂ ਨੂੰ ਬੋਲਣਾ ਆਉਂਦਾ ਵੀ ਆ ਉਹ ਵੀ ਚੁੱਪ ਕਰ ਜਾਂਦੇ ਆ, ਉਹ ਵਾਸਤੇ ਆਪਣਾ ਲੱਗੇ ਰਹਿੰਦੇ ਆ, ਪੜ੍ਹਾਈ ਚ ਲੱਗੇ ਰਹਿੰਦੇ ਆ, ਫਿਰ ਆਪਣਾ ਕੰਪਿਊਟਰ ਤੇ ਲੱਗੇ ਰਹਿੰਦੇ ਆ। ਕਿਉਂਕਿ ਮੈਂ ਫਰੈਂਡ ਸਰਕਲ ਵੀ ਕਈਆਂ ਦੇ ਘਰੇ ਜਾਂਦਾ, ਮੈਂ ਉਹਨਾਂ ਨੂੰ ਬੁਲਾਉਣਾ ਹੋਰ ਬੇਟਾ ਕਿੱਥੇ ਆ ਲਿਆ, ਉਹਨੇ ਕਦੇ ਨੀ ਤੁਹਾਨੂੰ ਜਵਾਬ ਦੇਣਾ, ਕਿਉਂਕਿ ਉਹਨਾਂ ਨੂੰ ਉਹਨਾਂ ਦੇ ਮਾਇੰਡ ਵਿੱਚ ਇੰਨਾ ਸਟ੍ਰੈਸ ਭਰ ਦਿੱਤਾ ਛੋਟੀ ਉਮਰ ਚ ਨਾ ਕਿ ਪੁੱਛੋ ਨਾ।
ਜੀ 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 ਬਿਲਕੁਲ, ਸੰਦੀਪ ਜੀ ਬਹੁਤ ਚੰਗਾ ਲੱਗਿਆ ਤੁਸੀਂ ਆਪਣੇ ਤਜਰਬੇ ਜਿਹੜੇ ਸਾਡੇ ਨਾਲ ਸਾਂਝੇ ਕੀਤੇ ਨੇ, ਔਰ ਬਿਲਕੁਲ ਲੈਂਗੁਏਜ ਸਕਿੱਲਸ ਦੇ ਬਾਰੇ ਗੱਲ ਕੀਤੀ ਹੈ। ਜਿਵੇਂ ਸੰਦੀਪ ਹੋਰਾਂ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੁੰਦਾ ਸੀ ਵੀ ਇਹ ਛੋਟੇ ਜਿਹੇ ਬੱਚੇ ਨਾਲ, ਕੁਛ ਕੁ ਮਹੀਨਿਆਂ ਦੇ ਬੱਚੇ ਦੇ ਨਾਲ ਕੀ ਗੱਲਾਂ ਕਰੀ ਜਾਂਦੇ ਆ ਨਾ, ਔਰ ਸਾਨੂੰ ਆਦਤ ਨਹੀਂ ਹੁੰਦੀ। ਆਪਾਂ ਜਦੋਂ ਸਾਲ ਦਾ ਜਦੋਂ ਹੋ ਜਾਂਦਾ ਫਿਰ ਉਦੋਂ ਸ਼ੁਰੂ ਹੋ ਜਾਈਦਾ, ਫਿਰ ਉਦੋਂ ਜਦੋਂ ਸ਼ੁਰੂ ਹੋਈਦਾ ਫਿਰ ਸਾਨੂੰ ਲੱਗਦਾ ਵੀ ਹੁਣ ਤਾਂ ਸਭ ਕੁਛ ਹੀ ਬੋਲ ਕੇ ਸੁਣਾ ਦੇਵੇ, ABC ਵੀ ਆਉਂਦੀ ਹੋਵੇ, ਸੰਡੇ ਮੰਡੇ ਵੀ ਆਉਂਦਾ ਹੋਵੇ, ਹਨਾ। ਫਿਰ 5 ਸਾਲਾਂ ਤੱਕ ਜਿਵੇਂ ਅਸੀਂ ਰਿਟਰਨ ਦਾ ਪ੍ਰੋਸੈਸ ਜਿਹੜਾ ਉਹ ਸ਼ੁਰੂ ਕਰੀਦਾ, ਫਿਰ ਉਹ 2 ਸਾਲ ਦੀ ਉਮਰ ਤੱਕ ਅਸੀਂ ਇਹੀ ਚੀਜ਼ਾਂ ਰਿਟਰਨ ਦੇ ਸ਼ੁਰੂ ਹੋ ਜਾਂਦੇ ਹਾਂ, ਔਰ 2.5 ਸਾਲ ਤੱਕ ਬੱਚਾ ਜਿਹੜਾ ਉਹ ਸਕੂਲ ਭੇਜਣ ਦੇ ਲਈ ਅਸੀਂ ਤਿਆਰ ਕਰ ਦਿੰਦੇ ਹਾਂ, ਹਨਾ। ਇਸੇ ਕਰਕੇ ਅਸੀਂ ਇਸ ਗੱਲ ਦੇ ਲਈ ਚਿੰਤਤ ਹੋ ਜਾਂਦੇ ਹਾਂ ਇੱਥੇ ਵੀ ਬੱਚਾ ਜਿਹੜਾ ਆ ਉਹ ਲੇਟ ਬੋਲਣਾ ਸ਼ੁਰੂ ਹੋਇਆ। ਸੋ ਅਸੀਂ ਗੱਲ ਕਰ ਰਹੇ ਸੀ ਜੀ ਕਿ ਬੱਚੇ ਨੂੰ ਇੱਕ ਤਾਂ ਵੱਧ ਤੋਂ ਵੱਧ ਸਮਾਂ ਦਿਓ, ਇੱਕ ਉਹਦੇ ਨਾਲ ਗੱਲਾਂ ਕਰੋ ਹਰ ਵੇਲੇ, ਜਦੋਂ ਵੀ ਕੋਈ ਵੀ ਉਹਦੇ ਨਾਲ ਕੰਮ ਕਰ ਰਹੇ ਹੋ, ਚਾਹੇ ਨਹਾਉਣ ਵੇਲੇ, ਚਾਹੇ ਡਾਇਪਰ ਚੇਂਜ ਕਰਨ ਵੇਲੇ, ਖਾਣਾ ਖਿਲਾਉਣ ਵੇਲੇ, ਜੋ ਵੀ ਤੁਸੀਂ ਕਰ ਰਹੇ ਹੋ ਉਹਨੂੰ ਉਹਦੀ ਲੈਂਗੁਏਜ ਦੇ ਵਿੱਚ ਉਹਨੂੰ ਸਮਝਾਉਣਾ ਸ਼ੁਰੂ ਕਰ ਦੇਣਾ, ਚਾਹੇ ਕਵਿਤਾਵਾਂ ਗਾ ਲਓ, ਪਰ ਜਿਹੜੇ ਵਰਡਸ ਆ ਉਹ ਈਜ਼ੀ ਲਓ, ਸ਼ਬਦ ਸੌਖੇ ਲਓ। ਬਾਕੀ ਹੈ ਕਿ ਦੂਜੀਆਂ ਜਿਹੜੀਆਂ ਏਡਜ ਆ, ਜਿਹੜੀਆਂ ਅਸੀਂ ਆਪਣਾ ਜਿਹੜਾ ਪਿੱਛਾ ਛਡਾਉਣ ਦੇ ਲਈ ਉਹਨੂੰ ਦੇ ਦਿੰਦੇ ਹਾਂ ਬੱਚੇ ਨੂੰ, ਵੀ ਲੈ ਭਾਈ ਤੂੰ ਆ ਫੋਨ ਲੈ ਲਾ ਤੇ ਕਾਰਟੂਨ ਦੇਖੀ ਜਾ, ਹਨਾ, ਤੇ ਜਾਂ ਫਿਰ ਆਪਾਂ ਆਈਪੈਡ ਉਹਨੂੰ ਫੜਾ ਕੇ ਇੱਕ ਪਾਸੇ ਕਰ ਦਿੰਦੇ ਆ, ਵੀ ਲੈ ਭਾਈ ਤੂੰ ਆਪਣਾ, ਹਨਾ, ਵੀ ਮੇਰਾ ਟਾਈਮ ਜਿਹੜਾ ਆ ਉਹ ਬਚ ਜਾਵੇ, ਮੈਂ ਆਪਣੇ ਉਸ ਕੰਮ ਜਿਹੜੇ ਆ ਉਹ ਨਿਬੇੜ ਲਵਾਂ, ਬਜਾਏ ਕਿ ਅਸੀਂ ਉਹ ਚੀਜ਼ਾਂ ਦੇਣ ਦੇ, ਅਸੀਂ ਉਹਨਾਂ ਨੂੰ ਕੰਮ ਕਰਦਿਆਂ ਗੱਲਾਂ ਬਾਤਾਂ ਦੇ ਵਿੱਚ ਬਿਜ਼ੀ ਕਰ ਲਈਏ। ਅਸੀਂ ਬੱਚੇ ਨੂੰ ਗੱਲਾਂ ਬਾਤਾਂ ਦੇ ਨਾਲ ਆਪ ਵੀ ਅਸੀਂ ਆਪਣਾ ਕੰਮ ਕਰੀ ਜਾਈਏ, ਔਰ ਬੱਚੇ ਨੂੰ ਉਸ ਸਟੋਰੀ ਦੇ ਨਾਲ ਅਸੀਂ ਲਿੰਕ ਕਰ ਲਈਏ, ਵੀ ਜੋ ਅਸੀਂ ਕਰ ਰਹੇ ਆ, ਮੈਂ ਆਹ ਕਰ ਰਹੀ ਆ, ਮੈਂ ਜੇ ਤੁਸੀਂ ਸਬਜ਼ੀ ਬਣਾ ਰਹੇ ਹੋ, ਤੁਸੀਂ ਉਹ ਬੱਚੇ ਦੇ ਨਾਲ ਗੱਲਾਂ ਹੀ ਜਿਹੜੀਆਂ ਇਸੇ ਤਰ੍ਹਾਂ ਦੀਆਂ ਸ਼ੁਰੂ ਕਰੋ, ਕਿ ਬੱਚਾ ਜਿਹੜਾ ਉਹਦਾ ਇੰਟਰਸਟ ਜਿਹੜਾ ਬਣਨਾ ਸ਼ੁਰੂ ਹੋਵੇ, ਉਹ ਕੁਐਸਚਨ ਕਰਨਾ ਸ਼ੁਰੂ ਹੋਵੇ ਤੁਹਾਡੇ ਲਈ, ਵੀ ਤੁਹਾਡੀ ਜਿਹੜੀ ਵੀ ਚੀਜ਼ ਤੁਸੀਂ ਕਰ ਰਹੇ ਹੋ ਉਹਦੇ ਤੇ ਉਹ ਕੁਐਸਚਨ ਕਰੇ, ਹਨਾ, ਔਰ ਇਹ ਬਹੁਤ ਜ਼ਰੂਰੀ ਹੈ ਜੀ। ਔਰ ਜਿਵੇਂ ਕੁਲਦੀਪ ਹੋਰਾਂ ਨੇ ਗੱਲ ਕੀਤੀ ਹੈ ਨਾ, ਵੀ ਬੱਚੇ ਜਿਹੜੇ ਆ ਉਹ ਕਈ ਵਾਰ ਅਚਾਨਕ ਹੀ ਲੇਟ ਬੋਲਣਾ ਸ਼ੁਰੂ ਕਰਦੇ ਆ, ਤੇ ਉਹਨਾਂ ਨੇ ਕਿਹਾ ਵੀ ਮੈਂ ਵੀ ਲੇਟ ਹੀ ਬੋਲਣਾ ਸ਼ੁਰੂ ਕੀਤਾ ਸੀ, ਪਰ ਬਾਅਦ ਚ ਪੇਰੈਂਟਸ ਕਹਿੰਦੇ ਵੀ ਹੁਣ ਤੂੰ ਬੋਲਣਾ ਇੰਨਾ ਸ਼ੁਰੂ ਹੋਈ ਵੀ ਹੁਣ ਚੁੱਪ ਨਹੀਂ ਕਰਦੀ। ਪਰ ਆਮ ਤੌਰ ਤੇ ਇਹ ਵੀ ਸਮਝਿਆ ਜਾਂਦਾ ਆ ਕਿ ਜਿਹੜੀਆਂ ਗਰਲਸ ਆ ਉਹ ਹਮੇਸ਼ਾ ਪਹਿਲਾਂ ਬੋਲਦੀਆਂ ਆ, ਬੋਆਇਜ਼ ਜਿਹੜੇ ਆ ਉਹ ਹਮੇਸ਼ਾ ਲੇਟ ਹੁੰਦੇ ਆ ਬੋਲਣ ਦੇ ਵਿੱਚ, ਹਨਾ। ਵੈਸੇ ਔਰਤਾਂ ਤਾਂ ਓਦਾਂ ਵੀ ਬਦਨਾਮ ਹੀ ਨੇ, ਹਨਾ, ਕਹਿੰਦੇ ਆ ਵੀ ਦੋ ਔਰਤਾਂ ਇਕੱਠੀਆਂ ਬੈਠੀਆਂ ਹੁਣ ਇੱਕ ਕਮਰੇ ਦੇ ਵਿੱਚ ਤੇ ਸਭ ਤੋਂ ਵੱਡਾ ਦੁਨੀਆਂ ਦਾ ਝੂਠ ਆ। ਸੋ ਚਲੋ ਇਹ ਵੀ ਮੰਨ ਸਕਦੇ ਆ ਆਪਾਂ, ਤੇ ਕੁਛ ਬੱਚੇ ਜਿਹੜੇ ਉਹ ਕਹਿੰਦੇ ਸ਼ਾਈ ਹੁੰਦੇ ਆ ਤੇ ਕੁਛ ਸੋਸ਼ਲ ਹੁੰਦੇ ਆ, ਇਸ ਗੱਲ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਚਾਹੀਦਾ। ਬਾਕੀ ਕਹਿੰਦੇ ਜੀ ਜੇ ਤੀਸਰੇ ਸਾਲ ਤੱਕ ਬੱਚਾ ਪਹੁੰਚਦਾ ਆ ਤੇ ਤੁਹਾਡੀਆਂ ਇੰਸਟਰਕਸ਼ਨਸ ਜੇ ਫੋਲੋ ਕਰ ਰਿਹਾ ਆ ਨਾ, ਜੇਕਰ ਉਹਨੂੰ ਜ਼ਿਆਦਾਤਰ ਚੀਜ਼ਾਂ ਦੀ ਸਮਝ ਆ ਰਹੀ ਆ, ਤਾਂ ਵੀ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੁੰਦੀ। ਜੇਕਰ ਉਹ ਉਸ ਵੇਲੇ ਤੱਕ ਸ਼ਬਦ ਨਹੀਂ ਪ੍ਰੋਪਰ ਬੋਲ ਪਾ ਰਿਹਾ ਤਾਂ ਸਾਡੀ ਇੱਥੇ ਪਰੇਸ਼ਾਨੀ ਨਹੀਂ ਵਧਣੀ ਚਾਹੀਦੀ, ਕਿਉਂਕਿ ਜੇਕਰ ਉਹ ਇੰਸਟਰਕਸ਼ਨਸ ਸਮਝਣੀਆਂ ਸ਼ੁਰੂ ਹੋ ਗਿਆ ਹੈ ਤਾਂ ਇਹਦਾ ਮਤਲਬ ਆ ਕਿ ਉਹਦੀਆਂ ਜਿਹੜੀਆਂ ਲੈਂਗੁਏਜ ਸਕਿੱਲਸ ਆ ਉਹ ਵੀ ਹੌਲੀ ਹੌਲੀ ਫਿਰ ਡਿਵੈਲਪ ਹੋ ਕੇ ਬਾਹਰ ਆਉਣਗੀਆਂ। ਚੌਥੇ ਸਾਲ ਦੇ ਅਖੀਰ ਤੱਕ ਕਹਿੰਦੇ ਜੇਕਰ ਬੱਚਾ ਸਹੀ ਬੋਲਣ ਦੇ ਯੋਗ ਨਹੀਂ ਹੋ ਰਿਹਾ, ਹਨਾ, ਜੇਕਰ ਕੁਝ ਕੁ ਸ਼ਬਦਾਂ ਦਾ ਉਚਾਰਨ ਕਰ ਸਕਦਾ ਆ ਪਰ ਵੱਡੇ ਵੱਡੇ ਸੈਂਟੈਂਸ ਜਿਹੜੇ ਉਹ ਤੱਕ ਨਹੀਂ ਬਣਾ ਰਿਹਾ, ਤਾਂ ਵੀ ਇੰਨਾ ਜ਼ਿਆਦਾ ਫਿਕਰ ਕਰਨ ਦੀ ਲੋੜ ਨਹੀਂ ਆ। ਪਰ ਪੰਜਵੇਂ ਸਾਲ ਦੇ ਵਿੱਚ ਜਦੋਂ ਬੱਚਾ ਪਹੁੰਚ ਜਾਂਦਾ ਆ, ਪੰਜ ਸ਼ਬਦਾਂ ਦੇ ਜੇਕਰ ਉਹ ਵਾਕ ਬਣਾਉਣ ਦੇ ਯੋਗ ਹੋ ਜਾਵੇ ਤਾਂ ਸਾਨੂੰ ਫਿਕਰ ਕਰਨ ਦੀ ਲੋੜ ਨਹੀਂ ਆ। ਪਰ ਜੇਕਰ ਪੰਜ ਕੁ ਸ਼ਬਦਾਂ ਦਾ ਉਹ ਇੱਕ ਸੈਂਟੈਂਸ ਨਹੀਂ ਬਣਾ ਪਾ ਰਿਹਾ, ਫਿਰ ਸਾਨੂੰ ਬੱਚੇ ਨੂੰ ਐਕਸਪਰਟ ਦੇ ਕੋਲ ਲਿਜਾਣਾ ਬਣਦਾ ਆ, ਔਰ ਫਿਰ ਤੁਸੀਂ ਬੱਚੇ ਨੂੰ ਜਿਹੜਾ ਉਹਦੇ ਇਲਾਜ ਦੇ ਲਈ ਜਾਂ ਫਿਰ ਥੈਰੇਪੀ ਦੇ ਲਈ ਜੋ ਵੀ ਤੁਹਾਨੂੰ ਐਕਸਪਰਟ ਜਿਹੜਾ ਸੁਝਾਅ ਦਿੰਦੇ ਨੇ, ਫਿਰ ਸਾਨੂੰ ਉਹ ਚੀਜ਼ਾਂ ਫੋਲੋ ਕਰਨੀਆਂ ਚਾਹੀਦੀਆਂ ਨੇ। ਬਾਕੀ ਸਾਡੇ ਅੱਜ ਦੋਸਤਾਂ ਨੇ ਬਹੁਤ ਸਾਰੇ ਜਿਹੜੇ ਦੇਸੀ ਨੁਸਖੇ ਆ ਉਹ ਵੀ ਸਾਨੂੰ ਦੱਸੇ ਨੇ। ਹਰਮੀਤ ਸਿੰਘ ਚਾਨਾ ਹੋਰਾਂ ਨੇ ਵੀ ਸਾਨੂੰ ਹੁਣੇ ਹੁਣੇ ਇੱਕ ਨੁਸਖਾ ਭੇਜਿਆ। ਇਸ ਤੋਂ ਇਲਾਵਾ ਕੁਲਦੀਪ ਕੌਰ ਹੋਰਾਂ ਨੇ ਵੀ ਸਾਨੂੰ ਦੱਸਿਆ ਸੀਗਾ ਜੀ ਬਦਾਮ ਦੀਆਂ ਗਿਰੀਆਂ ਜਿਹੜੀਆਂ ਆ ਉਹ ਦਿੱਤੀਆਂ ਜਾਂਦੀਆਂ, ਹਨਾ। ਇਸੇ ਤਰ੍ਹਾਂ ਸਾਨੂੰ ਊਠਣੀ ਦੇ ਦੁੱਧ ਦੇ ਬਾਰੇ ਇੰਦਰ ਹੋਰਾਂ ਨੇ ਵੀ ਦੱਸਿਆ, ਹਨਾ, ਵੀ ਇਹ ਵੀ ਬਹੁਤ ਲਾਹੇਵੰਦ ਹੁੰਦਾ। ਅਸੀਂ ਬਾਕੀ ਜਿਹੜੇ ਨੁਸਖੇ ਉਹ ਵੀ ਜ਼ਰੂਰ ਸਾਂਝੇ ਕਰਦੇ ਹਾਂ। ਹਰਮੀਤ ਸਿੰਘ ਚਾਨਾ ਹੋਰਾਂ ਨੇ ਦੱਸਿਆ ਜੀ ਕਿ ਮਿਸ਼ਰੀ ਜਿਹੜੀ ਆ, ਕੁੱਜਾ ਮਿਸ਼ਰੀ ਜਿਹੜੀ ਆ ਉਹ ਵੀ ਬਹੁਤ ਵਧੀਆ ਹੁੰਦੀ ਆ, ਔਰ ਉਹ ਕਹਿੰਦੇ ਆ ਕਿ ਮੈਂ ਆਪਣੇ ਗ੍ਰੈਂਡ ਸਨ ਦੇ ਲਈ ਇਹ ਜਿਹੜਾ ਫਾਰਮੂਲਾ ਆ ਉਹ ਯੂਜ਼ ਕਰ ਚੁੱਕਾ ਆ, ਜਿਹੜਾ ਕਿ ਪਹਿਲਾਂ ਫ੍ਰੀਕੁਐਂਟਲੀ ਨਹੀਂ ਸੀ ਬੋਲਦਾ, ਔਰ ਕਹਿੰਦੇ ਫਿਰ ਹੁਣ ਮਤਲਬ ਉਹ ਜਿਹੜਾ ਨੁਸਖਾ ਆ ਉਹਦੇ ਨਾਲ ਉਹ ਮਤਲਬ ਬਟ ਮੋਸਟਲੀ ਕਹਿੰਦੇ ਦਿਸ ਪ੍ਰੋਬਲਮ ਔਕਰਡ ਇਨ ਫਸਟ ਐਲਡਰ ਬੇਬੀ, ਪਰ ਉਹ ਜਿਹੜੀ ਉਹਨਾਂ ਨੇ ਜਿਹੜਾ ਨੁਸਖਾ ਦੱਸਿਆ ਉਹਦੇ ਤੋਂ ਬਾਅਦ ਉਹ ਬੱਚੇ ਦੇ ਵਿੱਚ ਵੀ ਸੁਧਾਰ ਆਇਆ ਆ। ਤੇ ਹਾਂ, ਹੋ ਸਕਦਾ ਜਿੱਦਾਂ ਉਹਨਾਂ ਨੇ ਕਿਹਾ ਆ ਵੀ ਇਹ ਜਿਹੜੀ ਪ੍ਰੋਬਲਮ ਆ ਜਿਹੜਾ ਪਹਿਲਾ ਵੱਡਾ ਬੱਚਾ ਹੁੰਦਾ ਆ ਉਹਦੇ ਨਾਲ ਹੁੰਦੀ ਆ। ਕਈ ਵਾਰ ਹੁੰਦਾ ਜੀ ਕਿ ਸਾਂਝੇ ਪਰਿਵਾਰਾਂ ਦੇ ਵਿੱਚ ਇਹ ਵੀ ਮੰਨਿਆ ਜਾਂਦਾ ਆ, ਮੈਂ ਇੱਕ ਦੋ ਆਰਟੀਕਲਸ ਪੜ੍ਹ ਰਹੀ ਸੀ, ਔਰ ਕਹਿੰਦੇ ਜਦੋਂ ਸਾਂਝੇ ਪਰਿਵਾਰਾਂ ਦੇ ਵਿੱਚ ਬੱਚਾ ਜਿਹੜਾ ਆ ਉਹ ਬੋਲਣਾ ਨਹੀਂ ਛੇਤੀ ਸ਼ੁਰੂ ਕਰਦਾ, ਕਈ ਵਾਰ ਹੁੰਦਾ ਕਿ ਬੱਚਾ ਜਿਹੜਾ ਆ ਬਾਕੀ ਬੱਚਿਆਂ ਦੇ ਪ੍ਰੈਸ਼ਰ ਦੇ ਵਿੱਚ ਵੀ ਕਈ ਵਾਰ ਆ ਜਾਂਦਾ ਆ, ਜਿਹੜੇ ਬਾਕੀ ਬਹੁਤ ਜ਼ਿਆਦਾ ਬੋਲਣ ਵਾਲੇ ਆ, ਹਨਾ, ਔਰ ਉਹ ਉਹਨਾਂ ਦੇ ਵਿੱਚ ਘਿਰਿਆ ਹੋਇਆ ਵੀ ਕਈ ਵਾਰ ਬੱਚੇ ਦੀ ਇਹ ਪਰਸਨੈਲਿਟੀ ਦਾ ਵੀ ਇੱਕ ਪਾਰਟ ਹੁੰਦਾ ਆ ਵੀ ਉਹ ਫਿਰ ਓਨਾ ਜ਼ਿਆਦਾ ਨਹੀਂ ਬੋਲ ਪਾਉਂਦਾ, ਮਤਲਬ ਇੱਕ ਤਰ੍ਹਾਂ ਡੋਮੀਨੇਟਿੰਗ ਜਿੱਦਾਂ ਜਿੱਦਾਂ ਬੱਚੇ ਹੋਣਗੇ ਪਰਿਵਾਰ ਦੇ ਵਿੱਚ ਤਾਂ ਵੀ ਕਈ ਵਾਰ ਜਿਹੜਾ ਛੋਟਾ ਬੱਚਾ ਵੀ ਕਈ ਵਾਰ ਇੱਦਾਂ ਫੀਲ ਕਰਦਾ ਆ ਔਰ ਉਹ ਛੇਤੀ ਬੋਲਣਾ ਸ਼ੁਰੂ ਨਹੀਂ ਕਰਦਾ। ਹਰਮੀਤ ਜੀ ਤੁਸੀਂ ਸਾਨੂੰ ਇਹ ਜਿਹੜਾ ਨੁਸਖਾ ਦੱਸਿਆ ਇਹ ਵੀ ਬਹੁਤ ਲਾਹੇਵੰਦ ਹੋ ਸਕਦਾ ਔਰ ਮਿਸ਼ਰੀ ਜਿਹੜੀ ਆ ਜੀ ਉਹ ਵੀ ਕਹਿੰਦੇ ਆ ਕਿ ਯੂਜ਼ ਕਰਨੀ ਚਾਹੀਦੀ ਆ। ਬਾਕੀ ਬਦਾਮ ਜਿਹੜੀਆਂ ਬਦਾਮ ਦੀਆਂ ਗਿਰੀਆਂ ਜਿਹੜੀਆਂ ਉਹ ਭਿਉਂ ਕੇ ਰੱਖੋ ਔਰ ਸਵੇਰੇ ਬੱਚੇ ਨੂੰ ਦਿਓ, ਉਹ ਵੀ ਸਾਡੇ ਲੇਟ ਬੋਲਣ ਵਾਲੇ ਬੱਚਿਆਂ ਦੇ ਲਈ ਜ਼ਰੂਰੀ ਸਹੀ ਸਿੱਧ ਹੋਣਗੀਆਂ, ਸਹਾਈ ਸਿੱਧ ਹੋਣਗੀਆਂ ਹਨਾ। ਬਾਕੀ ਸਾਡੇ ਨਾਲ ਪਰਮਜੀਤ ਸਿੰਘ ਧਾਲੀਵਾਲ ਹੁਣੇ ਹੁਣੇ ਜੁੜੇ ਨੇ ਬ੍ਰਿਸਬੇਨ ਤੋਂ, ਸਤਿ ਸ਼੍ਰੀ ਅਕਾਲ ਬੁਲਾਈ ਉਹਨਾਂ ਨੇ ਪ੍ਰੋਗਰਾਮ। ਕਹਿੰਦੇ ਬਹੁਤ ਜਾਣਕਾਰੀ ਵਾਲਾ, ਸਕੂਲ ਤੋਂ ਲਿਆਉਣ ਤੋਂ ਬਾਅਦ ਕੁਝ ਖਾਣ ਪੀਣ ਬਾਅਦ ਮੈਂ ਤੇ ਮੇਰੀ ਡਾਟਰ ਕਹਿੰਦੇ ਇਕੱਠੇ ਬਾਈਕ ਰਾਈਡ ਕਰਦੇ ਆ ਪਾਰਕ ਚ ਜਾ ਕੇ, ਬੱਚਿਆਂ ਦੇ ਨਾਲ ਖੇਡਦੀ ਹੈ ਖਾਸ ਕਰਕੇ ਰੇਤੇ ਦੇ ਵਿੱਚ। ਬੱਚੀ ਬਾਰੇ ਦੱਸ ਰਹੇ ਆ ਕਿ ਉਹ ਇਸ ਤਰ੍ਹਾਂ ਆਪਣੀ ਬੱਚੀ ਦੇ ਨਾਲ ਟਾਈਮ ਸਪੈਂਡ ਕਰਦੇ ਆ ਤੇ ਇਹ ਬਹੁਤ ਜ਼ਰੂਰੀ ਹੁੰਦਾ ਜੀ, ਚਾਹੇ ਤੁਸੀਂ ਉਹਨੂੰ ਬਾਹਰ ਲੈ ਕੇ ਜਾਓ ਹਨਾ ਔਰ ਪਾਰਕ ਦੇ ਵਿੱਚ ਜਾ ਰਹੇ ਹੋ ਜਾਂਦੇ ਜਾਂਦੇ ਆਲੇ ਦੁਆਲੇ ਦੇ ਬਾਰੇ ਗੱਲਾਂ ਕਰੋ ਹਨਾ। ਪਾਰਕ ਦੇ ਵਿੱਚ ਜੇਕਰ ਉਹ ਖੇਡ ਰਹੀ ਆ ਉਹਦੇ ਨਾਲ ਹੋਰ ਬੱਚੇ ਖੇਡ ਰਹੇ ਤਾਂ ਬਹੁਤ ਵਧੀਆ ਗੱਲ ਹੈ, ਔਰ ਜੇਕਰ ਉਹਦੇ ਨਾਲ ਜ਼ਿਆਦਾ ਬੱਚੇ ਨਹੀਂ ਆ ਤੇ ਤੁਸੀਂ ਖੁਦ ਬੱਚੇ ਬਣ ਕੇ ਉਹਦੇ ਨਾਲ ਖੇਡੋ ਔਰ ਉਹਦੇ ਨਾਲ ਗੱਲਾਂ ਬਾਤਾਂ ਜਿਹੜੀਆਂ ਆ ਉਹ ਜ਼ਰੂਰ ਕਰੋ ਤਾਂ ਕਿ ਜਿਹੜਾ ਬੱਚਾ ਆ ਉਹ ਇੱਕ ਤਾਂ ਕੌਨਫੀਡੈਂਟ ਹੋਵੇ ਬੋਲਣ ਦੇ ਵਿੱਚ ਔਰ ਇੱਕ ਉਹਦੀਆਂ ਜਿਹੜੀਆਂ ਲੈਂਗੁਏਜ ਸਕਿੱਲਸ ਆ ਉਹ ਡਿਵੈਲਪ ਹੋਣ। ਸਾਡੇ ਨਾਲ ਕੁਲਦੀਪ ਹੋਰਾਂ ਨੇ ਇੱਕ ਹੋਰ ਸਾਂਝ ਪਾਈ ਸੀ ਭਾਈ ਵੀਰ ਸਿੰਘ ਜੀ ਦਾ, ਉਹਨਾਂ ਨੇ ਦੱਸਤਾ ਜੀ ਕਿ ਜਨਮ ਦਿਨ ਅੱਜ ਹੈਗਾ ਔਰ ਉਹਨਾਂ ਨੇ ਇੱਕ ਕਵਿਤਾ ਜਿਹੜੀ ਆ ਉਹ ਵੀ ਸਾਂਝੀ ਕੀਤੀ ਹੈ ਭਾਈ ਵੀਰ ਸਿੰਘ ਹੋਰਾਂ ਦੀ। ਕੱਲ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ, ਭਲਕ ਅਜੇ ਹੈ ਦੂਰ ਨਹੀਂ ਹੱਥਾਂ ਵਿੱਚ ਆਈ, ਨਹੀਂ ਵਿੱਚ ਹੱਥਾਂ ਆਈ, ਅੱਜ ਸਾਡੇ ਕੋਲ ਵਿੱਚ ਪਰ ਫਿਕਰਾਂ ਲਾਈ, ਕੱਲ ਭਲਕ ਨੂੰ ਸੋਚ ਅੱਜ ਇਹ ਮੁਫ਼ਤ ਗਵਾਈ। ਦੇਖੋ ਕਿੰਨਾ ਵੱਡਾ ਰਾਜ਼ ਹੈ ਇਸ ਛੋਟੀ ਜਿਹੀ ਕਵਿਤਾ ਦੇ ਵਿੱਚ ਔਰ ਬਹੁਤ ਸੋਹਣੀ ਇਹਦੇ ਵਿੱਚ ਸਿੱਖਿਆ ਜਿਹੜੀ ਉਹ ਸਾਨੂੰ ਮਿਲ ਰਹੀ ਹੈ ਭਾਈ ਵੀਰ ਸਿੰਘ ਹੋਰਾਂ ਦੀ ਲਿਖੀ ਹੋਈ ਹੈ। ਛੋਟੀਆਂ ਕਵਿਤਾਵਾਂ ਦੇ ਵੱਡੇ ਕਵੀ ਹੋਣ ਦਾ ਮਾਣ ਹੈ ਉਹਨਾਂ ਨੂੰ। ਹੋ ਸੰਭਾਲ ਸੰਭਾਲ ਇਸ ਅੱਜ ਨੂੰ, ਇਹ ਬੀਤੇ ਮਹਾਰਸ ਪੀਂਦਿਆਂ, ਹਰ ਰਸ ਵਿੱਚ ਮੱਤੇ ਖੀਵਿਆਂ, ਹਰ ਰੰਗ ਹਰ ਕੀਰਤ ਚਾਹੁੰਦਿਆਂ। ਕਿਆ ਬਾਤ ਹੈ, ਬਹੁਤ ਖੂਬ ਔਰ ਬਹੁਤ ਸੋਹਣੀ ਸਾਂਝ ਪਾਈ ਹੈ ਜੀ ਤੁਸੀਂ। ਤੇ ਭਾਈ ਵੀਰ ਸਿੰਘ ਹੋਰਾਂ ਬਾਬਤ ਦੱਸੀਏ ਤਾਂ ਬਹੁਤ ਵੱਡਾ ਯੋਗਦਾਨ ਹੈ ਜੀ ਸਾਹਿਤ ਨੂੰ ਉਹਨਾਂ ਦਾ ਹਨਾ। ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਕਵਿਤਾਵਾਂ ਹੈ ਉਹ ਸਾਡੇ ਗੁਰੂ ਸਾਹਿਬਾਨ ਦੇ ਉੱਤੇ ਲਿਖੀਆਂ ਨੇ, ਜਿਹਦੇ ਵਿੱਚ ਕਲਗੀਧਰ ਚਮਤਕਾਰ ਆ, ਅਸ਼ਟ ਗੁਰੂ ਚਮਤਕਾਰ ਆ ਹਨਾ, ਕਵਿਤ ਭਾਈ ਗੁਰਦਾਸ ਸਟੀਕ ਆ, ਕਵਿਤ ਭਾਈ ਗੁਰਦਾਸ ਵੋਲਿਊਮ 2 ਵੀ ਉਹਨਾਂ ਨੇ ਲਿਖਿਆ ਆ, ਕੰਤ ਮਹੇਲੀ ਆ, ਕੰਬ ਦੀ ਕਲਾਈ ਉਹਨਾਂ ਦੀਆਂ ਕਵਿਤਾਵਾਂ ਦੀਆਂ ਜਿਹੜੀਆਂ ਪੁਸਤਕਾਂ ਆ ਹਨਾ, ਤੇ ਖਰਾ ਸੌਦਾ, ਲਹਿਰ ਹੁਲਾਰੇ, ਮਟਕ ਹੁਲਾਰੇ ਹਨਾ, ਤੇ ਬਹੁਤ ਸਾਰੀਆਂ ਹੋਰ ਵੀ ਜਿਹੜੀਆਂ ਪੁਸਤਕਾਂ ਆ ਜਿਨ੍ਹਾਂ ਦੇ ਵਿੱਚ ਨਾਵਲ ਹੈ ਜੀ, ਵਿਜੇ ਸਿੰਘ ਨਾਵਲ ਆ, ਸੁੰਦਰੀ ਨਾਵਲ ਆ ਹਨਾ, ਔਰ ਧਾਰਮਿਕ ਪੱਖਾਂ ਤੋਂ ਬਹੁਤ ਉੱਚ ਦਰਜੇ ਦੇ ਜਿਹੜੇ ਇਹ ਨਾਵਲ ਆ ਉਹ ਮੰਨੇ ਗਏ ਆ, ਔਰ ਪਹਿਲੇ ਨਾਵਲਕਾਰ ਹੋਣ ਦਾ ਜਿਹੜਾ ਮਾਣ ਆ ਉਹ ਵੀ ਭਾਈ ਵੀਰ ਸਿੰਘ ਹੋਰਾਂ ਨੂੰ ਪ੍ਰਾਪਤ ਆ। ਔਰ ਕੁਲਦੀਪ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਂਝ ਪਾਈ ਆਪਣੇ ਇਸ ਸੁਨੇਹੇ ਦੇ ਨਾਲ। ਅੱਗੇ ਸਾਡੇ ਨਾਲ ਜਗਤਾਰ ਗਿੱਲ ਠੁੱਡੀ ਕੇ ਹਾਂਗਕਾਂਗ ਵਾਲੇ ਉਹ ਵੀ ਜੁੜੇ ਨੇ, ਕਹਿੰਦੇ ਚੁੱਪ ਬੈਠੀਆਂ ਔਰਤਾਂ ਵੱਡਾ ਝੂਠ ਹੈ, ਇਹ ਭੈਣਾਂ ਤਾਂ ਬੋਲ ਰਹੀਆਂ ਨੇ ਜੀ
ਜੀ
ਜੀ ਬਿਲਕੁਲ ਜਗਤਾਰ ਜੀ, ਇਹੋ ਹੀ ਤਾਂ ਇੱਕ ਗੱਲ ਆ ਹਨਾ ਵੀ ਜਿਹੜੀ ਵੀ ਬਿਲੀਵ ਕਰਨੀ ਜਾਂ ਵਿਸ਼ਵਾਸ ਕਰਨਾ ਜਿਹਦੇ ਤੇ ਔਖਾ ਆ ਮੁਸ਼ਕਿਲ ਆ ਹਨਾ। ਤੇ ਅੱਗੇ ਇਸੇ ਵਿਸ਼ੇ ਨੂੰ ਅਸੀਂ ਹੁਣ ਥੋੜਾ ਜਿਹਾ ਲਪੇਟਦੇ ਆ ਕਿਉਂਕਿ ਹੁਣ ਸਮਾਂ ਜਿਹੜਾ ਸਾਡੇ ਕੋਲ ਹੁਣ ਜ਼ਿਆਦਾ ਬਚਿਆ ਨਹੀਂ ਆ। ਅਸੀਂ ਉਮੀਦ ਕਰ ਰਹੇ ਹਾਂ ਜੇਕਰ ਸਾਡੇ ਇੱਕ ਦੋ ਜਿਹੜੇ ਸਰੋਤੇ ਆ ਉਹ ਕਾਲਸ ਦੇ ਰਾਹੀਂ ਵੀ ਸਾਡੇ ਨਾਲ ਸਾਂਝ ਪਾਉਣੀ ਚਾਹੁਣਗੇ, ਆਪਣੇ ਤਜਰਬੇ ਸਾਡੇ ਨਾਲ ਸਾਂਝੇ ਕਰਨੇ ਚਾਹੁਣਗੇ ਤਾਂ ਅਸੀਂ ਜ਼ਰੂਰ ਉਹਨਾਂ ਦੀਆਂ ਕਾਲਸ ਲਵਾਂਗੇ। ਪਰ ਇਸ ਵਿਸ਼ੇ ਦੇ ਉੱਤੇ ਸਿਮਰ ਜੇ ਹੋਰ ਗੱਲ ਕੀਤੀ ਜਾਵੇ ਤਾਂ ਕਹਿੰਦੇ ਕਈ ਵਾਰ ਜਿਹੜਾ ਨਾ ਲੇਟ ਬੋਲਣਾ ਸ਼ੁਰੂ ਹੋਣਾ ਕਈ ਵਾਰ ਕੀ ਹੁੰਦਾ ਕਿ ਜੇ ਅਸੀਂ ਸੱਚੀ ਸਮਝ ਰਹੇ ਹਾਂ ਵੀ 4 ਸਾਲ ਤੋਂ ਬਾਅਦ ਵਾਲਾ ਬੱਚਾ ਜਦੋਂ 5ਵੇਂ ਸਾਲ ਚ ਪ੍ਰਵੇਸ਼ ਕਰ ਗਿਆ ਤਾਂ ਉਹ ਨਹੀਂ ਬੋਲ ਪਾ ਰਿਹਾ ਜਾਂ ਉਹਦੇ ਅੰਦਰੋਂ ਸ਼ਬਦ ਜਿਹੜੇ ਨਹੀਂ ਨਿਕਲੇ ਤਾਂ ਕਈ ਵਾਰ ਕੀ ਹੁੰਦਾ ਹੀਅਰਿੰਗ ਪ੍ਰੋਬਲਮ ਵੀ ਹੋ ਸਕਦੀ ਹੈ। ਕਈ ਵਾਰ ਹੁੰਦਾ ਬੱਚੇ ਨੂੰ ਸੁਣਾਈ ਨਹੀਂ ਦੇ ਰਿਹਾ ਹੁੰਦਾ ਤੇ ਉਹ ਉਸ ਤਰ੍ਹਾਂ ਸਾਨੂੰ ਰਿਐਕਟ ਨਹੀਂ ਕਰ ਪਾਉਂਦਾ ਹਨਾ, ਰਿਸਪੋਂਡ ਨਹੀਂ ਕਰ ਪਾਉਂਦਾ ਸਾਨੂੰ ਹਨਾ, ਇਸ ਕਰਕੇ ਇਹ ਵੀ ਪ੍ਰੋਬਲਮ ਜਿਹੜੀ ਆ ਇਹ ਹੋ ਸਕਦੀ ਆ। ਜਾਂ ਫਿਰ ਕਈ ਵਾਰ ਸਾਡੀ ਚਿੰਤਾ ਬਣ ਜਾਂਦੀ ਆ ਵੀ ਜਿਹੜਾ ਕੁਛ ਸ਼ਬਦਾਂ ਨੂੰ ਜਿਵੇਂ ਪਹਿਲਾਂ ਵੀ ਸਾਡੇ ਕੁਛ ਸਰੋਤਿਆਂ ਨੇ ਗੱਲ ਕੀਤੀ ਆ ਵੀ ਕੁਛ ਸ਼ਬਦ ਜਿਹੜੇ ਆ ਉਹ ਚੰਗੀ ਤਰ੍ਹਾਂ ਪ੍ਰੋਨਾਂਸ ਨਹੀਂ ਕਰ ਪਾਉਂਦਾ ਤਾਂ ਕਰਕੇ ਅਸੀਂ ਸਮਝਦੇ ਹਾਂ ਵੀ ਉਹਨੂੰ ਵੀ ਸਮਝ ਨਹੀਂ ਆ ਰਹੀ। ਇੱਥੇ ਆਪਾਂ ਕਈ ਵਾਰ ਉਦਾਂ ਸਮਝ ਲੈਂਦੇ ਵੀ ਸ਼ਾਇਦ ਉਹਨੂੰ ਹੀਅਰਿੰਗ ਪ੍ਰੋਬਲਮ ਆ ਜਿਹੜੀ ਉਹਨੂੰ ਸਮਝ ਨਹੀਂ ਆ ਰਹੀ, ਪਰ ਕੁਛ ਸ਼ਬਦ ਜਿਹੜੇ ਆ ਕੁਛ ਬੱਚੇ ਸਮਝਣ ਦੇ ਵਿੱਚ ਥੋੜੇ ਜਿਹੇ ਲੇਟ ਹੁੰਦੇ ਆ, ਇਸ ਕਰਕੇ ਇਹ ਜਿਹੜੀ ਚਿੰਤਾ ਆ ਇਹ ਕਰਨੀ ਨਹੀਂ ਬਣਦੀ, ਕਿਉਂਕਿ ਹੌਲੀ ਹੌਲੀ ਉਹਨਾਂ ਸ਼ਬਦਾਂ ਦੇ ਵਿੱਚ ਸੁਧਾਰ ਆਉਂਦਾ। ਜਿਵੇਂ ਸੰਦੀਪ ਹੋਰਾਂ ਨੇ ਦੱਸਿਆ ਵੀ ਉਹਨਾਂ ਦਾ ਬੱਚਾ ਲੇਟ ਸ਼ੁਰੂ ਹੋਇਆ ਬੋਲਣਾ, ਇਸ ਕਰਕੇ ਕੁਛ ਸ਼ਬਦ ਜਿਹੜੇ ਆ ਉਹਦੇ ਲਈ ਲੇਟ ਹੋ ਗਏ ਆ ਹੁਣ, ਹਨਾ। ਤਾਂ ਕਰਕੇ ਉਹਨਾਂ ਨੂੰ ਜਦੋਂ ਸਮਝੂਗਾ ਵੀ ਜਾਂ ਉਹਨੂੰ ਸਮਝਾਉਣ ਦੀ ਵੀ ਜਦੋਂ ਕੋਸ਼ਿਸ਼ ਹੋਊਗੀ ਤਾਂ ਥੋੜਾ ਜਿਹਾ ਉਹਦੇ ਲਈ ਐਕਸਟਰਾ ਵਰਕ ਸਾਨੂੰ ਕਰਨਾ ਪਊਗਾ, ਹਨਾ। ਸੋ ਇਸ ਕਰਕੇ ਜਿਹੜੀ ਸਾਡੀ ਚਿੰਤਾ ਜਿਹੜੀ ਆ ਉਹ ਇਹ ਨਹੀਂ ਹੋਣੀ ਚਾਹੀਦੀ ਵੀ ਜਿਹੜਾ ਬੱਚਾ ਆ ਉਹ 3 ਸਾਲ ਤੱਕ ਹਲੇ ਸ਼ੁਰੂ ਨਹੀਂ ਹੋਇਆ ਜਾਂ 4 ਸਾਲ ਤੱਕ ਨਹੀਂ ਸ਼ੁਰੂ ਹੋਇਆ, ਪਰ ਉਹਦੇ ਲਈ ਸਾਡੀ ਕੋਸ਼ਿਸ਼ ਜ਼ਰੂਰ ਹੋਣੀ ਚਾਹੀਦੀ ਆ ਕਿ ਅਸੀਂ ਬੱਚਿਆਂ ਨੂੰ ਵੱਧ ਤੋਂ ਵੱਧ ਜਿਹੜਾ ਸਮਾਂ ਆ ਉਹ ਵੀ ਦੇ ਪਾਈਏ, ਹਨਾ। ਘਰ ਦੇ ਵਿੱਚ, ਬਾਹਰ ਜਦੋਂ ਸ਼ਾਪਿੰਗ ਸੈਂਟਰ ਜਾ ਰਹੇ ਹਾਂ, ਕਾਰ ਦੇ ਵਿੱਚ ਜਾ ਰਹੇ ਹਾਂ, ਜਦੋਂ ਵੀ ਸਮਾਂ ਮਿਲਦਾ ਆ ਅਸੀਂ ਬੱਚਿਆਂ ਦੇ ਨਾਲ ਜਿਹੜਾ ਆਪਣਾ ਬੋਲ ਚਾਲ ਦਾ ਜਿਹੜਾ ਅੰਦਾਜ਼ ਆ ਉਹ ਬਣਾ ਕੇ ਰੱਖੀਏ, ਬੱਚਿਆਂ ਨੂੰ ਬੱਚਿਆਂ ਦੇ ਲੈਵਲ ਤੇ ਜਾ ਕੇ ਸਮਝਣ ਦੀ ਕੋਸ਼ਿਸ਼ ਕਰੀਏ, ਔਰ ਇਹ ਇੱਕ ਬਹੁਤ ਵਧੀਆ ਜਿਹੜਾ ਅਹਿਸਾਸ ਹੁੰਦਾ ਆ। ਔਰ ਆਪ ਖੁਦ ਉਸ ਬੱਚੇ ਦੇ ਲੈਵਲ ਤੇ ਜਾ ਕੇ ਜਦੋਂ ਅਸੀਂ ਬੱਚੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਸਾਨੂੰ ਖੁਦ ਨੂੰ ਵੀ ਬਹੁਤ ਚੰਗਾ ਲੱਗਦਾ, ਹਨਾ। ਜਗਤਾਰ ਗਿੱਲ ਟੁੱਟੀ ਜੀ ਹਾਂਗਕਾਂਗ ਵਾਲੇ, ਉਹਨਾਂ ਦਾ ਇੱਕ ਮੈਸੇਜ ਰਿਕਾਰਡ ਹੋ ਰਿਹਾ ਸੀ, ਜਦੋਂ ਤੱਕ ਉਹਨਾਂ ਦਾ ਮੈਸੇਜ ਆਉਂਦਾ ਅਸੀਂ ਇੱਕ ਗੀਤ ਸੁਣ ਲੈਂਦੇ, ਕਿਉਂਕਿ ਅੱਜ ਸਾਰੇ ਹੀ ਇਸ ਸਿਲਸਿਲੇ ਚ ਅਸੀਂ ਇੱਕ ਵੀ ਗੀਤ ਨਹੀਂ ਸੁਣਿਆ, ਇੱਕ ਗੀਤ ਸੁਣਦੇ ਹਾਂ ਤੇ ਵਾਪਸ ਆਉਂਦੇ ਹਾਂ ਫਿਰ ਜਗਤਾਰ ਗਿੱਲ ਹੋਰਾਂ ਦੇ ਮੈਸੇਜ ਦੇ ਨਾਲ।
ਸਖੀਓ ਗੱਲ ਮੈਂ ਦੱਸਾਂ, ਘਰ ਸਹੁਰਿਆਂ ਦੇ ਸੁਖੀ ਮੈਂ ਵੱਸਾਂ, ਹੋ ਬਹਿ ਜੋ ਸਖੀਓ ਗੱਲ ਮੈਂ ਦੱਸਾਂ, ਘਰ ਸਹੁਰਿਆਂ ਦੇ ਸੁਖੀ ਮੈਂ ਵੱਸਾਂ, ਹਰ ਵੇਲੇ ਸੁਖ ਮੰਗਦੀ ਮੈਂ ਉਸ ਘਰ ਦੀ ਨੀ ਕੁੜੀਓ, ਮੇਰੀ ਸੱਸ ਸਹੇਲੀਆਂ ਵਰਗੀ ਮੈਂ ਮੌਜਾਂ ਕਰਦੀ ਨੀ ਕੁੜੀਓ, ਮੇਰੀ ਸੱਸ ਸਹੇਲੀਆਂ ਵਰਗੀ ਮੈਂ ਮੌਜਾਂ ਜੀਵੀ ਕੁਝ ਨਾ ਆਖੇ।
ਦਲਜੀਤ ਸਿੰਘ ਬੋਲ ਰਿਹਾ ਜੀ, ਮੈਲਬੋਰਨ।
ਹਾਂਜੀ ਹਾਂਜੀ ਹਾਂਜੀ, ਦਲਜੀਤ ਸਿੰਘ ਜੀ ਬਹੁਤ ਬਹੁਤ ਸਵਾਗਤ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ। ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ ਅੱਜ?
ਮੈਂ ਥੋੜਾ ਜਿਹਾ ਇਹਦੇ ਚ ਨਾ ਐਡ ਕਰਨਾ ਚਾਹੁੰਦਾ ਸੀ, ਬੱਚਿਆਂ ਬਾਰੇ ਤੁਸੀਂ ਗੱਲਬਾਤ ਚਲਾ ਰਹੇ ਸੀ, ਮੇਰਾ ਬੈਸਟ ਐਕਸਪੀਰੀਅੰਸ ਆ ਕਿ ਬੱਚਿਆਂ ਦੇ ਨਾ ਜ਼ਬਾਨ ਦੇ ਥੱਲੇ ਇੱਕ ਜੋੜ ਬਣਿਆ ਹੁੰਦਾ ਜਿਹਨੂੰ ਤੰਦੂਆ ਕਹਿ ਦਿੰਦੇ ਆ, ਉਹਦੇ ਬਾਰੇ ਤੁਸੀਂ ਕੋਈ ਗੱਲ ਨਹੀਂ ਸੀ ਕੀਤੀ, ਮੈਂ ਇਸ ਕਰਕੇ ਕਾਲ ਕੀਤੀ ਆ। ਉਹ ਕਈ ਵਾਰੀ ਨਾ ਉਹ ਤੰਦੂਆ ਦੀ ਖਿੱਚ ਕਰਕੇ ਬੱਚਿਆਂ ਦਾ ਜਿਹੜਾ ਪ੍ਰੋਨਾਂਸੀਏਸ਼ਨ ਆ ਉਹ ਠੀਕ ਨਹੀਂ ਹੁੰਦੀ, ਉਹ ਲਫ਼ਜ਼ ਪੂਰੇ ਨਹੀਂ ਬੋਲ ਸਕਦਾ, ਤੇ ਉਹਨੂੰ ਥੋੜਾ ਜਿਹਾ ਜੇ ਡਾਕਟਰ ਵੇਟ ਵੀ ਕਰਦੇ ਆ ਤੇ ਫਿਰ ਬਾਅਦ ਚ ਉਹਨੂੰ ਥੋੜਾ ਜਿਹਾ ਕੱਟ ਲਾ ਦਿੰਦੇ ਆ ਤੇ ਜ਼ਬਾਨ ਉਹਦੀ ਪੂਰੀ ਚੱਲਣ ਲੱਗ ਪੈਂਦੀ ਆ। ਤੇ ਇਹਦੇ ਲਈ ਇੱਕ ਐਕਸਰਸਾਈਜ਼ ਹੁੰਦੀ ਆ, ਮੈਂ ਜ਼ਰੂਰ ਕਹਾਂਗਾ ਕਿ ਸਾਰੇ ਬੱਚਿਆਂ ਨੂੰ ਕਰਾਉਣੀ ਚਾਹੀਦੀ ਆ, ਜ਼ਬਾਨ ਨੂੰ ਬਾਹਰ ਪੂਰਾ ਖਿੱਚਣਾ, ਮਤਲਬ ਹੱਥ ਨਾਲ ਨੀ, ਉਹਨੂੰ ਬੱਚੇ ਨੂੰ ਕਹਿਣਾ ਬਾਹਰ ਨੂੰ ਲਮਕਾ ਜਿਵੇਂ ਸ਼ੇਰ ਦਹਾੜ ਦਾ ਉਵੇਂ ਕਰਕੇ ਆ ਕਰੇ, ਤੇ ਫਿਰ ਉਹਦੇ ਥੋੜੇ ਜਿਹੇ ਜਿਹੜੇ ਲਫ਼ਜ਼ ਜਿਹੜੇ ਰੁਕਦੇ ਆ ਉਹ ਜ਼ਰੂਰ ਬੋਲਣ ਲੱਗ ਪੈਂਦਾ ਜੀ।
ਜੀ ਬਹੁਤ ਵਧੀਆ ਜੀ, ਤੁਸੀਂ ਇਸ ਚੀਜ਼ ਦਾ ਜਾਂ ਇਹ ਪੱਖ ਜਿਹੜਾ ਆ ਬੋਲਚਾਲ ਨੂੰ ਲੈ ਕੇ ਉਹ ਵੀ ਸਾਹਮਣੇ ਲਿਆਂਦਾ। ਅਕਸਰ ਮੈਨੂੰ ਲੱਗਦਾ ਕਿ ਜਦੋਂ ਘਰਾਂ ਦੇ ਵਿੱਚ ਬੱਚੇ ਸਾਫ਼ ਨਹੀਂ ਬੋਲਦੇ ਤਾਂ ਸਾਡੇ ਜਿਹੜੇ ਬਜ਼ੁਰਗ ਆ ਉਹ ਜ਼ਰੂਰ ਇਸ ਗੱਲ ਦੇ ਉੱਤੇ ਵੀ ਜ਼ੋਰ ਦਿੰਦੇ ਹੁੰਦੇ ਆ ਕਿ ਇਹਦਾ ਤੰਦੂਆ ਜਿਹੜਾ ਆ ਉਹ ਦੇਖੋ ਜਾਂ ਇਹਦਾ ਤੰਦੂਆ ਦਿਖਾਓ, ਹਨਾ। ਸੋ ਤੁਸੀਂ ਨਾਲ ਐਕਸਰਸਾਈਜ਼ ਦੀ ਗੱਲ ਕੀਤੀ ਹੈ, ਮੈਨੂੰ ਲੱਗਦਾ ਕਿ ਸੋਨੇ ਤੇ ਸੁਹਾਗਾ ਢਿੱਲੋਂ ਸਾਹਿਬ ਵੀ ਸਾਨੂੰ ਇਹ ਚੀਜ਼ ਜਿਹੜੀ ਹੈ ਵੀ ਪਤਾ ਹੋਣੀ ਬਹੁਤ ਜ਼ਰੂਰੀ ਆ, ਔਰ ਜੇਕਰ ਸਾਡੇ ਬੱਚਿਆਂ ਦੇ ਵਿੱਚ ਇੱਦਾਂ ਦੀ ਵੀ ਕੋਈ ਸਮੱਸਿਆ ਹੈਗੀ ਆ ਤਾਂ ਫਿਰ ਉਹ ਐਕਸਰਸਾਈਜ਼ ਜਿਹੜੀ ਆ ਉਹ ਵੀ ਸਾਡੇ ਲਈ ਸਹਾਈ ਹੋ ਸਕਦੀ ਆ। ਢਿੱਲੋਂ ਸਾਹਿਬ
ਬਹੁਤ ਨਾਰਮਲ ਬੱਚੇ ਨੂੰ ਵੀ ਕਰਾਈ ਜਾ ਸਕਦੀ ਹੈ, ਨਾਰਮਲ ਬੱਚੇ ਨੂੰ ਵੀ ਉਹ ਐਕਸਰਸਾਈਜ਼ ਕਰਾਉਂਗੇ ਤੇ ਉਹਦਾ ਬੋਲਚਾਲ ਵਧੀਆ ਰਹੇਗਾ। ਤੇ ਇੱਕ ਮੈਂ ਨਾਲ ਹੋਰ ਸੁਜੈਸਟ ਕਰਾਂਗਾ ਕਿ ਸਾਰਿਆਂ ਨੇ ਬੜੇ ਸੋਹਣੇ ਸੋਹਣੇ ਦੱਸੇ, ਕਿਸੇ ਨੇ ਬਦਾਮਾਂ ਦਾ ਦੱਸਿਆ, ਕਿਸੇ ਨੇ ਮਿਸ਼ਰੀ ਦਾ, ਪਰ ਨਾਲ ਹੀ ਸਰੋਤੇ ਨੂੰ ਬੇਨਤੀ ਹੈ ਕਿ ਸਾਰੀਆਂ ਚੀਜ਼ਾਂ ਇੱਕੋ ਵਾਰੀ ਨਹੀਂ ਕਰ ਲੈਣੀਆਂ, ਬੱਚੇ ਨੂੰ ਗਰਮੀ ਵੀ ਹੋ ਸਕਦੀ ਹੈ, ਨੁਕਸਾਨ ਵੀ ਹੋ ਸਕਦਾ, ਇਸ ਕਰਕੇ ਇੱਕ ਇੱਕ ਕਰਕੇ ਅਜਮਾਉਣ।
ਜੀ ਜੀ ਬਿਲਕੁਲ ਜੀ ਬਿਲਕੁਲ ਜੀ, ਜਿਹੜੇ ਘਰੇਲੂ ਨੁਸਖੇ ਹੁੰਦੇ ਆ ਕਈ ਵਾਰ ਆਪਾਂ ਇਕੱਠੇ ਹੀ ਸ਼ੁਰੂ ਕਰ ਦਿੰਦੇ ਆ ਤੇ ਫਿਰ ਉਹਨਾਂ ਦਾ ਕਈ ਵਾਰ ਨੁਕਸਾਨ ਵੀ ਹੁੰਦਾ। ਸੋ ਇੱਕ ਇੱਕ ਕਰਕੇ ਜ਼ਰੂਰ ਇਹਨਾਂ ਚੀਜ਼ਾਂ ਨੂੰ ਅਜ਼ਮਾ ਕੇ ਦੇਖਣਾ ਚਾਹੀਦਾ। ਸੋ ਢਿੱਲੋਂ ਸਾਹਿਬ, ਇਸ ਤੋਂ ਇਲਾਵਾ ਕੁਝ ਹੋਰ ਤੁਸੀਂ ਸਾਂਝ ਪਾਉਣੀ ਚਾਹੋ?
ਬਸ ਜੀ, ਥੈਂਕ ਯੂ। ਮੈਂ ਐਡ ਆਨ ਜੋ ਕਰਨਾ ਸੀ, ਮੈਂ ਮੇਰੇ ਮਨ ਚ ਆਈ ਗੱਲ ਤੇ ਮੈਂ ਸੋਚਿਆ ਵੀ ਅੱਜ ਇਹ ਵੀ ਸ਼ੇਅਰ ਕਰਦੇ ਹਾਂ ਨਾਲ ਹੀ, ਤਾਂ ਕਿ ਕਿਸੇ ਨੂੰ ਹੋ ਸਕਦਾ ਫਾਇਦਾ।
ਬਹੁਤ ਬਹੁਤ ਸ਼ੁਕਰੀਆ ਜੀ ਜੀ, ਬਹੁਤ ਬਹੁਤ ਧੰਨਵਾਦ,
ਧੰਨਵਾਦ
ਆਪਣਾ ਇਹ ਪੱਖ ਰੱਖਿਆ ਜੀ। ਬਿਲਕੁਲ ਸਿਮਰਦੀਪ, ਮੈਨੂੰ ਵਧੀਆ ਲੱਗਿਆ ਜੀ ਕਿ ਇਹ ਵੀ ਚੀਜ਼ ਜਿਹੜੀ ਸੀ ਰਹਿ ਗਈ ਸੀਗੀ, ਹਨਾ, ਤੰਦੂਏ ਦੇ ਉੱਤੇ ਗੱਲ ਕਰਨੀ, ਔਰ ਇਹ ਵੀ ਪੱਖ ਜਿਹੜਾ ਆ ਇਹ ਢਿੱਲੋਂ ਸਾਹਿਬ ਨੇ ਪੂਰਾ ਕੀਤਾ। ਤੇ ਸਾਡੇ ਤੱਕ ਇਸ ਵੇਲੇ ਜਗਤਾਰ ਗਿੱਲ ਹੋਰਾਂ ਦਾ ਮੈਸੇਜ ਵੀ ਪਹੁੰਚ ਚੁੱਕਿਆ ਸੀ, ਉਹ ਮੈਸੇਜ ਜਿਹੜਾ ਉਹ ਵੀ ਮੈਨੂੰ ਲੱਗਦਾ ਕਿ ਸਾਂਝਾ ਕਰੀਏ ਜੀ। ਸਰਬਜੀਤ ਭਾਜੀ, ਤੁਸੀਂ ਮੈਸੇਜ ਜਿਹੜਾ ਸਾਡੇ ਸਰੋਤਿਆਂ ਦੇ ਰੂਬਰੂ ਕਰੋ। ਜੀ ਸਤਿ ਸ਼੍ਰੀ ਅਕਾਲ ਜੀ,
ਬਈ ਮੈਂ ਮਾਰ ਤਾਂ ਹੈ ਨੀ ਇਹਨਾਂ ਇਹਨਾਂ ਚੀਜ਼ਾਂ ਦੇ ਵਿੱਚ, ਪਰ ਕੁਝ ਕਿਤਾਬਾਂ। ਸਤਿ ਸ਼੍ਰੀ ਅਕਾਲ ਭੈਣ ਜੀ। ਭੈਣ ਜੀ, ਮੈਂ ਕਾਫੀ ਕੋਸ਼ਿਸ਼ ਕੀਤੀ ਹੈ ਕਾਲ ਕਰਨ ਦੀ ਪਰ ਨਹੀਂ ਹੋਈ, ਤੇ ਉਧਰੋਂ ਸਰਬਜੀਤ ਵੀਰ ਜੀ ਦਾ ਫੋਨ ਵੀ ਬਿਜ਼ੀ ਹੈ, ਤੇ ਮੈਂ ਤੁਹਾਡੇ ਨਾਲ ਦੋ ਨੁਕਤੇ ਸਾਂਝੇ ਕਰਨੇ ਚਾਹੁੰਦਾ। ਬਈ ਮੈਂ ਮਾਰ ਤਾਂ ਹੈ ਨੀ ਇਹਨਾਂ ਇਹਨਾਂ ਚੀਜ਼ਾਂ ਦੇ ਵਿੱਚ, ਪਰ ਕੁਝ ਕਿਤਾਬਾਂ ਪੜ੍ਹੀਆਂ ਨੇ ਜਾਂ ਕੁਝ ਪ੍ਰੋਗਰਾਮ ਸੁਣਦਾ ਰਹਿੰਦਾ ਹੁਣ, ਔਰ ਕੁਝ ਥੋੜੇ ਜੇ ਜਾਤੀ ਤਜਰਬੇ ਵੀ ਹੈਗੇ ਨੇ ਕਿਸੇ ਗੱਲ ਦੇ। ਜਿਹੜੇ ਬੱਚੇ ਦੀ ਮੈਂਟਲੀ ਡਿਵੈਲਪਮੈਂਟ ਹੈ ਨਾ, ਉਹ ਮਤਲਬ ਕਿਤਾਬ ਜਾਂ ਇੱਕ ਡਾਕਟਰ ਕਹਿੰਦਾ ਕਿ 3 ਸਾਲ ਤੋਂ 6 ਸਾਲ ਤੱਕ ਹੁੰਦੀ ਹੈ, 3 ਤੋਂ 5.5 ਜਾਂ 6 ਸਾਲ ਤੱਕ, ਜਿਹੜੇ ਉਹਦੇ ਬ੍ਰੇਨ ਦੇ ਦਿਮਾਗੀ ਟਿਸ਼ੂਜ਼ ਹੁੰਦੇ ਨੇ ਨਾ ਕਿਸੇ ਗੱਲ ਨੂੰ ਕੈਚ ਕਰਨ ਦੇ, ਉਹ ਇਹਨਾਂ ਸਾਲਾਂ 'ਚ ਹੀ ਡਿਵੈਲਪ ਕਰਦੇ। ਤੇ ਇਹਨਾਂ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਲੈਵਲ ਤੇ ਜਾ ਕੇ ਹੀ ਉਹਨਾਂ ਨਾਲ ਗੱਲ ਕਰਨੀ ਪੈਂਦੀ ਹੈ, ਫਿਰ ਟਾਈਮ ਟੂ ਟਾਈਮ ਉਹਨਾਂ ਦਾ ਲੈਵਲ ਜਿਹੜਾ ਉੱਚਾ ਕੀਤਾ ਜਾਂਦਾ। ਇਹ ਇੱਕ ਮੈਂ ਜਾਤੀ ਤਜਰਬਾ ਤੁਹਾਡੇ ਨਾਲ ਸਾਂਝਾ ਕਰਦਾ। ਮੇਰਾ ਬੇਟਾ ਕਿੰਡਰਗਾਰਟਨ 'ਚ ਪੜ੍ਹਦਾ ਸੀ ਤਾਂ ਮੈਨੂੰ ਉਹਦੀ ਟੀਚਰ ਨੇ ਮੈਸੇਜ ਭੇਜਿਆ ਕਿ ਤੁਸੀਂ ਆਪਣੇ ਬੱਚੇ ਨੂੰ ਗੇਮ ਬੋਆਏ ਲੈ ਕੇ ਦਿਓ। ਤਾਂ ਮੈਂ ਬੜਾ ਹੈਰਾਨ ਹੋਇਆ ਕਿ ਇੱਕ ਪਾਸੇ ਤਾਂ ਇਹ ਕਿਹਾ ਜਾਂਦਾ ਕਿ ਬੱਚਿਆਂ ਨੂੰ ਇਹੋ ਜਿਹੀਆਂ ਟੈਕਨੀਕਲ ਚੀਜ਼ਾਂ ਤੋਂ ਦੂਰ ਰੱਖੋ, ਤੇ ਦੂਜੇ ਪਾਸੇ ਇਹ ਕਿਹਾ ਗਿਆ ਕਿ ਉਹਨੂੰ ਗੇਮ ਬੋਆਏ ਲੈ ਕੇ ਦਿਓ। ਤਾਂ ਫਿਰ ਮੈਂ ਵੀ ਟੀਚਰ ਰਿਹਾ ਸੀ ਇੰਡੀਆ ਦੇ ਵਿੱਚ, ਤੇ ਮੈਂ ਉਹਨੂੰ ਇੱਕ ਬਾਹਵਾ ਵੱਡਾ ਸਾਰਾ ਨੋਟਿਸ ਮੈਂ ਲਿਖ ਕੇ ਭੇਜਤਾ। ਤਾਂ ਉਹਨੇ ਉਹਦੇ ਜਵਾਬ ਦੇ ਵਿੱਚ ਮੇਰੇ ਨਾਲ ਗੱਲ ਕੀਤੀ, ਉਹਨਾਂ ਨੇ ਮੈਨੂੰ ਸਕੂਲ ਬੁਲਾਇਆ, ਮੈਂ ਸਕੂਲ ਗਿਆ ਤਾਂ ਉਹਨਾਂ ਦਾ ਸਪੈਸ਼ਲਿਸਟ ਉੱਥੇ ਆਇਆ ਹੋਇਆ ਸੀ, ਤਾਂ ਉਹਨੇ ਮੈਨੂੰ ਆਹ ਗੱਲ ਦੱਸੀ ਕਿ ਜਿਹੜਾ ਬੱਚੇ ਦੀ ਡਿਵੈਲਪਮੈਂਟ ਹੈ ਨਾ, ਉਹ ਅਸੀਂ ਜਿਹੜੀ ਸਟੱਡੀ ਕਰਵਾਉਂਦੇ ਹਾਂ ਉਹਦੇ ਲੈਵਲ ਦੀ ਕਰਵਾਉਂਦੇ ਹਾਂ, ਉਹਦੇ ਦਿਮਾਗੀ ਜਿਹੜਾ ਬ੍ਰੇਨ ਹੈ ਉਸ ਲੈਵਲ ਦੀ, ਪਰ ਜਿਹੜਾ ਤੁਹਾਡਾ ਬੱਚਾ ਹੈ
ਜੀ
ਉਸ ਲੈਵਲ ਤੋਂ ਉੱਪਰ ਚਲਾ ਗਿਆ ਕਿ ਇਹਦੇ ਜਿਹੜੇ ਦਿਮਾਗੀ ਟਿਸ਼ੂਜ਼ ਹੈ ਨਾ ਉਹ ਬਹੁਤ ਡਿਵੈਲਪ ਹੋ ਚੁੱਕੇ ਆ, ਤੇ ਹੁਣ ਇਹਨੂੰ ਥੋੜੀ ਜਿਹੀ ਨਾ ਉਸ ਹਾਈ ਲੈਵਲ ਦੀ ਚੀਜ਼ ਚਾਹੀਦੀ ਹੈ ਕਿ ਜਿਹਦੇ ਨਾਲ ਬ੍ਰੇਨ ਇਹਦਾ ਹੋਰ ਸ਼ਾਰਪ ਹੋ ਸਕੇ। ਤਾਂ
ਜੀ
ਮੈਨੂੰ ਉਹ ਗੇਮ ਬੋਆ ਲੈ ਕੇ ਦਿੱਤੀ ਮੈਂ ਬੱਚੇ ਨੂੰ, ਤੇ ਬੱਚਾ ਮੇਰਾ ਹੁਣ ਵੀ ਯੂਨੀਵਰਸਿਟੀ 'ਚ ਪੜ੍ਹਦਾ। ਮੈਂ ਮਤਲਬ ਆਪਦੇ ਬੇਟੇ ਨੂੰ ਅੱਜ ਤੱਕ ਫੋਰਸ ਨਹੀਂ ਕੀਤਾ ਕਦੇ ਪੜ੍ਹਨ ਲਈ, ਪਰ ਉਹ ਫਿਰ ਵੀ ਆਪਣੀ ਕਲਾਸ ਦੇ ਵਿੱਚੋਂ ਆਪਣੇ ਕਾਲਜ ਦੇ ਵਿੱਚੋਂ, ਹੁਣ ਤਾਂ ਯੂਨੀਵਰਸਿਟੀ 'ਚ ਹੈ, ਕਾਲਜ ਦੇ ਵਿੱਚੋਂ 200 ਬੱਚਿਆਂ ਦੇ ਵਿੱਚੋਂ 5 ਟੌਪ ਦੇ ਵਿੱਚ ਸੀ। ਪਰ ਈਵਨ ਮੈਂ ਉਹਨੂੰ ਪੜ੍ਹਾਈ ਦੇ ਤੌਰ ਦੇ ਉੱਤੇ ਮੈਂ ਇਹ ਦੇਖਦਾ ਸੀ ਕਿ ਉਹ ਸਿਰਫ 2 ਘੰਟੇ ਪੜ੍ਹਦਾ ਸੀ ਤੇ 3 ਘੰਟੇ PS4 ਤੇ ਅਜੇ ਵੀ ਖੇਲਦਾ, ਪਰ ਮੈਂ ਉਹਨੂੰ ਰੋਕਦਾ ਨਹੀਂ ਹੈ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਬੱਚੇ ਨੂੰ ਬ੍ਰੇਨ ਦਿਮਾਗੀ ਤੌਰ ਦੇ ਉੱਤੇ ਡਿਵੈਲਪ ਹੋਣ ਲਈ ਸ਼ਾਰਪ ਚੀਜ਼ਾਂ ਦੀ ਜ਼ਰੂਰਤ ਹੈ ਜਦੋਂ ਉਸ ਲੈਵਲ ਤੋਂ ਉੱਪਰ ਚਲਾ ਜਾਂਦਾ।
ਜੀ ਜੀ,
ਇਸ ਕਰਕੇ ਮੇਰਾ ਮੰਨਣਾ ਇਹ ਹੈ ਕਿ ਬੱਚੇ ਨੂੰ ਚਾਹੇ ਉਹ ਸਾਲ ਦਾ, ਜਦੋਂ ਤੁਸੀਂ ਉਹਦੇ ਨਾਲ ਗੱਲਾਂ ਕਰਦੇ, ਮੈਂ ਤੁਹਾਡੇ ਪ੍ਰੋਗਰਾਮ 'ਚ ਇੱਕ ਗੱਲ ਹੋਰ ਸੁਣੀ ਸੀ ਕਿ ਵੀ ਅਸੀਂ ਤੋਤਲੀਆਂ ਗੱਲਾਂ ਬੋਲਦੇ, ਬੱਚੇ ਦੀ ਸਟਾਰਟਿੰਗ ਜਿਹੜੀ ਹੈ ਨਾ ਉਹ ਤੋਤਲੇ ਤੋਂ ਹੀ ਹੋਣੀ ਹੈ। ਜੇ ਤੁਸੀਂ ਪਹਿਲੀ ਵਾਰੀ ਇਹ ਗੱਲ ਸੋਚ ਲਵੋ ਕਿ ਜਿੱਦਣ ਮੇਰਾ ਬੱਚਾ ਬੋਲੇ ਤੇ ਸਾਫ਼ ਸੁਥਰੀ ਲੈਂਗੁਏਜ ਬੋਲੇ ਕਿ ਜੇ ਅਸੀਂ ਸਾਫ਼ ਸੁਥਰੀ ਉਹਦੇ ਨਾਲ ਬੋਲਾਂਗੇ ਤਾਂ ਸਾਫ਼ ਬੋਲੂਗਾ, ਨਹੀਂ। ਮੇਰਾ ਮੰਨਣਾ ਹੈ ਬੱਚੇ ਦੇ ਨਾਲ ਟਾਈਮ ਟੂ ਟਾਈਮ ਆਪਦੀ ਲੈਂਗੁਏਜ ਚੇਂਜ ਕਰਦੇ ਜਾਓ। ਸਾਲ ਦਾ ਬੱਚਾ, ਦੋ ਸਾਲ ਦਾ ਬੱਚਾ, ਤੋਤਲੀਆਂ ਗੱਲਾਂ ਕਰੋ ਤਾਂ ਉਹ ਵੀ ਤੋਤਲੀਆਂ ਤੁਹਾਡੇ ਨਾਲ ਕਰੂਗਾ। ਜਦੋਂ ਤੁਸੀਂ ਉਹਦੇ ਵਾਂਗ ਬੋਲੋਗੇ ਉਹ ਤੁਹਾਡੀ ਆਵਾਜ਼ ਸੁਣ ਕੇ ਹੱਸੇਗਾ, ਖੁਸ਼ ਹੋਏਗਾ, ਔਰ ਉਹਦੇ ਨਾਲ ਉਹਦੇ ਜਿਹੜੇ ਦਿਮਾਗ ਦੇ ਵਿੱਚ ਟਿਸ਼ੂਜ ਨੇ ਉਹ ਫੈਲਣਗੇ। ਔਰ ਜੇ ਅਸੀਂ ਐਕਸਪੈਕਟ ਕਰੀਏ ਕਿ ਤਿੰਨ ਸਾਲ ਦਾ ਬੱਚਾ ਜਾਂ ਦੋ ਸਾਲ ਦਾ ਬੱਚਾ ਜਾਂ ਸਾਢੇ ਤਿੰਨ ਸਾਲ ਦਾ ਬੱਚਾ ਸਾਫ਼ ਸੁਥਰੀ ਭਾਸ਼ਾ ਬੋਲਣ ਲੱਗ ਜਾਏ, ਵੀ ਇਹ ਡਾਕਟਰਾਂ ਦੇ ਮੁਤਾਬਿਕ ਹੈ, ਮੈਂ ਆਪਣੇ ਕੋਲ ਨਹੀਂ ਕਹਿ ਰਿਹਾ, ਮੈਂ ਟੀਵੀ ਤੇ ਪ੍ਰੋਗਰਾਮ ਦੇਖ ਰਿਹਾ ਸੀ ਇੱਕ ਦਿਨ, ਤਾਂ ਉਹ ਇੰਪੋਸੀਬਲ ਹੈ। ਜੇ ਤੁਸੀਂ ਚਾਹੁੰਦੇ ਹੈ ਕਿ ਤੁਹਾਡਾ ਬੱਚਾ ਹਮੇਸ਼ਾ ਸਾਫ਼ ਸੁਥਰੀ ਲੈਂਗੁਏਜ ਬੋਲੇ ਜਦੋਂ ਉਹ ਚਾਰ ਸਾਲ ਦਾ ਹੋ ਜਾਂਦਾ, ਤਾਂ ਉਹਦੇ ਨਾਲ ਸਾਫ਼ ਭਾਸ਼ਾ ਦੇ ਵਿੱਚ ਪੰਜਾਬੀ ਚ ਗੱਲਾਂ ਕਰੋ। ਕਿ ਪੰਜਾਬੀ ਲੈਂਗੁਏਜ ਇੱਕ ਇਹੋ ਜਿਹੀ ਲੈਂਗੁਏਜ ਹੈ ਕਿ ਜਿਹਦੇ ਵਿੱਚ ਜੀਵ ਹੈ ਜਿਹੜੀ ਉਹ ਚਾਰ ਛਪੇਰੇ ਘੁੰਮਦੀ ਹੈ, ਜਿਵੇਂ ਟੈਂਕਾ ਬੋਲਣਾ, ਅੜਾੜਾ ਬੋਲਣਾ, ਧੱਡਾ ਬੋਲਣਾ, ਪੱਪਾ ਬੋਲਣਾ, ਮਤਲਬ ਹਰੇਕ ਮੂਵਮੈਂਟ ਦੀ ਜਿਹੜਾ ਮੂੰਹ ਹੈ, ਮੂੰਹ ਦਾ ਜਿਹੜਾ ਹਰ ਸੈੱਲ ਹੈ, ਜੀਭ ਹੈ, ਦੰਦ ਹੈ, ਬੁੱਲ ਹੈ, ਉਹ ਸਾਰੇ ਮਤਲਬ ਹਰਕਤ ਕਰਦੇ ਨੇ। ਇਸ ਕਰਕੇ ਮੇਰਾ ਮੰਨਣਾ ਹੈ ਕਿ ਪੰਜਾਬੀ ਭਾਸ਼ਾ ਨੂੰ ਜੇ ਤੁਸੀਂ ਚਾਹੁੰਦੇ ਹਾਂ ਕਿ ਤੁਹਾਡਾ ਬੱਚਾ ਸਾਫ਼ ਸੁਥਰੀ ਬੋਲੇ ਤੇ ਛੇਤੀ ਬੋਲਣ ਲੱਗ ਜੇ, ਤਾਂ ਤੁਹਾਨੂੰ ਉਹਦੇ ਲੈਵਲ ਤੇ ਜਾ ਕੇ ਗੱਲ ਕਰਨੀ ਪੜਦੀ ਹੈ। ਸਤਿ ਸ੍ਰੀ ਅਕਾਲ ਜੀ, ਟਾਈਮ ਕਾਫੀ ਲੈ ਗਿਆ, ਥੈਂਕ ਯੂ,
ਬਹੁਤ ਬਹੁਤ ਧੰਨਵਾਦ ਜਗਤਾਰ ਗਿੱਲ ਢੁੱਡੀਕੇ ਵਾਲਿਆਂ ਦੇ ਇਸ ਮੈਸੇਜ ਦੇ ਲਈ। ਬਹੁਤ ਵਧੀਆ ਗੱਲਾਂ ਕੀਤੀਆਂ ਔਰ ਮੈਨੂੰ ਲੱਗਦਾ ਅੱਜ ਦੇ ਪ੍ਰੋਗਰਾਮ ਦਾ ਸਾਰਾ ਸਾਰ ਉਹਨਾਂ ਦੇ ਮੈਸੇਜ ਦੇ ਵਿੱਚ ਸਾਨੂੰ ਮਿਲ ਗਿਆ। ਕਿਉਂਕਿ ਸਿਮਰਦੀਪ ਜਿਵੇਂ ਉਹਨਾਂ ਨੇ ਗੱਲ ਕੀਤੀ ਹੈ ਵੀ ਤੋਤਲੀਆਂ ਗੱਲਾਂ ਜਾਂ ਉਸ ਬੱਚੇ ਦੇ ਲੈਵਲ ਤੱਕ ਜਾ ਕੇ ਗੱਲ ਕਰਨ ਦੀ ਜਿਹੜੀ ਲੋੜ ਹੈ ਬਹੁਤ ਜ਼ਰੂਰੀ ਹੈ, ਔਰ ਉਹਨਾਂ ਨੇ ਕਿਹਾ ਕਿ 2 ਜਾਂ 3 ਸਾਲ ਤੱਕ ਸਾਨੂੰ ਉਸ ਲੈਵਲ ਤੱਕ ਜਾਣਾ ਔਰ ਉੱਦਾਂ ਬਣੇ ਰਹਿਣਾ ਜ਼ਰੂਰੀ ਹੁੰਦਾ, ਉਸ ਤੋਂ ਬਾਅਦ 4th ਸਾਲ ਦੇ ਵਿੱਚ ਜਾ ਕੇ ਜਿਹੜੀ ਲੈਂਗੁਏਜ ਆ ਉਹ ਨੋਰਮਲ ਕਰਨ ਦੀ ਲੋੜ ਹੁੰਦੀ ਹੈ ਤਾਂ ਕਿ ਉਹਦੇ ਜਿਹੜੇ ਦੂਸਰੇ ਅੱਖਰ ਆ ਉਹ ਡਿਵੈਲਪ ਹੋ ਸਕਣ। ਜਿਵੇਂ ਅਸੀਂ ਰਾਰੇ ਦੀ ਗੱਲ ਕਰਦੇ ਹਾਂ ਤਾਂ ਸਿਮਰ ਇਹ ਆਮ ਦੇਖਣ ਚ ਆਉਂਦਾ ਕਿ ਸਾਡੇ ਇੱਥੋਂ ਦੇ ਜਿਹੜੇ ਆਸਟ੍ਰੇਲੀਅਨ ਬੋਰਨ ਬੱਚੇ ਆ ਉਹਨਾਂ ਨੂੰ ਰਾਰਾ ਬੋਲਣ ਦੀ, ਅੜਾੜਾ ਬੋਲਣ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ। ਅੜਾੜਾ ਨਹੀਂ ਬੋਲ ਪਾਉਂਦੇ ਉਹ, ਕੜਾ ਨੂੰ ਉਹ ਕਰਾ ਹੀ ਬੋਲਦੇ ਆ, ਕੜੇ ਨੂੰ ਉਹ ਕਰਾ ਹੀ ਬੋਲਦੇ ਆ, ਹਨਾ। ਸੋ ਉਹ ਵਾਲੀ ਧੁਨੀ ਜਿਹੜੀ ਆ ਉਹਨਾਂ ਦੀ ਉਹ ਡਿਵੈਲਪ ਹੀ ਨਹੀਂ ਹੋਈ ਹੁੰਦੀ ਇੱਥੇ, ਹਨਾ। ਤੇ ਇਹ ਸਮੱਸਿਆਵਾਂ ਜਿਹੜੀਆਂ ਜ਼ਰੂਰ ਆਉਂਦੀਆਂ ਔਰ ਜਗਤਾਰ ਗਿੱਲ ਹੋਰਾਂ ਦੇ ਇਸ ਮੈਸੇਜ ਦੇ ਨਾਲ ਮੈਨੂੰ ਲੱਗਦਾ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਦਾ ਸਾਰ ਸਾਰਾ ਇਸ ਮੈਸੇਜ ਤੋਂ ਮਿਲ ਗਿਆ ਔਰ ਬਹੁਤ ਵਧੀਆ ਲੱਗਿਆ ਸਾਨੂੰ। ਢਿੱਲੋਂ ਸਾਹਿਬ ਨੇ ਵੀ ਜਿਹੜੀ ਇੱਕ ਕਮੀ ਰਹਿ ਗਈ ਸੀ ਉਹ ਵੀ ਪ੍ਰੋਗਰਾਮ 'ਚ ਪੂਰੀ ਕੀਤੀ ਔਰ ਜਗਤਾਰ ਗਿੱਲ ਹੋਰਾਂ ਨੇ ਇੱਕ ਹੋਰ ਜਿਹੜੀ ਸਾਨੂੰ ਗੱਲ ਦੱਸੀ ਆ ਕਿ ਕੁਛ ਚੀਜ਼ਾਂ ਦੇ ਵਿੱਚ ਬ੍ਰੇਨ ਸ਼ਾਰਪ ਕਰਨ ਦੇ ਲਈ ਜਿਹੜੀਆਂ ਦੂਜੀਆਂ ਗੇਮਸ ਆ ਜਿਹੜੀਆਂ ਉਹ ਵੀ ਬਹੁਤ ਜ਼ਰੂਰੀ ਹੁੰਦੀਆਂ। ਜਿਵੇਂ ਉਹਨਾਂ ਨੇ ਆਪਣੀ ਨਿੱਜੀ ਤਜਰਬੇ ਦੇ ਵਿੱਚੋਂ ਉਦਾਹਰਣ ਜਿਹੜੀ ਆ ਉਹ ਦਿੱਤੀ, ਮਿਸਾਲ ਦਿੱਤੀ ਆਪਣੇ ਬੇਟੇ ਦੀ, ਔਰ ਇਹ ਵੀ ਬਹੁਤ ਜ਼ਰੂਰੀ ਹੁੰਦਾ। ਪਰ ਅਖੀਰ ਦੇ ਵਿੱਚ ਅਸੀਂ ਇਹੋ ਹੀ ਕਹਿਣਾ ਚਾਹਾਂਗੇ ਕਿ ਗੱਲਾਂ ਬਾਤਾਂ ਜਿਹੜੀਆਂ ਆ ਔਰ ਬੱਚੇ ਨੂੰ ਟਾਈਮ ਜਿਹੜਾ ਆ ਉਹ ਜ਼ਰੂਰ ਦਿਓ ਔਰ ਦੇਣਾ ਬਹੁਤ ਜ਼ਰੂਰੀ ਆ। ਇਹਦੇ ਨਾਲ ਨਾਲ ਇੱਕ ਟਾਈਮ ਫਿਕਸ ਕਰੋ ਦੂਸਰੀਆਂ ਚੀਜ਼ਾਂ ਦੇ ਲਈ ਕਿ ਉਸ ਬੱਚੇ ਨੇ ਓਨੀ ਦੇਰ ਹੀ ਉਸ ਚੀਜ਼ ਦੇ ਉੱਤੇ ਖੇਡਣਾ, ਹਨਾ। ਜੇ ਗੱਲ ਚਾਹੇ ਕਿਸੇ ਗੇਮ ਦੀ ਆ ਜਾਂਦੀ ਆ, ਹਨਾ, ਜਾਂ ਟ੍ਰਾਂਸਫੋਰਮੇਸ਼ਨ ਜਾਂ ਜੋ ਵੀ ਜਿਹੜੀਆਂ ਚੀਜ਼ਾਂ ਜਿਹੜੀਆਂ ਖੇਡਣ ਵਾਲੀਆਂ ਨੇ, ਹਨਾ, ਅੱਜ ਕੱਲ ਆਧੁਨਿਕ ਯੁੱਗ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਉਹ ਟਾਈਮ ਉਹਨਾਂ ਦਾ ਫਿਕਸ ਜ਼ਰੂਰ ਹੋਵੇ, ਪਰ ਇਹ ਨਹੀਂ ਹੈ ਕਿ ਸਾਰਾ ਦਿਨ ਬੱਚਾ ਜਿਹੜਾ ਉਹ ਸਿਰਫ ਤੇ ਸਿਰਫ ਉਹਨਾਂ ਚੀਜ਼ਾਂ ਦੇ ਨਾਲ ਜੁੜਿਆ ਹੋਇਆ ਔਰ ਉਹਨੂੰ ਹੋਰ ਗੱਲ ਕਰਨ ਦੇ ਲਈ ਕੋਈ ਵੀ ਜਿਹੜਾ ਨਾਲ ਸਾਥ ਨਹੀਂ ਆ, ਹਨਾ। ਇਹਨਾਂ ਦੇਸ਼ਾਂ ਦੇ ਵਿੱਚ ਵੀ ਖਾਸ ਸਮੱਸਿਆ ਔਰ ਭਾਰਤ ਦੇ ਵਿੱਚ ਵੀ, ਪੰਜਾਬ ਦੇ ਵਿੱਚ ਅਸੀਂ ਦੇਖਦੇ ਪਰਿਵਾਰ ਜਿਹੜੇ ਛੋਟੇ ਹੋ ਗਏ ਆ, ਪਰਿਵਾਰਾਂ ਦੇ ਵਿੱਚ 1 ਜਾਂ 2 ਬੱਚੇ ਹੀ ਵੱਧ ਤੋਂ ਵੱਧ ਨੇ। ਜੇ 1 ਬੱਚਾ ਹੈ ਤਾਂ 1 ਬੱਚੇ ਦੇ ਲਈ ਵੀ ਸਾਥ ਨਾ ਹੋਣਾ ਜਿਹੜਾ ਆ ਉਹ ਵੀ ਲੈਂਗੁਏਜ ਸਕਿੱਲ ਡਿਵੈਲਪਮੈਂਟ ਦੇ ਵਿੱਚ ਇੱਕ ਰਾਹ ਦੇ ਵਿੱਚ ਰੋੜ ਆਇਆ, ਹਨਾ। ਸੋ ਹਾਈਕਿੰਗ ਕਹਿੰਦੇ ਮੈਂ ਕਰ ਰਿਹਾ, ਜਗਤਾਰ ਗਿੱਲ ਜੀ ਕਹਿੰਦੇ ਤਾਂ ਕਰਕੇ ਥੋੜੀ ਜਿਹੀ ਆਵਾਜ਼ ਇਸ ਤਰ੍ਹਾਂ। ਮੈਨੂੰ ਲੱਗਦਾ ਸੀ ਜੀ ਕਿ ਤੁਸੀਂ ਜਾਂ ਤਾਂ ਕੋਈ ਐਕਸਰਸਾਈਜ਼ ਨਾਲ ਕਰ ਰਹੇ ਹੋ, ਸੋ ਹਾਈਕਿੰਗ ਕਰ ਰਹੇ ਹੋ ਤੁਸੀਂ ਦੱਸਿਆ ਸੀ ਅੱਗੇ ਵੀ ਕਿ ਤੁਸੀਂ ਹਰ ਰੋਜ਼ ਆਪਣੀ ਆਦਤ ਬਣਾਈ ਹੋਈ ਹੈ। ਜਗਤਾਰ ਜੀ ਬਹੁਤ ਚੰਗਾ ਲੱਗਦਾ ਤੁਹਾਡੇ ਇਸ ਜੋਸ਼ ਨੂੰ ਦੇਖ ਕੇ, ਥੋੜੀ ਜਿਹੀ ਸਾਨੂੰ ਵੀ ਪ੍ਰੇਰਣਾ ਜ਼ਰੂਰ ਮਿਲਦੀ ਹੈ, ਪਰ ਅਸੀਂ ਦੇਖ ਲਓ ਫਿਰ ਢੀਠ ਦੇ ਢੀਠ ਹੀ ਰਹਿੰਦੇ ਹਾਂ। ਕਾਸ਼ ਸਾਡੇ ਤੇ ਜਿਹੜਾ ਤੁਹਾਡਾ ਅਸਰ ਵੀ ਜ਼ਰੂਰ ਹੋਵੇ ਜੀ। ਸੋ ਸਿਮਰ, ਮੈਨੂੰ ਲੱਗਦਾ ਕਿ ਅੱਜ ਦਾ ਹੁਣ ਇਹ ਪ੍ਰੋਗਰਾਮ ਜਿਹੜਾ ਆਪਾਂ ਹੁਣ ਇੱਥੇ ਹੀ ਖਤਮ ਕਰਦੇ ਹਾਂ, ਕਿਉਂਕਿ ਅੱਜ ਤੁਹਾਡੀ ਵੀ ਜਿਹੜੀ ਸਿਹਤ ਨਾ ਸਾਜ਼ ਸੀਗੀ, ਉੱਧਰ ਸਰਬਜੀਤ ਭਾਜੀ ਦੀ ਵੀ ਸਿਹਤ ਜਿਹੜੀ ਉਹ ਨਾ ਸਾਜ਼ ਆ, ਫਿਰ ਵੀ ਤੁਸੀਂ ਸਾਰਿਆਂ ਨੇ ਅੱਜ ਦੇ ਪ੍ਰੋਗਰਾਮ ਦੇ ਵਿੱਚ, ਹਨਾ, ਆਪਣੀ ਪੂਰੀ ਪੂਰੀ ਹਾਜ਼ਰੀ ਭਰੀ ਹੈ, ਤੁਹਾਡੀ ਵੀ ਇਸ ਗੱਲ ਲਈ ਦਾਤ ਦੇਣੀ ਬਣਦੀ ਹੈ ਔਰ ਸਾਡੇ ਸਰੋਤਿਆਂ ਦੀ ਵੀ ਦਾਤ ਦੇਣੀ ਬਣਦੀ ਹੈ ਜਿਹੜੇ ਇਹੋ ਜਿਹੇ ਵਿਸ਼ਿਆਂ ਦੇ ਵਿੱਚ ਆਪਣੇ ਜਿਹੜੇ ਨਿੱਜੀ ਤਜਰਬੇ ਆ ਸਾਡੇ ਨਾਲ ਸਾਂਝੇ ਕਰਦੇ ਆ। ਸੋ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਯੋਗਦਾਨ ਪਾਇਆ ਔਰ ਉਮੀਦ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਇਹੋ ਜਿਹੇ ਕੋਈ ਨਾ ਕੋਈ ਜਿਹੜੇ ਜ਼ਰੂਰੀ ਵਿਸ਼ੇ ਆ ਉਹ ਤੁਹਾਡੇ ਨਾਲ ਸਾਂਝੇ ਕਰਦੇ ਰਹੀਏ। ਔਰ ਇਸ ਵੇਲੇ ਹੁਣ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਜੀ ਉਹ ਖਤਮ ਹੋ ਗਿਆ ਤੇ ਤਕਰੀਬਨ ਖਤਮ ਹੋ ਚੁੱਕਿਆ ਤੇ ਅਸੀਂ ਇਜਾਜ਼ਤ ਲੈਣੀ ਆ ਤੁਹਾਡੇ ਕੋਲੋਂ, ਪਰ ਚਾਨਾ ਹੋਰਾਂ ਦੀ ਫਰਮਾਇਸ਼ ਦੇ ਉੱਤੇ ਜਿਹੜਾ ਗੀਤ ਆ ਉਹ ਅਸੀਂ ਸ਼ੁਰੂ ਕੀਤਾ ਸੀਗਾ ਪਰ ਪੂਰਾ ਸੁਣਾ ਨਹੀਂ ਸਕੇ ਤੁਹਾਡੇ ਲਈ, ਉਹ ਗੀਤ ਛੱਡ ਕੇ ਜਾਵਾਂਗੇ। ਪਰ ਅੱਜ ਦੇ ਪ੍ਰੋਗਰਾਮ ਦੌਰਾਨ ਹੋਈਆਂ ਗਲਤੀਆਂ ਦੇ ਲਈ ਮੁਆਫੀ ਰੋਜ਼ਾਨਾ ਵਾਂਗ, ਤੇ ਕੱਲ ਸੁਖਪ੍ਰੀਤ ਕੌਰ ਤੁਹਾਡੇ ਲਈ ਲਹਿਰਾਂ ਪ੍ਰੋਗਰਾਮ ਲੈ ਕੇ ਆਉਣਗੇ। ਪਰ ਹਰਮਨ ਰੇਡੀਓ ਤੇ ਪ੍ਰੋਗਰਾਮ ਜਿਹੜੇ 24 ਘੰਟੇ 7 ਦਿਨ ਚੱਲਦੇ ਨੇ, ਤੁਸੀਂ ਹਰਮਨ ਰੇਡੀਓ ਸੁਣਦੇ ਰਹੋ। ਪਰ ਸਾਡੇ ਸਾਰਿਆਂ ਵੱਲੋਂ ਮੈਲਬਨ ਤੋਂ ਮੇਰੇ ਵੱਲੋਂ ਤੇ ਸਿਮਰਦੀਪ ਵੱਲੋਂ ਤੇ ਪਟਿਆਲਾ ਤੋਂ ਸਰਬਜੀਤ ਭਾਜੀ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਦੋਸਤੋ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਦਿਓਰ ਵਸਾਣੀ ਖਾਂਦਾ ਪੱਖੀਆਂ ਚੱਲਦਾ ਰਹਿੰਦਾ ਏ, ਜਦ ਮੈਂ ਰੋਟੀ ਟੁੱਕ ਬਣਾਵਾਂ ਕੋਲੇ ਆ ਜੁੜ ਪੈਂਦਾ ਏ, ਜਦ ਮੈਂ ਰੋਟੀ ਟੁੱਕ ਬਣਾਵਾਂ ਕੋਲੇ ਆ ਜੁੜ ਪੈਂਦਾ ਏ, ਮਾਂ ਮਸ਼ਕਰੀਆਂ ਕਰਦਾ ਮੈਂ ਹੱਸ ਹੱਸ ਕਰਦੀ ਨੀ ਕੁੜੀਓ, ਮੇਰੀ ਸੱਸ ਸਹੇਲੀ